ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮਲਬਨ ਤੋਂ ਮਾਣੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਜੀ ਦੋਸਤੋ, ਮੈਲਬਨ ਤੋਂ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਹਮੇਸ਼ਾ ਵਾਂਗ ਮੰਗਲਵਾਰ ਵਾਲੇ ਦਿਨ ਤੇ। ਲਹਿਰਾਂ ਪ੍ਰੋਗਰਾਮ ਸੁਣਨ ਵਾਲਿਆਂ ਨੂੰ, ਸਾਰੇ ਦੋਸਤਾਂ ਨੂੰ, ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਅਰਦਾਸ ਇਹੀ ਕਿ ਤੁਸੀਂ ਹੱਸਦੇ ਵਸਦੇ ਰਹੋ, ਖੁਸ਼ੀਆਂ ਖੇੜੇ ਮਾਣੋ, ਤੁਹਾਡੀ ਜ਼ਿੰਦਗੀ ਦੀ ਹਰ ਕੜੀ ਹਰ ਪਲ ਜਿਹੜਾ ਉਹ ਖੁਸ਼ੀਆਂ ਦੇ ਨਾਲ ਭਰਪੂਰ ਹੋਵੇ। ਇਸੇ ਆਸ ਤੇ ਅਰਦਾਸ ਦੇ ਨਾਲ ਅੱਜ ਪ੍ਰੋਗਰਾਮ ਲਹਿਰਾਂ ਦੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ। ਅੱਜ ਦੀ ਗੱਲ ਕਰੀਏ, ਦਿਨ ਹਮੇਸ਼ਾ ਵਾਂਗ ਮੰਗਲਵਾਰ, ਮੰਗਲਵਾਰ ਆਪਾਂ ਜੁੜ ਪੈਂਦੇ ਹੁੰਦੇ ਹਾਂ ਮੈਲਬਨ ਤੋਂ। ਤੇ ਸਮਾਂ ਦੇਖੀਏ ਤਾਂ ਸਮਾਂ ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿੱਚ 8:01 ਹੋ ਚੁੱਕਿਆ ਤੇ ਬ੍ਰਿਸਬਨ ਦੇ ਵਿੱਚ ਅਜੇ 7:01 ਹੋਇਆ ਜੀ। ਤੇ ਇਸ ਤੋਂ ਬਾਅਦ ਦੂਰ ਚਲੀਏ ਤਾਂ ਪਰਥ ਦੇ ਵਿੱਚ ਅਜੇ ਵੀ 5:02 ਦਾ ਸਮਾਂ। ਆਪਣੇ ਆਸਟ੍ਰੇਲੀਆ ਤੋਂ ਬਾਹਰ ਆਈਏ ਤਾਂ ਨਿਊਜ਼ੀਲੈਂਡ ਸਾਡੇ ਤੋਂ 2 ਘੰਟੇ ਅੱਗੇ ਆ ਜੀ, ਉੱਥੇ 10:02 ਦਾ ਸਮਾਂ ਹੋ ਚੁੱਕਿਆ। ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਘੜੀਆਂ ਜਿਹੜੀਆਂ ਉਹ ਵੱਖੋ ਵੱਖਰਾ ਸਮਾਂ ਦੱਸ ਰਹੀਆਂ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਜੇ ਵੀ ਸੋਮਵਾਰ ਦਾ ਦਿਨ ਚੱਲ ਰਿਹਾ, ਸੋਮਵਾਰ ਦੀ ਸ਼ਾਮ ਪਈ ਹੋਈ ਹੈ, ਜਾਂ ਫਿਰ ਸੋਮਵਾਰ ਦਾ ਦੁਪਹਿਰ ਦਾ ਸਮਾਂ ਚੱਲ ਰਿਹਾ। ਸੋ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਅਜੇ ਸੋਮਵਾਰ ਹੈ ਜੀ, ਉਹਨਾਂ ਦਾ ਜ਼ਿਕਰ ਜ਼ਰੂਰ ਕਰੀਏ। ਵੈਨਕੂਵਰ ਦੇ ਵਿੱਚ ਅਜੇ ਸੋਮਵਾਰ ਹੈ, ਉੱਥੇ 1:02 ਹੋਏ ਨੇ ਸੋਮਵਾਰ ਦੇ, ਯਾਨੀ ਕਿ ਉੱਥੇ ਅਜੇ 21 ਨਵੰਬਰ ਚੱਲ ਰਿਹਾ। ਸੋ 4:02 ਦਾ ਸਮਾਂ ਟੋਰਾਂਟੋ ਦੇ ਵਿੱਚ, ਉੱਥੇ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ ਸ਼ਾਮ। ਤੇ ਇਸੇ ਤਰ੍ਹਾਂ ਐਲਏ ਦੇ ਵਿੱਚ ਵੀ 1:02 ਦਾ ਸਮਾਂ ਜੀ, ਲਾਸ ਏਂਜਲਸ ਦੇ ਵਿੱਚ ਉੱਥੇ ਬਾਅਦ ਦੁਪਹਿਰ, ਯਾਨੀ ਕਿ ਦੁਪਹਿਰ ਦਾ ਜਿਹੜਾ ਸਮਾਂ ਉਹ ਹੋ ਗਿਆ ਸੋਮਵਾਰ ਦੀ। ਤੇ ਇਸ ਤੋਂ ਇਲਾਵਾ ਜਿਹੜੇ ਮੁਲਕਾਂ ਦੇ ਵਿੱਚ ਚੜ ਚੁੱਕੀ ਹੈ ਜੀ 21 ਤਰੀਕ, ਯਾਨੀ ਕਿ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ, ਉਹਨਾਂ ਦੇ ਵਿੱਚ ਹਾਂਗਕਾਂਗ ਸ਼ਹਿਰ ਆਉਂਦਾ, ਹਾਂਗਕਾਂਗ ਦੇ ਵਿੱਚ 5:03 ਦਾ ਸਮਾਂ ਹੋ ਚੁੱਕਿਆ ਮੰਗਲਵਾਰ ਦਾ ਦਿਨ। ਤੇ ਇਸੇ ਤਰ੍ਹਾਂ ਦੁਬਈ ਦੇ ਵਿੱਚ ਵੀ ਮੰਗਲਵਾਰ ਚੜ ਚੁੱਕਿਆ ਜੀ, 1:03 ਦਾ ਸਮਾਂ ਵੱਡਾ ਤੜਕਾ ਹੈ ਉੱਥੇ। ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਮੰਗਲਵਾਰ ਜਿਹੜਾ ਚੜ ਚੁੱਕਿਆ, ਉੱਥੇ ਵੀ ਵੱਡਾ ਤੜਕਾ, 2:33 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਤੇ 21 ਨਵੰਬਰ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਪ੍ਰੋਗਰਾਮ ਲਹਿਰਾਂ ਦੇ ਜ਼ਰੀਏ ਸ਼ਾਮਲ ਹੁੰਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਜੀ। ਤੇ ਨਾਲ ਹੀ ਨਾਲ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਜ਼ਰੂਰ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦੇ ਵਿੱਚ ਅੱਜ ਹਮੇਸ਼ਾ ਵਾਂਗ ਖਬਰਾਂ ਦਾ ਸਿਲਸਿਲਾ ਅਸੀਂ ਲੈ ਕੇ ਆਵਾਂਗੇ ਪਿੰਟੂ ਬਰਾੜਪੁਰਾ ਦੇ ਨਾਲ। ਤੇ ਇਸ ਤੋਂ ਇਲਾਵਾ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਜ਼ਰੂਰੀ ਜਾਣਕਾਰੀਆਂ ਦੇ ਨਾਲ ਨਾਲ ਅੱਜ ਇੱਕ ਖਾਸ ਵਿਸ਼ਾ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੇ। ਸੋ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜਾ ਵੀ ਵਿਸ਼ਾ ਅਸੀਂ ਲੈ ਕੇ ਆਏ ਹਾਂ, ਉਸ ਵਿਸ਼ੇ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਸਿਮਰਦੀਪ ਜਿਹੜੇ ਆ ਉਹ ਗੈਰ ਹਾਜ਼ਰ ਰਹਿਣਗੇ, ਕਿਉਂਕਿ ਉਹ ਹਾਜ਼ਰ ਨਹੀਂ ਹੋ ਸਕਣਗੇ, ਉਹਨਾਂ ਦੀ ਕੋਈ ਮਜਬੂਰੀ ਹੋ ਜਾਣ ਕਾਰਨ ਉਹਨਾਂ ਨੇ ਜਿਹੜੀ ਮਾਫ਼ੀ ਆ ਉਹ ਭੇਜੀ ਆ। ਸੋ ਸਰੋਤਿਓ, ਸਿਮਰਦੀਪ ਅੱਜ ਹਾਜ਼ਰੀ ਨਹੀਂ ਲਗਵਾਉਣਗੇ, ਪਰ ਉਹਨਾਂ ਦੀ ਜਗ੍ਹਾ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਲਜੀਤ ਸਿੰਘ ਢਿੱਲੋਂ ਹੋਰੀ ਸਾਡੇ ਉਸ ਵਿਸ਼ੇ ਤੇ ਆਪਣੇ ਜਿਹੜੇ ਉਹਦਾ ਵਿਚਾਰ ਹੈ ਸਾਡੇ ਨਾਲ ਜ਼ਰੂਰ ਸਾਂਝੇ ਕਰਨ। ਸੋ ਦਲਜੀਤ ਸਿੰਘ ਢਿੱਲੋਂ ਹੋਰੀ ਸਾਡੇ ਉਸ ਅਗਲੇ ਘੰਟੇ ਦੇ ਵਿੱਚ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਜੁੜਨਗੇ। ਸੋ ਵਿਸ਼ਾ ਜਿਹੜਾ ਜੀ ਉਹ ਪਲੀਜ਼ नोट जरूर करियो। विशा जिहड़ा उह है कि प्रवासी परिवारां दे विच वध रही खिच्चोतण दे लई जिम्मेवार कौन है ते उहदा हल की है। इह खिच्चोतण की है जी, असल दे विच की देखण दे विच आउंदा है कि जिन्ने भी परिवार विदेशां दे विच आ के वसदे ने, चाहे वह कनेडा की धरती है चाहे वह आस्ट्रेलिया की धरती है, उहनां दे विचों वध तों वध गिणती जिहड़ी है उह स्टूडेंट्स की है। सो विद्यार्थियों की गिणती ज्यादा होने के कारण इत्थे जिहड़ी पी आर दे लई एक बहुत लंबा जिहड़ा स्ट्रगल आ उह कई बार करना पै जांदा विद्यार्थियों नूं। सो उह स्ट्रगल जिहड़ा जी उह इस कदर कई बार लंबा हो जांदा कि उहनां दी जिहड़ी व्याहुता जिंदगी आ उहदे उत्ते भी असर करदा। सो बहुत सारियां जिहड़ियां समस्यावां आ उह पी आर लैण दे लई ਜਦੋਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ, ਤਾਂ ਉਹਦੇ ਨਾਲ ਨਾਲ ਉਹਨਾਂ ਦੀ ਜਿਹੜੀ ਘਰੇਲੂ ਜ਼ਿੰਦਗੀ ਆ, ਉਹਨਾਂ ਦੀ ਜਿਹੜੀ ਪਰਿਵਾਰਕ ਜ਼ਿੰਦਗੀ ਆ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਜਿਹੜੀ ਆ ਉਹ ਵੱਧ ਜਾਂਦੀ ਆ, ਜਿਹਨੂੰ ਭੋਗਣ ਦੇ ਲਈ ਦੋਨੋਂ ਪਤੀ ਪਤਨੀ ਜਿਹੜੇ ਆ ਉਹ ਮਜਬੂਰ ਹੁੰਦੇ ਆ, ਤੇ ਉਹਦਾ ਨਤੀਜਾ ਜਿਹੜਾ ਆ ਉਹ ਕਈ ਵਾਰ ਬਹੁਤ ਗਲਤ ਨਿਕਲਦਾ ਆ। ਤੇ ਉਹ ਗਲਤ ਨਤੀਜਾ ਕੀ ਹੁੰਦਾ ਆ ਕਿ ਜਿਹੜਾ ਪ੍ਰੈਸ਼ਰ ਆ ਦੋਨਾਂ ਪਰਿਵਾਰਾਂ ਦਾ, ਯਾਨੀ ਕਿ ਜੇ ਪਤਨੀ ਆ ਤੇ ਉਹਦੇ ਪਰਿਵਾਰ ਦਾ ਪ੍ਰੈਸ਼ਰ ਜਿਹੜਾ ਉਹ ਹੁੰਦਾ, ਦੂਸਰਾ ਪਤੀ ਦੇ ਉੱਤੇ ਉਹਦੇ ਪਰਿਵਾਰ ਦਾ ਪ੍ਰੈਸ਼ਰ ਹੁੰਦਾ, ਨਤੀਜਾ ਹੁੰਦਾ ਕਿ ਉਹਨਾਂ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਉਹ ਜਿਹੜਾ ਪ੍ਰੈਸ਼ਰ ਆ ਉਹ ਹੋਰ ਜ਼ਿਆਦਾ ਖਿੱਚੋਤਾਣ ਜਿਹੜੀ ਆ ਉਹ ਵਧਾ ਦਿੰਦਾ, ਜਿਹਦੇ ਨਾਲ ਜਿਹੜਾ ਪਰਿਵਾਰਕ ਕਲੇਸ਼ ਜਿਹੜਾ ਆ ਉਹ ਵਧਣਾ ਸ਼ੁਰੂ ਹੋ ਜਾਂਦਾ। ਤੇ ਪਰਿਵਾਰਕ ਕਲੇਸ਼ ਵਧਣ ਦੇ ਨਾਲ ਜਿਹੜਾ ਬੱਚਿਆਂ ਦੇ ਉੱਤੇ ਵੀ ਅਸਰ ਹੁੰਦਾ ਤੇ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਵੀ ਬੇਚੈਨ ਹੋ ਜਾਂਦੀ ਆ। ਸੋ ਬਹੁਤ ਸਾਰੇ ਜਦੋਂ ਆਪਾਂ ਭਾਈਚਾਰੇ ਚ ਵਿਚਰਦੇ ਹਾਂ, ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਉਹ ਵੱਡੇ ਪੱਧਰ ਤੇ ਚੱਲ ਰਹੀਆਂ। ਔਰ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਅੱਜ ਅਸੀਂ ਦੇਖੀਏ ਤਾਂ ਇਸ ਤਰ੍ਹਾਂ ਦੇ ਸਟਰਗਲ ਦੇ ਵਿੱਚ, ਇਸ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਜਾਂ ਇਹੋ ਜਿਹੀਆਂ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਜਿਹੜੇ ਪਰਿਵਾਰ ਆ ਬਹੁ ਗਿਣਤੀ ਦੇ ਵਿੱਚ ਮੌਜੂਦ ਨੇ। ਸੋ ਅੱਜ ਅਸੀਂ ਅਗਲੇ ਘੰਟੇ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹਵਾਂਗੇ ਔਰ ਤੁਹਾਡੇ ਤੋਂ ਵੀ ਸੁਣਨਾ ਚਾਹਵਾਂਗੇ ਕਿ ਤੁਸੀਂ ਜੇਕਰ ਪੀ ਆਰ ਹੋ ਚੁੱਕੇ ਹੋ ਤਾਂ ਉਸ ਫੇਜ਼ ਦੇ ਵਿੱਚੋਂ, ਉਸ ਦੌਰ ਦੇ ਵਿੱਚੋਂ ਤੁਸੀਂ ਕਿਵੇਂ ਨਿਕਲੇ ਹੋ, ਔਰ ਜੇਕਰ ਅੱਜ ਇਹੋ ਜਿਹੀ ਸਟਰਗਲ ਦੇ ਵਿੱਚ ਜਿਹੜੇ ਲੋਕ ਪਏ ਹੋਏ ਆ ਔਰ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹ ਸਟਰਗਲ ਜਿਹੜੀ ਆ ਉਹ ਮਾਰੂ ਸਿੱਧ ਹੋ ਰਹੀ ਆ ਤੇ ਉਹ ਕਿਸ ਤਰ੍ਹਾਂ ਉਸ ਚੀਜ਼ ਤੋਂ ਆਪਣਾ ਬਚਾਅ ਕਰ ਸਕਦੇ ਆ, ਤੁਹਾਡੇ ਨਾਲ ਹੋਣਗੇ ਦਲਜੀਤ ਸਿੰਘ ਢਿੱਲੋਂ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ। ਤੇ ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਣਾ, ਹੋਰ ਹੋਣੇ ਆ ਜੀ ਤੁਹਾਡੇ ਸੁਨੇਹੇ। ਤੁਹਾਡੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਦੇ ਹੁੰਦੇ ਆ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਦੇ ਜ਼ਰੀਏ। ਪਰ ਫੋਨ ਜਿਹੜਾ ਉਹ ਅਸੀਂ ਪਹਿਲੇ ਘੰਟੇ ਦੇ ਵਿੱਚ ਨਹੀਂ ਲੈਂਦੇ, ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਫੋਨ ਕਾਲਸ ਵੀ ਜਿਹੜੀਆਂ ਖੋਲ ਦੇਣੀਆਂ। ਪਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਆਪਣੇ ਮੈਸੇਜਸ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਈਮੇਲ ਕਰਨ ਦੇ ਲਈ ਸਾਡਾ ਪਤਾ ਉਹ ਵੀ request@harmanradio.com ਤੇ ਟੈਲੀਗ੍ਰਾਮ ਐਪ ਜਿਹੜੀ ਆ ਉਹਦੇ ਤੇ ਤੁਸੀਂ ਹਰਮਨ ਰੇਡੀਓ ਲੱਭ ਕੇ ਤੁਸੀਂ ਸਾਨੂੰ ਆਪਣੇ ਮੈਸੇਜਸ ਭੇਜ ਸਕਦੇ ਹੋ। ਸੋ ਰੇਡੀਓ ਸੁਣਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ। ਜੇਕਰ ਤੁਸੀਂ ਡਾਇਲ ਕਰਕੇ ਸਾਨੂੰ ਸੁਣਨਾ ਚਾਹੁੰਦੇ ਹੋ ਆਸਟ੍ਰੇਲੀਆ ਦੇ ਵਿੱਚ, ਅਮੈਰੀਕਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ, ਪਰ ਜੇਕਰ ਤੁਸੀਂ ਸਿੱਧਾ ਸਾਨੂੰ ਸੁਣਨਾ ਚਾਹੁੰਦੇ ਹੋ ਸਾਡੀ ਐਪ ਜਿਹੜੀ ਆ ਉਹ ਡਾਊਨਲੋਡ ਜ਼ਰੂਰ ਕਰੋ, ਜਾਂ ਫਿਰ ਤੁਸੀਂ ਲਾਈਵ ਟਿਊਨ ਇਨ ਐਪ ਜਿਹੜੀ ਆ ਜੇ ਤੁਹਾਡੇ ਫੋਨ ਦੇ ਵਿੱਚ ਹੈ ਤਾਂ ਤੁਸੀਂ ਉੱਥੇ ਵੀ ਸੁਣ ਸਕਦੇ ਹੋ, ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਸਿੱਧਾ ਸਾਨੂੰ ਲਾਈਵ ਵੈਬ ਰੇਡੀਓ ਜਿਹੜਾ ਸਾਡਾ ਉਹ ਵੀ ਸੁਣ ਸਕਦੇ ਹੋ। ਸੋ ਦੋਸਤੋ ਨੰਬਰ ਜਿਹੜੇ ਆ ਉਹ ਅਸੀਂ ਜ਼ਰੂਰ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਸਾਂਝੇ ਕਰਾਂਗੇ, ਲਿਸਨ ਟੂ ਡਾਇਲ ਨੰਬਰ ਜਿਹੜੇ ਸਾਡੇ ਰੇਡੀਓ ਨੂੰ ਸੁਣਨ ਦੇ ਲਈ। ਤੇ ਹੁਣ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਆਪਾਂ ਜਾਰੀ ਰੱਖਣਾ ਹੁੰਦਾ, ਕਿਉਂਕਿ ਗੀਤ ਸੰਗੀਤ ਜਿਹੜਾ ਉਹ ਹੋਰ ਵੀ ਖੂਬਸੂਰਤ ਬਣਾਉਂਦਾ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਕਈ ਵਾਰ ਬਹੁਤ ਜ਼ਿਆਦਾ ਲੰਬੀਆਂ ਚਲੀਆਂ ਜਾਂਦੀਆਂ, ਤੇ ਆਪਾਂ ਹੁਣ ਹੋਰ ਜ਼ਿਆਦਾ ਲੰਬੀਆਂ ਨਾ ਕਰੀਏ ਤੇ ਪਹਿਲਾ ਗੀਤ ਪ੍ਰੋਗਰਾਮ ਦਾ ਆਪਾਂ ਤੁਹਾਨੂੰ ਸੁਣਵਾਉਂਦੇ ਹਾਂ, ਵਾਪਸ ਆਉਂਦੇ ਹਾਂ ਬਹੁਤ ਜਲਦੀ ਤੇ ਅਗਲੇ ਸਿਲਸਿਲੇ ਨੂੰ ਲੈ ਕੇ ਤੁਹਾਡੇ ਨਾਲ ਜੁੜਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਮੈਂ ਕਾਗਜ਼ ਦੀ ਬੇੜੀ ਰੱਬਾ, ਤੂੰ ਮੈਨੂੰ ਪਾ
ਕਰਾਂ ਦੁਆਵਾਂ ਮੈਂ ਬਸ ਇੰਨਾ ਬਖਸ਼ ਦੇ ਹੁਨਰ ਦਾਤਿਆ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ ਸੌਖਾ ਕੀਤਾ ਸਾਹਾਂ ਦਾ ਸਫ਼ਰ ਦਾਤਿਆ
ਜੀ ਦੋਸਤੋ, ਤੁਸੀਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਿਆ ਸੋ ਸ਼ੁਕਰ ਦਾਤਿਆ। ਬਿਲਕੁਲ ਜੀ, ਸ਼ੁਕਰ ਕਰਨਾ ਜਿਹੜਾ ਉਹ ਹਰ ਰੋਜ਼ ਹਰ ਘੜੀ ਹਰ ਪਲ ਬਣਦਾ ਸਾਡਾ, ਹਨਾ, ਕਿਉਂਕਿ ਜ਼ਿੰਦਗੀ ਰੂਪੀ ਅਨਮੋਲ ਦਾਤ ਜਿਹੜੀ ਸਾਨੂੰ ਮਿਲੀ ਹੋਈ ਹੈ, ਮੈਨੂੰ ਲੱਗਦਾ ਕਿ ਸਭ ਤੋਂ ਅਨਮੋਲ ਆ ਇਸ ਬ੍ਰਹਿਮੰਡ ਦੇ ਵਿੱਚ। ਔਰ ਜੋ ਵੀ ਦਾਤਾਂ ਉਸ ਮਾਲਕ ਵੱਲੋਂ ਸਾਨੂੰ ਬਖਸ਼ੀਆਂ ਗਈਆਂ, ਉਸ ਅਕਾਲ ਪੁਰਖ ਵੱਲੋਂ ਬਖਸ਼ੀਆਂ ਗਈਆਂ, ਉਹਨਾਂ ਦਾ ਪਲ ਪਲ ਉਹਨਾਂ ਦੇ ਲਈ ਸ਼ੁਕਰਗੁਜ਼ਾਰ ਹੋਣਾ ਬਣਦਾ ਉਸ ਦਾਤੇ ਦੇ ਅੱਗੇ। ਸੋ ਇਸ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਸਾਡੇ ਦੋਸਤਾਂ ਦਾ ਜਿਹੜੇ ਸਾਨੂੰ ਸੁਣ ਰਹੇ ਨੇ ਜੀ ਅੱਜ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਜ਼ਰੀਏ। ਔਰ ਸਾਡੇ ਨਾਲ ਬਹੁਤ ਸਾਰੇ ਦੋਸਤਾਂ ਨੇ ਸਾਂਝ ਵੀ ਬਣਾਈ ਹੈ ਟੈਲੀਗ੍ਰਾਮ ਦੇ ਜ਼ਰੀਏ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਔਰ ਨਾਲ ਹੀ ਨਾਲ ਦੋਸਤੋ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹੋਏ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ। ਔਰ ਨਾਲ ਦੀ ਨਾਲ ਧੰਨਵਾਦ ਜਿਹੜਾ ਉਹ ਅਸੀਂ ਆਪਣੇ ਸਪੋਂਸਰਸ ਦਾ ਵੀ ਜ਼ਰੂਰ ਕਰ ਦਈਏ, ਕਿਉਂਕਿ ਜਿਹੜੇ ਵੀ ਪ੍ਰੋਗਰਾਮ ਹਰਮਨ ਰੇਡੀਓ ਤੇ ਪ੍ਰਸਾਰਿਤ ਹੁੰਦੇ ਨੇ, ਜਿਹੜੇ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਇਹ ਸਪੋਂਸਰਸ ਦੀ ਬਦੌਲਤ ਹੀ ਹੁੰਦੇ ਨੇ, ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ। ਸੋ ਸਾਡੇ ਸਪੋਂਸਰਸ ਦਾ ਵੀ ਇੱਕ ਵਾਰ ਬਹੁਤ ਬਹੁਤ ਧੰਨਵਾਦ ਹੈ ਜੀ। ਔਰ ਜਿਹੜੇ ਦੋਸਤ ਇਸ ਵੇਲੇ ਸਾਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਹੇ ਨੇ, ਸ਼ਾਮਲ ਹੋ ਰਹੇ ਨੇ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਗੈਰੀ ਢਿੱਲੋਂ ਕੈਨਬਰਾ ਤੋਂ ਸ਼ਾਮਲ ਹੋਏ ਨੇ, ਰਾਜ ਮਹਿੰਦਰ ਸਿੰਘ ਹੋਰੀ ਵੀ ਸ਼ਾਮਲ ਹੋਏ ਨੇ, ਐਰੀ ਚੀਮਾ ਹੋਰੀ ਵੀ ਸ਼ਾਮਲ ਹੋਏ ਨੇ। ਔਰ ਈਮੇਲ ਦੇ ਜ਼ਰੀਏ ਕੁਝ ਦੋਸਤਾਂ ਨੇ ਸਾਂਝ ਪਾਈ ਹੈ, ਤੁਹਾਡਾ ਵੀ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਜਿਹੜਾ ਜੀ ਉਹ ਖ਼ਬਰਾਂ ਦਾ ਸ਼ੁਰੂ ਹੋਣ ਜਾ ਰਿਹਾ। ਔਰ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡਾ ਸਾਥ ਦੇਣ ਦੇ ਲਈ ਮਿੰਟੂ ਬਰਾੜ ਹੋਰੀ ਸ਼ਿਰਕਤ ਕਰ ਚੁੱਕੇ ਨੇ ਪ੍ਰੋਗਰਾਮ ਚ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ। ਜੀ ਜੀ ਬਿਲਕੁਲ, ਮੈਲਬਰਨ ਦੇ ਵਿੱਚ ਵੀ ਬਿਲਕੁਲ ਏਦਾਂ ਦਾ ਹੀ ਦਿਨ ਆ। ਵੈਸੇ ਪਿਛਲਾ ਵੀ ਦਿਨ ਜਿਹੜਾ ਸੀ ਕਾਫੀ ਸਖਤ ਦਿਨ ਸੀਗਾ, ਕਿਉਂਕਿ ਗਰਮੀ ਜਿਹੜੀ ਆ ਹੁਣ ਭਰ ਜੋਬਨ ਤੇ ਆ ਰਹੀ, ਔਰ ਇਹ ਹਫਤਾ ਜਿਹੜਾ ਦੱਸਿਆ ਗਿਆ ਜੀ ਮੈਲਬਰਨ ਦੇ ਵਿੱਚ ਗਰਮ ਹੀ ਰਹਿਣਾ। ਸੋ ਇਸ ਕਰਕੇ ਆਪਾਂ ਇਹ ਜ਼ਰੂਰ ਆਪਣੇ ਦੋਸਤਾਂ ਨੂੰ ਕਵਾਂਗੇ ਕਿ ਜਿੱਥੇ ਜਿੱਥੇ ਵੀ ਗਰਮੀ ਜਿਹੜੀ ਆ ਉਹ ਜ਼ਿਆਦਾ ਉੱਥੇ ਉਹ ਪਲੀਜ਼ ਆਪਣਾ ਧਿਆਨ ਰੱਖਣ, ਪਾਣੀ ਜ਼ਿਆਦਾ ਪੀਣ, ਹਨਾ, ਜਦੋਂ ਬਾਹਰ ਨਿਕਲਦੇ ਆ ਤੇ ਤੇਜ਼ ਧੁੱਪ ਦੇ ਵਿੱਚ ਸਿੱਧੇ ਨਾ ਨਿਕਲਣ, ਛਤਰੀ ਲੈ ਕੇ ਨਿਕਲਣ। ਬਾਕੀ ਜਿਹੜਾ ਗਰਮ ਸਰਦ ਹੋਣ ਵਾਲਾ ਜਿਹੜਾ ਸਿਲਸਿਲਾ ਉਹਦੇ ਤੋਂ ਵੀ ਥੋੜਾ ਜਿਹਾ ਆਪਣਾ ਪਰਹੇਜ਼ ਰੱਖਣ, ਕਿਉਂਕਿ ਜਦੋਂ ਅਸੀਂ ਗੱਡੀਆਂ ਦੇ ਵਿੱਚ ਹੁੰਦੇ ਹਾਂ ਤਾਂ ਅਸੀਂ ਏਅਰ ਕੰਡੀਸ਼ਨਿੰਗ ਜਿਹੜੀ ਆ ਪੂਰੀ ਆਨ ਕਰ ਦਿੰਦੇ ਹਾਂ, ਕੂਲਿੰਗ ਜ਼ਿਆਦਾ ਹੁੰਦੀ ਆ, ਔਰ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤਾਂ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਉਹ ਗਰਮ ਸਰਦ ਹੋਣ ਕਰਕੇ ਬਿਮਾਰ ਹੋਣ ਦਾ ਜਿਹੜਾ ਚਾਂਸ ਆ ਉਹ ਜ਼ਿਆਦਾ ਬਣ ਜਾਂਦਾ। ਸੋ ਇਸ ਕਰਕੇ ਇੱਦਾਂ ਦੇ ਮੌਸਮ ਦੇ ਵਿੱਚ ਵੀ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ। ਆਪਾਂ ਠੰਡ ਦੀ ਗੱਲ ਕਰਦੇ ਹੁੰਦੇ ਹਾਂ ਪਰ ਦੋਵੇਂ ਹੀ ਮੌਸਮ ਦੀ ਜਿਹੜੀ ਨਬਜ਼ ਆ ਉਹਨੂੰ ਪਛਾਣਨਾ ਬਹੁਤ ਜ਼ਰੂਰੀ ਹੁੰਦਾ। ਸੋ ਇਸ ਕਰਕੇ ਆਪਣਾ ਧਿਆਨ ਰੱਖੀਏ। ਜੀ ਬਰਾੜ ਸਾਹਿਬ, ਅੱਜ ਕਿੱਥੋਂ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਸਾਡੇ ਨਾਲ? ਜੀ ਜੀ ਬਿਲਕੁਲ ਆ ਰਹੇ। ਇਸ ਗੱਲ ਦੇ ਲਈ ਤੁਹਾਡੀ ਦਾਦ ਦੇਣੀ ਬਣਦੀ ਆ, ਕਿਉਂਕਿ ਬਹੁਤ ਜ਼ਿਆਦਾ ਤੁਹਾਡੇ ਕਈ ਵਾਰ ਰੁਝੇਵੇਂ ਜਿਹੜੇ ਸਖ਼ਤ ਹੁੰਦੇ ਆ, ਪਰ ਉਹਨਾਂ ਸਖ਼ਤ ਰੁਝੇਵਿਆਂ ਦੇ ਵਿੱਚੋਂ ਵੀ ਤੁਸੀਂ ਥੋੜਾ ਬਹੁਤਾ ਜਿਹੜਾ ਟਾਈਮ ਆ ਉਹ ਜ਼ਰੂਰ ਆਪਣੇ ਦੋਸਤਾਂ ਦੇ ਲਈ, ਸੁਣਨ ਵਾਲਿਆਂ ਦੇ ਲਈ ਕੱਢ ਦਿਓ। ਸੋ ਬਰਾੜ ਸਾਹਿਬ, ਖ਼ਬਰਾਂ ਦੇ ਵੱਲ ਜਾਣ ਤੋਂ ਪਹਿਲਾਂ ਕੁਛ ਹੋਰ ਦੋਸਤ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ 'ਚ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸੰਦੀਪ ਰਾਏ ਹੁਰੀ ਸ਼ਾਮਲ ਹੋਏ ਨੇ ਤੇ ਉਹਨਾਂ ਨੇ ਸਾਡਾ ਧਿਆਨ ਦਵਾਇਆ ਜੀ ਕਿ ਤੁਹਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ। ਸੋ ਅਸੀਂ ਇਹ ਜਿਹੜੀ ਸਮੱਸਿਆ ਜੀ ਫਿਕਸ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਜੀ ਕਿ ਮਿੰਟੂ ਬਰਾੜ ਹੋਰਾਂ ਦੀ ਆਵਾਜ਼ ਜਿਹੜੀ ਉਹ ਤੁਹਾਡੇ ਤੱਕ ਪਹੁੰਚੇ। ਸੋ ਬਹੁਤ ਸਾਰੇ ਦੋਸਤਾਂ ਨੇ ਇਸ ਸਮੱਸਿਆ ਵੱਲ ਧਿਆਨ ਦਵਾਇਆ, ਮੈਂ ਕੋਸ਼ਿਸ਼ ਕਰਦੀ ਹਾਂ ਜੀ ਕਿ ਮਿੰਟੂ ਬਰਾੜ ਹੋਰਾਂ ਦੀ ਆਵਾਜ਼ ਜਿਹੜੀ ਉਹ ਤੁਹਾਡੇ ਤੱਕ ਜ਼ਰੂਰ ਪਹੁੰਚੇ। ਸੰਦੀਪ ਜੀ, ਜਸ ਹੁਰੀ ਵੀ ਸਾਡੇ ਨਾਲ ਜੁੜੇ ਨੇ ਜੀ। ਸੋ ਜਸ ਜੀ, ਮੈਨੂੰ ਲੱਗਦਾ ਕਿ ਹੁਣ ਦੁਬਾਰਾ ਤੁਸੀਂ ਮਿੰਟੂ ਬਰਾੜ ਹੋਰਾਂ ਦੀ ਆਵਾਜ਼ ਸੁਣ ਪਾਓਗੇ। ਸੋ ਬਰਾੜ ਸਾਹਿਬ, ਪਹਿਲਾਂ ਸਾਡੇ ਦੋਸਤਾਂ ਤੱਕ ਤੁਹਾਡੀ ਆਵਾਜ਼ ਨਹੀਂ ਸੀ ਪਹੁੰਚੀ, ਸੋ ਇੱਕ ਵਾਰ ਜ਼ਰੂਰ ਸਾਡੇ ਦੋਸਤਾਂ ਨੂੰ ਸੰਬੋਧਨ ਹੋਵੋ ਤਾਂ ਕਿ ਉਹਨਾਂ ਨੂੰ ਤੁਹਾਡੀ ਆਵਾਜ਼ ਜਿਹੜੀ ਉਹ ਸੁਣ ਸਕੇ।
ਜੀ ਮਾਫੀ ਚਾਹੁੰਦੇ ਹਾਂ ਜੀ, ਕਈ ਵਾਰੀ ਤਕਨੀਕੀ ਜਿਹੜੀਆਂ ਪ੍ਰੋਬਲਮਸ ਆ ਉਹ ਆ ਜਾਂਦੀਆਂ, ਪਰ ਹੁਣ ਮੈਨੂੰ ਲੱਗਦਾ ਸਭ ਕੁਝ ਦਰੁਸਤ ਆ ਤੇ ਮੈਂ ਇਸ ਟਾਈਮ ਜਿਹੜੀ ਰਿਵਰਲੈਂਡ ਤੋਂ ਉਹਨਾਂ ਨਾਲ ਮੁਖਾਤਬ ਹਾਂ ਜੀ ਤੇ ਕਾਫੀ ਖੂਬਸੂਰਤ ਦਿਨ ਰਿਵਰਲੈਂਡ ਦੇ ਵਿੱਚ ਚੜਿਆ ਹੋਇਆ, ਬਹੁਤ ਸੋਹਣੀ ਹਵਾ ਜਿਹੜੀ ਰੁਮਕ ਰਹੀ ਆ ਤੇ ਨਾਲ ਜਿਹੜਾ ਗਰਮ ਦਿਨ ਆ ਜਿਹਨੂੰ ਕਹਿ ਸਕਦੇ ਹਾਂ 32-35 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ 'ਚ ਜਾਣ ਦੀ ਸੰਭਾਵਨਾ, ਪਰ ਸੁਬਹਾ ਸ਼ਾਮ ਆ ਜਿਹੜੀ ਬੜੀ ਸੁਹਾਵਣੀ ਹੁੰਦੀ ਆ ਅੱਜ ਕੱਲ ਦੀ, ਬਾਹਰ ਬੈਠ ਕੇ ਜਿਹੜੀ ਫੀਲਿੰਗ ਲੈਣੀ ਹੁੰਦੀ ਇੱਕ ਹਵਾ ਦੀ, ਉਹ ਦਿਨ ਅੱਜ ਕੱਲ ਚੱਲ ਰਹੇ ਜਿੱਥੇ।
ਕਿਆ ਬਾਤ ਹੈ, ਵੈਸੇ ਮੈਨੂੰ ਲੱਗਦਾ ਵੀ ਜਿਹੜਾ ਕੁਛ ਅਸੀਂ ਮਿਸ ਕਰਦੇ ਆ ਨਾ ਇੱਥੇ ਪੰਜਾਬ ਵਾਲਾ ਜਾਂ ਪੰਜਾਬ ਦੇ ਪਿੰਡਾਂ ਵਾਲਾ, ਉਹ ਤੁਸੀਂ ਨੀ ਮਿਸ ਕਰਦੇ ਹੋਣੇ ਕਿਉਂਕਿ ਤੁਸੀਂ ਉਸ ਚੀਜ਼ ਨੂੰ ਬੜਾ ਨੇੜਿਓਂ ਹੰਢਾ ਰਹੇ ਹੋ, ਹਨਾ। ਔਰ ਜਿੱਦਾਂ ਤੁਸੀਂ ਕਈ ਵਾਰ ਨਾ ਖੇਤਾਂ ਦੇ ਵਿੱਚੋਂ ਕਈ ਵਾਰ ਕਹਿੰਦੇ ਹੁੰਦੇ ਆ ਵੀ ਮੈਂ ਖੇਤਾਂ ਦੇ ਵਿੱਚ ਆ, ਮੈਂ ਬਾਹਰ ਆਹ ਦੇਖ ਰਿਹਾ, ਹਨਾ, ਔਰ ਮੈਨੂੰ ਫਿਰ ਉਹ ਸਾਰਾ ਕੁਛ ਨਾ ਪਿੰਡਾਂ ਵਾਲਾ ਜਿਹੜਾ ਨਜ਼ਾਰਾ ਆ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ। ਤੇ ਮੈਨੂੰ ਲੱਗਦਾ ਕਿ ਤੁਸੀਂ ਉਸ ਆਬੋ ਹਵਾ ਨੂੰ, ਪੰਜਾਬ ਦੀ ਆਬੋ ਹਵਾ ਨੂੰ ਬਹੁਤ ਨੇੜੇ ਹੋ, ਇੱਥੇ ਵੀ ਰਹਿ ਕੇ ਮਾਣ ਰਹੇ ਹੋ।
ਦੇਖੋ, ਇੱਕ ਨਾ ਇਹ ਮਹਿਸੂਸ ਕਰਨਾ ਹੁੰਦਾ, ਜੇ ਤੁਸੀਂ ਮਹਿਸੂਸ ਕਰੋਗੇ ਤਾਂ ਤੁਹਾਨੂੰ ਉੱਥੋਂ ਹੀ ਹਰ ਇੱਕ ਚੀਜ਼ ਚੰਗੀ ਮਿਲ ਜਾਂਦੀ ਹੈ, ਤੇ ਜੇ ਤੁਸੀਂ ਮਹਿਸੂਸ ਨਹੀਂ ਕਰ ਰਹੇ ਕਿਸੇ ਹੋਰ ਦੁਨੀਆ 'ਚ ਘੁੰਮਣ ਘੇਰੀਆਂ 'ਚ ਤੁਰੇ ਫਿਰਦੇ, ਜਿਹੜੀ ਕਿ ਅੱਜ ਕੱਲ ਸਾਡੀ ਇੱਕ ਮੇਨ ਸਮੱਸਿਆ ਬਣ ਗਈ ਆ, ਵੀ ਅਸੀਂ ਜਿਹੜੇ ਸਰੀਰਕ ਤੌਰ ਤੇ ਕਿਤੇ ਹੁੰਦੇ ਆ, ਮਾਨਸਿਕ ਤੌਰ ਤੇ ਕਿਤੇ ਹੁੰਦੇ ਆ, ਬਹੁਤ ਵੱਡੀ ਸਮੱਸਿਆ, ਇਹਦੇ ਤੇ ਬਹੁਤ ਸਾਰਾ ਲਿਖਿਆ ਗਿਆ, ਬਹੁਤ ਸਾਰਾ ਬੋਲਿਆ ਗਿਆ, ਪਰ ਅਸੀਂ ਇਹਦੇ ਤੇ ਅਮਲ ਨਹੀਂ ਕਰਦੇ, ਇਹ ਚੀਜ਼ ਮੰਨਣੀ ਪੈਣੀ ਆ। ਸਰੀਰਕ ਤੌਰ ਦੇ ਉੱਤੇ ਅਸੀਂ ਲੋਕਾਂ ਦੇ ਜਾਂਦੇ ਆ, ਆਉਣੇ ਆ, ਘਰਾਂ ਚ ਜਾਂਦੇ ਆ, ਮਿਲਦੇ ਆ, ਸਭ ਕੁਛ ਕਰਦੇ ਆ, ਪਰ ਜਿਹੜਾ ਮਾਨਸਿਕ ਤੌਰ ਦੇ ਉੱਤੇ ਉਦੋਂ ਅਸੀਂ ਕਿਤੇ ਹੋਰ ਫਿਰਦੇ ਹੁੰਦੇ ਆ, ਸਾਨੂੰ ਜਾਂ ਤਾਂ ਫੋਨ ਚ ਉਲਝੇ ਹੁੰਦੇ ਆ ਜਾਂ ਇਧਰ ਉਧਰ ਕਿਤੇ ਹੋਰ ਦਿਮਾਗੀ ਘੋੜੇ ਭਜਾ ਰਹੇ ਹੁੰਦੇ ਆ, ਤੇ ਸਾਨੂੰ ਨਾ ਆਲੇ ਦੁਆਲੇ ਚ ਵਾਪਰ ਰਹੀਆਂ ਖੂਬਸੂਰਤ ਚੀਜ਼ਾਂ, ਖੂਬਸੂਰਤ ਘਟਨਾਵਾਂ, ਉਹਨਾਂ ਦਾ ਪਤਾ ਨੀ ਲੱਗਦਾ। ਮੈਂ ਬਹੁਤ ਪਹਿਲਾਂ ਤੋਂ ਇਹ ਕਹਿੰਦਾ ਆ ਰਿਹਾ ਵੀ ਜੇ ਤੁਹਾਨੂੰ, ਤੁਸੀਂ ਮੇਰੇ ਅੱਜ ਨਹੀਂ 5 ਸਾਲ ਪੁਰਾਣੇ ਪ੍ਰੋਗਰਾਮ ਸੁਣ ਲਓ, ਉਹਨਾਂ ਚ ਵੀ ਮੈਂ ਇਹੀ ਕਹਿਣਾ ਵੀ ਜੇ ਤੁਸੀਂ ਸੁਬਹਾ ਸੈਰ ਕਰਨ ਜਾ ਰਹੇ ਹੋ, ਤੁਹਾਨੂੰ ਹਵਾ ਦਾ ਰੁਮਕਣਾ ਨੀ ਦਿਖਾਈ ਦੇ ਰਿਹਾ, ਮਹਿਸੂਸ ਹੋ ਰਿਹਾ, ਤੁਹਾਨੂੰ ਘਾਹ ਦੇ ਉੱਤੇ ਪਈ ਤਰੇਲ ਨੀ ਦਿਖ ਰਹੀ, ਤੁਹਾਨੂੰ ਲੰਘਦੇ ਫੁੱਲ ਨੀ ਦਿਖ ਰਹੇ, ਤੁਹਾਨੂੰ ਪੱਤੇ ਝੜਦੇ ਜਾਂ ਪੱਤਿਆਂ ਦਾ ਕਲਰ ਨੀ ਦਿਖ ਰਿਹਾ, ਤਾਂ ਮੈਂ ਮਾਫੀ ਚਾਹੁੰਦਾ ਵੀ ਤੁਹਾਨੂੰ ਜ਼ਰੂਰ ਕਿਸੇ ਡਾਕਟਰ ਕੋਲੇ ਜਾਣਾ ਚਾਹੀਦਾ, ਤੁਹਾਨੂੰ ਕੌਂਸਲਿੰਗ ਲੈਣੀ ਚਾਹੀਦੀ ਆ। ਇਹ ਇੱਕ ਪਹਿਲੀ ਨਿਸ਼ਾਨੀ ਆ ਤੁਹਾਡੀ 100% ਫਿੱਟ ਹੋਣ ਦੀ। ਜੇ ਤੁਸੀਂ 100% ਸਹੀ ਹੋ ਨਾ ਆਪਦੇ ਤੌਰ ਤੇ, ਸਰੀਰਕ ਫਿਟਨੈਸ ਇੱਕ ਅੱਡ ਚੀਜ਼ ਆ, ਮਾਨਸਿਕ ਫਿਟਨੈਸ ਵੀ ਇੱਕ ਹੋਣੀ ਚਾਹੀਦੀ ਆ ਬੰਦੇ ਦੀ। ਜੇ ਤੁਹਾਨੂੰ ਤੁਰੇ ਜਾਂਦੇ ਨੂੰ ਆਪਦੇ ਆਲੇ ਦੁਆਲੇ ਦੀਆਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਨਾ, ਤਾਂ ਤੁਸੀਂ ਮਾਨਸਿਕ ਤੌਰ ਤੇ ਫਿੱਟ ਨਹੀਂ ਹਾਂ। ਤੁਸੀਂ ਕੌਂਸਲਿੰਗ ਲਓ, ਕੌਂਸਲਿੰਗ ਜੇ ਤੁਹਾਨੂੰ ਲੱਗਦਾ, ਕਈ ਵਾਰੀ ਇਸ ਤਰ੍ਹਾਂ ਗੱਲਾਂ ਤੇ ਨਾ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਵੀ ਮੈਨੂੰ ਕੀ ਹੁੰਦਾ ਹੁਣ, ਮੈਨੂੰ ਕੋਈ ਦੂਜਾ ਬੰਦਾ ਦੱਸੂਗਾ ਵੀ ਤੂੰ ਆਹ ਕਰ, ਤਾਂ ਫਿਰ ਤੁਸੀਂ ਆਪਣੀ ਕੌਂਸਲਿੰਗ ਆਪ ਕਰ ਸਕਦੇ ਹੋ। ਇਹ ਵੀ ਇੱਕ ਬਹੁਤ ਵਧੀਆ ਹਥਿਆਰ ਆ, ਬਹੁਤ ਸੌਖੇ ਤਰੀਕੇ ਨਾਲ ਨਾ ਤੁਸੀਂ ਅੱਗੇ ਇੱਕ ਬਜ਼ੁਰਗ ਤੁਸੀਂ ਦੇਖਿਆ ਹੋਣਾ ਨਾ, ਆਮ ਅਸੀਂ ਦੇਖਦੇ ਹੁੰਦੇ ਸੀ ਬਚਪਨੇ ਚ ਵੀ, ਸਾਡੇ ਵੀ ਇੱਕ ਬਜ਼ੁਰਗ ਸਨ ਤੇ ਉਹ ਨਾ ਕੱਲੇ ਬੈਠੇ ਦਰਵਾਜੇ ਚ ਆਪਸ ਵਿੱਚ ਗੱਲਾਂ ਕਰੀ ਜਾ ਕਰਨ, ਕੱਲੇ ਆਪਦੇ ਨਾਲ ਹੀ ਗੱਲਾਂ ਹੱਥ ਹਿਲਾ ਲਾ ਕੇ, ਤੇ ਉਹ ਤਾਂ ਤਕਰੀਬਨ ਸਾਨੂੰ ਉਸ ਟਾਈਮ ਚ ਬਚਪਨੇ ਚ ਐਂ ਲੱਗਦਾ ਵੀ ਬਾਬਾ ਜੀ ਕੱਲੇ ਹੀ ਬੋਲੀ ਜਾਂਦੇ, ਤੇ ਅਸੀਂ ਚੋਰੀਆਂ ਚੋਰੀਆਂ ਹੱਸ ਕੇ ਦੇਖਦੇ ਉਹਨਾਂ ਵੱਲ ਵੀ ਕੀ ਕਰੀ ਜਾਂਦੇ ਚੋਰੀਆਂ। ਪਰ ਹੁਣ ਮੈਨੂੰ ਲੱਗਦਾ ਮਹਿਸੂਸ ਹੁੰਦਾ ਵੀ ਸਾਨੂੰ ਆਪਣੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ, ਸਾਨੂੰ ਆਪਣੇ ਨਾਲ ਕੁਝ ਨਾ ਕੁਝ ਟਾਈਮ ਬਿਤਾਉਣਾ ਚਾਹੀਦਾ। ਜੇ ਤੁਸੀਂ ਆਪਣੇ ਨਾਲ ਗੱਲਾਂ ਕਰਦੇ ਆ ਨਾ, ਆਪਣੇ ਆਪ ਨਾਲ ਜਿਹਨੂੰ ਕਹਿਤਾ, ਉਹ ਤੁਸੀਂ ਉਹਦੇ ਚ ਬਹੁਤ ਕੁਛ ਗ੍ਰਹਿਣ ਕਰ ਲੈਂਦੇ ਹੋ, ਬਹੁਤ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਰ ਲੈਂਦੇ ਹੋ, ਆਪ ਦਾ ਸਰਵੇਖਣ। ਆਪਾਂ ਅਕਸਰ ਕਹਿੰਦੇ ਹਾਂ ਫਲਾਨੀ ਚੀਜ਼ ਦਾ ਜਿਹੜਾ ਅਲਾਇੰਸ ਕਰਾਂਗੇ ਜਾਂ ਸਰਵੇਖਣ ਕਰਾਂਗੇ ਜਾਂ ਉਹਨੂੰ ਝਾਤ ਮਾਰਾਂਗੇ, ਤੇ ਤੁਸੀਂ ਆਪਦੇ ਤੇ ਝਾਤ ਤਾਂ ਕਿਤੇ ਮਾਰੀ ਨੀ। ਅਸੀਂ ਰੋਜ਼ ਹੀ ਅਸੀਂ ਕਹਿੰਦੇ ਹਾਂ ਵੀ ਪੈਣ ਲੱਗੇ ਦਿਨ ਤੇ ਝਾਤ ਮਾਰੋ, ਇਹ ਗੱਲਾਂ, ਪਰ ਤੁਸੀਂ ਕਿਤੇ ਗੱਲਾਂ ਕਰਕੇ ਦੇਖੋ ਆਪਣੇ ਆਪ ਨਾਲ। ਮੈਂ ਬਹੁਤ ਕੋਸ਼ਿਸ਼ ਕਰਦਾ, ਮੈਂ ਸਾਡੇ ਜਿਵੇਂ ਬਜ਼ੁਰਗਾਂ ਨੂੰ ਉਦੋਂ ਫਿਰ ਚੇਤੇ ਕਰਦਾ, ਚੇਤੇ ਕਰਕੇ ਆ ਕੇ ਮੈਂ ਜਦੋਂ ਲੰਮੀ ਡਰਾਈਵ ਤੇ ਹੋਵਾਂ ਜਾਂ ਮੈਂ ਕਿਤੇ ਵੀ ਜਾਂਦਾ ਹੋਵਾਂ ਤਾਂ ਮੈਂ ਕੱਲਾ ਹੀ ਨਾ ਕਈ ਵਾਰੀ ਆਪਦੇ ਆਪ ਨਾਲ ਬੋਲਦਾ ਜਾਂਦਾ ਹੁੰਦਾ, ਕੱਲਾ ਹੀ ਆਪਦੇ ਆਪ ਨਾਲ ਗੱਲਾਂ ਕਰਦਾ ਜਾਂਦਾ ਹੁੰਦਾ ਵੀ ਅੱਜ ਮੈਂ ਕਿੱਥੇ ਕੀ ਕੀਤਾ ਤੇ ਕੀ ਕਰਨਾ ਚਾਹੀਦਾ ਸੀ। ਤੇ ਮੈਂ ਫਿਰ ਕਈ ਵਾਰੀ ਆਪਦੀਆਂ ਹਰਕਤਾਂ ਦੇ ਉੱਤੇ ਹੱਸਦਾ ਵੀ ਇਹ ਮੈਂ ਕੀ ਕਰਤਾ ਜਾਂ ਮੈਂ ਕੀ ਕਹਿਤਾ ਜਾਂ ਮੈਨੂੰ ਕਹਿਣਾ ਚਾਹੀਦਾ ਸੀ ਜਾਂ ਨਹੀਂ ਚਾਹੀਦਾ ਸੀ, ਜਾਂ ਫਿਰ ਮੈਂ ਹੈਰਾਨ ਹੁੰਦਾ ਵੀ ਆਹ ਤਾਂ ਮੇਰੀ ਸੋਚ ਨਹੀਂ ਸੀ, ਇਹ ਤਾਂ ਮੇਰੀ ਮੈਂ ਏਡਾ ਤਾਂ ਹੈ ਨਹੀਂ ਸੀ, ਤੇ ਮੇਰੇ ਤੋਂ ਕੀ ਕਿਹਾ ਗਿਆ ਜਾਂ ਮੈਂ ਕੀ ਗੱਲ ਹੋ ਗਈ, ਹੁਣ ਮੈਨੂੰ ਇਹਦੇ ਤੇ ਕਾਇਮ ਕਿਵੇਂ ਰਹਿਣਾ ਪਊ, ਹੁਣ ਮੈਂ ਇਹਦੇ ਤੇ ਪਹਿਰਾ ਕਿਵੇਂ ਦਊ। ਸੋ ਇਸ ਢੰਗ ਨਾਲ ਜਦੋਂ ਤੁਸੀਂ ਅਲਾਇੰਸ ਕਰਦੇ ਹੋ ਨਾ ਕਿਸੇ ਵੀ ਚੀਜ਼ ਦਾ, ਤਾਂ ਤੁਸੀਂ ਆਪ ਦਾ ਸੁਧਾਰ ਕਰਦੇ ਹੋ। ਸੋ ਕੋਸ਼ਿਸ਼ ਕਰੋ ਹਰ ਚੀਜ਼ ਦੇ ਮਾਮਲੇ ਦੇ ਵਿੱਚ, ਜਿਹੜੀ ਜੇ ਤੁਸੀਂ ਕੌਂਸਲਿੰਗ ਨਹੀਂ ਲੈ ਸਕਦੇ ਨਾ, ਤਾਂ ਸੈਲਫ ਕੌਂਸਲਿੰਗ ਦਾ ਇੱਕ ਤਰੀਕਾ ਇਹ ਆ ਵੀ ਆਪਣੇ ਆਪ ਨਾਲ ਗੱਲਾਂ ਕਰੋ, ਆਪਣੀ ਸਮੀਖਿਆ ਕਰੋ, ਤੇ ਆਪਣੀ ਸਮੀਖਿਆ ਦੇ ਵਿੱਚ ਜੋ ਚੀਜ਼ਾਂ ਬੁਰੀਆਂ ਪਾਓ ਉਹਨਾਂ ਨੂੰ ਹੌਲੀ ਹੌਲੀ ਟਾਰਗੇਟ ਬਣਾ ਲਓ ਵੀ ਯਾਰ ਅੱਜ ਮੈਂ ਸੈਰ ਕਰਨ ਗਿਆ ਸੀ ਤੇ ਅੱਜ ਮੈਨੂੰ ਆਹ ਚੀਜ਼ਾਂ ਦਾ ਨਹੀਂ ਪਤਾ ਲੱਗਿਆ, ਕੱਲ ਨੂੰ ਜਦੋਂ ਮੈਂ ਸੈਰ ਕਰਨ ਜਾਊ ਨਾ ਤੇ ਮੈਂ ਇਹਨੂੰ ਰਿਮੂਵ ਕਰੂੰਗਾ, ਤੇ ਫਿਰ ਉਹ ਮਹੀਨੇ ਦਾ ਟਾਰਗੇਟ ਰੱਖੋ, ਮਹੀਨੇ ਬਾਅਦ ਜੋ ਤੁਸੀਂ ਸੈਰ ਕਰਨ ਜਾਓਗੇ ਨਾ ਤੇ ਸੈਰ ਦਾ ਆਨੰਦ ਹੀ ਵੱਖਰਾ ਹੋਜੂਗਾ। ਉਹੀ ਮੋੜ ਵਾਲੀ ਗੱਲ ਆ ਜੀ ਵੀ ਜਿਵੇਂ ਫੋਨ ਦਾ ਮੋੜ ਆ, ਜੇ ਫੋਨ ਰਿੰਗ ਮੋੜ ਦੇ ਉੱਤੇ ਆ ਨਾ ਤੇ ਉਹ ਵਾਈਬ੍ਰੇਟ ਨਹੀਂ ਕਰਦਾ ਗਾ, ਜੇ ਵਾਈਬ੍ਰੇਟ ਮੋੜ ਦੇ ਉੱਤੇ ਆ ਤਾਂ ਉਹ ਰਿੰਗ ਨਹੀਂ ਵਜਾਉਂਦਾ ਗਾ। ਸੋ ਸਾਨੂੰ ਆਪਣੇ ਆਪ ਨੂੰ ਉਸ ਮੋੜ ਤੇ ਲਿਜਾਣਾ ਪੈਂਦਾ। ਮੈਂ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ ਵੀ ਮੈਂ ਡਾਕਟਰ ਨੂੰ ਕਹਿ ਬੈਠਾ ਇੱਕ ਦਿਨ, ਡਾਕਟਰ ਮੈਨੂੰ ਆਹਦਾ ਤੈਨੂੰ ਸੈਰ ਕਰਨੀ ਜ਼ਰੂਰੀ ਆ, ਮੈਂ ਡਾਕਟਰ ਨੂੰ ਕਹਿ ਬੈਠਾ ਵੀ ਮੈਂ ਤਾਂ ਇੰਨੀ ਮਿਹਨਤ ਕਰਦਾ, ਮੇਰਾ ਕੰਮ ਤਾਂ ਸਾਰਾ ਹੀ ਫਿਜ਼ੀਕਲ ਆ, ਦਿਨ ਰਾਤ ਕਿਤੇ ਉਧਰ ਭੱਜਦਾ ਕਿਤੇ ਉਧਰ ਭੱਜਦਾ, ਤੇ ਮੈਨੂੰ ਹਲੇ ਸੈਰ ਦੀ ਹੁਣ ਕੀ ਲੋੜ ਆ, ਇਹਦਾ ਮੈਨੂੰ ਤਾਂ ਲੱਗਦਾ ਵੀ ਇਹ ਫਾਲਤੂ ਦੀ ਗੱਲ ਆ। ਤੇ ਉਹ ਮੈਨੂੰ ਡਾਕਟਰ ਕਹਿੰਦਾ ਨਹੀਂ, ਜਦੋਂ ਤੂੰ ਕੰਮ ਕਰਦਾ ਉਦੋਂ ਤੂੰ ਜਿਹੜਾ ਕੰਮ ਵਾਲੇ ਮੋੜ ਚ ਹੁੰਦਾ, ਤੂੰ ਸੈਰ ਦੇ ਮੋੜ ਚ ਨਹੀਂ ਹੁੰਦਾ। ਮੈਨੂੰ ਪਹਿਲੇ ਹਲੇ ਸਮਝ ਨਹੀਂ ਆਈ ਗੱਲ, ਪਰ ਬਾਅਦ ਚ ਮੈਨੂੰ ਸਮਝ ਆਈ ਗੱਲ ਵੀ ਤੁਸੀਂ ਕਿਤੇ ਵੀ ਕੁਛ ਵੀ ਕਰਦੇ ਹੋ ਆਪਣੇ ਆਪ ਨੂੰ ਪਹਿਲਾਂ ਉਸ ਮੋੜ ਦੇ ਵਿੱਚ ਲੈ ਜਾਓ। ਜਿਵੇਂ ਇੱਕ ਗੋਰੇ ਹੈ ਜੋ ਇੰਡਕਸ਼ਨ ਦਿੰਦੇ ਆ ਤੇ ਇੱਕ ਗੱਲ ਕਹਿੰਦੇ ਆ, ਖਾਸ ਕਰਕੇ ਟੈਕਨੀਕਲ ਬੰਦਿਆਂ ਨੂੰ, ਵੀ ਪਹਿਲਾਂ ਕਿਸੇ ਵੀ ਕੰਮ ਦੇ ਵਿੱਚ ਕਿਸੇ ਹਾਦਸੇ ਨੂੰ ਮਿਨੀਮਾਈਜ਼ ਕਰਨ ਦਾ, ਉਸ ਕੰਮ ਨੂੰ ਸੁਖਾਲਾ ਕਰਨ ਦਾ, ਉਸ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਦਾ, ਸਭ ਤੋਂ ਪਹਿਲਾਂ ਲਾਅ ਇਹ ਆ ਵੀ ਯੂਜ਼ ਜਿਹੜਾ ਸੰਬੰਧਿਤ ਜਿਹੜਾ ਉਹਨੂੰ ਉਹਦੇ ਲਈ ਬਣਿਆ ਉਹ ਟੂਲ ਯੂਜ਼ ਕਰੋ। ਜੇ ਤੁਸੀਂ ਧੱਕਾ ਕਰ ਰਹੇ ਹੋ, ਮੰਨ ਲਓ ਕੋਈ ਚੀਜ਼ ਆ ਉਹ ਤੁਸੀਂ ਪੇਚਕਸ ਨਾਲ ਖੁੱਲਣੀ ਆ ਤੇ ਤੁਸੀਂ ਦੇਖਿਆ ਆਲੇ ਦੁਆਲੇ ਵੀ ਆ ਚਾਕੂ ਪਿਆ, ਚੱਲ ਇਹਦੇ ਨਾਲ ਖੋਲ ਲੈਂਦੇ ਆ, ਨੋ ਹੀ ਅੜਾਉਣਾ ਮਾੜਾ ਜਾ, ਤਾਂ ਉਹ ਤੁਹਾਡੀ ਪਹਿਲੀ ਗਲਤੀ ਆ, ਪਹਿਲੀ ਮਿਸਟੇਕ ਆ, ਤੇ ਉਹ ਸੱਟ ਵੱਜਣ ਦਾ ਕਾਰਨ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਕਾਰਨ ਉਹ ਬਣੂਆ। ਮੰਨ ਲਓ ਜੇ ਪੇਚਕਸ ਵੀ ਉੱਥੇ ਪੀਐਚ 1 ਲੱਗਦਾ ਤੇ ਤੁਸੀਂ ਪੀਐਚ 2 ਨਾਲ ਖੁੱਲਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਨਹੀਂ ਖੁੱਲੂਗਾ, ਉਸਲੇ ਪਊਗਾ ਤੁਹਾਡੇ ਸੱਟ ਵੱਜੂਗੀ। ਸੋ ਜਿਹੜਾ ਸੰਬੰਧਿਤ ਜਿੰਨਾ ਚਿਕ ਅਸੀਂ ਮੋੜ ਚ ਨਹੀਂ ਜਾਂਦੇ, ਟੂਲ ਨਹੀਂ ਵਰਤਦੇ, ਉਹਨਾਂ ਚਿਰ ਅਸੀਂ ਉਸ ਚੀਜ਼ ਦਾ ਲਾਹਾ ਨਹੀਂ ਲੈ ਸਕਦੇ। ਸੋ ਕੋਸ਼ਿਸ਼ ਕਰਿਆ ਕਰੋ ਜੇ ਜੇ ਕੰਮ ਚ, ਜੇ ਹੁਣ ਰੋਟੀ ਖਾਣ ਬੈਠੇ ਤਾਂ ਰੋਟੀ ਖਾਣ ਵਾਲੇ ਮੋੜ ਚ ਹੀ ਹੋਣਾ ਚਾਹੀਦਾ। ਸਾਨੂੰ ਰੋਟੀ ਖਾਣ ਦਾ ਮੋੜ ਤੁਹਾਨੂੰ ਪਤਾ ਹੀ ਆ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਖੜੇ ਆ, ਖੜੇ ਖੜੇ ਖਾਈ ਜਾਂਦੇ ਆ ਜਾਂ ਅਸੀਂ ਪੈ ਕੇ ਖਾਈ ਜਾਂਦੇ ਆ। ਜੇ ਪ੍ਰੋਪਰ ਢੰਗ ਨਾਲ ਬੈਠ ਕੇ ਤੁਸੀਂ ਜਿਵੇਂ ਖਾਧੀ ਜਾਂਦੀ ਹੈ ਰੋਟੀ, ਉਵੇਂ ਹੀ ਖਾਧੀ ਜਾਵੇ ਤਾਂ ਉਹਦਾ ਸਵਾਦ ਵੀ ਆਊਗਾ ਤੇ ਮਜ਼ਾ ਵੀ ਆਊ ਤੇ ਉਹ ਤੁਹਾਨੂੰ ਬੈਨੀਫਿਟ ਵੀ ਦੇਊਗੀ।
ਬਿਲਕੁਲ। ਸੋ ਬਹੁਤ ਸੋਹਣੇ ਵਿਚਾਰਾਂ ਦੇ ਨਾਲ ਤੁਸੀਂ ਸ਼ੁਰੂਆਤ ਕੀਤੀ ਹੈ ਬਰਾੜ ਸਾਹਿਬ, ਤੇ ਹੁਣ ਅਸੀਂ ਵੱਧਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਵੱਲ। ਸੋ ਖਬਰਾਂ ਵੱਲ ਨਜ਼ਰ ਮਾਰੀਏ ਤਾਂ ਅੱਜ ਇੱਕ ਕਾਫੀ ਦਰਦਨਾਕ ਹਾਦਸੇ ਦੀ ਖਬਰ ਜਿਹੜੀ ਉਹ ਸਾਰੀਆਂ ਅਖਬਾਰਾਂ ਦੇ ਵਿੱਚ ਪਹਿਲੇ ਪੰਨੇ ਤੇ ਛਪੀ ਹੈ। ਸੋ ਲੁਧਿਆਣੇ ਦੇ ਵਿੱਚ ਕੱਲ ਇਹ ਦਰਦਨਾਕ ਹਾਦਸਾ ਜਿਹੜਾ ਜੀ ਵਾਪਰਿਆ, ਇੱਕ 5 ਮੰਜ਼ਿਲਾ ਪਲਾਸਟਿਕ ਫੈਕਟਰੀ ਦੇ ਵਿੱਚ ਪਹਿਲਾਂ ਤਾਂ ਅੱਗ ਲੱਗੀ ਤੇ ਅੱਗ ਲੱਗਣ ਤੋਂ ਬਾਅਦ ਉਸ ਨੂੰ ਬੁਝਾਉਣ ਦੇ ਦੌਰਾਨ ਹੀ ਕਾਫੀ ਜ਼ਬਰਦਸਤ ਧਮਾਕਿਆਂ ਦੇ ਵਿੱਚ ਇਹ ਜਿਹੜੀ ਇਮਾਰਤ ਹੈ ਜੀ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਈ, ਜਿਹਦੇ ਨਾਲ ਦੱਸਿਆ ਜਾ ਰਿਹਾ ਕਿ 4 ਜਿਹੜੇ ਲੋਕ ਹੈ ਉਹ ਮੌਤ ਦੇ ਸ਼ਿਕਾਰ ਹੋਏ ਆ, ਪਰ ਬਹੁਤ ਸਾਰੇ ਲੋਕ ਜਿਹੜੇ ਉਹ ਅਜੇ ਵੀ ਮਲਬੇ ਦੇ ਹੇਠਾਂ ਦੱਬੇ ਹੋਏ ਆ। ਤੇ ਇਹਨਾਂ ਮਰਨ ਵਾਲਿਆਂ ਦੇ ਵਿੱਚ ਜਿਹੜੇ 3 ਮੁਲਾਜ਼ਮ ਹੈ ਜੀ ਉਹ ਫਾਇਰ ਬ੍ਰਿਗੇਡ ਦੇ ਹੀ ਦੱਸੇ ਜਾ ਰਹੇ ਆ, ਜਦਕਿ 24 ਦੇ ਕਰੀਬ ਜਿਹੜੇ ਲੋਕ ਆ ਉਹ ਮਲਬੇ ਹੇਠਾਂ ਦੱਬੇ ਦੱਸੇ ਜਾ ਰਹੇ ਆ। ਪਰ ਕਾਫੀ ਦਰਦਨਾਕ ਹਾਦਸਾ ਹੈ ਕਿਉਂਕਿ ਪਹਿਲਾਂ ਤਾਂ ਜਿਹੜੀ ਉਹ ਫੈਕਟਰੀ ਆ ਉਹ ਵੀ ਪਲਾਸਟਿਕ ਫੈਕਟਰੀ ਆ, ਤੇ ਕਿਉਂਕਿ ਕਾਫੀ ਤਰ੍ਹਾਂ ਦੇ ਜਿਹੜੇ ਤੇਜ਼ਾਬ ਆ ਉਹਦੇ ਅੰਦਰ ਵਰਤੇ ਜਾ ਰਹੇ ਸੀਗੇ, ਜਿਹਦੇ ਕਾਰਨ ਅੱਗ ਲੱਗਣ ਤੋਂ ਬਾਅਦ ਫਿਰ ਉਹ ਜਿਹੜਾ ਤੇਜ਼ਾਬੀ ਮਾਦਾ ਆ ਉਹ ਵੀ ਨੁਕਸਾਨ ਦਾ ਕਾਰਨ ਬਣਿਆ। ਸੋ ਬ੍ਰਾਟ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਜੀ, ਗੱਲ ਤਾਂ ਇਹ ਆ ਜਾਂਦੀ ਹੈ ਵੀ ਅਸੀਂ ਕਾਨੂੰਨ ਨੂੰ ਮੰਨਦੇ ਨੀ, ਕਾਨੂੰਨ ਨੂੰ ਫੋਲੋ ਨੀ ਕਰਦੇ, ਜਦੋਂ ਹਾਸਾ ਵਾਪਰ ਜਾਂਦਾ ਉਦੋਂ ਬਾਅਦ ਅਸੀਂ ਵੱਡੇ ਵੱਡੇ ਦਾਅਵੇ ਵਾਅਦੇ ਕਰਦੇ ਹਾਂ। ਹੁਣ ਪਹਿਲੀ ਗੱਲ ਤਾਂ ਜਿਹੜੀ ਫੈਕਟਰੀ ਆ, ਕੋਈ ਵੀ ਇੰਡਸਟਰੀ ਆ ਉਹ ਇੰਡਸਟਰੀਅਲ ਏਰੀਏ ਬਣੇ ਹੋਏ ਆ। ਹੁਣ ਕੋਈ ਆਪਣੇ ਕੱਲੇ ਆਸਟ੍ਰੇਲੀਆ ਚ ਨਾ ਕਹੀਏ, ਇੰਡੀਆ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਹਰੇਕ ਸ਼ਹਿਰ ਚ ਇੰਡਸਟਰੀਅਲ ਏਰੀਏ ਬਣੇ ਹੋਏ ਆ। ਕੋਈ ਵੀ ਇੰਡਸਟਰੀ ਜਦੋਂ ਤੁਸੀਂ ਰਿਹਾਇਸ਼ੀ ਏਰੀਆ ਚ ਜਾਂ ਮਾਰਕੀਟਾਂ ਦੇ ਵਿੱਚ ਖੋਲਦੇ ਹੋ ਤਾਂ ਉਹਦੇ ਲਈ ਤੁਸੀਂ ਜਾਂ ਤਾਂ ਫਿਰ ਗਲਤ ਤਰੀਕੇ ਨਾਲ ਉਹਦੀ ਪਰਮਿਸ਼ਨ ਲੈਣੇ ਹੋ ਜਾਂ ਸਿਫਾਰਿਸ਼ਾਂ ਨਾਲ ਜਾਂ ਪੈਸੇ ਨਾਲ, ਤੇ ਬਾਅਦ ਜਦੋਂ ਵਾਪਰ ਜਾਂਦਾ ਹਾਦਸਾ ਤੇ ਉਦੋਂ ਬਾਅਦ ਫਿਰ ਅਸੀਂ ਇਹ ਚੀਜ਼ਾਂ ਨੂੰ ਲਕੀਰ ਨੂੰ ਪਿੱਟਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਫੈਕਟਰੀ ਜਿਹੜੀ ਸਹੀ ਥਾਂ ਦੇ ਉੱਤੇ ਨਹੀਂ ਸੀ। ਦੂਜੀ ਗੱਲ, ਉਦੋਂ ਅਗਲੇ ਜਿਹੜੇ ਸਟੈਪ ਹੁੰਦੇ ਆ ਜਿਹੜੀਆਂ ਫੈਕਟਰੀਜ਼ ਦੇ ਵਿੱਚ ਹੁੰਦੇ ਆ, ਹੁਣ ਇੱਥੇ ਤੁਸੀਂ ਦੇਖੋਗੇ ਕਿਸੇ ਵੀ ਇੰਡਸਟਰੀ ਦੇ ਵਿੱਚ ਜਾਂਦੇ ਹੋ, ਇੱਥੇ ਟੈਗ ਬੜੀ ਖਾਸ ਚੀਜ਼ ਮੰਨੀ ਜਾਂਦੀ ਹੈ। ਤੁਹਾਨੂੰ ਸਿਖਾਇਆ ਜਾਂਦਾ ਵੀ ਜੇ ਭਾਈ ਤੁਸੀਂ ਮੰਨ ਲਓ ਡਰਾਈਵਰ ਹੋ, ਫੋਕ ਲਿਫਟ ਚਲਾਉਣੇ ਹੋ ਤੇ ਫੋਕ ਲਿਫਟ ਖਰਾਬ ਹੋ ਗਈ ਤਾਂ ਫੋਕ ਲਿਫਟ ਦੇ ਵਿੱਚ ਤੁਸੀਂ ਡਰਾਈਵਰ ਉਹਦੇ ਨਾਲ ਟੈਗ ਬੰਨੂਗਾ ਵੀ ਭਾਈ ਇਹ ਆਊਟ ਆਫ ਆਰਡਰ ਆ, ਤਾਂ ਫਿਰ ਉਦੋਂ ਬਾਅਦ ਤੁਹਾਨੂੰ ਇਹ ਸਿਖਾਇਆ ਜਾਂਦਾ ਲਾਇਸੈਂਸ ਬਣਾਉਣ ਵੇਲੇ ਵੀ ਉਹ ਟੈਗ ਕੌਣ ਰਿਮੂਵ ਕਰ ਸਕਦਾ, ਤਾਂ ਉਹਦੇ ਚ 5 ਸਵਾਲ ਜਵਾਬ ਹੁੰਦੇ ਆ ਮੇਰੇ ਵਰਗੇ, ਕੋਈ ਵੀ ਰਿਮੂਵ ਕਰ ਸਕਦਾ ਜਾਂ ਕੋਈ ਡਰਾਈਵਰ ਰਿਮੂਵ ਕਰ ਸਕਦਾ ਜਾਂ ਮਕੈਨਿਕ ਰਿਮੂਵ ਕਰ ਸਕਦਾ ਜਾਂ ਮੈਨੇਜਰ ਰਿਮੂਵ ਕਰ ਸਕਦਾ, ਤਾਂ ਉਹਦੇ ਚ ਲਿਖਿਆ ਹੁੰਦਾ ਵੀ ਨਹੀਂ ਜਿਹੜਾ ਉਹਦਾ ਉਹਨੂੰ ਫਿਕਸ ਕਰ ਸਕਦਾ ਜਾਂ ਤਾਂ ਉਹ ਫਿਕਸ ਕਰਨ ਤੋਂ ਬਾਅਦ ਰਿਮੂਵ ਕਰ ਸਕਦਾ ਵੀ ਹਾਂ ਉਹਨੇ ਪ੍ਰੋਬਲਮ ਫਿਕਸ ਕਰਤੀ, ਤੇ ਜਾਂ ਫਿਰ ਉਹਨੂੰ ਜਿਹੜਾ ਜਿਹੜਾ ਉਸ ਬਾਰੇ ਨੌਲੇਜ ਰੱਖਦਾ ਤੇ ਉਹ ਨੌਲੇਜ ਰੱਖਣ ਲਈ ਮਜਬੂਰ ਨੂੰ ਜਾਂ ਕੋਈ ਉਹਨੂੰ ਅੱਗੇ ਪਿੱਛੇ ਕਰਨ ਲਈ ਉਹਨੂੰ ਲਾ ਸਕਦਾ, ਪਰ ਇਹ ਨਹੀਂ ਹੋ ਸਕਦਾ ਵੀ ਜੇ ਟੈਗ ਲੱਗਿਆ ਦੂਜਾ ਬੰਦਾ ਉਹਦੇ ਹੱਥ ਨਹੀਂ ਲਾਊਗਾ। ਹੁਣ ਸਾਡੇ ਕੀ ਆ, ਸਾਡੇ ਨਾ ਤਾਂ ਇਹੋ ਜਿਹੀ ਇੰਡਕਸ਼ਨ ਆ ਕਿਤੇ, ਨਾ ਕੋਈ ਇਹੋ ਜਿਹੇ ਟੈਗ ਆ, ਨਾ ਕੋਈ ਚੀਜ਼ ਨੂੰ ਫੋਲੋ ਕਰਦਾ। ਹੁਣ ਗੈਸ ਨਾਲ ਮੈਂ ਸੰਬੰਧਿਤ ਰਿਹਾ, ਮੈਂ ਗੈਸ ਏਜੰਸੀ ਦੇ ਨਾਲ 10-15 ਸਾਲ ਤੱਕ ਜੁੜਿਆ ਰਿਹਾ, ਤਾਂ ਮੈਨੂੰ ਪਤਾ ਵੀ ਗੈਸ ਦੇ ਮਾਮਲੇ ਚ ਇਹ ਆ ਵੀ ਗੈਸ ਲਈ ਇੱਕ ਸਪੈਸ਼ਲ ਸਟੋਰੇਜ ਹੁੰਦੇ ਆ। ਇਹ ਨਹੀਂ ਹੁੰਦਾ ਵੀ ਤੁਸੀਂ ਗੈਸ ਦੇ 4 ਸਿਲੰਡਰ ਇਕੱਠੇ ਪੌੜੀਆਂ ਹੇਠ, ਅਸੀਂ ਆਮ ਹਰ ਘਰ ਦੇ ਵਿੱਚ ਰੱਖੇ ਪਏ ਹੁੰਦੇ ਆ ਐਮਰਜੈਂਸੀ ਲਈ, ਲੈ ਲੈ ਕੇ ਸਿਲੰਡਰ 4-4, 5-5, ਪਰ ਅਸੂਲ ਇਹ ਬਣਦਾ ਪਹਿਲਾਂ 6 ਸਿਲੰਡਰ ਹੁੰਦੇ ਸੀ ਫਿਰ 3 ਸਿਲੰਡਰ ਕਰਤੇ ਸੀ ਵੀ ਇਦੋਂ ਵੱਧ ਸਿਲੰਡਰ ਇੱਕ ਥਾਂ ਤੇ ਇਕੱਠੇ ਨਾ ਰੱਖੇ ਜਾਣ, ਕਿਉਂਕਿ ਜੇ ਕੱਲ ਨੂੰ ਹਾਦਸਾ ਵਾਪਰਦਾ ਤਾਂ ਉਹ ਹਾਦਸਾ ਬਹੁਤ ਭੈੜਾ ਹੋ ਸਕਦਾ। ਹੁਣ ਇਹ ਇੰਡਸਟਰੀ ਚ ਜਿਹੜਾ ਘਟਨਾਕ੍ਰਮ ਵਾਪਰਿਆ, 9 ਸਿਲੰਡਰ ਇਕੱਠੇ ਇੱਕ ਦੂਜੇ ਤੋਂ ਬਾਅਦ ਫਟੇ ਆ, ਤੇ ਮੈਂ ਖੁਦ ਅੱਖੀ ਗਵਾਹ ਇੱਕ ਸਿਲੰਡਰ ਫਟਣ ਦਾ ਵੀ ਕਿਸੇ ਬੰਦੇ ਨੇ ਕੋਠੀ ਪਾਈ ਸੀ ਤੇ ਉਹਨਾਂ ਦੀ ਕਿਚਨ ਦੇ ਵਿੱਚ ਇੱਕ ਸਿਲੰਡਰ ਫਟ ਗਿਆ ਸੀ ਤੇ ਸਾਰੀ ਦੀ ਸਾਰੀ ਕੋਠੀ ਥੱਲੇ ਡਿੱਗ ਪਈ ਸੀ, ਤਾਂ ਸਿੱਧਾ ਲੈਂਟਰ ਧਰਤੀ ਤੇ ਆ ਗਿਆ ਸੀ। ਤੇ ਉਹ ਐਡਾ ਕੁ ਪਾਵਰਫੁਲ ਹੁੰਦਾ ਕਿਉਂਕਿ ਗੈਸ ਆ ਨਾ ਜਿਹੜੀ ਇਹ ਬਹੁਤ ਜ਼ਿਆਦਾ ਭਾਰੀ ਹੁੰਦੀ ਆ ਤੇ ਧਰਤੀ ਦੇ ਉੱਤੇ 6 ਇੰਚ ਦੇ ਏਰੀਏ ਦੇ ਵਿੱਚ ਤਹਿ ਬਣਾ ਲੈਂਦੀ ਆਪਦੀ ਥੱਲੇ, ਤੇ ਜੇ ਉਹਨੂੰ ਮਾੜੀ ਜੀ ਵੀ ਉਸ ਟਾਈਮ ਚ ਚਿੰਗਾੜੀ ਮਿਲ ਗਈ ਤੇ ਉਹਨੇ ਉਹਨੂੰ ਧੱਕ ਦੇਣੀ ਆ, ਥੱਲੋਂ ਨਿਓਆਂ ਕੱਢ ਦੇਣੀਆਂ, ਜੜਾਂ ਕੱਢ ਦੇਣੀਆਂ। ਸੋ ਇਹੀ ਚੀਜ਼ ਇੱਥੇ ਵਾਪਰਿਆ, 9 ਸਿਲੰਡਰਾਂ ਦਾ ਧਮਾਕਾ ਹੋਣ ਤੋਂ ਬਾਅਦ ਇਹ ਡਿੱਗੀ ਆ। ਤੇ ਦੂਜੀ ਜਿਹੜੀ ਦੁੱਖ ਇਸ ਗੱਲ ਦਾ ਆਇਆ ਵੀ ਜਿਹੜੇ ਫਾਇਰ ਬ੍ਰਿਗੇਡ ਦੇ ਬੰਦੇ ਜਿਹੜੇ ਕਿ ਟ੍ਰੇਨਡ ਬੰਦੇ ਹੁੰਦੇ ਆ, ਉਹਨਾਂ ਦੀ ਗਿਣਤੀ ਤਕਰੀਬਨ 3 ਦੀ ਤਾਂ ਉਹਨਾਂ ਦੀ ਮੌਤ ਦੀ ਆ ਗਈ ਹੈ ਪੁਸ਼ਟੀ, ਪਰ 9 ਦੀ ਜਿਹੜੀ ਉਮੀਦ ਦੇਖੀ ਜਾ ਰਹੀ ਹੈ ਵੀ 24 ਬੰਦੇ ਜਿਹੜੇ ਮਲਬੇ ਚ ਆ ਜੇ, ਉਹਨਾਂ ਦੇ 9 ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਆ। ਦੇਖੋ ਹੁਣ ਇਹੋ ਜਿਹੇ ਕਰਮਚਾਰੀ ਤਾਂ ਟ੍ਰੇਨਡ ਹੋਣੇ ਚਾਹੀਦੇ ਆ ਨਾ, ਉਹਨਾਂ ਨੂੰ ਤਾਂ ਪਤਾ ਵੀ ਜੇ ਬਿਲਡਿੰਗ ਨੂੰ ਅੱਗ ਲੱਗੀ ਆ ਤਾਂ ਬਿਲਡਿੰਗ ਦੇ ਅੰਦਰ ਜਾਣਾ ਜਾਂ ਬਿਲਡਿੰਗ ਦੇ ਉਸ ਨੇੜੇ ਜਾਣਾ ਜਾਇਜ਼ ਆ, ਉਹਨਾਂ ਕੋਲ ਇਹੋ ਜਿਹੇ ਟੂਲ ਹੁੰਦੇ ਆ ਜਿਹੜੇ ਕਿ ਦੂਰੋਂ ਹੀ ਕੰਟਰੋਲ ਕੀਤਾ ਜਾਂਦਾ, ਖਾਸ ਕਰਕੇ ਅੱਗ ਵਾਲੀਆਂ ਬਿਲਡਿੰਗਾਂ ਦੇ ਵਿੱਚ, ਤੇ ਇਹ ਗੱਲਾਂ ਕਲੀਅਰ ਹੀ ਹੁੰਦੀਆਂ ਵੀ ਜਿੱਥੇ ਇੰਡਸਟਰੀ ਆ, ਇੰਡਸਟਰੀ ਦੇ ਵਿੱਚ ਕੈਮੀਕਲ ਵੀ ਹੋਣਗੇ, ਇੰਡਸਟਰੀ ਦੇ ਵਿੱਚ ਗੈਸਾਂ ਵੀ ਹੋਣਗੀਆਂ, ਤੇ ਇੰਡਸਟਰੀ ਦੇ ਵਿੱਚ ਉਹ ਮਟੀਰੀਅਲ ਵੀ ਹੋਊਗਾ ਜਿਹੜਾ ਜਿਹੜਾ ਸਾਨੂੰ ਇਨਸਾਨੀਅਤ ਲਈ ਖਤਰਨਾਕ ਆ। ਸੋ ਕੁੱਲ ਮਿਲਾ ਕੇ ਜੀ ਇਹ ਇਨਸਾਨੀ ਗਲਤੀਆਂ ਤੋਂ ਬਾਅਦ ਵਾਪਰਦੇ ਹਾਦਸੇ ਆ, ਤੇ ਸਾਨੂੰ ਇਹ ਲੱਗਦਾ ਵੀ ਸਰਕਾਰਾਂ ਸਾਡੇ ਤੇ ਬੋਝ ਪਾਉਂਦੀਆਂ, ਲਾਇਸੈਂਸ ਲੈਣ ਲਈ ਮਜਬੂਰ ਕਰਦੀਆਂ, ਸਾਨੂੰ ਐ ਨੀ ਕਰ ਦਿੰਦੀਆਂ, ਸਾਨੂੰ ਉਹ ਨੀ ਕਰ ਦਿੰਦੀਆਂ, ਪਰ ਇਹਨਾਂ ਗੱਲਾਂ ਦੇ ਕੋਈ ਕਾਰਨ ਹੁੰਦੇ ਆ, ਉਹਨਾਂ ਕਾਰਨਾਂ ਨੂੰ ਅਸੀਂ ਅੱਖੋਂ ਓਹਲੇ ਨਹੀਂ ਕਰ ਸਕਦੇ। ਹੁਣ ਜੇ ਇੱਥੇ ਮੈਂ ਦੇਖੋ, ਮੈਂ ਬਲਾਕ ਖੇਤ ਆ, ਮੈਂ ਖੇਤ ਖੁੱਲਾ ਥਾਂ, ਖੁੱਲੇ ਥਾਂ ਦੇ ਵਿੱਚ ਮੈਨੂੰ ਕੌਂਸਲ ਨੇ ਸ਼ੈੱਡ ਪਾਉਣ ਤੋਂ ਪਹਿਲਾਂ ਮੇਰੇ ਤੋਂ ਸਵਾਲ ਕੀਤੇ ਵੀ ਦੱਸੋ ਇਹਦਾ ਜਿਹੜਾ ਵਾਟਰ ਡਰੇਨ ਹੋਊਗਾ, ਜਿਹੜਾ ਇਹਦਾ ਰੇਨ ਵਾਟਰ ਆ, ਉਹਨੂੰ ਤੁਸੀਂ ਕਿੱਥੇ ਲਿਆਓਗੇ? ਫਿਰ ਇਹਦੇ ਚ ਜੇ ਤੁਸੀਂ ਕੋਈ ਵੀ, ਪਹਿਲੀ ਗੱਲ ਤਾਂ ਪਾਣੀ ਡੋਲੋਗੇ ਜਾਂ ਕੋਈ ਵੀ ਕਿਸੇ ਕਿਸਮ ਦਾ ਜਿਹੜੀ ਵੇਸਟੇਜ ਆ ਉਹਨੂੰ ਕਿੱਥੇ ਲਿਜਾਓਗੇ? ਇਹਨਾਂ ਚੀਜ਼ਾਂ ਦੇ ਮੈਥੋਂ ਸਵਾਲ ਪੁੱਛੇ ਗਏ, ਤੇ ਮੈਂ ਉਹਨਾਂ ਨੂੰ ਉਹ ਬਣਾ ਕੇ ਦਿੱਤਾ ਵੀ ਹਾਂ ਮੈਂ ਆਹ ਚੀਜ਼ਾਂ ਕੀਤੀਆਂ ਜੀ, ਮੈਂ ਆਹ ਉਹਨਾਂ ਨੂੰ ਫੋਟੋਆਂ ਨਕਸ਼ੇ ਸਭ ਕੁਛ ਦਿੱਤਾ, ਤਾਂ ਜਾ ਕੇ ਉਹਨਾਂ ਨੇ ਮੈਨੂੰ ਮਨਜ਼ੂਰੀ ਦਿੱਤੀ ਹੈ। ਤੇ ਜੇ ਹੁਣ ਕਹੀਏ ਵੀ ਇੱਥੇ ਖੁੱਲਾ ਖੇਤ ਆ, ਕੀ ਹੈ ਇੱਥੇ ਪਾਣੀ ਉਧਰ ਨੂੰ ਰੁੜ ਜੂ, ਇੱਧਰ ਰੁੜ ਜੂ, ਕੀ ਫਰਕ ਪੈ ਜੂਗਾ? ਤੇ ਪਰ ਇਹ ਚੀਜ਼ਾਂ ਕੋਈ ਨਾ ਕੋਈ ਜਿਹੜਾ ਕਾਨੂੰਨ ਹੁੰਦਾ ਨਾ, ਕਿਸੇ ਕਾਰਨ ਹੀ ਬਣੇ ਹੁੰਦੇ ਆ। ਤੇ ਹੁਣ ਜਦੋਂ ਹਾਦਸੇ ਵਾਪਰ ਜਾਂਦੇ ਆ, 24 ਮੌਤਾਂ ਦੇਖੋ ਇੱਕੋ ਹਲੂਣ ਕੇ ਰੱਖ ਦਿੰਦੀ ਆ, ਤੇ ਇੱਥੇ 24 ਬੰਦੇ ਲਾਪਤਾ ਦਿਖਾਈ ਦੇ ਰਹੇ ਆ, ਭਾਵੇਂ ਪੁਸ਼ਟੀ ਅਜੇ 2-3 ਦੀ ਹੋਈ ਆ। ਤੇ ਪਰ ਮੈਨੂੰ ਨੀ ਲੱਗਦਾ ਵੀ ਇੰਨੀ ਅੱਗ ਦੇ ਵਿੱਚੋਂ ਜਾਂ ਇੰਨੇ ਮਲਬੇ ਚੋਂ ਕੋਈ ਤੁਹਾਨੂੰ ਜਿੰਦਾ ਬਚਿਆ ਲੱਭੂਗਾ।
ਜੀ ਬਿਲਕੁਲ। ਸੋ ਬ੍ਰਾਂਡ ਸਾਹਿਬ, ਅਗਲੀ ਖਬਰ ਵੱਲ ਵਧੀਏ ਤਾਂ ਰਾਮ ਰਹੀਮ ਦਾ ਕਰੀਬੀ ਜਿਹੜਾ ਪਵਨ ਇਨਸਾ ਨਾਮ ਦਾ ਵਿਅਕਤੀ ਸੀ, ਕਾਫੀ ਦੇਰ ਤੋਂ ਉਹ ਵਾਂਟਡ ਸੀਗਾ ਪੁਲਿਸ ਦੇ ਲਈ ਵੀ, ਔਰ ਲਾਲੜੂ ਤੋਂ ਗ੍ਰਿਫਤਾਰੀ ਹੋਈ ਆ ਜੀ। ਪੰਚਕੂਲਾ ਚ ਜਿਹੜੀ ਹਿੰਸਾ ਹੋਈ ਸੀ ਉਹਦੇ ਮਾਮਲੇ ਚ ਪੰਚਕੂਲਾ ਪੁਲਿਸ ਨੂੰ ਕਹਿੰਦੇ ਕਾਫੀ ਵੱਡੀ ਕਾਮਯਾਬੀ ਮਿਲੀ ਆ ਇਹਦੀ ਗ੍ਰਿਫਤਾਰੀ ਤੋਂ ਬਾਅਦ, ਕਿਉਂਕਿ ਇਹ ਉਸ ਹਿੰਸਾ ਮਾਮਲੇ ਦੇ ਵਿੱਚ ਅਤੀ ਲੋੜੀਂਦੇ ਵਿਅਕਤੀਆਂ ਦੇ ਵਿੱਚੋਂ ਇੱਕ ਸੀ। ਔਰ ਲਾਲੜੂ ਬੱਸ ਅੱਡੇ ਤੋਂ ਕਹਿੰਦੇ ਸ਼ਾਮ ਨੂੰ 7 ਵਜੇ ਇਹਨੂੰ ਗ੍ਰਿਫਤਾਰ ਕੀਤਾ ਗਿਆ।
ਦੇਖੋ ਇਹ ਹੁਣ ਨਾ ਥੋੜੀ ਜਿਹੀ ਉਹ ਸ਼ੇਰ ਆ ਗਿਆ ਵਾਲੀਆਂ ਗੱਲਾਂ ਤੋਂ ਬਾਅਦ ਥੋੜਾ ਜਿਹਾ ਸਾਨੇ ਲੋਕਾਂ ਨੂੰ ਇਸ ਗੱਲ ਦਾ ਹੋਣ ਲੱਗ ਗਿਆ ਵੀ ਇਹ ਜਾਲੀ ਸ਼ੇਰ ਬਹੁਤ ਆਉਂਦੇ ਆ, ਅਸਲੀ ਸ਼ੇਰ ਘੱਟ ਹੀ ਆਉਂਦਾ। ਸੋ ਹੁਣ ਜੇ ਇਹਨੇ ਇਸੇ ਖਬਰ ਨਾਲ ਆਪਾਂ ਉਹ ਜਗਤਾਰ ਸਿੰਘ ਜੌਹਲ ਵਾਲੀ ਖਬਰ ਨੂੰ ਜੋੜੀਏ ਤਾਂ ਹੋਰ ਜੁੜੀਏ। ਹੁਣ ਲੋਕ ਇਹ ਗੱਲਾਂ ਮੰਨਣ ਲਈ ਤਿਆਰ ਨਹੀਂ ਵੀ ਉਹਨਾਂ ਨੂੰ ਕਿਵੇਂ ਗ੍ਰਿਫਤਾਰ ਕੀਤਾ ਗਿਆ ਜਾਂ ਉਹਨਾਂ ਦੀ ਗ੍ਰਿਫਤਾਰੀ ਦਿਖਾਈ ਗਈ। ਇੱਕ ਗ੍ਰਿਫਤਾਰ ਕੀਤਾ ਜਾਂਦਾ, ਇੱਕ ਗ੍ਰਿਫਤਾਰੀ ਦਿਖਾਈ ਜਾਂਦੀ ਆ। ਹੁਣ ਜਿਹੜੀ ਪਵਨ ਇਨਸਾਨ ਦੇ ਮਾਮਲੇ ਚ ਗੱਲ ਆਉਂਦੀ ਆ, ਇਹ ਮੇਨ ਬੁਲਾਰੇ ਸੀ ਉੱਥੋਂ ਦੇ, ਇੱਕ ਡਾਕਟਰ ਤੇ ਇੱਕ ਇਹ, ਜਿਨ੍ਹਾਂ ਨੇ ਖਾਸ ਕਰਕੇ ਜਿਹੜਾ ਇਹਨਾਂ ਦੇ ਪੈੜਾਂ ਉਸ ਚੀਜ਼ ਚ ਦਿਖਾਈ ਦਿੱਤੀਆਂ ਜਿਹੜੀਆਂ ਪੰਚਕੂਲੇ ਦੇ ਵਿੱਚ ਘੇਰਾਬੰਦੀ ਕੀਤੀ ਗਈ ਸੀ ਵੀ ਪੰਚਕੂਲੇ ਨੂੰ ਅਸੀਂ ਐਂ ਖਰਾਬ ਕਰਾਂਗੇ, ਜੇ ਇਹ ਹੋਇਆ ਤਾਂ ਆਹ ਕਰਾਂਗੇ, ਉਸ ਪਾਲਿਸੀ ਦੇ ਵਿੱਚ ਇਹਨਾਂ ਨੂੰ ਮਾਸਟਰ ਮਾਇੰਡ ਕਿਹਾ ਗਿਆ ਸੀ। ਪਰ ਹੁਣ ਇੰਨਾ ਚਿਰ ਇਹੋ ਜਿਹੇ ਮਾਸਟਰ ਮਾਇੰਡ 3-3 ਸਟੇਟਾਂ ਦੀਆਂ ਪੁਲਿਸਾਂ ਲੱਗੀਆਂ ਹੋਣ ਤੇ ਨਾ ਲੱਭਣ, ਤੇ ਹੁਣ ਬੜੀ ਆਸਾਨੀ ਨਾਲ ਉੱਥੇ ਘੁੰਮਦੇ ਮਿਲ ਜਾਣ ਪੰਜਾਬ ਦੇ ਵਿੱਚੋਂ, ਇਹ ਸ਼ੰਕਾ ਦੇ ਘੇਰੇ ਚ ਆ। ਮੇਰਾ ਇਹ ਮੰਨਣਾ ਵੀ ਇਸ ਖਬਰ ਨਾਲ ਰਿਲੇਟਡ ਇੱਕ ਖਬਰ ਕੱਲ ਹੋਰ ਆਈ ਆ ਵੀ ਜਿਹਦੇ ਚ ਕੱਲ ਨਾ ਜਿਹੜੀ ਚੇਅਰਪਰਸਨ ਆ ਬਿਪਸਨਾ, ਉਹ ਕੱਲ ਲੰਮੀ ਚੌੜੀ ਮੀਟਿੰਗ ਕਰਕੇ ਆਈ ਆ ਰਾਮ ਰਹੀਮ ਦੇ ਨਾਲ, ਤੇ ਉਸ ਮੀਟਿੰਗ ਤੋਂ ਬਾਅਦ ਇਹ ਜਿਹੜਾ ਸ਼ੋਅ ਕੀਤਾ ਗਿਆ ਵੀ ਜਿਹੜਾ ਪਵਨ ਇਨਸਾਨ ਨੂੰ ਤੁਸੀਂ ਗ੍ਰਿਫਤਾਰੀ ਪਾਓ, ਉਹ ਪਵਨ ਇਨਸਾਨ ਨੂੰ ਜਿਹੜੀ ਹੁਕਮ ਮੁਤਾਬਕ ਪੇਸ਼ ਕੀਤਾ ਗਿਆ ਵੀ ਭਾਈ ਇਹਨੂੰ ਪੇਸ਼ ਕਰਕੇ ਤੇ ਪੁਲਿਸ ਨੂੰ ਕਿਹਾ ਵੀ ਤੁਸੀਂ ਇਹਦੀ ਗ੍ਰਿਫਤਾਰੀ ਪਾ ਕੇ, ਤੇ ਜਿਹੜਾ ਇਹ ਕੇਸ ਨੂੰ ਜਿਹੜੇ ਨੂੰ ਹਲਕਾ ਕਰਨ ਲਈ ਜਾਂ ਬਾਬੇ ਤੋਂ ਜਾਂ ਹਨੀਪ੍ਰੀਤ ਤੋਂ ਜਾਂ ਦੂਜੀ ਬਿਪਸਨਾ ਤੋਂ ਜਿਹੜੇ ਮੇਨ ਬੰਦਿਆਂ ਤੋਂ ਬੋਝ ਘੱਟ ਕਰਨ ਲਈ ਜਿਹੜੇ ਬਲੀ ਦੇ ਬੱਕਰੇ ਬਣਾਉਣ ਲਈ ਉਹ ਚੀਜ਼ਾਂ ਹੁਣ ਜਿਹੜੀਆਂ ਕੀਤੀਆਂ ਗਈਆਂ, ਕਿਉਂਕਿ ਪਹਿਲਾਂ ਤਾਂ ਕਾਫੀ ਚਿਰ ਤਾਂ ਚਮਤਕਾਰ ਦੇ ਵਿਸ਼ਵਾਸ ਕਰਦੇ ਰਹੇ ਵੀ ਚਮਤਕਾਰ ਹੋਊਗਾ, ਚਮਤਕਾਰ ਨਹੀਂ ਹੋਇਆ ਤਾਂ ਉਦੋਂ ਬਾਅਦ ਸਰਕਾਰਾਂ ਤੇ ਵਿਸ਼ਵਾਸ ਕਰਦੇ ਰਹੇ ਵੀ ਸਰਕਾਰਾਂ ਸਾਡੇ ਨਾਲ ਧੱਕਾ ਨਹੀਂ ਕਰਨਗੀਆਂ, ਉਹ ਵੀ ਹੋ ਗਿਆ, ਸਾਰਾ ਕੁਛ ਹੋ ਗਿਆ। ਹੁਣ ਜਿਹੜੀ ਵਕੀਲ ਰਾਏ ਦੇ ਰਹੇ ਆ ਨਾ ਡੇਰੇ ਨੂੰ ਵੀ ਹੁਣ ਕੀ ਕੀਤਾ ਜਾਵੇ, ਤਾਂ ਉਸ ਤਹਿਤ ਮੇਰੇ ਹਿਸਾਬ ਨਾਲ ਇਹ ਪਵਨ ਦੀ ਜਿਹੜੀ ਗ੍ਰਿਫਤਾਰੀ ਹੋਈ ਆ, ਹੁਣ ਜਿਹੜੀ ਅਗਲੀ ਗ੍ਰਿਫਤਾਰੀ ਉਹ ਡਾਕਟਰ ਦੀ ਹੋਊਗੀ, ਤੇ ਉਹ ਉਹਨਾਂ ਨੂੰ ਲਿਆ ਕੇ ਤੇ ਡੇਰੇ ਦੇ ਜਿਹੜੇ ਮੇਨ ਹੈਗੇ ਆ ਉਹਨਾਂ ਨੂੰ ਕਲੀਨ ਚਿੱਟ ਦੇਣ ਲਈ ਇਹ ਚੀਜ਼ਾਂ ਹੁਣ ਜਿਹੜੇ ਗਾਜ ਆ ਜਾਂ ਚਿੱਕੜ ਆ ਉਹ ਸਾਰਾ ਇਹਨਾਂ ਦੇ ਗੁਲਾਮੇ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਆ
ਜੀ। ਸੋ ਅਗਲੀ ਖਬਰ ਵੱਲ ਵਧਦੇ ਆ, ਔਰ ਜਿਵੇਂ ਤੁਸੀਂ ਜਗਤਾਰ ਜੌਹਲ ਹੋਰਾਂ ਦੀ ਗੱਲ ਕੀਤੀ ਆ, ਇਸ ਖਬਰ ਦੇ ਬਾਰੇ ਕੁਛ ਦੋਸਤਾਂ ਦੇ ਜਿਹੜੇ ਫੇਸਬੁੱਕ ਮੈਸੇਜਿਸ ਵੀ ਆ ਰਹੇ ਆ। ਬਰਾੜ ਸਾਹਿਬ, ਸਾਨੂੰ ਇੱਕ ਮੈਸੇਜ ਜਿਹੜਾ ਇੰਦਰਪਾਲ ਸਿੰਘ ਹੋਰਾਂ ਨੇ ਭੇਜਿਆ ਕਿ ਅੱਜ ਮੈਲਬਰਨ ਸ਼ਹਿਰ ਦੇ ਵਿੱਚ ਪੰਜਾਬ ਦੇ ਵਿਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦੇ ਹੱਕ ਵਿਚ ਆਵਾਜ਼ ਉਠਾਉਣ ਦੇ ਲਈ ਭਾਰਤੀ ਕੌਂਸਲੇਟ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ ਜਾਣਾ ਜੀ, ਜਿਹਦਾ ਸਮਾਂ 11 ਵਜੇ ਦਾ ਰੱਖਿਆ ਗਿਆ। ਜਗ੍ਹਾ ਹੈ ਜੀ 344 ਸੇਂਟ ਕਿਲਡਾ ਰੋਡ ਮੈਲਬਰਨ। ਸੋ 344 ਸੇਂਟ ਕਿਲਡਾ ਰੋਡ ਮੈਲਬਰਨ ਵਿਖੇ 11 ਵਜੇ ਇਹ ਰੋਸ ਮੁਜ਼ਾਹਰਾ ਜਿਹੜਾ ਆ ਉਹ ਕੀਤਾ ਜਾਣਾ ਭਾਰਤੀ ਕੌਂਸਲੇਟ ਦੇ ਅੱਗੇ। ਸੋ ਇਹਨਾਂ ਨੇ ਕਿਹਾ ਜੀ ਕਿ ਤੁਸੀਂ ਪਲੀਜ਼ ਜਿਹੜਾ ਇਹ ਹੱਕ ਸੱਚ ਦੇ ਲਈ ਉੱਠ ਰਹੀ ਆਵਾਜ਼ ਆ ਉਹਨੂੰ ਆਪਣੇ ਅਦਾਰੇ ਦੁਆਰਾ ਜ਼ਰੂਰ ਲੋਕਾਂ ਦੀ ਕਚਹਿਰੀ ਚ ਪਹੁੰਚਾਓ। ਸੋ ਅਸੀਂ ਪਹੁੰਚਾ ਦਿੱਤੀ ਹੈ ਜੀ ਤੁਹਾਡੀ ਆਵਾਜ਼ ਵੀ, ਔਰ ਹੱਕ ਸੱਚ ਦੇ ਲਈ ਖੜਨਾ, ਔਰ ਜੇਕਰ ਕਿਤੇ ਵੀ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਉਹਦੇ ਲਈ ਆਵਾਜ਼ ਚੁੱਕਣਾ ਜਿਹੜਾ ਉਹ ਹਰ ਅਦਾਰੇ ਦਾ ਫਰਜ਼ ਹੈ, ਔਰ ਅਸੀਂ ਇਸ ਫਰਜ਼ ਤੋਂ ਭਲੀ ਭਾਂਤ ਜਾਣੋ। ਇੰਦਰਪਾਲ ਜੀ ਬਹੁਤ ਬਹੁਤ ਧੰਨਵਾਦ ਜੀ। ਬਰਾੜ ਸਾਹਿਬ ਤੁਸੀਂ ਇਸ ਖਬਰ ਦੇ ਬਾਰੇ ਜਾਂ ਫਿਰ ਇਹਦੀ ਅਪਡੇਟ ਦੇ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ ਜੋ ਵੀ ਉਪਰਾਲੇ ਕੀਤੇ ਜਾ ਰਹੇ ਆ, ਰਲ ਮਿਲ ਕੇ ਕੀਤੇ ਜਾ ਰਹੇ ਆ, ਇਹੋ ਜਿਹੇ ਮੁਲਕ ਦੇ ਵਿੱਚ ਜਿੱਥੇ ਕਿਸੇ ਨੂੰ ਸਾਹ ਲੈਣ ਦਾ ਟਾਈਮ ਨੀ, ਆਪਦੀ ਰੋਜੀ ਰੋਟੀ ਤੋਂ ਟਾਈਮ ਨੀ, ਤੇ ਉਹ ਇਕੱਠੇ ਹੋ ਕੇ ਵਰਕਿੰਗ ਡੇ ਦੇ ਵਿੱਚ ਇੱਕ ਜਿਹੜੀ ਇੱਕ ਮੁਹਿੰਮ ਵਿੱਢਣ ਜਾ ਰਹੇ ਆ, ਚਲੋ ਉਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਆਪਦੀ ਤੋਂ ਬਾਹਰ ਨਿਕਲ ਕੇ ਜਿਹੜੀ ਜੋ ਸਾਡੇ ਪਬਲਿਕਲੀ ਸਾਂਝੇ ਸਾਡੇ ਮੁੱਦੇ ਹੁੰਦੇ ਆ ਉਹਨਾਂ ਲਈ ਵਕਤ ਕੱਢ ਰਹੇ ਆ। ਸੋ ਇਹਨਾਂ ਸਾਰਿਆਂ ਦਾ ਧੰਨਵਾਦ ਆ, ਹੋਰ ਵੀ ਜਿਹੜੇ ਕੱਢ ਸਕਦੇ ਕੱਢਣ। ਪਰ ਮੇਰੀ ਇੱਕ ਨਾਲ ਇਹ ਵੀ ਬੇਨਤੀ ਆ ਵੀ ਅਸੀਂ ਨਾ ਅਕਸਰ ਕਈ ਵਾਰੀ ਗੇਂਦ ਜਦੋਂ ਸਾਡੇ ਪਾਲੇ ਚ ਆਉਂਦੀ ਆ ਤੇ ਅਸੀਂ ਉਹ ਗੇਂਦ ਦਾ ਕਤੀਰਾ ਕਰ ਬਹਿੰਦੇ ਆ ਤੇ ਅਸੀਂ ਉਸਦਾ ਨਾ ਆਪਦਾ ਫਾਇਦਾ ਕਰਨ ਦੀ ਥਾਂ ਤੇ ਕਈ ਵਾਰੀ ਨੁਕਸਾਨ ਕਰ ਬਹਿੰਦੇ ਆ। ਸੋ ਮੈਂ ਬੇਨਤੀ ਕਰੂੰਗਾ ਵੀ ਜਦੋਂ ਵੀ ਕਰਨ, ਜੋ ਵੀ ਰੋਸ ਨਜ਼ਾਰਾ ਕਰਨ, ਉਹਨੂੰ ਬੜੀ ਸੁਲਝੇ ਹੋਏ ਤਰੀਕੇ ਨਾਲ ਤੇ ਸੱਭਿਅਕ ਤਰੀਕੇ ਨਾਲ, ਜਿਹਦੇ ਨਾਲ ਇਸ ਮੁਲਕ ਦੇ ਵਿੱਚ ਸਾਡੀ ਕਿਸੇ ਕਿਸਮ ਦੀ ਹਿੱਠੀ ਨਾ ਹੋਵੇ, ਤੇ ਅਸੀਂ ਜਿਹੜਾ ਪ੍ਰੋਪਰ ਤਰੀਕਾ ਜਿਹਦੇ ਨਾਲ ਕਿ ਸਾਡੀ ਗੱਲ ਜਿੱਥੇ ਅਸੀਂ ਪਹੁੰਚਾਉਣੀ ਚਾਹੁੰਦੇ ਹਾਂ ਉੱਥੇ ਪਹੁੰਚੇ, ਉਹ ਰਾਹ ਅਪਣਾਈਏ, ਨਾ ਕਿ ਕੋਈ ਨਾਰੇ ਮੁਜ਼ਾਹਰੇ ਤੋੜ ਭੰਨ ਜਾਂ ਕੋਈ ਉੱਚੀ ਬੋਲਣਾ ਜਾਂ ਕੋਈ ਪਾਰਕੀਆਂ ਦੇ ਵਿੱਚ ਖਰਾਬੇ ਕਰਨੇ ਜਾਂ ਇੱਧਰ ਉੱਧਰ ਰਸ਼ ਬਣਾਉਣੇ, ਉਹਨਾਂ ਚੀਜ਼ਾਂ ਨੂੰ ਪੂਰਾ ਧਿਆਨ 'ਚ ਰੱਖ ਕੇ ਤੇ ਇਹ ਚੀਜ਼ ਹੋਣੀ ਚਾਹੀਦੀ ਆ। ਕਈ ਵਾਰੀ ਕੀ ਹੁੰਦਾ ਵੀ ਸਾਡਾ ਚੰਗਾ ਕੀਤਾ ਵੀ ਸਾਡੇ ਅਗੇਂਸਟ ਚਲਾ ਜਾਂਦਾ, ਕਿਉਂਕਿ ਉਹਦੇ ਵਿੱਚ ਕੁਝ ਕੁ ਲੋਕ ਇਹੋ ਜਿਹੇ ਆ ਜਾਂਦੇ ਆ ਜਿਹੜੇ ਲੋਕਾਂ ਨੂੰ ਪਤਾ ਨੀ ਹੁੰਦਾ ਜਾਂ ਯੰਗ ਹੁੰਦੇ ਆ ਤੇ ਉਹ ਕੁਝ ਇੱਕ ਊਨਤਾਈਆਂ ਕਰ ਦਿੰਦੇ ਆ ਉੱਥੇ। ਜਦੋਂ ਊਨਤਾਈਆਂ ਹੁੰਦੀਆਂ ਤੇ ਉਹ ਫਿਰ ਜਿਹੜੇ ਬੰਦਿਆਂ ਨੇ ਅਰੇਂਜ ਕੀਤਾ ਹੁੰਦਾ ਜਾਂ ਕਰ ਰਹੇ ਹੁੰਦੇ ਆ ਉਹਨਾਂ ਨੂੰ ਵੀ ਨਮੋਸ਼ੀ ਝੱਲਣੀ ਪੈਂਦੀ ਆ। ਸੋ ਦੋਸਤੋ ਕੋਸ਼ਿਸ਼ ਕਰਿਓ ਵੀ ਸਭਿਅਕ ਤਰੀਕੇ ਨਾਲ ਜਿਹੜਾ ਸਾਡਾ ਰੋਸ ਮੁਜ਼ਾਹਰਾ ਉਹ ਜਿਹੜਾ ਅਸੀਂ ਗੱਲ ਪਹੁੰਚਾਉਣੀ ਆ ਪਹੁੰਚਾਉਣ ਦੀ ਖੇਚਲ ਕਰਨ। ਤੇ ਦੂਜਾ ਮੈਂ ਹਲੇ ਥੋੜਾ ਜਿਹਾ ਆਪਣੇ ਪੱਧਰ ਤੇ ਕਹਾਂ ਤਾਂ ਮੈਂ ਹਜੇ ਇਸ ਮਸਲੇ ਨੂੰ ਟਾਈਮ ਦੇਣਾ ਚਾਹੂੰਗਾ, ਹੋਰ 2 ਵੀਕ ਦੇਣਾ ਚਾਹੂੰਗਾ, ਕਿਉਂਕਿ ਪਹਿਲਾਂ ਕਈ ਵਾਰੀ ਅਸੀਂ ਮੂੰਹ ਮਚਾ ਚੁੱਕੇ ਹਾਂ, ਚਾਹੇ ਉਹ ਭਾਈ ਗੁਰਬਖਸ਼ ਸਿੰਘ ਦਾ ਮਸਲਾ ਹੋਵੇ ਜਾਂ ਹੋਰ ਬਹੁਤ ਸਾਰੇ ਮਸਲੇ ਆ, ਉਹਨਾਂ ਚ ਅਸੀਂ ਨਾ ਬਹੁਤ ਕੁਛ ਕੀਤਾ ਸੀ, ਕੈਨਬਰਾ ਤੱਕ ਵੀ ਪਹੁੰਚੇ ਆਪਦਾ ਕੰਮ ਛੱਡ ਛੱਡ ਕੇ, ਤੇ ਪਰ ਸਾਡੇ ਪੱਲੇ ਜਿਹੜੀ ਨਮੋਸ਼ੀ ਪਈ। ਸੋ ਇਸ ਕਰਕੇ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਵੀ ਪੂਰਾ ਪਹਿਲਾਂ ਪੜਤਾਲ ਕੇ ਵਕਤ ਨਾਲ ਦੇਖ ਕੇ, ਫੇਰ ਹੋ ਸਕਦਾ ਹੁਣ ਮੇਰੀ ਇਹ ਗੱਲ ਚੰਗੀ ਨਾ ਲੱਗੇ ਬਹੁਤ ਸਾਰੇ ਸੱਜਣਾਂ ਨੂੰ, ਪਰ ਮਹੀਨੇ 2 ਮਹੀਨਿਆਂ ਨੂੰ ਜੇ ਹਵਾ ਦੂਜੇ ਰੁੱਖ ਚ ਵਗਦੀ ਹੋਈ ਤਾਂ ਫੇਰ ਉਦੋਂ ਨਮੋਸ਼ੀ ਝੱਲਣ ਨਾਲੋਂ ਅੱਜ ਹੀ ਸਾਨੂੰ ਵਿਚਾਰ ਲੈਣੀ ਚਾਹੀਦੀ ਹੈ ਹਰ ਗੱਲ ਨੂੰ
ਜੀ। ਬਿਲਕੁਲ, ਔਰ ਕਈ ਵਾਰ ਹੁੰਦਾ ਕਿ ਗਰਮ ਜੋਸ਼ੀ ਦੇ ਵਿੱਚ ਕਈ ਵਾਰ ਫੈਸਲੇ ਜਿਹੜੇ ਆ ਉਹ ਗਲਤ ਵੀ ਬਾਅਦ ਵਿੱਚ ਸਿੱਧ ਹੁੰਦੇ ਆ, ਔਰ ਇਸ ਗੱਲ ਨੂੰ ਵਿਚਾਰਨਾ, ਜਿਹੜਾ ਇਹੋ ਜਿਹੇ ਮੁੱਦਿਆਂ ਨੂੰ ਵਿਚਾਰਨਾ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਸੋ ਬਰਾੜ ਸਾਹਿਬ ਵੱਧਦੇ ਆ ਅਗਲੀ ਖਬਰ ਵੱਲ। ਅਗਲੀ ਖਬਰ ਹੈਗੀ ਆ ਜੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਏਅਰ ਇੰਡੀਆ ਤੋਂ ਜਵਾਬ ਮੰਗਿਆ ਜੀ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਦੇ ਵਿੱਚ 90% ਜਿਹੜੇ ਮੁਸਾਫਰ ਆ ਉਹ ਪੰਜਾਬੀ ਹੁੰਦੇ ਆ। ਏਅਰ ਇੰਡੀਆ ਦੀਆਂ ਜਿਹੜੀਆਂ ਫਲਾਈਟਸ ਚੱਲਦੀਆਂ ਜੀ ਨਵੀਂ ਦਿੱਲੀ ਤੋਂ, ਪਰ ਇਸ ਦੇ ਬਾਵਜੂਦ ਵੀ ਜਿਹੜੀਆਂ ਉਹ ਉਡਾਣਾ ਆ ਉਹ ਨਵੀਂ ਦਿੱਲੀ ਤੋਂ ਹੀ ਉੱਡਦੀਆਂ, 90% ਮੁਸਾਫਰ ਪੰਜਾਬੀ ਹੋਣ ਦੇ ਬਾਵਜੂਦ ਵੀ। ਤੇ ਹਰਿਆਣਾ ਤੇ ਪੰਜਾਬ ਹਾਈਕੋਰਟ ਨੇ ਏਅਰ ਇੰਡੀਆ ਤੋਂ ਇਹ ਜਵਾਬ ਮੰਗਿਆ ਜੀ ਕਿ 90% ਮੁਸਾਫਰ ਪੰਜਾਬੀ ਆ ਤਾਂ ਉਡਾਣਾ ਅੰਮ੍ਰਿਤਸਰ ਤੋਂ ਕਿਉਂ ਨਹੀਂ ਸ਼ੁਰੂ ਹੋ ਰਹੀ?
ਬਿਲਕੁਲ ਜੀ, ਇਹ ਤਕਰੀਬਨ ਪਹਿਲਾਂ ਅੰਮ੍ਰਿਤਸਰ ਤੋਂ ਸ਼ੁਰੂ ਕੀਤੀਆਂ ਸਨ ਤੇ 2013 ਦੇ ਵਿੱਚ ਬੰਦ ਕਰ ਦਿੱਤੀ ਗਈ ਸੀ, ਇਹ ਕਹਿ ਕੇ ਵੀ ਇੱਥੋਂ ਲੌਸ ਲੱਗ ਰਿਹਾ, ਬਹੁਤ ਸਾਰਾ ਲੌਸ ਲੱਗ ਰਿਹਾ। ਉਹ ਉਸੇ ਆਧਾਰ ਦੇ ਉੱਤੇ ਦੁਬਾਰਾ ਸ਼ੁਰੂ ਨਹੀਂ ਕੀਤੀ ਗਈ, ਪਰ ਹੁਣ ਜਿਹੜਾ ਕੋਰਟ ਦੇ ਥਰੂ ਜਿਹੜੀ ਗੱਲ ਕੀਤੀ ਗਈ ਹੈ, ਕਿਸੇ ਜਾਗਰੂਕ ਬੰਦੇ ਨੇ ਕੋਰਟ ਦੇ ਵਿੱਚ ਅਪੀਲ ਕੀਤੀ ਸੀ ਤੇ ਹੁਣ ਕੋਰਟ ਨੇ ਜਿਹੜਾ ਪੁੱਛਿਆ ਵੀ ਕਿਉਂ। ਪਰ 2 ਚੀਜ਼ਾਂ ਸੀ ਉਸ ਟਾਈਮ, ਇੱਕ ਤਾਂ ਅੰਮ੍ਰਿਤਸਰ ਏਅਰਪੋਰਟ ਦੀ ਜਿਹੜੀ ਫੀਸ ਸੀਗੀ, ਏਅਰਪੋਰਟ ਫੀਸ ਉਹ ਬਹੁਤ ਜ਼ਿਆਦਾ ਹੋਣ ਕਾਰਨ ਉਦੋਂ ਕੰਪਨੀਆਂ ਨੇ, ਬਹੁਤ ਸਾਰੀਆਂ ਕੰਪਨੀਆਂ ਨੇ ਇਸ ਗੱਲ ਤੇ ਇਤਰਾਜ਼ ਉਠਾਇਆ ਸੀ ਵੀ ਸਾਨੂੰ ਇਸ ਏਅਰਪੋਰਟ ਦੀ ਜਿਹੜੀ ਫੀਸ ਭਰਨੀ ਬਹੁਤ ਮਹਿੰਗੀ ਆ ਤੇ ਅਸੀਂ ਨੀ ਇੱਥੇ ਆਉਣਾ ਚਾਹਾਂਗੇ। ਇਹ ਵੀ ਇੱਕ ਉਦੋਂ ਉਸ ਟਾਈਮ ਦੇ ਵਿੱਚ ਕਾਰਨ ਬਣਿਆ ਸੀ ਪਰ ਉਹ ਗੱਲ ਵਿੱਚੇ ਦੱਬ ਕੇ ਰਹਿ ਗਈ ਸੀ ਤੇ ਏਅਰਪੋਰਟ ਵਾਲਿਆਂ ਨੇ ਇਹ ਦਿੱਤਾ ਸੀਗਾ ਆਪਦੀ ਦਲੀਲ ਵੀ ਸਾਡਾ ਗੁਜ਼ਾਰਾ ਨੀ ਹੁੰਦਾ ਸਾਡੇ ਕੋਲੇ ਖਰਚਾ ਨੀ ਨਿਕਲਦਾ ਏਅਰਪੋਰਟ ਦਾ ਅਸੀਂ ਫਿਰ ਕਿਵੇਂ ਏਅਰਪੋਰਟ ਚਲਾਵਾਂਗੇ ਸੋ ਕੁੱਲ ਮਿਲਾ ਕੇ ਕਈ ਕਾਰਨ ਹੋਏ ਸਨ ਪਰ ਹੁਣ ਜਿਹੜੀ ਪੋਜੀਸ਼ਨ ਜਿਹਦੇ ਅੰਕੜੇ ਦੱਸਦੇ ਆ ਵੀ 90% ਜੇ ਹੁਣ ਉਹਦਾ ਕਾਰਨ ਕੀ ਬਣਿਆ ਵੀ ਇੱਕ ਦੋ ਫਲਾਈਟਾਂ ਦਿੱਲੀ ਨੀ ਪਹੁੰਚੀਆਂ ਧੁੰਦ ਕਾਰਨ ਤੇ ਉਹਨਾਂ ਨੂੰ ਪਹਿਲਾਂ ਅੰਮ੍ਰਿਤਸਰ ਰੋਕਣਾ ਪਿਆ ਜੋ ਅੰਮ੍ਰਿਤਸਰ ਰੋਕਿਆ ਕੁਛ ਘੰਟਿਆਂ ਲਈ ਤਾਂ ਉਹ ਉੱਥੇ 80% ਜਿਹੜੇ ਉਸਦੇ ਯਾਤਰੀ ਸੀ ਉੱਥੇ ਉਤਰ ਗਏ ਕਿਉਂ ਉਹਦਾ ਕਾਰਨ ਹੀ ਇਹ ਸੀ ਵੀ ਸਾਰੇ ਪੰਜਾਬ ਤੋਂ ਬਿਲੋਂਗ ਕਰਦੇ ਸਨ ਇਹ ਦੋ ਚਾਰ ਚੀਜ਼ਾਂ ਦੀ ਉਦਾਹਰਣ ਬਣਨ ਤੋਂ ਬਾਅਦ ਜਿਹੜੀ ਇਹ ਰਿੱਟ ਪਾਈ ਗਈ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਉਮੀਦ ਆ ਵੀ ਇਹ ਚੀਜ਼ਾਂ ਹੋਣਗੀਆਂ ਇਹਦੇ ਦੋ ਤਿੰਨ ਫਾਇਦੇ ਆ ਇੱਕ ਤਾਂ ਸਭ ਤੋਂ ਵੱਡਾ ਫਾਇਦਾ ਤਾਂ ਇਹ ਆ ਵੀ ਸਾਨੂੰ ਜਿਹੜਾ ਦਿੱਲੀ ਆ ਇੱਕ ਹਊ ਆ ਸਾਡੇ ਲਈ ਪੰਜਾਬ ਦੇ ਵਿੱਚ ਚਾਹੇ ਸਾਨੂੰ ਦਿੱਲੀ ਜਿੰਨਾ ਸਫ਼ਰ ਹੀ ਪਵੇ ਕਿਸੇ ਕੋਨੇ ਚ ਪਰ ਸਾਨੂੰ ਆਪਣਤ ਲੱਗਦੀ ਆ ਆਪਣਾ ਬਣ ਲੱਗਦਾ ਉਹ ਚ ਕੋਈ ਓਪਰਾ ਨੀ ਲੱਗਦਾ ਦੂਜਾ ਗੁਰੂ ਕੀ ਨਗਰੀ ਜਾਣਾ ਹਰ ਬੰਦੇ ਦੀ ਚਾਹਤ ਹੁੰਦੀ ਆ ਉੱਥੇ ਆਉਣਾ ਤੇ ਉੱਥੇ ਜਾਣਾ ਤਾਂ ਉਹ ਉਹਨਾਂ ਬੰਦਿਆਂ ਦੀ ਜਿਹੜੀ ਇੱਕ ਮਨਸ਼ਾ ਜਿਹੜੀ ਦਿੱਲੀ ਮਨਸ਼ਾ ਉਹ ਬੜੀ ਸੌਖੀ ਪੂਰੀ ਹੁੰਦੀ ਆ ਵੀ ਬੰਦਾ ਸਿੱਧਾ ਉਤਰਦਾ ਜਾਣ ਵੇਲੇ ਵੀ ਆਉਣ ਵੇਲੇ ਵੀ ਗੁਰੂ ਦੇ ਘਰ ਜਿਹੜੀ ਹਾਜ਼ਰੀ ਲਵਾ ਲੈਂਦਾ ਇਹ ਇੱਕ ਬਹੁਤ ਵੱਡੀ ਜਿਹੜੀ ਲੋੜ ਸਾਡੀ ਹੈਗੀ ਆ ਜਾਂ ਜਿਹੜੀ ਅਸੀਂ ਕਰ ਸਕਦੇ ਹਾਂ ਤੇ ਤੀਜਾ ਸਾਨੂੰ ਇਹ ਆ ਵੀ ਜਿਹੜਾ ਦਿੱਲੀ ਦੀ ਭਾਸ਼ਾ ਚਾਹੇ ਛੇ ਮੁਲਕ ਆ ਹਿੰਦੀ ਪੰਜਾਬੀ ਇੱਕੋ ਗੱਲ ਆ ਪਰ ਫੇਰ ਵੀ ਜਿਹੜੀ ਸਾਡੀ ਆਪਣੇ ਤਾਂ ਆਪਣੀ ਭਾਸ਼ਾ ਚ ਅਸੀਂ ਗੱਲਬਾਤ ਕਰਨੀ ਤੇ ਪ੍ਰੈਸ਼ਰ ਸਾਡਾ ਏਅਰਪੋਰਟ ਦੇ ਉੱਤੇ ਬਹੁਤ ਘੱਟ ਹੁੰਦਾ ਬਹੁਤ ਘੱਟ ਪ੍ਰੈਸ਼ਰ ਰਹਿ ਜਾਂਦਾ ਇਸ ਚੀਜ਼ ਦਾ ਤਾਂ ਇਹ ਚੀਜ਼ਾਂ ਸਾਡੇ ਲਈ ਲਾਹੇਵੰਦ ਆ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਜਿਹੜੇ ਨਿੱਕੇ ਏਅਰਪੋਰਟ ਹੁਣ ਚਾਲੂ ਹੋ ਗਏ ਆ ਉਹਨਾਂ ਦਾ ਵੀ ਕਾਫੀ ਜਿਹੜਾ ਲਾਹਾ ਮਿਲ ਰਿਹਾ ਜਿਨ੍ਹਾਂ ਦੇ ਵਿੱਚ ਸਭ ਤੋਂ ਵਧੀਆ ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀਗਾ ਵੀ ਮੈਂ ਦਿੱਲੀ ਤੋਂ ਜਾਣ ਲਈ ਜਦੋਂ ਮੈਂ ਹੁਣ ਟਿਕਟ ਬੁੱਕ ਕਰਾਈ ਆ ਤੇ ਮੈਨੂੰ ਇਹ ਲੱਗਿਆ ਵੀ ਦਿੱਲੀ ਤੋਂ ਮੈਂ ਜਾਣ ਲਈ ਗੱਡੀ ਗੁੱਡੀ ਦਾ ਅਰੇਂਜ ਉੱਥੇ ਕਹਿ ਦਿਆਂ ਵੀ ਚਲੋ ਇੰਨੀ ਤਰੀਕ ਨੂੰ ਆਉਣ ਜਾਣ ਤਾਂ ਮੈਨੂੰ ਮੇਰੇ ਕਜ਼ਨ ਨੇ ਦੱਸਿਆ ਵੀ ਨਹੀਂ ਤੁਸੀਂ ਬਠਿੰਡਾ ਬਾਏ ਫਲਾਈ ਕਰਕੇ ਆਓ 40 ਮਿੰਟਾਂ ਚ ਤੁਸੀਂ ਆ ਜਾਓਗੇ ਤੇ ਚਲੋ ਆਪਦੇ ਘਰੇ ਆ ਉਤਰੋਗੇ ਸੋ 3 ਦਿਨ ਫਲਾਈਟ ਜਿਹੜੀ ਬਠਿੰਡਾ ਨੂੰ ਜਾਣ ਲੱਗ ਗਈ ਆ 3 ਦਿਨ ਆਉਂਦੀ ਆ 3 ਦਿਨ ਜਾਂਦੀ ਆ ਤਾਂ ਉਹ ਵੀ ਇੱਕ ਬੜਾ ਸੁਖਾਲਾ ਹੋ ਗਿਆ ਤੁਸੀਂ ਥੋੜੇ ਜੇ ਪੈਸਿਆਂ ਨਾਲ ਵਜਨ ਉਹ ਚ ਵਧਾ ਸਕਦੇ ਹੋ ਟਿਕਟ ਦਾ ਕਿਰਾਇਆ ਵੀ ਮੈਂ ਤਾਂ ਹੈਰਾਨ ਰਹਿ ਗਿਆ ਵੀ ਉੱਥੇ ਜੇ ਤੁਸੀਂ ਬੱਸ ਦਾ ਕਿਰਾਇਆ ਵੀ 1500 ਆ ਤੇ 1500 ਤੋਂ 1800 ਜਹਾਜ਼ ਦੀ ਟਿਕਟ ਆ ਦਿੱਲੀ ਤੋਂ ਬਠਿੰਡੇ ਦੀ ਤਾਂ ਤੁਸੀਂ ਜੇ ਜੀਪ ਜਾਂ ਕੋਈ ਗੱਡੀ ਉੱਥੋਂ ਮੰਗਾਉਣੇ ਕਰਦੇ ਹੋ ਤਾਂ ਵੀ 8-10 ਹਜ਼ਾਰ ਚ ਪੈ ਜਾਂਦੀ ਆ ਤੇ ਬਾਏ ਤੁਸੀਂ ਉਦੋਂ ਸਸਤਾ ਚਲੇ ਜਾਂਦੇ ਹੋ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਹਵਾਈ ਦੀਆਂ ਸਹੂਲਤਾਂ ਤਾਂ ਵਧਣਗੀਆਂ ਪਰ ਪੰਜਾਬ ਦੀ ਜਿੰਨੀ ਰੇਸ਼ੋ ਬਾਹਰ ਗਈ ਹੋਈ ਆ ਖਾਸ ਕਰਕੇ ਇੰਗਲੈਂਡ ਤੇ ਅਮਰੀਕਾ ਕੈਨੇਡਾ ਦੀ ਗੱਲ ਕਰੀਏ ਤਾਂ ਉਹ ਸਮੇਂ ਦੀ ਲੋੜ ਆ ਜੀ ਚਾਹੇ ਏਅਰਲਾਈਨਸ ਨੂੰ ਘਾਟੇ ਹੋਣ ਚਾਹੇ ਵਾਧੇ ਹੋਣ ਇਹ ਚਲਾਉਣੀਆਂ ਚਾਹੀਦੀਆਂ ਦੂਜੇ ਪਾਸੇ ਜਿਹੜੀ ਇੱਕ ਮੋਨੋਪੋਲੀ ਆ ਉਹ ਤੋੜਨੀ ਚਾਹੀਦੀ ਆ ਕਾਰਨ ਇਹ ਆ ਵੀ ਇੰਡੀਅਨ ਏਅਰਲਾਈਨਸ ਤਾਂ ਭੇਜਦੀ ਨੀ ਜਹਾਜ਼ ਉੱਥੇ ਤੇ ਉਹ ਕਿਸੇ ਹੋਰ ਨੂੰ ਇਜਾਜ਼ਤ ਨੀ ਦਿੰਦੀ ਹੋਰ ਕਿਸੇ ਏਅਰਲਾਈਨ ਨੂੰ ਇਜਾਜ਼ਤ ਨੀ ਦਿੰਦੀ ਕਿਉਂਕਿ ਉਹਨਾਂ ਦੀ ਮੋਨੋਪੋਲੀ ਆ ਉੱਥੇ ਸੋ ਇਸ ਕਾਰਨ ਨੋਟਿਸ ਜਾਰੀ ਹੋਇਆ ਜਿਹੜਾ ਸੁਪਰੀਮ ਕੋਲ ਹਰਿਆਣਾ ਪੰਜਾਬ ਹਾਈ ਕੋਰਟ ਬੰਨਿਓ ਵੀ ਭਾਈ ਤੁਸੀਂ ਜਾਂ ਤਾਂ ਕਿਸੇ ਨੂੰ ਉੱਡਣ ਦਿਓ ਤੇ ਜਾਂ ਫਿਰ ਆਪ ਉੱਡੋ ਉੱਥੋਂ ਹੁਣ ਉਹ ਦੋਨਾਂ ਚੀਜ਼ਾਂ ਦਾ ਦੇਖਦੇ ਹਾਂ ਕੀ ਜਵਾਬ ਦਿੰਦੀ ਏਅਰਲਾਈਨ
ਜੀ ਸੋ ਡਾਕਟਰ ਸਾਹਿਬ ਅਗਲੀ ਖਬਰ ਵੱਲ ਵਧੀਏ ਤਾਂ ਹੈਰੋਇਨ ਦੇ ਸਮਗਲਰਾਂ ਦੇ ਬਾਬਤ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹੈਰੋਇਨ ਦੇ ਸਮਗਲਰਾਂ ਦੀ ਪਸੰਦੀਦਾ ਸਰਹੱਦ ਰਿਹਾ ਜੀ ਫਿਰੋਜ਼ਪੁਰ ਸੈਕਟਰ ਸਭ ਤੋਂ ਜ਼ਿਆਦਾ ਜਿਹੜੀ ਸਮਗਲਿੰਗ ਹੈ ਹੈਰੋਇਨ ਦੀ ਉਹ ਇਸ ਇਲਾਕੇ ਦੇ ਵਿੱਚ ਹੋਈ ਹੈ ਔਰ 6 ਜ਼ਿਲ੍ਹਿਆਂ ਦੀ ਤੁਲਨਾ ਕਰੀਏ ਤਾਂ ਫਿਰੋਜ਼ਪੁਰ ਸੈਕਟਰ ਚੋਂ ਜਿਹੜੀ ਸਰਹੱਦ ਆ ਉਹ ਸਭ ਤੋਂ ਵੱਧ ਟੱਪੀ ਗਈ ਹੈ ਹੈਰੋਇਨ ਦੇ ਸਿਲਸਿਲੇ ਚ
ਜੀ ਜੀ ਬਿਲਕੁਲ ਜੀ ਅਮਰਦੀਪ ਕਾਰਨ ਜਿਹੜਾ ਦੇਖ ਰਹੇ ਸੀ ਮੈਂ ਵੀ ਦੇਖ ਰਿਹਾ ਸੀ ਇਹਦਾ ਕਾਰਨ ਸਭ ਤੋਂ ਵੱਡਾ ਤਾਂ ਸਤਲੁਜ ਦਰਿਆ ਜੀ ਵੀ ਸਤਲੁਜ ਦਰਿਆ ਜਿਹੜਾ ਉਹ ਬਹੁਤ ਵਿੰਗ ਬਲਾਵੇਂ ਖਾ ਕੇ ਪਾਕਿਸਤਾਨ ਤੱਕ ਜਾਂਦਾ ਤੇ ਕਈ ਥਾਵਾਂ ਤੇ ਇਹੋ ਜਿਹੀ ਪੋਜੀਸ਼ਨ ਆਉਂਦੀ ਹੈ ਵੀ ਉਹ ਦਰਿਆ ਪਾਕਿਸਤਾਨ ਚ ਜਾ ਕੇ ਫਿਰ ਹਿੰਦੁਸਤਾਨ ਚ ਮੁੜਿਆ ਆਉਂਦਾ ਫਿਰ ਪਾਕਿਸਤਾਨ ਚ ਲੈ ਜਾਂਦਾ ਫਿਰ ਹਿੰਦੁਸਤਾਨ ਮੁੜਿਆ ਆਉਂਦਾ ਬਾਰਡਰ ਦੇ ਉੱਤੇ ਇਸ ਢੰਗ ਨਾਲ ਉਹ ਬਲੇਵੇਂ ਖਾਂਦਾ ਤੇ ਇਹ ਸਭ ਤੋਂ ਵੱਡਾ ਕਾਰਨ ਆ ਤੇ ਦੂਜਾ ਉਹਦੇ ਨਾਲ ਜਿਹੜਾ ਸਰਕੰਡਾ ਖੜਾ ਬਹੁਤ ਵੱਡਾ ਵੱਡਾ ਸਰਕੰਡਾ ਬਹੁਤ ਜ਼ਿਆਦੇ ਜਿਹੜਾ ਉੱਥੋਂ ਲੁਕਣ ਦੀਆਂ ਜਿਹੜੀਆਂ ਚਾਂਸਿਸ ਆ ਕਿਸੇ ਵੀ ਬੰਦੇ ਨੂੰ ਪਰ ਗੱਲ ਇਹ ਆ ਜਾਂਦੀ ਹੈ ਵੀ ਜੇ ਸਭ ਤੋਂ ਵੱਧ ਉੱਥੇ ਟੱਪੀ ਆ ਤਾਂ ਫੜੀ ਵੀ ਸਭ ਤੋਂ ਵੱਧ ਉਸ ਏਰੀਏ ਚ ਹੀ ਗਈ ਆ ਫਿਰੋਜ਼ਪੁਰ ਸੈਕਟਰ ਦੇ ਵਿੱਚ ਹੀ ਸਭ ਤੋਂ ਵੱਧ ਇਹ ਨਸ਼ੀਲੇ ਪਦਾਰਥ ਫੜੇ ਗਏ ਆ ਸੋ ਕੁੱਲ ਮਿਲਾ ਕੇ ਨਾ ਇਹਨਾਂ ਚੀਜ਼ਾਂ ਦੇ ਜਿਹੜੇ ਸਰਕਾਰਾਂ ਟੈਂਪਰੇਰੀ ਖਰਚੇ ਬਹੁਤ ਜ਼ਿਆਦਾ ਕਰਦੀਆਂ ਤੇ ਅੱਜ ਆਧੁਨਿਕਤਾ ਦੇ ਦੌਰ ਦੇ ਵਿੱਚ ਸਰਕਾਰਾਂ ਨੂੰ ਪੱਕੇ ਸਾਧਨ ਕਰਨੇ ਚਾਹੀਦੇ ਆ ਜਿਹੜੀ ਲੇਜ਼ਰ ਬਾਉਂਡਰੀ ਦੀ ਗੱਲ ਚੱਲੀ ਸੀ ਹੁਣ ਉਹ ਲੇਜ਼ਰ ਬਾਉਂਡਰੀ ਦੇ ਉੱਤੇ ਇਕੱਲੀ ਗੱਲ ਨਹੀਂ ਉਸ ਦੇ ਉੱਤੇ ਉਹਨਾਂ ਨੂੰ ਹੁਣ ਅਮਲੀ ਜਾਮਾ ਪਾਉਣਾ ਚਾਹੀਦਾ ਕਿਸੇ ਵੀ ਮੁਲਕ ਨੂੰ ਤੁਸੀਂ ਲੇਜ਼ਰ ਨਾਲ ਡੱਬਾ ਬੰਦ ਕਰ ਸਕਦੇ ਹੋ, ਬਿਲਕੁਲ ਡੱਬਾ ਬੰਦ ਕਰ ਸਕਦੇ ਹੋ। ਸੋ ਬਹੁਤ ਹੀ ਔਖਾ ਕੋਸਟਲੀ ਹਜੇ ਹੈਗਾ ਅੱਜ ਦੀ ਘੜੀ, ਪਰ ਮੁਲਕਾਂ ਲਈ ਉਹ ਕੋਸਟਲੀ ਨਹੀਂ ਹੁੰਦਾ। ਜੇ ਮੁਲਕ ਚਾਹੁਣ ਤਾਂ ਉਹਨਾਂ ਉਹ ਕਿੱਡੇ ਵੱਡੇ ਵੱਡੇ ਪ੍ਰੋਜੈਕਟ ਉਹ ਕਰ ਸਕਦੇ ਆ ਤੇ ਹੋ ਵੀ ਜਾਂਦੇ ਆ। ਜਿਹੜੇ ਏਰੀਏ ਜ਼ਿਆਦਾ ਸੈਂਸਿਟਿਵ ਆ ਉਹਨਾਂ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਜੰਮੂ ਕਸ਼ਮੀਰ ਦੇ ਵਿੱਚ ਜਿਵੇਂ ਅਸੀਂ ਰੋਜ਼ ਘੁਸਪੈਠ ਦੀ ਗੱਲ ਕਰ ਸੁਣਦੇ ਹਾਂ, ਇਵੇਂ ਜਿਹੜੇ ਪੰਜਾਬ ਦੇ ਬਾਰਡਰਾਂ ਚ ਜਾਂ ਰਾਜਸਥਾਨ ਦੇ ਬਾਰਡਰਾਂ ਚ ਜਿੱਥੇ ਜਿੱਥੇ ਕੁਛ ਹੁੰਦਾ, ਤਾਂ ਉੱਥੇ ਜੇ ਇਹ ਇੱਕ ਲੇਜ਼ਰ ਸਿਕਿਉਰਿਟੀ ਵਰਤੀ ਜਾਵੇ ਤਾਂ ਜ਼ਿਆਦਾ ਬਿਹਤਰ ਰਹੂਗੀ। ਤੇ ਇਹਦੇ ਤੇ ਮੈਨੂੰ ਲੱਗਦਾ ਕੰਮ ਵੀ ਚੱਲ ਰਿਹਾ, ਪਰ ਜੇ ਇਹ ਆਉਣ ਵਾਲੇ ਦਿਨਾਂ ਚ ਛੇਤੀ ਇਹ ਆਉਣ ਵਾਲੀ ਆ। ਲੇਜ਼ਰ ਸਿਕਿਉਰਿਟੀ ਦੇ ਬਾਰੇ ਚ ਮੈਂ ਥੋੜੀ ਜਿਹੀ ਦੱਸਦਾ ਜੀ, ਵੀ ਇੱਕ ਟਾਵਰ ਲੱਗਣੇ ਆ ਜੀ, ਜਿਹੜਾ ਵੀ ਉਹ ਟਾਵਰ ਦੀ ਦੂਰੀ ਜਿਵੇਂ 5-5 ਕਿਲੋਮੀਟਰ 10-10 ਕਿਲੋਮੀਟਰ ਦੇ ਟਾਵਰ ਨੂੰ ਟਾਵਰ ਮੈਚ ਕਰ ਦੇਣਗੇ, ਤੇ ਉਹ ਸਾਰੇ ਟਾਵਰ ਆ ਜਿਹੜੇ ਉਹ ਲੇਜ਼ਰ ਕਿਰਨਾਂ ਛੱਡਣਗੇ ਇੱਕ ਤੋਂ ਦੂਜੇ ਤੱਕ, ਤੇ ਉਹ ਇੱਕ ਕਿਸਮ ਦੀ ਕੰਧ ਹੋਊਗੀ। ਜਦੋਂ ਵੀ ਉਸ ਲੇਜ਼ਰ ਨੂੰ ਕੋਈ ਟੱਚ ਕਰੂਗਾ ਆ ਕੇ ਲੰਘਣ ਦੀ ਕੋਸ਼ਿਸ਼ ਕਰੂਗਾ, ਕਿਉਂਕਿ ਲੋਹੇ ਦੀਆਂ ਤਾਰਾਂ ਕੱਟ ਦਿੱਤੀਆਂ ਜਾਂਦੀਆਂ ਸੀ, ਕੰਡਿਆਲੀਆਂ ਤਾਰਾਂ ਕੱਟ ਕੇ ਲੰਘਿਆਂ ਲਈ, ਪਰ ਲੇਜ਼ਰ ਨੂੰ ਜਦੋਂ ਵੀ ਕੋਈ ਟੱਚ ਕਰੂਗਾ ਨਾਲ ਦੀ ਨਾਲ ਜਿਹੜਾ ਸਿਗਨਲ ਆ ਉਹ ਸੰਬੰਧਿਤ ਡਿਪਾਰਟਮੈਂਟ ਨੂੰ ਸੰਬੰਧਿਤ ਲੋਕਾਂ ਤੱਕ ਉਹ ਪਹੁੰਚ ਜੂ, ਨੇੜੇ ਦੇ ਲੋਕਾਂ ਤੱਕ ਪਹੁੰਚ ਜੂਗਾ ਵੀ ਭਾਈ ਲੇਜ਼ਰ ਨੂੰ ਇੱਥੇ ਹੁਣ ਜਿਹੜਾ ਡਿਸਟਰਬ ਕੀਤਾ ਗਿਆ, ਤੇ ਉਹ ਡਿਸਟਰਬ ਕਰਨ ਤੋਂ ਬਾਅਦ ਜਿਹੜੀ ਉਹਦੀ ਸੈਕੰਡ ਲੇਅਰ ਬਣੂਗੀ। ਪਹਿਲੀ ਲੇਅਰ ਨੂੰ ਡਿਸਟਰਬ ਹੋਣ ਤੋਂ ਬਾਅਦ ਚੌਕਸ ਹੋ ਜਾਣਗੇ ਤੇ ਦੂਜੀ ਲੇਅਰ ਦੇ ਵਿੱਚ ਉਹਨੂੰ ਘੇਰ ਲਿਆ ਜਾਊਗਾ। ਇਹ ਤਰੀਕਾ ਵੀ ਤੁਸੀਂ ਉਹ ਬੰਦਾ ਫਿਰ ਲੁਕ ਨਹੀਂ ਸਕੂਗਾ, ਕਿਉਂਕਿ ਇੱਕ ਲਿਮਿਟਡ ਏਰੀਆ ਬਣ ਜੂਗਾ ਵੀ ਕਿਹੜੇ ਏਰੀਏ ਦੇ ਵਿੱਚ ਉਹ ਬੰਦਾ ਹੈ। ਸੋ ਇਹ ਚੀਜ਼ਾਂ ਸਮੇਂ ਦੀ ਲੋੜ ਹੋ ਗਈ ਆ ਹੁਣ, ਤੇ ਇਹਦੇ ਨਾਲ ਹੋ ਸਕਦਾ ਜਿਹੜੀ ਤਸਕਰੀ ਜਾਂ ਘੁਸਪੈਠ ਜਾਂ ਜਿਹੜੇ ਪੁੱਠੇ ਸਿੱਧੇ ਕੰਮ ਹੁੰਦੇ ਉਹਨਾਂ ਨੂੰ ਰੋਕਿਆ ਜਾ ਸਕੇ।
ਜੀ ਬਿਲਕੁਲ। ਸੋ ਬ੍ਰਾਟ ਸਾਹਿਬ, ਇਸ ਤੋਂ ਇਲਾਵਾ ਤੁਸੀਂ ਕੁਛ ਖਾਸ ਖਬਰਾਂ ਦੇ ਉੱਤੇ ਤੁਸੀਂ ਗੱਲਬਾਤ ਕਰਨੀ ਚਾਹੋ ਤਾਂ ਆਪਾਂ ਜ਼ਰੂਰ ਕਰਾਂਗੇ, ਪਰ ਸਾਡੇ ਨਾਲ ਕੁਛ ਦੋਸਤ ਜੁੜੇ ਹੋਏ ਆ ਔਰ ਉਹ ਵੀ ਕੁਛ ਪੱਖਾਂ ਤੇ ਤੁਹਾਡਾ ਪੱਖ ਜਿਹੜਾ ਉਹ ਪੁੱਛਣਾ ਚਾਹੁੰਦੇ ਆ, ਆਪਾਂ ਉਹਨਾਂ ਦੇ ਜਿਹੜੇ ਮੈਸੇਜਸ ਆ ਉਹ ਵੀ ਸ਼ਾਮਲ ਕਰ ਲਈਏ ਜੇ ਇਜਾਜ਼ਤ ਹੋਵੇ ਤਾਂ।
ਜੀ ਜੀ ਬਿਲਕੁਲ ਜੀ ਬਿਲਕੁਲ
ਜੀ। ਸਾਡੇ ਨਾਲ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਕਾਫੀ ਦੇਰ ਤੋਂ ਜੁੜੇ ਹੋਏ ਆ, ਉਹਨਾਂ ਨੇ ਨਾਲ ਹੀ ਨਾਲ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜਿਆ। ਆਪਾਂ ਵਿਚਾਰ ਪਹਿਲਾਂ ਸਾਂਝਾ ਕਰਦੇ ਹਾਂ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਵੀ ਖਬਰਾਂ ਦੇ ਪੱਖ ਆ ਉਹ ਵੀ ਸਾਂਝੇ ਕਰਦੇ ਹਾਂ। ਉਹਨਾਂ ਨੇ ਵਿਚਾਰ ਬਹੁਤ ਸੋਹਣਾ ਭੇਜਿਆ, ਕਹਿੰਦੇ ਤਾਕਤ ਦੀ ਲੋੜ ਇਨਸਾਨ ਨੂੰ ਉਦੋਂ ਪੈਂਦੀ ਹੈ ਜਦੋਂ ਇਨਸਾਨ ਨੇ ਕਿਸੇ ਦਾ ਨੁਕਸਾਨ ਕਰਨਾ ਹੋਵੇ, ਨਹੀਂ ਤਾਂ ਕਹਿੰਦੇ ਜ਼ਿੰਦਗੀ ਪਿਆਰ ਹੀ ਨਾਲ ਬਹੁਤ ਵਧੀਆ ਗੁਜ਼ਰ ਸਕਦੀ ਹੈ। ਚਾਰਲੀ ਚੈਪਲਿਨ ਦਾ ਇਹ ਵਿਚਾਰ ਹੈ ਜੀ ਕਹਿੰਦੇ, ਤੇ ਸ਼ੁਭ ਸਵੇਰ ਦੋਸਤੋ, ਕਿਆ ਬਾਤ, ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਦੋਸਤਾਂ ਦੇ ਨਾਲ ਸਾਡੇ ਨਾਲ ਸਾਂਝਾ ਕੀਤਾ। ਗਿੱਲ ਸਾਹਿਬ, ਹਮੇਸ਼ਾ ਹੀ ਤੁਹਾਡੇ ਵਿਚਾਰ ਜਿਹੜੇ ਬਹੁਤ ਵਧੀਆ ਹੁੰਦੇ ਨੇ, ਔਰ ਵਾਕਈ ਜਦੋਂ ਵੀ ਕਿਤੇ ਜਦੋਂ ਅਸੀਂ ਮਾਨਵੀ ਹੱਕਾਂ ਦੀ ਵੀ ਗੱਲ ਕਰਦੇ ਹਾਂ, ਜਦੋਂ ਵੀ ਕਿਤੇ ਕਿਸੇ ਵੀ ਇਹੋ ਜਿਹੇ ਸੰਘਰਸ਼ ਦੀ ਗੱਲ ਹੁੰਦੀ ਆ, ਤਾਂ ਉੱਥੇ ਇਸ ਵਿਚਾਰ ਦੀ ਮੈਨੂੰ ਲੱਗਦਾ ਕਿ ਪੜਚੋਲ ਕਰ ਲੈਣੀ ਬਹੁਤ ਜ਼ਰੂਰੀ ਹੁੰਦੀ ਆ, ਕਿਉਂਕਿ ਜ਼ਿੰਦਗੀ ਨੂੰ ਜੇ ਅਸੀਂ ਪਿਆਰ ਦੇ ਨਾਲ ਗੁਜ਼ਾਰ ਸਕੀਏ ਤਾਂ ਸਾਡੇ ਕੋਲ ਮੈਨੂੰ ਲੱਗਦਾ ਕਿ ਉਹ ਘੜੀਆਂ ਹੀ ਬਹੁਤ ਘੱਟ ਨੇ, ਕਿਉਂਕਿ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਕਿ ਜ਼ਿੰਦਗੀ ਸਾਡੇ ਕੋਲ ਕਿੰਨੀ ਦੇਰ ਆ, ਹਨਾ। ਸੋ ਇਸ ਕਰਕੇ ਤਾਕਤ ਦਾ ਜਿਹੜਾ ਮੁਜ਼ਾਹਰਾ ਜਿਹੜਾ ਉਹ ਅਸੀਂ ਇੱਕ ਦੂਜੇ ਦੇ ਅਗੇਂਸਟ ਜਦੋਂ ਕਰਦੇ ਹਾਂ ਤੇ ਉਹਦੇ ਨਾਲ ਨਫ਼ਰਤਾਂ ਜਿਹੜੀਆਂ ਉਹ ਵਧਾ ਰਹੇ ਹੁੰਦੇ ਆ, ਤੇ ਬਹੁਤ ਵਧੀਆ ਜੀ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਨੇ ਕੁਛ ਕੁ ਜਿਹੜੀਆਂ ਖ਼ਬਰਾਂ ਉਹਨਾਂ ਵੱਲ ਧਿਆਨ ਦਵਾਇਆ। ਬ੍ਰਾਟ ਸਾਹਿਬ ਕਹਿੰਦੇ, ਸਤਿ ਸ਼੍ਰੀ ਅਕਾਲ ਮਿੰਟੂ ਵੀਰੇ, ਕਹਿੰਦੇ ਕੱਲ ਇੱਕ ਵੀਡੀਓ ਵੇਖੀ, ਉਸ ਵਿੱਚ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਚਾਰਾਂ ਸਾਹਿਬਜ਼ਾਦਿਆਂ ਨੂੰ ਵਿਸ਼ਨੂੰ, ਬ੍ਰਹਮਾ, ਮਹਾਦੇਵ, ਇੰਦਰ ਦੇਵਤਿਆਂ ਦਾ ਅਵਤਾਰ ਦੱਸ ਰਹੇ ਨੇ। ਇੱਕ ਪਾਸੇ ਕਹਿੰਦੇ ਲੀਡਰ ਕਹਿ ਰਹੇ ਨੇ ਕਿ ਸਿੱਖ ਇੱਕ ਵੱਖਰੀ ਕੌਮ ਹੈ, ਦੂਸਰੇ ਪਾਸੇ ਕਹਿੰਦੇ ਜਥੇਦਾਰ ਸਾਹਿਬ ਆਪ ਖੁਦ ਹੀ ਉਹਨਾਂ ਦਾ ਹਿੱਸਾ ਮੰਨ ਰਹੇ ਆ, ਦੂਸਰਾ ਪੱਖ ਕਹਿੰਦੇ ਉਹ ਹਿੰਦੂਤਵ ਜੋ ਸਾਰੇ ਧਰਮਾਂ ਨੂੰ ਆਪਣੇ ਚ ਸਮਾਉਣ ਦੀ ਕੋਸ਼ਿਸ਼ ਚ ਹੈ, ਜੇ ਉਹਨਾਂ ਨੇ ਕਲੇਮ ਕਰ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਤੇ ਇਹ ਸਾਹਿਬਜ਼ਾਦੇ ਤਾਂ ਸਾਡੇ ਦੇਵਤਿਆਂ ਦੇ ਅਵਤਾਰ ਨੇ, ਤੇ ਕਹਿੰਦੇ ਤੁਹਾਡਾ ਇਹਦੇ ਬਾਰੇ ਇਸ ਵਰਤਾਰੇ ਬਾਰੇ ਕੀ ਕਹਿਣਾ। ਤੇ ਦੂਜਾ ਇੱਕ ਹੋਰ ਮਸਲਾ ਕਹਿੰਦੇ ਸਿੱਖ ਕੌਮ ਲਈ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਦਿਹਾੜਾ ਇੱਕ ਹੀ ਦਿਨ ਆ ਰਿਹਾ, ਤੁਹਾਡੀ ਨਜ਼ਰ ਇਸ ਮਸਲੇ ਨੂੰ ਕਿਵੇਂ ਦੇਖਦੀ ਹੈ?
ਦੇਖੋ, ਇਹ ਵੀਡੀਓ ਅੱਜ ਦੀ ਨਹੀਂ, ਕਾਫੀ ਪੁਰਾਣੀ ਵੀਡੀਓ ਹੈ। ਇਸ ਵੀਡੀਓ ਤੇ ਪਹਿਲਾਂ ਵੀ ਬਹੁਤ ਸਾਰੀ ਬਹਿਸ ਚਰਚਾ ਹੋ ਚੁੱਕੀ ਹੈ, ਪਰ ਜਿਹੜਾ ਹਜ਼ੂਰ ਸਾਹਿਬ ਦੇ ਮਾਮਲੇ ਚ ਜੋ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਊਨਤਾਈਆਂ ਹੋ ਰਹੀਆਂ, ਕਾਫੀ ਊਨਤਾਈਆਂ ਹੋ ਰਹੀਆਂ, ਮਨਮਤ ਹੋ ਰਹੀ ਆ, ਤੇ ਉੱਥੇ ਜਿਹੜਾ ਉਹ ਏਰੀਏ ਚ ਜਿਹੜਾ ਗਲਬਾ ਹੈ ਆਰ ਐਸ ਐਸ ਦਾ ਉਹ ਵੀ ਉੱਥੇ ਝਲਕਦਾ, ਅਕਸਰ ਬਹੁਤ ਸਾਰੇ ਵਰਤਾਰਿਆਂ ਚ ਝਲਕਦਾ ਗਾ। ਸੋ ਸਾਨੂੰ ਪਹਿਲਾਂ ਤਾਂ ਉਹ ਚੀਜ਼ਾਂ ਦੇਖਣੀਆਂ ਪੈਣੀਆਂ ਤੇ ਉਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਪਊਗਾ। ਪਰ ਕੰਮ ਕੌਣ ਕਰੂਗਾ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਜਥੇਦਾਰ ਪੰਜ ਆ, ਜੇ ਪੰਜ ਜਥੇਦਾਰਾਂ ਚੋਂ ਇੱਕ ਜਥੇਦਾਰ ਕੋਈ ਇਹ ਜਿਹੀ ਬਿਆਨਬਾਜ਼ੀ ਕਰਦਾ ਜਾਂ ਇੱਕ ਜਥੇਦਾਰ ਇਹ ਜਾਂ ਕੁਛ ਕਰਦਾ ਤਾਂ ਦੂਜੇ ਚਾਰ ਕੀ ਕਰਦੇ ਆ? ਉਹ ਚਾਰ ਜਥੇਦਾਰ ਤਾਂ ਉਸ ਚੀਜ਼ ਨੂੰ ਉਹਦੇ ਤੇ ਹਾਮੀ ਨੀ ਨਾ ਭਰ ਸਕਦੇ, ਉਹ ਤਾਂ ਉਸ ਚੀਜ਼ ਨੂੰ ਰੋਕ ਸਕਦੇ ਆ ਵੀ ਦੇਖੋ ਇਹ ਚੀਜ਼ ਜਾਇਜ਼ ਨੀ ਹੈ, ਸਹੀ ਨੀ ਹੈ। ਜਿਹੜੀ ਜਿਹੜਾ ਇੱਕ ਤਾਂ ਜਿਹੜੀ ਸਾਬਤ ਕਰਨ ਦੀਆਂ ਗੱਲਾਂ ਚੱਲ ਰਹੀਆਂ, ਹਮ ਹਿੰਦੂ ਨਹੀਂ ਹੈ ਜਾਂ ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਹਾਂ ਜਾਂ ਅਸੀਂ ਏਦਾਂ ਦੇ ਜਿਹੜੇ ਚੱਲ ਰਹੇ ਆ ਵਰਤਾਰੇ, ਉਹ ਸਾਰੇ ਵਰਤਾਰਿਆਂ ਦੀ ਅਸਲ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਲੋੜ ਨਹੀਂ ਸੀਗੀ। ਇਹ ਇਹਦੇ ਵਿੱਚ ਕਲੀਅਰ ਕੱਟ ਗੱਲਾਂ ਸੀ, ਨਾ ਸਾਨੂੰ ਸਰਟੀਫਿਕੇਟ ਦੇਣ ਦੀ ਲੋੜ ਸੀ, ਨਾ ਕੋ ਮੈਨੂੰ ਡਾਕਟਰ ਹਰਪਾਲ ਸਿੰਘ ਪੰਨੂ ਦੀ ਗੱਲ ਚੇਤੇ ਆ ਜਾਂਦੀ ਆ। ਉਹ ਕਹਿੰਦੇ ਨਾ ਮੈਂ ਇੱਕ ਵਾਰੀ ਇਰਾਨ ਚ ਬੈਠਾ ਤੇ ਉਹ ਇਰਾਨ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਆ ਤੇ ਉੱਥੇ ਕਹਿੰਦੇ ਕੋਈ ਮੇਰੇ ਕੋਲ ਸਿੱਖ ਨੌਜਵਾਨ ਆਇਆ ਤੇ ਉਹ ਬੜਾ ਤਹਿਸ ਦੇ ਵਿੱਚ ਤੇ ਉਹ ਬਹੁਤ ਸਾਰੀਆਂ ਗੱਲਾਂ ਕਰੇ, ਇੱਦਾਂ ਦੀਆਂ ਗੱਲਾਂ, ਨਿੱਕੀਆਂ ਨਿੱਕੀਆਂ ਗੱਲਾਂ। ਕਹਿੰਦੇ ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਉਸ ਨੂੰ ਵਜ੍ਹਾ ਨਾਲ ਟਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਟਲਿਆ, ਤਾਂ ਫਿਰ ਮੈਨੂੰ ਇੱਕ ਦੋ ਚੀਜ਼ਾਂ ਦੇ ਕਹਿੰਦੇ ਜਵਾਬ ਦੇਣੇ ਪਏ। ਪਹਿਲਾਂ ਤਾਂ ਉਹ ਨੋਰਮਲ ਗੱਲ ਹੀ ਜਿਹੜੀ ਸਾਡੇ ਨਵਾਂ ਨਵਾਂ ਅਸੀਂ ਜੋ ਸਿੱਖਿਜ਼ਮ ਬਾਰੇ ਸੋਚਦੇ ਹਾਂ ਬੋਲਦੇ ਹਾਂ ਤਾਂ ਸਾਡਾ ਪਹਿਲਾਂ ਹੀ ਗੱਲਾਂ ਹੁੰਦੀਆਂ ਮੀਟ ਖਾਣਾ ਜਾਂ ਨਹੀਂ ਖਾਣਾ, ਫਿਰ ਮੂਰਲਾ ਦਾ ਆਉਂਦੇ ਹੁੰਦਾ ਵੀ ਮਾਸ ਨੂੰ ਮੂਰਖ ਲੂਝਦੇ ਆ, ਇੱਦਾਂ ਦੀਆਂ ਗੱਲਾਂ ਨੋਰਮਲ ਜਿਹੜੀਆਂ ਗੱਲਾਂ ਪਹਿਲੀ ਕਲਾਸ ਦੇ ਵੀ ਗੱਲਾਂ ਹੁੰਦੀਆਂ, ਉਹ ਚੀਜ਼ਾਂ ਦੇ ਉੱਤੇ ਬਹੁਤ ਸਾਰੇ ਬੁੱਧੀਜੀਵੀ ਬਣੇ ਬੈਠੇ ਹੁੰਦੇ ਆ ਤੇ ਬੁੱਧੀਜੀਵੀ ਤਾਂ ਝਾੜ ਰਹੇ ਹੁੰਦੇ ਆ ਤੇ ਉਹ ਝਾੜਦੇ ਉਦੋਂ ਆ ਜਦੋਂ ਨਵੇਂ ਨਵੇਂ ਫੁੱਟੇ ਹੁੰਦੇ ਆ, ਝਰਨੇ ਹੁੰਦੇ ਆ, ਜਦੋਂ ਉਹਨਾਂ ਨੂੰ ਗਿਆਨ ਆ ਜਾਂਦਾ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲੈਂਦੇ ਆ। ਗਿਆਨ ਤਾਂ ਦੇਖੋ ਸਾਰੀ ਉਮਰ ਨਹੀਂ ਆਉਂਦਾ ਪਰ ਥੋੜਾ ਬਹੁਤ ਆ ਜਾਂਦਾ ਜਦੋਂ, ਤਾਂ ਉਦੋਂ ਬਾਅਦ ਇਹ ਸਵਾਲ ਖਤਮ ਹੋ ਜਾਂਦੇ ਆ। ਉਹ ਕਹਿੰਦੇ ਉਹ ਬਾਰ ਬਾਰ ਮੁੰਡਾ ਮੈਨੂੰ ਕਹਿਦੇ ਵੀ ਇਹ ਕਿੱਥੇ ਲਿਖਿਆ ਗੁਰਬਾਣੀ ਚ ਇਸ ਬਾਰੇ ਮੀਟ ਮਾਸ ਬਾਰੇ, ਤੇ ਕਹਿੰਦੇ ਮੈਨੂੰ ਅੱਕ ਕੇ ਕਹਿਣਾ ਪਿਆ ਵੀ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਅਧਿਆਤਮਿਕ ਗ੍ਰੰਥ ਮੰਨ ਰਿਹਾ ਕਿ ਕਿਸੇ ਹੋਟਲ ਦਾ ਮੈਨੂੰ ਮੰਨ ਰਿਹਾ, ਜਾਂ ਉਹ ਚ ਇਹ ਕਹਿਣਾ ਵੀ ਉਹ ਗੁਰੂ ਸਾਹਿਬ ਨੇ ਇਹ ਲਿਖਿਆ ਵੀ ਦਾਲ ਖਾਣੀ ਆ ਜਾਂ ਗੰਢੇ ਖਾਣੇ ਆ ਜਾਂ ਨਹੀਂ ਖਾਣੇ, ਵੀ ਤੂੰ ਕਿਹੜੇ ਐਂਗਲ ਤੋਂ ਪੜ੍ਹ ਰਿਹਾ ਪਹਿਲਾਂ ਮੈਨੂੰ ਇਹ ਦੱਸ। ਤਾਂ ਉਹ ਮੁੰਡੇ ਕੋਲੇ ਕੋਈ ਜਵਾਬ ਨਹੀਂ ਸੀ। ਤੇ ਦੂਜੀ ਜਿਹੜੀ ਇਸੇ ਗੱਲ ਤੇ ਜਿਹੜੀ ਢੁਕਦੀ ਗੱਲ ਆ ਗਈ, ਤਾਂ ਉਹ ਕਹਿੰਦੇ ਵੀ ਜਦੋਂ ਇਹ ਗੱਲਾਂ ਹਟਾ ਹੀ ਨਾ ਕਰਨ ਵੀ ਹਿੰਦੂ ਦੀ ਇਹ ਵਾ ਫਲਾਨਾ ਧਮਕਾ ਤੇ ਜ਼ਹਿਰ ਵਾਲੀਆਂ ਗੱਲਾਂ ਕਰਨ ਲੱਗਦਾ ਰਿਹਾ ਕਰਦਾ ਰਿਹਾ, ਤਾਂ ਉਦੋਂ ਉਹਨੂੰ ਕਹਿੰਦੇ ਉਹਨੂੰ ਮੈਂ ਉਹਨੂੰ ਪੁੱਛਿਆ ਵੀ ਦੇਖੋ ਜੀ ਇੱਕ ਗੱਲ ਤਾਂ ਅਸੀਂ ਮੁਨਕਰ ਨਹੀਂ ਹੋ ਸਕਦੇ ਜੋ ਵੀ ਗੱਲਾਂ ਵੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪਿਤਾ ਜੀ ਸੀ, ਚਲੋ ਮਹਿਤਾ ਕਾਲੂ ਜੀ ਉਹ ਹਿੰਦੂ ਪਰਿਵਾਰ ਨਾਲ ਬਿਲੋਂਗ ਤੋਂ ਬਿਲੋਂਗ ਕਰਦੇ ਸੀ, ਸੋ ਉਸ ਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ? ਮੈਂ ਜੋ ਪ੍ਰੋਫੈਸਰ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਇਹ ਪੁੱਛਿਆ ਨਾ ਤੇ ਮੂਹਰੋਂ ਮੈਨੂੰ ਆਹਦਾ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਹੈ ਦੱਸ ਕੇ ਵੀ ਸਾਡੇ ਬਾਬੇ ਨਾਨਕ ਜੀ ਦੇ ਡੈਡੀ ਸੀ ਜਿਹੜੇ ਉਹ ਨਾ ਉਹ ਹਿੰਦੂ ਸੀ। ਹੁਣ ਆਹ ਸ਼ਬਦਾਵਲੀ ਸੀ ਉਸ ਬੰਦੇ ਦੀ ਮੂਹਰੋਂ ਜਿਹੜੀ ਕਿ ਪ੍ਰੋਫੈਸਰ ਪੰਨੂ ਨੇ ਸਾਨੂੰ ਬੈਠ ਕੇ ਕਥਾ ਦੇ ਉੱਤੇ ਸੁਣਾਈ। ਸੋ ਗੱਲ ਇਹ ਆ ਜਾਂਦੀ ਆ ਵੀ ਅਸੀਂ ਨਾ ਬਹੁਤ ਥੋੜੇ ਚੱਕਰਾਂ ਚ ਉਲਝੇ ਹੋਏ ਆ, ਜੇ ਇਹ ਅਸੀਂ ਸਾਬਤ ਕਰਨ ਦੀ ਸਾਨੂੰ ਕੀ ਲੋੜ ਪਈ ਆ? ਸਾਨੂੰ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਉਸ ਟਾਈਮ ਦੇ ਵਿੱਚ ਦੇਖਿਆ ਵੀ ਜਿਹੜੀਆਂ ਊਨਤਾਈਆਂ ਬਹੁਤ ਜ਼ਿਆਦਾ ਆ ਗਈਆਂ, ਜਿਹੜਾ ਇੱਕ ਧਰਮ ਸੀ ਉਹ ਪਲੀਤਿਆ ਗਿਆ, ਸੋ ਲੋੜ ਆ ਇੱਕ ਸਾਫ ਸੁਥਰਾ ਧਰਮ ਤੇ ਸਾਫ ਸੁਥਰਾ ਰਾਹ ਚੁਣਨ ਦੀ, ਤੇ ਉਹ ਰਾਹ ਗੁਰੂ ਨਾਨਕ ਦੇਵ ਜੀ ਨੇ ਚੁਣ ਲਿਆ ਤੇ ਉਸ ਰਾਹ ਦੇ ਉੱਤੇ ਚੁਣ ਕੇ ਅਸੀਂ ਇੱਕ ਸਿੱਖ ਕੌਮ ਵੱਖਰੀ ਕੌਮ ਦੇ ਤੌਰ ਦੇ ਉੱਤੇ ਆਜ਼ਾਦ ਹੋ ਗਈ ਤੇ ਅਸੀਂ ਉਸ ਦੇ ਉੱਤੇ ਅੱਜ ਪਹਿਰਾ ਦੇ ਰਹੇ ਹਾਂ ਤੇ ਅੱਜ ਉਹ ਸਿੱਖ ਕੌਮ ਬਾਬੇ ਨਾਨਕ ਵੱਲੋਂ ਬਣਾਈ ਗਈ ਇਹ ਕੌਮ ਦੁਨੀਆ ਭਰ ਦੇ ਵਿੱਚ ਫੈਲ ਰਹੀ ਆ, ਚੜ੍ਹਦੀ ਕਲਾ ਦੇ ਵਿੱਚ ਵੀ ਆ। ਕੱਲ ਇੱਕ ਖਬਰ ਪਤਾ ਨੀ ਫੇਕ ਨਾ ਹੋਵੇ ਤਾਂ ਮੈਂ ਨਾਲ ਸੰਬੰਧਿਤ ਕਹੂੰਗਾ ਵੀ ਭਾਈ ਰਵੀ ਸਿੰਘ ਨੂੰ ਨੋਬਲ ਪੁਰਸਕਾਰ ਲਈ ਕਹਿੰਦੇ ਨੋਮੀਨੇਟ ਕੀਤਾ, ਹੁਣ ਜੇ ਇਹ ਨੀ ਪਤਾ ਵੀ ਅੱਜ ਕੱਲ ਫੇਕ ਵੀ ਬਣਾ ਕੇ ਪੋਸਟਰ ਪਾਉਂਦੇ ਆ ਲੋਕ, ਪਰ ਉਹ ਇਹ ਵੀ ਜੇ ਗੱਲ ਆ ਰਹੀ ਆ ਤਾਂ ਉਹ ਵੀ ਬਹੁਤ ਮਾਣ ਵਾਲੀ ਗੱਲ ਆ। ਚਲੋ ਮੰਨ ਲਓ ਨਹੀਂ ਵੀ ਕੀਤਾ ਇਹ ਨਿਊਜ਼ ਫੇਕ ਆ ਤਾਂ, ਪਰ ਇੱਕ ਦਿਨ ਜ਼ਰੂਰ ਆਊਗਾ ਵੀ ਕਰਨਾ ਪਊਗਾ ਉਹਨਾਂ ਨੂੰ ਤੇ ਉਹਨਾਂ ਦੇ ਕਾਰਜਾਂ ਨੂੰ ਦੇਖ ਕੇ ਉਹਨਾਂ ਨੂੰ ਕਰਨਾ ਪਊਗਾ, ਮਜਬੂਰ ਹੋਣਗੇ। ਸੋ ਇਸ ਕਰਕੇ ਅਸੀਂ ਬੜੀ ਚੜ੍ਹਦੀ ਕਲਾ ਨਾਲ ਵਿਚਰ ਰਹੇ ਹਾਂ, ਸਾਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੈ ਵੀ ਅਸੀਂ ਹਿੰਦੂ ਨਹੀਂ, ਅਸੀਂ ਫਲਾਨੇ ਨਹੀਂ, ਅਸੀਂ ਧਿਮਕੇ ਨਹੀਂ। ਸਾਨੂੰ ਹਰ ਬੰਦਿਆਂ ਦਾ ਅਸੀਂ ਜੇ ਸਾਬਤ ਕਰਕੇ ਅਸੀਂ ਹਿੰਦੂਆਂ ਨਾਲ ਨਫ਼ਰਤ ਥੋੜਾ ਕਰਨੀ ਆ, ਜੇ ਅਸੀਂ ਕਹਿੰਦੇ ਹਾਂ ਉਹਨਾਂ ਤੇ RSS ਨਾਂ ਦਾ ਇੱਕ ਅਦਾਰਾ ਜਿਹੜਾ ਨਫ਼ਰਤ ਫੈਲਾਉਂਦਾ, ਤਾਂ ਜੇ ਅਸੀਂ ਵੀ ਉਹੀ ਨਫ਼ਰਤ ਫੈਲਾਉਣੇ ਆ ਤਾਂ ਫਿਰ ਸਾਡੇ ਤੇ ਉਹਨਾਂ ਚ ਕੀ ਫਰਕ ਰਹੇਗਾ? ਸਾਨੂੰ ਬਾਬੇ ਨਾਨਕ ਨੇ ਇੱਕ ਨਵੀਂ ਕਿਸ਼ਤੀ ਬਣਾ ਕੇ ਉਹਦੇ ਵਿੱਚ ਬਹਾਤਾ, ਸਾਨੂੰ ਸਾਨੂੰ ਉਸਦਾ ਰਿਗਾਰਡ ਕਰਨਾ ਚਾਹੀਦਾ। ਸਾਨੂੰ ਪਿਛੋਕੜ ਦੇ ਦੀਆਂ ਗੱਲਾਂ ਨੂੰ ਐਵੇਂ ਨਹੀਂ ਘੁੰਘਾਲਣਾ ਚਾਹੀਦਾ, ਐਵੇਂ ਨਹੀਂ ਉਹਨਾਂ ਚ ਉਲਝਣਾ ਚਾਹੀਦਾ। ਅਸੀਂ ਦੇਖੋ ਵੀ ਜਦੋਂ ਤੋਂ ਸਿੱਖ ਕੌਮ ਬਣੀ ਆ, ਸਿੱਖ ਕੌਮ ਨੇ ਹਰ ਪਲ ਚੜ੍ਹਦੀ ਕਲਾ ਚ ਗਿਆ ਤੇ ਉਸ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਬਾਬੇ ਨਾਨਕ ਦੇ ਫਲਸਫੇ ਦੇ ਵਿੱਚ ਜਿਹੜੇ ਕਿਸੇ ਦੇ ਹੱਕਾਂ ਦੇ ਉੱਤੇ ਡਾਕਾ ਮਾਰਦੀ ਹੋਵੇ, ਕਿਸੇ ਨਾਲ ਧੱਕਾ ਕਰਦੀ ਹੋਵੇ। ਉਹਨਾਂ ਨੇ ਸਭ ਨੂੰ ਬਰਾਬਰਤਾ ਦਾ ਦਰਜਾ ਦਿੱਤਾ, ਕੱਲਾ ਉਹਨਾਂ ਨੇ ਮਾਨਵਤਾ ਨੂੰ ਬਰਾਬਰਤਾ ਨਹੀਂ ਦਿੱਤਾ, ਉਹਨਾਂ ਨੇ ਮਰਦ ਔਰਤ ਦੇ ਕੱਦ ਨੂੰ ਬਰਾਬਰ ਕੀਤਾ, ਬਹੁਤ ਸਾਰੀਆਂ ਚੀਜ਼ਾਂ ਕੀਤੀਆਂ। ਸੋ ਜਿਹੜੀਆਂ ਚੀਜ਼ਾਂ ਅਸੀਂ ਸੋਚਣੀਆਂ ਜਾਂ ਸੋਚ ਸਕਦੇ ਹਾਂ ਉਹ ਹੋਰ ਆ। ਸੋ ਇਹਨਾਂ ਦਾ ਅਖੀਰ ਇੱਕੋ ਹੀ ਜਵਾਬ ਮੁਕਲਦਾ ਹੁੰਦਾ ਇਹਨਾਂ ਗੱਲਾਂ ਦਾ, ਵੀ ਮੈਨੂੰ ਲੱਗਦਾ ਵੀ ਇਹਨਾਂ ਮੁੱਦਿਆਂ ਨਾਲੋਂ ਜਿਹੜਾ ਬੰਦਾ ਇਸ ਮੁੱਦੇ ਜਾਂ ਵਿਚਾਰੇ ਜਾਂ ਇਹ ਮੁੱਦੇ ਹੋਣ ਉਹਦੇ ਦਿਮਾਗ ਚ, ਤੇ ਉਹਨੂੰ ਗੁਰਬਾਣੀ ਪੜ੍ਹਨ ਲੱਗ ਜਾਣਾ ਚਾਹੀਦਾ ਬਸ।
ਜੀ ਬਿਲਕੁਲ। ਸੋ ਅੱਗੇ ਸਾਡੇ ਨਾਲ ਰੁਪਿੰਦਰ ਸਿੰਘ ਗਿਲਹੁਰੀ ਜੁੜੇ ਨੇ, ਉਹਨਾਂ ਨੇ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸ਼ੁਭ ਸਵੇਰ ਅਮਰਦੀਪ ਜੀ ਤੇ ਬ੍ਰਾਡਵੇਅਰ ਨੂੰ, ਸਾਡੇ ਵੱਲੋਂ ਵੀ ਸ਼ੁਭ ਸਵੇਰ ਤੁਹਾਨੂੰ ਔਰ ਗੁਰਫਤਿਹ ਜੀ। ਵਰਿੰਦਰ ਚੀਮਾ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਦਾ ਮੈਂ ਮੈਸੇਜ ਖੋਲਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਉਹ ਡਾਊਨਲੋਡ ਹੋ ਰਿਹਾ ਜੀ, ਖੁੱਲ ਨਹੀਂ ਰਿਹਾ, ਹੋ ਸਕਦਾ ਕੋਈ ਫਾਲਟ ਹੈ। ਤੇ ਦਲਜੀਤ ਸਿੰਘ ਢਿੱਲੋਹਰਾ ਨੇ ਜੀ ਪਹਿਲਾਂ ਧਿਆਨ ਦਵਾਇਆ ਸੀਗਾ ਆਵਾਜ਼ ਦੇ ਵੱਲ, ਔਰ ਬਹੁਤ ਸਾਰੇ ਦੋਸਤਾਂ ਨੇ ਧਿਆਨ ਦਵਾਇਆ ਸੀ, ਪਰਮਜੀਤ ਸਿੰਘ ਧਾਲੀਵਾਲ ਹੋਰਾਂ ਨੇ, ਜਗਤਾਰ ਜੌਹਲ ਹੋਰਾਂ ਨੇ, ਤੇ ਭੁਪਿੰਦਰ ਹੀਰ ਹੋਰਾਂ ਨੇ ਪਾਲਾ ਬੈਂਸ ਕੋਬਰਮ ਤੋਂ, ਉਹ ਵੀ ਜੁੜੇ ਹੋਏ ਆ ਸਾਡੇ ਨਾਲ। ਸਤਿ ਸ੍ਰੀ ਅਕਾਲ ਭੈਣ ਜੀ ਤੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ। ਭਾਜੀ ਕਿਸੇ ਦਿਨ ਕਹਿੰਦੇ ਰੌਕੀ ਭਾਜੀ ਨੂੰ ਲੈ ਕੇ ਆਓ ਨਿਊ ਰੂਲਸ ਦੀ ਜਾਣਕਾਰੀ ਦੇ ਲਈ। ਥੈਂਕ ਯੂ ਜੀ।
ਕੋਈ ਚੱਕਰ ਨੀ ਜੀ, ਲੈ ਆਉਣੇ ਆ ਰੌਕੀ ਭਾਈ ਨੂੰ, ਲੈ ਆਉਣੇ ਅਗਲੇ ਇੱਕ ਦੋ ਦਿਨਾਂ ਜਿੱਦੇ ਵੀ ਟਾਈਮ ਮਿਲਦਾ ਉਹਨਾਂ ਨਾਲ ਮੈਂ, ਕਿਉਂਕਿ ਉਹ ਅਸਲ ਚ ਇੱਕ ਬਾਏ ਪ੍ਰੋਫੈਸ਼ਨ ਉਹ ਇੰਜੀਨੀਅਰ ਆ ਜੀ ਤੇ ਰੇਲਵੇ ਚ ਆਪਦੀ ਜੋਬ ਕਰਦੇ ਅੱਜ ਕੱਲ ਮੈਲਬਨ ਦੇ ਵਿੱਚ, ਤੇ ਉਹਨਾਂ ਕੋਲੇ ਕਈ ਵਾਰੀ ਸਮੇਂ ਦੀ ਜਿਹੜੀ ਕਿੱਲਤ ਹੁੰਦੀ ਹੈ, ਤੇ ਹੋ ਸਕਦਾ ਵੀ ਵੀਕਐਂਡ ਤੇ ਉਹਨਾਂ ਨੂੰ ਸਮਾਂ ਮਿਲੇ, ਸੋ ਵੀਕਐਂਡ ਦੇ ਕਿਸੇ ਪ੍ਰੋਗਰਾਮ ਚ ਆਪਾਂ ਲੈ ਕੇ ਆਵਾਂਗੇ
ਜੀ। ਸੰਦੀਪ ਰਾਏ ਸਾਡੇ ਨਾਲ ਜੁੜੇ ਹੋਏ ਆ, ਗੈਰੀ ਢਿੱਲੋਂ ਕੈਨਬਰਾ ਤੋਂ ਜੁੜੇ ਹੋਏ ਆ, ਰਾਜ ਮਹਿੰਦਰ ਸਿੰਘ ਸਭ ਤੋਂ ਪਹਿਲਾਂ ਦੇ ਜੁੜੇ ਹੋਏ ਆ, ਅਸੀਂ ਉਹਨਾਂ ਦਾ ਮੈਸੇਜ ਜ਼ਰੂਰ ਸ਼ਾਮਲ ਕਰਦੇ ਹਾਂ। ਉਹਨਾਂ ਨੇ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ, ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਸਾਡੇ ਵੱਲੋਂ ਬਹੁਤ ਪਿਆਰ ਭਰੀ। ਸਤਿ ਸ੍ਰੀ ਅਕਾਲ, ਕਹਿੰਦੇ ਜੋ ਗੁਜ਼ਰ ਚੁੱਕਾ ਹੈ ਉਸਨੂੰ ਕਦੇ ਮੁੜ ਕੇ ਨਾ ਦੇਖੋ, ਨਹੀਂ ਤਾਂ ਜੋ ਅੱਗੇ ਮਿਲਣ ਵਾਲਾ ਹੈ ਉਸਨੂੰ ਵੀ ਗਵਾ ਦੇ ਦੋਗੇ। ਕਿਆ ਬਾਤ ਹੈ, ਬਹੁਤ ਖੂਬਸੂਰਤ ਜੀ। ਔਰ ਆਪਾਂ ਗਾਹੇ ਬਗਾਹੇ ਜ਼ਰੂਰ ਇਹੋ ਜਿਹੇ ਵਿਚਾਰਾਂ ਦੇ ਨਾਲ ਸਾਂਝ ਪਾਉਂਦੇ ਰਹਿੰਦੇ ਹਾਂ, ਔਰ ਇਹੋ ਜਿਹੇ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਜਿਹੜਾ ਮਕਸਦ ਬਰਾੜ ਸਾਹਿਬ ਉਹ ਇਹੀ ਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਈਏ। ਇਹੋ ਜਿਹੜੇ ਵਿਚਾਰ ਆ ਜੇ ਅਸੀਂ ਸਾਂਝੇ ਕਰਦੇ ਹਾਂ ਤਾਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਦੇ ਕੇ ਉਸ ਜ਼ਿੰਦਗੀ ਦੀ ਜਿਹੜੀ ਹਲਚਲ ਆ ਹਨਾ ਉਹਨੂੰ ਸ਼ਾਂਤ ਕਰਨ ਦੇ ਵਿੱਚ, ਉਹਨੂੰ ਸਹਿਜ ਨਾਲ ਚਲਾਉਣ ਦੇ ਵਿੱਚ ਜ਼ਰੂਰ ਆਪਾਂ ਆਪਣੀ ਹੀ ਮਦਦ ਕਰ ਸਕੀਏ।
ਬਿਲਕੁਲ ਜੀ, ਦੇਖੋ ਅਮਰਦੀਪ ਜੀ, ਆਪਾਂ ਜਿਹੜਾ ਰੇਡੀਓ ਦਾ ਜਾਂ ਆਪਣੇ ਅਦਾਰੇ ਦਾ ਮਕਸਦ ਸਿਰਫ ਤੇ ਸਿਰਫ ਕਲਾ ਖਬਰਾਂ ਸੁਣਾਉਣੀਆਂ ਜਾਂ ਗਾਣੇ ਸੁਣਾਉਣਾ ਨਹੀਂ ਹੈ, ਸਾਡਾ ਮਕਸਦ ਇੱਕ ਚੰਗੇ ਸਮਾਜ ਸਿਰਜਣ ਦੇ ਵਿੱਚ ਬਣਦਾ ਯੋਗਦਾਨ ਪਾਉਣਾ, ਤੇ ਉਹ ਯੋਗਦਾਨ ਪੈ ਵੀ ਰਿਹਾ। ਜਿੰਨੀ ਕੁ ਦੁਨੀਆਂ ਆਪਣੇ ਨਾਲ ਜੁੜੀ ਆ, ਸਾਰੀ ਇੱਕ ਟੀਮ ਦੇ ਰੂਪ ਚ ਉਭਰ ਕੇ ਆਈ ਆ, ਜਦੋਂ ਬਹੁਤ ਵਧੀਆ ਢੰਗ ਨਾਲ ਸਾਨੂੰ ਫੀਡਬੈਕ ਦਿੰਦੇ ਆ ਜਾਂ ਗੱਲ ਕਰਦੇ ਆ, ਤਾਂ ਸਾਡਾ ਵੀ ਮਾਣ ਨਾਲ ਜਿਹੜਾ ਅਸੀਂ ਸਿਰ ਉੱਚਾ ਹੁੰਦਾ ਵੀ ਅਸੀਂ ਉਸ ਇੱਕ ਪਰਿਵਾਰ ਦਾ ਹਿੱਸਾ ਜਿਹੜੇ ਪਰਿਵਾਰ ਦੇ ਵਿੱਚ ਇੱਕ ਚੰਗੇ ਸਮਾਜ ਨੂੰ ਸਿਰਜਣ ਦੀ ਤਾਂਘ ਆ ਤੇ ਚੰਗਾ ਕੰਮ ਕਰਨ ਦੀ ਤਾਂਘ ਆ। ਕੋਈ ਵੀ ਬੁਰਾਈ ਆ ਉਨਤਾਈ ਆ ਉਹਦੇ ਤੇ ਬੋਲ ਸਕਦੇ ਹਾਂ ਅਸੀਂ, ਅਸੀਂ ਉਹਦੇ ਤੇ ਵਿਚਾਰ ਕਰ ਸਕਦੇ ਹਾਂ। ਸੋ ਇਹ ਇੱਕ ਸਾਡੀ ਡਿਊਟੀ ਲੱਗੀ ਹੋਈ ਆ ਤੇ ਉਸ ਡਿਊਟੀ ਦੇ ਵਿੱਚ ਅਸੀਂ ਹਲੇ ਤੱਕ ਆਪਦੇ ਆਪ ਨੂੰ ਕਾਮਯਾਬੀ ਸਮਝਦੇ ਹਾਂ ਜੀ। ਸੀਮਤ ਸਾਧਨਾਂ ਨਾਲ ਏਡੇ ਵੱਡੇ ਉਪਰਾਲੇ ਸੌਖਾ ਕੰਮ ਨਹੀਂ ਹੁੰਦਾ, ਜੇ ਹੋ ਰਹੇ ਆ ਤਾਂ ਸਾਨੂੰ ਮਾਣ ਵੀ ਕਰਨਾ ਚਾਹੀਦਾ ਤੇ ਸਾਨੂੰ ਬਣ ਦੀ ਦਾਦ ਵੀ ਸਾਰਿਆਂ ਨੂੰ ਦੇਣੀ ਚਾਹੀਦੀ ਆ। ਕੱਲ ਪਰਮਿੰਦਰ ਸੁਲਟ ਵਰਗੇ ਬੰਦਿਆਂ ਨਾਲ ਅਚਾਨਕ ਮੈਂ ਬੜੀ ਸ਼ੋਰਟ ਜਿਹੜੀ ਉਹਨਾਂ ਨਾਲ ਜਿਹੜੀ ਨੋਟਿਸ ਦੇ ਉੱਤੇ ਗੱਲਬਾਤ ਕੀਤੀ ਤਾਂ ਮੈਨੂੰ ਸ਼ਾਮ ਤੱਕ ਉਹਨਾਂ ਦੇ ਜਿਹੜੇ ਇਸ ਪ੍ਰੋਗਰਾਮ ਦੀ ਫੀਡਬੈਕ ਆਉਂਦੀ ਰਹੀ, ਲੋਕਾਂ ਨੇ ਬਹੁਤ ਪਸੰਦ ਕੀਤਾ। ਪਰ ਜਿਹੜੀ ਚੀਜ਼ ਕੱਲ ਮੈਂ ਉਹਨਾਂ ਤੋਂ ਕਢਾ ਸਕਿਆ ਜਾਂ ਜਿੰਨੀ ਕੁ ਮੈਂ ਗੱਲਬਾਤ ਉਹਨਾਂ ਨੂੰ ਕਰ ਸਕਿਆ ਉਹ ਪਰਮਿੰਦਰ ਸੋਢੀ ਦੇ ਕੱਦ ਮੁਤਾਬਕ 0.001% ਸੀਗੀ। ਪਰਮਿੰਦਰ ਸੋਢੀ ਨੂੰ ਜਿਹੜਾ ਬੰਦਾ ਨੇੜੇ ਤੋਂ ਜਾਣਦਾ ਜਾਂ ਜਿਹੜੇ ਬੰਦੇ ਨੇ ਉਹਨਾਂ ਨੂੰ ਪੜ੍ਹਿਆ ਸੁਣਿਆ ਦੇਖਿਆ ਉਹ ਬੰਦੇ ਦੀ ਤਾਂ ਹੈਰਾਨ ਹੀ ਰਹਿ ਜੂਗਾ ਵੀ ਇੰਟਰਵਿਊ ਤਾਂ ਕੁਛ ਵੀ ਚੀਜ਼ ਨਹੀਂ ਸੀਗੀ, ਉਹ ਤਾਂ ਇੱਕ ਬਹੁਤ ਹੀ ਜਿਹੜੀ ਪਹੁੰਚੀ ਹੋਈ ਚੀਜ਼ ਆ। ਤੇ ਉਹਨਾਂ ਨੂੰ ਮੈਂ ਕੋਸ਼ਿਸ਼ ਕਰ ਰਿਹਾ ਜੀ ਅਗਲਾ ਟੂਰ ਆ ਜਿਹੜਾ ਉਹਨਾਂ ਦਾ ਕਿਵੇਂ ਨਾ ਕਿਵੇਂ ਆਪਾਂ ਆਸਟ੍ਰੇਲੀਆ ਅਗਲੇ ਸਾਲ ਲਵਾਈਏ ਤਾਂ ਕਿ ਸਾਰੇ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਰੂਬਰੂ ਰੱਖੀਏ। ਇਹੋ ਜਿਹੇ ਸਾਦੇ ਸਿੰਪਲ ਸੱਜਣ ਪੁਰਖ ਜਿਹਨਾਂ ਨੂੰ ਅਸੀਂ ਕਹੀਏ ਤਾਂ ਲੋਕਾਂ ਦੀ ਜਿਹੜੀ ਦਾ ਫਲਾਓ ਹੋਣਾ ਜ਼ਰੂਰੀ ਆ, ਉਹਨਾਂ ਦੇ ਵਿਚਾਰਾਂ ਦਾ ਫਲਾਓ ਹੋਣਾ, ਉਹਨਾਂ ਦਾ ਕਿਤਾਬਾਂ ਰੁਕ ਕੇ ਆਪਾਂ ਪੜ੍ਹਦੇ ਹਾਂ, ਪਰ ਜਿਹੜੀ ਪੋਜ਼ਿਟਿਵ ਐਨਰਜੀ ਉਹਨਾਂ ਨੂੰ ਮਿਲ ਕੇ ਅਸੀਂ ਹਾਸਲ ਕਰ ਸਕਦੇ ਹਾਂ ਉਹ ਇੱਕ ਵੱਡੀ ਚੀਜ਼ ਹੋਊਗੀ। ਸੋ ਉਹਨਾਂ ਦੀ ਜਿਹੜੀ ਕੱਲ ਹਲੀਮੀਅਤ ਭਰੀ ਇੰਟਰਵਿਊ ਤੋਂ ਬਾਅਦ ਵੀ ਉਹਨਾਂ ਦਾ ਸ਼ਾਮ ਨੂੰ ਵੀ ਮੈਸੇਜ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੁਛ ਮੇਰੇ ਤੋਂ ਗਲਤ ਤਾਂ ਨਹੀਂ ਹੋ ਗਿਆ ਜੀ ਜਿਹੜੀ ਚ, ਮੈਂ ਕਿਹਾ ਨਹੀਂ ਜੀ ਏਦਾਂ ਕਿਵੇਂ ਹੋ ਸਕਦਾ। ਪਰ ਦੇਖੋ ਇਹ ਜੇ ਲੋਕਾਂ ਨੂੰ ਪ੍ਰਮੋਟ ਕਰਨ ਦੀ ਲੋੜ ਆ ਤੇ ਹਰਮਨ ਰੇਡੀਓ ਅੱਜ ਦਾ ਨਹੀਂ ਪਹਿਲੇ ਦਿਨ ਤੁਸੀਂ ਦੇਖੋ ਇਹਨਾਂ ਦੇ ਵਿਚਾਰ ਅਸੀਂ ਚਲਾਉਂਦੇ ਆ ਰਹੇ ਹਾਂ, ਇਹਨਾਂ ਦੀਆਂ ਕਿਤਾਬਾਂ ਅਸੀਂ ਦੁਨੀਆਂ ਤੱਕ ਪਹੁੰਚਾਉਂਦੇ ਆ ਰਹੇ ਹਾਂ। ਤੇ ਉਹ ਅਸੀਂ ਕਰਦੇ ਰਹਾਂਗੇ। ਤੇ ਤੁਸੀਂ ਵੀ ਜਰੂਰ ਇਹਦੀਆਂ ਚੀਜ਼ਾਂ ਨਾ ਬਣਦਾ ਸਹਿਯੋਗ ਦਿਆ ਕਰੋ, ਇਹਨਾਂ ਲੋਕਾਂ ਦੀ ਜਿਹੜੀ ਫੀਡਬੈਕ ਹੁੰਦੀ ਆ ਉਹਦਾ ਉਹ ਜਰੂਰ ਦਿਆ ਕਰੋ। ਉਹਨਾਂ ਦਾ ਪੇਜ ਬਣੇ ਹੋਏ ਆ ਸੋਢੀ ਪਰਮਿੰਦਰ ਦੇ ਨਾਂ ਤੇ, ਤੁਸੀਂ ਉਹ ਫੇਸਬੁੱਕ ਤੇ ਜਾ ਕੇ ਜੁਆਇਨ ਕਰੋ। ਉੱਥੇ ਜੇ ਤੁਹਾਨੂੰ ਇੰਟਰਵਿਊ ਚੰਗੀ ਲੱਗੀ ਤਾਂ ਉਹਦੇ ਬਾਰੇ ਚ ਉਹਨਾਂ ਨੂੰ ਕਹੋ, ਜੇ ਕੋਈ ਵੀ ਸਵਾਲ ਜਵਾਬ ਉਹਨਾਂ ਨੂੰ ਪੁੱਛੋ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਕੰਮ ਕਰ ਰਹੇ ਆ ਪਿਛਲੇ 30-40 ਸਾਲਾਂ ਤੋਂ, ਉਹਨਾਂ ਦਾ ਉਹਨਾਂ ਨੂੰ ਲੱਗਿਆ ਵੀ ਮੈਨੂੰ ਹੋਰ ਕਰਨੇ ਚਾਹੀਦੇ ਆ। ਤੇ ਲੋਕ ਆ ਸਮਾਂ ਕਾਲ ਸੀਮਿਤ ਸਮੇਂ ਕਾਲ ਲਈ ਆਉਂਦੇ ਆ, ਤੇ ਇਹਨਾਂ ਦਾ ਸਾਨੂੰ ਲਾਹਾ ਲੈਣਾ ਚਾਹੀਦਾ ਇਹੋ ਜਿਹੇ ਸੱਜਣ ਪੁਰਖਾਂ ਦਾ।
ਬਿਲਕੁਲ ਬਿਲਕੁਲ। ਔਰ ਜਗਤਾਰ ਗਿੱਲ ਭਾਜੀ ਨੇ ਇੱਕ ਵਾਰ ਫੇਰ ਕਿਹਾ ਜੀ ਕਿ ਪੁਰੇਵਾਲ ਸਾਹਿਬ ਨੂੰ ਵੀ ਕਹਿੰਦੇ ਕਿਸੇ ਦਿਨ ਰੇਡੀਓ ਤੇ ਜ਼ਰੂਰ ਲੈ ਕੇ ਆਓ, ਤਾਂ ਜੋ ਕੈਲੰਡਰ ਵਾਲੀ ਜਿਹੜੀ ਦੁਵਿਧਾ ਕੈਲੰਡਰ ਦੇ ਬਾਰੇ ਅੱਜ ਕੱਲ ਚੱਲ ਰਹੀ ਹੈ, ਉਸ ਦੁਵਿਧਾ ਨੂੰ ਦੂਰ ਕੀਤਾ ਜਾ ਸਕੇ। ਬ੍ਰਾਟ ਸਾਹਿਬ, ਇਹਦੇ ਨਾਲ ਹੀ ਮੈਂ ਵੀ ਇੱਕ ਕੈਲੰਡਰ ਦੇ ਬਾਬਤ ਤੇ ਕਿਸੇ ਹੋਰ ਵੀਰ ਨੇ ਵੀ ਕੋਈ ਵੀਡੀਓ ਜਿਹੜੀ ਸੀ ਉਹ ਪਾਈ ਹੋਈ ਸੀ, ਔਰ ਮੈਨੂੰ ਲੱਗਦਾ ਕਿ ਮੈਂ ਜਿੰਨੀ ਕੁ ਵੀਡੀਓ ਸੁਣੀ ਜਾਂ ਦੇਖੀ, ਕਿਉਂਕਿ ਮੈਨੂੰ ਜ਼ਿਆਦਾ ਬੈਠ ਕੇ ਦੇਖਣ ਦਾ ਤਾਂ ਸਮਾਂ ਨਹੀਂ ਮਿਲਿਆ, ਪਰ ਥੋੜੀ ਬਹੁਤੀ ਸੁਣੀ, ਕਿਉਂਕਿ ਮੇਰੇ ਹਸਬੈਂਡ ਸ਼ਾਇਦ ਉਹ ਲਾ ਕੇ ਸੁਣ ਰਹੇ ਸੀ, ਦੇਖ ਰਹੇ ਸੀ ਵੀਡੀਓ, ਔਰ ਮੈਨੂੰ ਥੋੜਾ ਬਹੁਤਾ ਜੋ ਉਤੋਂ ਅੰਦਾਜ਼ਾ ਲੱਗਿਆ ਕਿ ਜਿਵੇਂ ਉਸ ਵੀਰ ਨੇ ਪੁਰੇਵਾਲ ਸਾਹਿਬ ਦੇ ਜਿਹੜੇ ਕੈਲੰਡਰ ਆ ਉਹਨੂੰ ਚੈਲੰਜ ਕੀਤਾ ਹੋਵੇ, ਇਸ ਤਰ੍ਹਾਂ ਦੀ ਉਹ ਵੀਡੀਓ ਜਿਹੜੀ ਸੀ ਉਹ ਮੈਨੂੰ ਲੱਗ ਰਹੀ ਸੀਗੀ। ਔਰ ਇਹ ਜਿਹੜੀ ਦੁਵਿਧਾ ਕੈਲੰਡਰ ਵਾਲੀ, ਇੱਕ ਤਾਂ ਤਰੀਕਾਂ ਦੀ ਦੁਵਿਧਾ, ਜਿਵੇਂ ਉਹਨਾਂ ਨੇ ਪਹਿਲਾਂ ਹੀ ਦੱਸਿਆ ਵੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਦਿਹਾੜਾ ਜਿਹੜਾ ਉਹ ਇੱਕ ਦਿਨ ਆ ਰਿਹਾ, ਔਰ ਇਸ ਮਾਮਲੇ ਦੇ ਉੱਤੇ ਉਹ ਚਾਹੁੰਦੇ ਨੇ ਕਿ ਪੁਰੇਵਾਲ ਸਾਹਿਬ ਦੇ ਨਾਲ ਗੱਲ ਕੀਤੀ ਜਾਵੇ। ਜੀ ਬਰਾੜ ਸਾਹਿਬ,
ਦੇਖੋ ਅਸੀਂ ਪਿਛਲਾ ਸਟੂਰ ਦੇ ਵਿੱਚ ਨਾ ਸਪੈਸ਼ਲ ਟਾਈਮ ਰੱਖਿਆ ਸੀ ਪੁਰੇਵਾਲ ਸਾਹਿਬ ਨੂੰ ਮਿਲਣ ਦਾ ਐਡਮਿੰਟਨ ਦੇ ਵਿੱਚ, ਤੇ ਅਸੀਂ ਤਕਰੀਬਨ 4 ਦਿਹਾੜੇ ਉੱਥੇ ਰਹੇ, ਤੇ 4 ਦਿਹਾੜਿਆਂ 'ਚ ਅਸੀਂ 3 ਦਿਨ ਪੁਰੇਵਾਲ ਸਾਹਿਬ ਕੋਲੇ ਵਕਤ ਗੁਜ਼ਾਰਿਆ, ਤੇ 3 ਦਿਨ ਅਸੀਂ ਉਹਨਾਂ ਦੇ ਜਿਹੜਾ ਜਦੋਂ ਵਕਤ ਗੁਜ਼ਾਰਿਆ ਅਸੀਂ ਉਹਨਾਂ ਦੇ ਜਿਹੜੇ ਇੱਕ ਜਿਹੜੀ ਬੇਸਮੈਂਟ ਦੇ ਵਿੱਚ ਬਣੀ ਹੋਈ ਉਹਨਾਂ ਦੀ ਇੱਕ ਬਾ ਕਮਾਲ ਲਾਇਬ੍ਰੇਰੀ ਦੇ ਵਿੱਚ ਬੈਠੇ, ਸਾਰਾ ਸਾਰਾ ਦਿਨ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਮੈਂ ਤੇ ਅਮਨਦੀਪ ਸਿੰਘ ਸਿੱਧੂ ਦੋਨੇ ਸਨ, ਬਹੁਤ ਸਾਰੀਆਂ ਸਾਡੇ ਕੋਲੇ ਉਸ ਟਾਈਮ ਦੀਆਂ ਯਾਦਾਂ ਵੀਡੀਓ ਬਹੁਤ ਕੁਝ ਸਾਡੇ ਕੋਲੇ ਹੈਗਾ। ਪਰ ਕਾਰਨ ਕੀ ਹੋਇਆ, ਅਸੀਂ ਸਾਡਾ ਮਿਸ਼ਨ ਵੀ ਜਿਹੜਾ ਕੈਨੇਡਾ ਟੂਰ ਸੀ, ਅਸੀਂ ਉਹ ਕੈਲੰਡਰ ਦੇ ਉੱਤੇ ਹੋਰ ਬਹੁਤ ਸਾਰੇ ਕੰਮ ਕਰਨੇ ਚਾਹੁੰਦੇ ਸੀ, ਐਪ ਬਣਾਉਣਾ ਚਾਹੁੰਦੇ ਸੀ, ਹੋਰ ਕਰਨਾ ਚਾਹੁੰਦੇ ਸੀ, ਪਰ ਐਂਡ ਆਫ ਦੀ ਡੇ ਕੀ ਹੋਇਆ ਵੀ ਜਦੋਂ ਅਸੀਂ ਸਾਰਾ ਕੁਛ ਕੀਤਾ ਤੇ ਪੁਰੇਵਾਲ ਸਾਹਿਬ ਬੜੇ ਖੁਸ਼ ਹੋਏ ਸਾਨੂੰ ਆਪਦੀ ਸਾਰੀ ਜਿਹੜੀ ਉਹਨਾਂ ਦੀ ਗੁੱਝੇ ਭੇਤ ਦੇਣ ਚ, ਉਹ ਕਹਿੰਦੇ ਵੀ ਸਰ ਮੈਨੂੰ ਲੱਗਿਆ ਵੀ ਤੁਸੀਂ ਮੇਰੀ ਜਿਹੜੀ ਵਿਰਾਸਤਾਂ ਨੂੰ ਅੱਗੇ ਤੋਰ ਸਕਦੇ ਹੋ ਤੇ ਮੈਨੂੰ ਕੋਈ ਪ੍ਰੋਬਲਮ ਨੀ, ਜਿਹੜੀ ਵੀ ਚੀਜ਼ ਜਿਹੜਾ ਵੀ ਫਾਰਮੂਲਾ ਤੁਸੀਂ ਲੈਣਾ ਚਾਹੁੰਦੇ ਹੋ ਲੈ ਲਓ, ਤੇ ਉਹਨਾਂ ਨੇ ਸਾਨੂੰ ਸਹਿਮਤੀ ਜਿਤਾਈ, ਸਭ ਕੁਛ ਹੋਇਆ। ਪਰ ਅਖੀਰ ਕੀ ਹੋਇਆ ਵੀ ਜਦੋਂ ਅਸੀਂ ਉੱਥੋਂ ਕੈਨੇਡਾ ਤੋਂ ਵਾਪਸੀ ਕਰ ਰਹੇ ਸੀ ਤਾਂ ਸਾਨੂੰ ਅਚਾਨਕ ਉਹਨਾਂ ਦੇ ਬੇਟੇ ਦਾ ਮੈਸੇਜ ਆਇਆ ਤੇ ਉਹਨਾਂ ਨੇ ਸਾਨੂੰ ਸਾਰੀਆਂ ਚੀਜ਼ਾਂ ਤੋਂ ਰੋਕਤਾ, ਉਹ ਕਹਿੰਦੇ ਵੀ ਨਹੀਂ ਮੇਰੇ ਡੈਡੀ ਨੇ ਜੋ ਕੀਤਾ ਕੁਛ ਵੀ ਕੀਤਾ ਤੁਸੀਂ ਤੁਹਾਨੂੰ ਕਿਸੇ ਚੀਜ਼ ਦੇ ਕੋਈ ਰਾਈਟ ਨਹੀਂ, ਅਸੀਂ ਨਹੀਂ ਦੇ ਸਕਦੇ ਨਾ ਦੇਣੇ ਆ। ਤਾਂ ਅਸੀਂ 4 ਦਿਨ ਰਹਿ ਕੇ ਉੱਥੇ ਮਹਿਸੂਸ ਵੀ ਕੀਤਾ ਇਹ ਗੱਲ ਵੀ ਪੁਰੇਵਾਲ ਸਾਹਿਬ ਸਭ ਕੁਛ ਕਰਨਾ ਚਾਹੁੰਦੇ ਆ ਪਰ ਉਹਨਾਂ ਦਾ ਜਿਹੜਾ ਪੁੱਤਰ ਆ ਉਹ ਕੁਛ ਵੀ ਨਹੀਂ ਕਰਨ ਦੇਣਾ ਚਾਹੁੰਦਾ, ਰੱਬ ਜਾਣੇ ਉਹਦੇ ਪਿੱਛੇ ਕੀ ਕਾਰਨ ਆ, ਕੀ ਉਹਨਾਂ ਦੀ ਵੱਡੀ ਵਿਰਾਸਤ ਨੂੰ ਬਾਅਦ ਚ ਵੇਚਣਾ ਚਾਹੁੰਦਾ ਜਾਂ ਵੱਡੇ ਪੱਧਰ ਤੇ ਉਹਦਾ ਪੈਸਾ ਬਣਾਉਣਾ ਚਾਹੁੰਦਾ, ਇਹ ਕੱਢ ਚੈਪਟਰ ਆ। ਇਹ ਇਹਦੇ ਤੇ ਅਸੀਂ ਉਸ ਤੋਂ ਬਾਅਦ ਚੁੱਪ ਕਰਕੇ ਬੈਠ ਗਏ, ਅਸੀਂ ਠੰਡੇ ਵਾਸਤੇ ਚ ਰੱਖਤਾ, ਪਰ ਸਾਡੇ ਕੋਲ ਇੰਨਾ ਕੁ ਮਟੀਰੀਅਲ ਤੇ ਇਹੋ ਜਿਹੇ ਭੇਤ ਤੇ ਇਹੋ ਜਿਹੀਆਂ ਗੱਲਾਂ ਸਾਨੂੰ ਉਹਨਾਂ ਨੇ ਦਿੱਤੀਆਂ ਜਿਹੜੀਆਂ ਕਿ ਕਿਸੇ ਹੋਰ ਅਦਾਰੇ ਕੋਲੇ ਹੁੰਦੀਆਂ ਅੱਜ ਨੂੰ ਉਹ ਬਣਾ ਲੈਂਦਾ ਉਹਨਾਂ ਗੱਲਾਂ ਨੂੰ, ਪਰ ਅਸੀਂ ਉਹਨਾਂ ਦੀ ਪ੍ਰਾਈਵੇਸੀ ਦੀ ਕਦਰ ਕੀਤੀ ਜੀ, ਉਹਨਾਂ ਦੇ ਪੁੱਤਰ ਦੇ ਇੱਕ ਮੈਸੇਜ ਦੀ ਕਦਰ ਕੀਤੀ ਤੇ ਅਸੀਂ ਉਸ ਤੋਂ ਬਾਅਦ ਉਸ ਨੂੰ ਠੰਡੇ ਵਾਸਤੇ ਚ ਪਾਤਾ। ਪਰ ਗੱਲ ਇਹ ਆ ਜਾਂਦੀ ਆ ਵੀ ਜਿਹੜਾ ਪੁਰੇਵਾਲ ਸਾਹਿਬ ਦੀ ਜਿਹੜੀ ਜਿੰਨੀ ਕੁ ਮੈਂ ਸਮਝਿਆ ਗੱਲ ਉਹ ਇਹ ਹੈ ਜੀ ਵੀ ਉਹ ਬੰਦੇ ਗਿਣਤੀ ਦੇ ਗਿਣੇ ਚੁਣੇ ਬੰਦਿਆਂ ਚ, ਦੁਨੀਆਂ ਇਹ ਕਹਿੰਦੀ ਆ ਵੀ ਸਿਰਫ 8 ਬੰਦੇ ਸੂਰਜ ਦੀ ਚਾਲ ਸਮਝਣ ਚ ਕਾਮਯਾਬ ਹੋਏ ਆ ਹੁਣ ਤੱਕ ਦੁਨੀਆਂ ਦੇ ਵਿੱਚ, ਉਹਨਾਂ 8 ਚੋਂ ਇੱਕ ਪੁਰੇਵਾਲ ਸਾਹਿਬ ਆ, ਜਿਹੜੀ ਉਹਨਾਂ ਦੀ ਸਟੱਡੀ ਇਹ ਦੱਸਦੀ ਆ ਵੀ ਉਹਨਾਂ ਨੇ ਜਿਹੜੀ ਇਹ ਚਾਲ ਆ ਸਮੇਂ ਦੀ ਸਮਝ ਲਈ ਆ। ਹੁਣ ਉਹਦੇ ਸਿੰਪਲ ਭਾਸ਼ਾ ਜੇ ਤਾਂ ਟੈਕਨੀਕਲ ਗੱਲਾਂ ਕਰੀਏ ਤਾਂ ਉਹ ਤਾਂ ਨਿਕਲ ਜਾਣਗੀਆਂ ਸਾਡੇ ਉੱਤੋਂ ਦੀ, ਪਰ ਜੇ ਸਿੰਪਲ ਭਾਸ਼ਾ ਦੀ ਗੱਲ ਕਰੀਏ ਤਾਂ ਉਹ ਚ ਇਹ ਆ ਵੀ ਮੈਂ ਉਹਨਾਂ ਨੂੰ ਸਿੰਪਲ ਸਵਾਲ ਕੀਤਾ ਵੀ ਇੱਕ ਆਮ ਸਰੋਤਾ ਹੋਣ ਦੇ ਨਾਤੇ, ਆਮ ਪਾਠਕ ਹੋਣ ਦੇ ਨਾਤੇ, ਮੈਨੂੰ ਇਹ ਦੱਸੋ ਵੀ ਜੇ ਅਸੀਂ ਨਵਾਂ ਕੈਲੰਡਰ ਨਹੀਂ ਅਪਣਾਉਂਦੇ, ਜਿਹੜਾ ਨਾਨਕਸ਼ਾਹੀ ਕੈਲੰਡਰ ਨੂੰ ਨਹੀਂ ਵਰਤਦੇ, ਤਾਂ ਕੀ ਤੁਹਾਨੂੰ ਕੀ ਫਰਕ ਆਊਗਾ ਜਿਹੜਾ ਆਮ ਜਿਹੜਾ ਚੱਲੀ ਜਾਂਦਾ ਦੁਨੀਆਂ ਮੰਨ ਰਹੀ ਆ। ਤਾਂ ਉਹ ਕਹਿੰਦੇ ਜੀ ਵੀ ਆਉਣ ਵਾਲੇ 900 ਸਾਲਾਂ ਨੂੰ ਜਿਹੜਾ ਸਿਆਲ ਆ ਉਹ ਗਰਮੀਆਂ 'ਚ ਤੇ ਗਰਮੀਆਂ ਜਿਹੜੀਆਂ ਸਿਆਲਾਂ 'ਚ ਆਉਣ ਲੱਗ ਜਾਣਗੀਆਂ, ਇੰਨਾ ਫਰਕ ਆਜੂਗਾ। ਕਿਉਂਕਿ ਉਹਨਾਂ ਨੇ ਥੋੜੇ ਜਿਹੇ ਫਾਰਮੂਲੇ ਦੱਸੇ ਵੀ ਕਿਵੇਂ ਜਿਹੜਾ ਸੂਰਜ ਦੀ ਚਾਲ ਹਰ ਰੋਜ਼ ਕਿਵੇਂ ਬਦਲਦੀ ਆ, ਫਿਰ ਉਹ ਬਦਲਦੇ ਬਦਲਦੇ ਜਿਹੜਾ ਦਿਨ ਅਸੀਂ ਟਾਈਮ ਘਟਾਉਣੇ ਆ, ਲੀਪ ਈਅਰ ਮਨਾਉਂਦੇ ਆ ਹਰ ਸਾਲ ਜਿਹੜਾ ਬਦਲਦੇ ਆ, ਪਰ ਉਨਿਆਂ ਅਨਫ ਨਹੀਂ ਹੈ, ਉਹ ਸੈਂਕੜੇ ਸਾਲਾਂ ਬਾਅਦ ਸਾਰਾ ਕੁਛ ਹੀ ਬਦਲ ਜੂਆ। ਹੁਣ ਜੇ ਜਿਵੇਂ ਹੁਣ ਅਸੀਂ ਆਸਟ੍ਰੇਲੀਆ ਦੇ ਵਿੱਚ ਦੇਖਦੇ ਹਾਂ ਵੀ ਆਸਟ੍ਰੇਲੀਆ ਸਾਨੂੰ ਲੋਹੜੀ ਮਨਾਉਣ ਦਾ ਭੋਰਾ ਵੀ ਜੀ ਨਹੀਂ ਕਰਦਾ ਕਿਉਂਕਿ ਲੋਹੜੀ ਆਉਂਦੀ ਗਰਮੀ ਚ ਤੇ ਅਸੀਂ ਜਨਵਰੀ ਚ ਗਰਮੀ ਚ ਕਿਵੇਂ ਲੋਹੜੀ ਮਨਾਈਏ। ਸੋ ਇਹੀ ਚੀਜ਼ਾਂ ਦੁਨੀਆਂ ਭਰ ਦੇ ਵਿੱਚ ਜਿਹੜਾ ਇਹ ਹੋ ਜਾਣਾ ਜੇ ਅਸੀਂ ਇਹਨੂੰ ਨਹੀਂ ਮੰਨਦੇ। ਪਰ ਹੁਣ ਇੱਕ ਪਾਸੇ ਜਿਹੜਾ ਅਖੌਤੀ ਸੰਤ ਸਮਾਜ ਬਣਿਆ ਸੀ, ਇੱਕ ਆਪੇ ਬਣੇ ਸੀ ਉਹਨਾਂ ਨੇ, ਫਿਰ ਬਾਅਦ ਚ ਆਪਦੇ ਇੱਕ ਲਾਅ ਬਣਾਏ, ਬਾਅਦ ਚ ਸਿਆਸੀ ਲੋਕਾਂ ਨੇ ਉਹਨਾਂ ਨੂੰ ਆਪਸ ਮੇਂ ਲੜਾ ਤਾ, ਉਹ ਤਾਂ ਸਾਰਾ ਕੁਛ ਚੱਲੀ ਜਾਂਦਾ। ਉਹਨਾਂ ਲੋਕਾਂ ਨੂੰ ਲੱਗਿਆ ਵੀ ਇਹ ਚੀਜ਼ ਜੇ ਨਵਾਂ ਕੈਲੰਡਰ ਜਾਰੀ ਹੋ ਜਾਂਦਾ ਤਾਂ ਉਹਨਾਂ ਦੀਆਂ ਜਿਹੜੀਆਂ ਮੱਸਿਆ ਪੁੰਨਿਆ ਤੇ ਉਹਨਾਂ ਦਾ ਜਿਹੜਾ ਕੰਮ ਚੱਲਦਾ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਜੂਗਾ। ਸੋ ਇਹ ਚੀਜ਼ਾਂ ਨੂੰ ਅਸੀਂ ਮੰਨ ਕੇ ਚੱਲੇ ਆ ਵੀ ਜਿਹੜੀ ਉਹਨਾਂ ਨੇ ਲੋਕਾਂ ਨੇ ਪੁਰੇਵਾਲ ਸਾਹਿਬ ਦੇ ਕੈਲੰਡਰ ਦੇ ਉੱਤੇ ਜਿਹੜੀ ਖਿਲਾਰ ਪਾਈ ਹੋਈ ਆ। ਪਰ ਜੇ ਹੁਣ ਟੈਕਨੀਕਲੀ ਗੱਲਾਂ ਦੱਸੀਏ ਜਾਂ ਟੈਕਨੀਕਲ ਗੱਲਾਂ ਕਰੀਏ ਤਾਂ ਹੁਣ ਉਹ ਗੱਲਾਂ ਕਲੀਅਰ ਆ ਵੀ ਜੇ ਕਿਤੇ ਕੋਈ ਚੀਜ਼ ਦਾ ਵਿੱਤੀ ਮਾਮਲੇ ਦੇ ਮਾਮਲੇ ਚ ਕੋਈ ਬੰਦਾ, ਇੱਕ ਤਾਂ ਆਮ ਬੰਦਾ ਕਵੇ ਵੀ ਮੈਂ ਵਿੱਤ ਮਸਲਿਆਂ ਨੂੰ ਹੱਲ ਕਰਦਾ, ਤੇ ਦੂਜੇ ਪਾਸੇ ਇੱਕ ਪ੍ਰਪੋਜਲ ਮਨਮੋਹਨ ਸਿੰਘ ਦੇਵੇ ਤਾਂ ਹੁਣ ਸਾਨੂੰ ਪਤਾ ਹੀ ਆ ਵੀ ਕਿਹੜੀ ਪ੍ਰਪੋਜਲ ਚ ਦਮ ਹੋਊਗਾ। ਸੇਮ ਗੱਲ ਇਹ ਆ ਹੁਣ ਇੱਕ ਡੇਰੇ ਦਾ ਸਾਧ ਜਾਂ ਸੰਤ ਖੋਤੀ ਖਵਾ ਕੇ ਤੇ ਉਹ ਕਹੇ ਵੀ ਮੈਂ ਸੂਰਜ ਦੀ ਚਾਲ ਦਾ ਕੀ ਕੈਲੰਡਰ ਹੋਣਾ ਚਾਹੀਦਾ, ਉਹ ਕਹੇ ਤੇ ਇੱਕ ਪੁਰੇਵਾਲ ਵਰਗਾ ਬੰਦਾ ਜਿਹਨੂੰ ਦੁਨੀਆਂ ਮੰਨ ਚੁੱਕੀ ਆ ਤੇ ਉਹ ਕਵੇ ਵੀ ਭਾਈ ਹਾਂ ਵੀ ਕੈਲੰਡਰ ਦਾ ਕੀ, ਉਹ ਤਾਂ ਉਹ ਹੁਣ ਪੜ੍ਹੇ ਲਿਖੇ ਤਾਂ ਉਹੀ ਗੱਲ ਹੀ ਮੰਨਣਗੇ। ਪਰ ਅਸੀਂ ਕੀ ਲੋਕ ਆ ਨਾ, ਅੱਜ ਪੁਰੇਵਾਲ ਸਾਹਿਬ ਕਾਫੀ ਬਿਰਧ ਹੋ ਚੁੱਕੇ ਆ, ਅਸੀਂ ਜਦੋਂ ਜਾ ਕੇ ਆਏ ਆ ਉਦੋਂ ਵੀ ਉਹਨਾਂ ਦਾ ਜਿਹੜਾ ਬੈਠਣਾ ਉੱਠਣ ਦਾ ਜਿਹੜਾ ਤਰੀਕਾ ਸੀ ਜਾਂ ਉਹ ਸੀ, ਉਹ ਪਤਾ ਲੱਗ ਜਾਂਦਾ ਵੀ ਉਹ ਹੁਣ ਜਿਹੜਾ ਸਰੀਰਕ ਪੱਖੋਂ ਕਮਜ਼ੋਰ ਹੋ ਚੁੱਕੇ ਆ। ਤਾਂ ਅਸੀਂ ਉਹਨਾਂ ਦੇ ਗਿਆਨ ਤੋਂ ਬਾਅਦ, ਉਹਨਾਂ ਤੋਂ ਬਾਅਦ ਤਾਂ ਬਹੁਤ ਕੁਛ ਕਰਾਂਗੇ ਤੇ ਉਦੋਂ ਬਾਅਦ ਉਹਨਾਂ ਦਾ ਜਿਹੜਾ ਖਜ਼ਾਨਾ ਜਿਹੜੀਆਂ ਉਹਨਾਂ ਕੋਲੇ ਚੀਜ਼ਾਂ ਪਈਆਂ, ਹਾਲਾਂਕਿ ਉਹਨਾਂ ਨੇ ਸਾਨੂੰ ਇੱਥੋਂ ਤੱਕ ਕਹਿਤਾ ਵੀ ਜੋ ਲਾਇਬ੍ਰੇਰੀ ਚ ਤੁਹਾਨੂੰ ਚੀਜ਼ ਚਾਹੀਦੀ ਆ ਉਹ ਲੈ ਜਾਓ, ਜੋ ਫਾਰਮੂਲਾ ਚਾਹੀਦਾ ਉਹ ਲੈ ਜਾਓ, ਤੇ ਤੁਸੀਂ ਜੋ ਮਰਜ਼ੀ ਵਿਰਾਸਤ ਨੂੰ ਇਹਨੂੰ ਅੱਗੇ ਤੋਰੋ। ਤੇ ਅਸੀਂ ਉਹਨਾਂ ਨੂੰ ਆਪਣੀ ਪ੍ਰਪੋਜਲ ਵੀ ਦਿੱਤੀ ਸੀ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕੈਪ ਬਣਾਈਏ, ਅਸੀਂ ਇੱਕ ਟਾਈਮ ਬਣਾਈਏ, ਇੱਕ ਮਹੀਨਿਆਂ ਦੇ ਚਾਰਟ ਬਣਾਈਏ, ਅਸੀਂ ਗੁਰੂ ਘਰਾਂ ਦੇ ਵਿੱਚ ਵੱਡੇ ਇੱਕ ਸਕਰੀਨਾਂ ਲਾਈਏ ਜਿਹਨਾਂ 'ਚ ਆਟੋਮੈਟਿਕਲੀ ਇਹ ਚੀਜ਼ਾਂ ਚੱਲਣ ਵੀ ਮੱਸਿਆ ਪੁੰਨਿਆ ਤੇ ਲੋਕਾਂ ਦੇ ਮੂੰਹ ਜਵਾਨੀ ਚੇਤੇ ਹੋ ਜਾਣ ਸਾਰੀਆਂ ਗੱਲਾਂ ਵੀ ਅਸੀਂ ਇਸ ਢੰਗ ਦੇ ਪ੍ਰੋਜੈਕਟ ਦੇ ਉੱਤੇ ਕੰਮ ਕਰਨਾ ਚਾਹੁੰਦੇ ਹਾਂ। ਇਹ ਪ੍ਰਪੋਜਲ ਅਸੀਂ ਉਦੋਂ ਜਦੋਂ ਮੈਂ ਤੇ ਅਮਨਦੀਪ ਗਏ ਹਾਂ ਉਹਨਾਂ ਨਾਲ ਦਿੱਤੀ ਸੀ ਤੇ ਉਹ ਬੜੇ ਖੁਸ਼ ਸੀ ਇਸ ਪ੍ਰਪੋਜਲ ਦੇ ਉੱਤੇ ਤੇ ਸਾਰਾ ਕੁਛ ਸੌਂਪ ਰਹੇ ਸੀ। ਪਰ ਇੱਕ ਮੈਸੇਜ ਨੇ ਸਾਰੀ ਚੀਜ਼ ਨੂੰ ਉਹਨੂੰ ਰੋਕ ਕੇ ਰੱਖਤਾ ਤੇ ਪਰ ਚਲੋ ਜੀ ਅਸੀਂ ਰਿਗਾਰਡ ਕਰਦੇ ਹਾਂ, ਕਦਰ ਕਰਦੇ ਹਾਂ ਬੇਟੇ ਦਾ, ਉਹ ਵਿਰਾਸਤ ਦੀ ਹੱਕਦਾਰ ਵੀ ਆ, ਕਾਨੂੰਨ ਵੀ ਹੱਕਦਾਰ ਉਹਨਾਂ ਦੀ ਵਿਰਾਸਤ ਦੇ। ਸੋ ਹੋ ਸਕਦਾ ਉਹਨਾਂ ਦਾ ਕੋਈ ਹੋਰ ਵੱਡਾ ਪ੍ਰਪੋਜਲ ਹੋਵੇ, ਉਹ ਹੋਰ ਵੱਡੇ ਪੱਧਰ ਤੇ ਕੁਛ ਲੈ ਕੇ ਆਉਣਾ ਚਾਹੁੰਦੇ ਹੋਣ, ਸੋ ਉਹਨਾਂ ਦੇ ਅਸੀਂ ਇੰਤਜ਼ਾਰ ਕਰਾਂਗੇ। ਪਰ ਮੇਰਾ ਇਹ ਮੰਨਣਾ ਵੀ ਪੁਰੇਵਾਲ ਸਾਹਿਬ ਦੇ ਬੈਠੇ ਬੈਠੇ ਹੀ ਇਹ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਸੀ। ਉਹੀ ਮੇਰੇ ਵਰਗਾ ਇੱਕ ਵੱਧਾ ਅਨਪੜ੍ਹ ਬੰਦਾ ਬੋਲਣ ਲੱਗ ਜਾਂਦਾ, ਬੈਠ ਕੇ ਫੇਸਬੁੱਕ ਤੇ ਵੀਡੀਓ ਪਾਉਣ ਲੱਗ ਜਾਂਦਾ, ਚੈਲੰਜ ਕਰਨ ਲੱਗ ਜਾਂਦਾ, ਉਹ ਉਹਨਾਂ ਲੋਕਾਂ ਦੇ ਮੈਂ ਤਾਂ ਸਿਰਫ ਮੈਨੂੰ ਤਾਂ ਹਾਸੀ ਆਉਂਦੀ ਆ
ਜੀ। ਬਿਲਕੁਲ ਸੁਪ੍ਰਾਟ ਸਾਹਿਬ, ਖਬਰਾਂ ਦਾ ਇਹ ਸਿਲਸਿਲਾ ਭਾਵੇਂ ਆਪਾਂ ਇੱਥੇ ਖਤਮ ਕਰਨਾ, ਪਰ ਅਸੀਂ ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਜ਼ਰੂਰ ਗੱਲਬਾਤ ਕਰਨੀ ਹੈ। ਵਿਸ਼ਾ ਹੈਗਾ ਜੀ ਕਿ ਜਿਹੜੇ ਪ੍ਰਵਾਸੀ ਪਰਿਵਾਰ, ਚਾਹੇ ਉਹ ਕੈਨੇਡਾ ਦੇ ਵਿੱਚ ਨੇ ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਨੇ, ਉਹਦੇ ਵਿੱਚ ਵੱਡੀ ਗਿਣਤੀ ਜਿਹੜੀ ਹੈ ਜੀ ਉਹ ਵਿਦਿਆਰਥੀ ਵੀਜ਼ੇ ਦੇ ਉੱਤੇ ਪਹੁੰਚਣ ਵਾਲੇ ਪਰਿਵਾਰਾਂ ਦੀ ਹੈ, ਸਪਾਊਸ ਵੀਜ਼ੇ ਦੇ ਉੱਤੇ ਪਹੁੰਚਣ ਵਾਲੇ ਪਰਿਵਾਰਾਂ ਦੀ ਹੈ। ਔਰ ਉਹਨਾਂ ਪਰਿਵਾਰਾਂ ਦੀ ਜਿਹੜੀ ਕਹਾਣੀ ਆ ਉਹ ਬਹੁਤ ਗਿਣਤੀ ਦੇ ਵਿੱਚ ਬਹੁਤ ਦਰਦਨਾਕ ਕਈ ਵਾਰ ਸੁਣਨ ਨੂੰ ਮਿਲਦੀ ਆ, ਕਿਉਂਕਿ ਇੱਕ ਤਾਂ ਉਹ ਪੀਆਰ ਦੇ ਲਈ ਸੰਘਰਸ਼ ਜਿਹੜਾ ਆ ਉਹਨਾਂ ਦਾ ਕਈ ਵਾਰ ਲੰਬਾ ਹੋ ਜਾਂਦਾ, ਤੇ ਦੂਸਰਾ ਪੀਆਰ ਤੋਂ ਪੀਆਰ ਲੈਣ ਦੇ ਲਈ ਜਿਹੜੀ ਫਰਸਟ੍ਰੇਸ਼ਨ ਆ ਉਹ ਤਾਂ ਝੱਲਣੀ ਪੈਂਦੀ ਆ। ਉਹਦੇ ਨਾਲ ਜਿਹੜੇ ਆਪਸੀ ਰਿਸ਼ਤੇ ਆ, ਪਤੀ ਪਤਨੀ ਦੇ ਰਿਸ਼ਤੇ ਆ, ਪਰਿਵਾਰਕ ਰਿਸ਼ਤੇ ਆ, ਉਹਨਾਂ ਦੇ ਵਿੱਚ ਵੀ ਇੱਕ ਵੱਡੀ ਜਿਹੜੀ ਖਿੱਚੋਤਾਣ ਆ ਉਹ ਸ਼ੁਰੂ ਹੋ ਜਾਂਦੀ ਆ, ਹਨਾ, ਤੇ ਉਸ ਦੇ ਕਾਰਨ ਬਹੁਤ ਸਾਰੇ ਜਿਹੜੇ ਘਰੇਲੂ ਜਿਹੜੇ ਹਿੰਸਾ ਜਾਂ ਪਰਿਵਾਰਕ ਹਿੰਸਾ ਦੇ ਜਿਹੜੇ ਕੇਸ ਆ ਉਹ ਸਾਡੇ ਭਾਈਚਾਰੇ ਦੇ ਵਿੱਚ ਵੀ ਵਧਣੇ ਸ਼ੁਰੂ ਹੋ ਗਏ ਆ, ਗਿਣਤੀ ਜਿਹੜੀ ਆ ਵੱਧ ਰਹੀ ਆ। ਔਰ ਇਸ ਜਿਹੜੀ ਸਮੱਸਿਆ ਤੋਂ ਛੁਟਕਾਰਾ ਜਿਹੜਾ ਆ ਉਹ ਕਿਸ ਤਰ੍ਹਾਂ ਉਹ ਲੋਕ ਪਾ ਸਕਦੇ ਆ, ਮੈਨੂੰ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਬਹੁਤ ਜਦੋਂ ਭਾਈਚਾਰੇ ਚ ਵਿਚਰਦੇ ਆ ਤੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਸੁਣਨ ਦਾ ਕਈ ਵਾਰ ਮੌਕਾ ਮਿਲਦਾ, ਖਾਸ ਤੌਰ ਤੇ ਜਿਹੜੇ ਵਿਦਿਆਰਥੀ ਵੀਜ਼ੇ ਤੇ ਪਰਿਵਾਰ ਰਹਿ ਰਹੇ ਆ, ਜਿਹੜੇ ਕਾਫੀ ਲੰਬੇ ਸਮੇਂ ਤੋਂ ਪੀਆਰ ਦੀ ਉਡੀਕ ਕਰ ਰਹੇ ਆ। ਦੇਖਣ ਦੇ ਵਿੱਚ ਆਉਂਦਾ ਕਿ ਜਿਹੜੇ ਇਹੋ ਜਿਹੇ ਪਰਿਵਾਰ ਆ ਉਹਨਾਂ ਦੇ ਵਿੱਚ ਪਤੀ ਪਤਨੀ ਜਿਹੜੇ ਆ ਦੋਵੇਂ ਹੀ ਬਹੁਤ ਜ਼ਿਆਦਾ ਸਖ਼ਤ ਮਿਹਨਤ ਕਰ ਰਹੇ ਆ, ਸੱਤ ਸੱਤ ਦਿਨ ਸ਼ਿਫਟਾਂ ਲਗਾਉਣੀਆਂ ਪੈਂਦੀਆਂ, ਪੰਜ ਪੰਜ ਦਿਨ ਜਿਹੜੀ ਪਤਨੀ ਆ ਉਹ ਸ਼ਿਫਟਾਂ ਲਗਾਉਂਦੀ ਆ, ਉਹਦੇ ਵਿੱਚ ਉਹਨਾਂ ਦੇ ਜਿਹੜੇ ਬੱਚੇ ਆ ਉਹ ਅਲੱਗ ਤੋਂ ਉਸ ਸਟਰਗਲ ਦੇ ਵਿੱਚ ਉਹਨਾਂ ਦੇ ਦੋਵਾਂ ਦੇ ਵਿੱਚ ਪਿਸ ਰਹੇ ਆ। ਔਰ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਫੈਮਿਲੀ ਦਾ ਪ੍ਰੈਸ਼ਰ ਆ, ਚਾਹੇ ਉਹ ਲੜਕੀ ਵਾਲੇ ਪਾਸਿਓਂ ਚਾਹੇ ਲੜਕੇ ਵਾਲੇ ਪਾਸਿਓਂ, ਦੋਵਾਂ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਹੈ ਨਾ। ਉਸ ਫੈਮਿਲੀ ਪ੍ਰੈਸ਼ਰ ਦੇ ਕਰਕੇ ਉਹਨਾਂ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਤਣਾਅ ਜਿਹੜਾ ਆ ਉਹ ਦਿਨੋ ਦਿਨ ਵੱਧ ਰਿਹਾ। ਸੋ ਇਹ ਤਣਾਅ ਜਿਹੜਾ ਆ ਕਿਸ ਤਰ੍ਹਾਂ ਅਸੀਂ ਸੋਚ ਸਕਦੇ ਹਾਂ ਵੀ ਇਹਨੂੰ ਘਟਾਇਆ ਜਾ ਸਕਦਾ, ਔਰ ਕੀ ਹੱਲ ਇਹਦੇ ਲਈ ਹੋ ਸਕਦਾ?
ਦੇਖੋ ਜੀ, ਮਸਲਾ ਆਪਣੇ ਆਪ ਇੱਕ ਬਹੁਤ ਵੱਡਾ ਮਸਲਾ ਤੇ ਇਹ ਇੱਕ ਸੰਘਰਸ਼ ਦੀ ਪਹਿਲੀ ਪੌੜੀ ਹੈ। ਜਿਹੜਾ ਸੰਘਰਸ਼ ਨੂੰ ਸਹੀ ਤਰੀਕੇ ਨਾਲ ਹੈਂਡਲ ਕਰਨ ਚ ਕਾਮਯਾਬ ਹੋ ਜਾਂਦਾ ਉਹਦਾ ਭਵਿੱਖ ਵੀ ਵਧੀਆ ਹੋ ਜਾਂਦਾ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਇਹ ਘਰ ਘਰ ਡਿਫਰੈਂਟ ਸਟੋਰੀ ਹੁੰਦੀ ਆ, ਹਰ ਐਂਗਲ ਤੋਂ ਹਰ ਡਿਫਰੈਂਟ ਸਟੋਰੀ ਹੁੰਦੀ ਆ। ਕੱਲਾ ਇੱਕ ਇਹ ਜਦੋਂ ਜਹਾਜ਼ ਚੜਾ ਦੇਣਾ ਮਾਪਿਆਂ ਵੰਨੀਓ ਬੱਚੇ ਨੂੰ ਤੇ ਉਹਦੇ ਤੇ ਜਿਹੜਾ ਲਾਇਆ 2-4-5-10-20 ਲੱਖ ਉਹ ਚੀਜ਼ ਲਾਉਣ ਤੋਂ ਬਾਅਦ ਪਿਛਲਿਆਂ ਦਾ ਸਿਰਖਰੂ ਹੋ ਕੇ ਤੇ ਉਹਨਾਂ ਦਾ ਇਹ ਆਸ ਕਰਕੇ ਬੈਠ ਜਾਣਾ ਵੀ ਹੁਣ ਪਤਨਾਲੇ ਚੋਂ ਬੱਠਲ ਲਾ ਕੇ ਬਹਿ ਜਾਂਦੇ ਵੀ ਹੁਣ ਡਾਲਰ ਡਿੱਗਣਗੇ, ਤਾਂ ਇਹ ਵੀ ਇੱਕ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਆ। ਜਦੋਂ ਇਹ ਇਹਨੂੰ ਇਹ ਪਿੱਛੋਂ ਪ੍ਰੈਸ਼ਰ ਪੈਂਦਾ ਵੀ ਭਾਈ ਜੇ ਤਾਂ ਇਹ ਛੱਡ ਦੇਣ, ਲਓ ਜੀ ਅਸੀਂ ਤਾਂ ਜਿਹੜਾ 10-15 ਲੱਖ ਲਾਉਣਾ ਸੀ ਤੁਹਾਡੇ ਤੇ ਲਾ ਤਾ ਤੇ ਹੁਣ ਤੁਸੀਂ ਆਪਦਾ ਬਣੋ ਤੇ ਖਵਾਓ ਤੇ ਪਕਾਓ ਜੋ ਮਰਜ਼ੀ ਕਰੋ, ਨਿਬੇੜਾ ਕਰਤਾ, ਜੇ ਸਾਡੀ ਕੋਈ ਹੈਲਪ ਕਰ ਦੋਗੇ ਠੀਕ ਆ, ਨਹੀਂ ਕਰੋਗੇ ਤਾਂ ਵੀ ਕੋਈ ਨੀ। ਜੇ ਏਦਾਂ ਦੀ ਕੋਈ ਕੇਸ ਆਉਂਦੇ ਆ ਤਾਂ ਉੱਥੇ ਹਮੇਸ਼ਾ ਹੀ ਜਿਹੜੀ ਕਾਮਯਾਬੀ ਮਿਲਦੀ ਆ, ਪਰ ਕਾਮਯਾਬੀ ਉੱਥੇ ਨੀ ਮਿਲਦੀ ਜਿੱਥੇ ਇਹ ਕੇਸ ਆਉਂਦੇ ਆ ਵੀ ਪਤਨਾਲਾ ਪੁੱਠਾ ਚਲਾ ਪਹਿਲਾਂ ਇੱਧਰ ਨੂੰ। ਬਹੁਤ ਸਾਰਾ ਪ੍ਰੈਸ਼ਰ ਪਾਇਆ ਜਾਂਦਾ, ਹਰ ਬੰਦੇ ਨੂੰ ਉਵੇਂ ਕੰਮ ਨੀ ਮਿਲਦਾ, ਤਾਂ ਫਿਰ ਇਹ ਚੀਜ਼ਾਂ ਨਾ ਇੱਕ ਇੱਕ ਕਰਕੇ ਹਜ਼ਾਰਾਂ ਚੀਜ਼ਾਂ ਮਿਲ ਕੇ ਇਹ ਚੀਜ਼ਾਂ ਤਿਆਰ ਹੁੰਦੀਆਂ। ਪਰ ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਇਕੱਲੇ ਇੱਕ ਨਹੀਂ ਇਸ ਨੂੰ ਰਿਮੂਵ ਕਰ ਸਕਦਾ, ਸਾਰੇ ਪਰਿਵਾਰ ਨੂੰ ਫੈਮਿਲੀ ਪੱਧਰ ਦੇ ਉੱਤੇ ਇਸ ਟਾਈਮ ਨੂੰ ਸਾਥ ਦੇਣਾ ਚਾਹੀਦਾ ਇੱਕ ਦੂਜੇ ਦਾ ਤੇ ਸਾਥ ਦੇ ਕੇ ਤੇ ਉਹ 5-4 ਸਾਲ ਕਹਿੰਦੇ ਨੇ ਉਹਨੇ ਵਕਤ ਇਹ ਵੀ ਨਿਕਲ ਜੂਗਾ ਤੇ ਉਹ ਨਿਕਲ ਉਹ ਵੀ ਵਕਤ ਜਾਂਦਾ ਹੁੰਦਾ 5-4 ਸਾਲਾਂ ਚ। ਪਰ ਨਹੀਂ, ਉਹ ਉਮਰ ਦਾ ਇੱਕ ਤਕਾਜਾ ਹੁੰਦਾ, ਉਮਰ ਛੋਟੀ ਹੁੰਦੀ ਆ, ਫਿਰ ਡਿਪਰੈਸ਼ਨ ਚ ਵੀ ਚਲੇ ਜਾਂਦੇ ਆ, ਪ੍ਰੈਸ਼ਰ ਚ ਵੀ ਆ ਜਾਂਦੇ ਆ, ਫੈਮਿਲੀ ਵੀ ਨਹੀਂ ਟਾਈਮ ਤੇ ਪਲਾਨ ਹੁੰਦੀ, ਬਹੁਤ ਸਾਰੀਆਂ ਦਿੱਕਤਾਂ। ਪਰ ਹੁਣ ਦੇਖੋ ਜੀ, ਜਦੋਂ ਬੂਟਾ ਪੱਟ ਕੇ ਦੂਜੇ ਥਾਵਾਂ ਤੇ ਲਾਵਾਂਗੇ ਤਾਂ ਇਹ ਦਿੱਕਤਾਂ ਤਾਂ ਆਉਣਗੀਆਂ। ਇਹਨਾਂ ਦਿੱਕਤਾਂ ਤੋਂ ਬਿਨਾਂ ਤੁਸੀਂ ਬੂਟੇ ਨੂੰ ਨਹੀਂ ਹਰਾ ਭਰਾ ਕਰ ਸਕਦੇ। ਸੋ ਮੇਰਾ ਮੰਨਣਾ ਇਹ ਆ ਵੀ ਪੋਜ਼ਿਟਿਵ ਸੋਚੋ, ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੋ ਤੇ ਇੱਕ ਜਿਹੜੀ ਜਿਵੇਂ ਤੁਹਾਨੂੰ ਜਿੱਧਰ ਨੂੰ ਵਕਤ ਆ ਤੁਹਾਨੂੰ ਲਿਜਾ ਰਿਹਾ ਤੇ ਉਹਦੇ ਚ ਜੇ ਤੁਸੀਂ ਆਪਦੇ ਆਪ ਨੂੰ ਥੋੜਾ ਜਿਹਾ ਢਿੱਲਾ ਛੱਡ ਕੇ ਤੁਰ ਪੋਗੇ ਤੇ ਤੁਸੀਂ ਜ਼ਿਆਦਾ ਬਿਹਤਰ ਰਹੋਗੇ। ਜੇ ਉਹਦੇ ਨਾਲ ਤੁਸੀਂ ਅੜਨ ਦੀ ਕੋਸ਼ਿਸ਼ ਕਰੋਗੇ ਤਾਂ ਤੂਫਾਨਾਂ ਮੂਹਰੇ ਨਹੀਂ ਅੜਿਆ ਗਿਆ ਅੱਜ ਤੱਕ। ਸੋ ਕੋਸ਼ਿਸ਼ ਕਰੋ ਸਮੇਂ ਮੁਤਾਬਕ ਢਾਲਣ ਦੀ ਤੇ ਸਮੇਂ ਮੁਤਾਬਕ ਜਿਉਣ ਜਿਉਣ ਦੀ। ਪਰ ਇਹ ਬਹੁਤ ਵੱਡਾ ਮਸਲਾ, ਤੁਸੀਂ ਜ਼ਰੂਰ ਪ੍ਰੋਗਰਾਮ ਚ ਸਰੋਤਿਆਂ ਦੀ ਵੀ ਰਾਇ ਲਓ, ਮੈਂ ਜ਼ਰੂਰ ਕਿਸੇ ਦਿਨ ਫੇਰ ਇਸ ਤੇ ਜ਼ਰੂਰ ਗੱਲਬਾਤ ਕਰੂੰਗਾ
ਜੀ। ਸੋ ਬ੍ਰਾਟ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਖਬਰਾਂ ਦੇ ਸਿਲਸਿਲੇ ਲਈ ਔਰ ਸਾਡੀ ਇਸ ਗੱਲਬਾਤ ਦੇ ਲਈ ਆਪਣਾ ਜਿਹੜਾ ਸਮਾਂ ਉਹ ਸਾਡੇ ਨਾਲ ਬਿਤਾਇਆ, ਬਹੁਤ ਬਹੁਤ ਧੰਨਵਾਦ।
ਮਿਹਰਬਾਨੀ
ਜੀ। ਸੋ ਦੋਸਤੋ, ਇਹ ਸਨ ਮਿੰਟੂ ਬਰਾੜਪੁਰੀ ਜਿਹੜੇ ਅੱਜ ਰਿਵਰਲੈਂਡ ਤੋਂ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਪਾ ਰਹੇ ਸਨ ਔਰ ਬਹੁਤ ਸਾਰੀਆਂ ਖਬਰਾਂ ਦੇ ਉੱਤੇ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ ਤੇ ਉਮੀਦ ਕਰਦੇ ਹਾਂ ਕਿ ਖਬਰਾਂ ਦਾ ਇਹ ਸੈਗਮੈਂਟ ਤੁਸੀਂ ਜ਼ਰੂਰ ਇੰਜੋਏ ਕੀਤਾ ਹੋਣਾ। ਸਾਡੇ ਨਾਲ ਬਹੁਤ ਸਾਰੇ ਦੋਸਤ ਹੋਰ ਵੀ ਜੁੜੇ। ਕੁਲਦੀਪ ਕੌਰ ਹੋਰਾਂ ਦਾ ਮੈਸੇਜ ਜ਼ਰੂਰ ਲੈ ਲਵਾਂ ਬ੍ਰੇਕ ਤੋਂ ਪਹਿਲਾਂ, ਆਪਾਂ ਬ੍ਰੇਕ ਵੀ ਲੈਣੀ ਆ, ਪਰ ਉਸ ਤੋਂ ਪਹਿਲਾਂ ਕੁਲਦੀਪ ਸਾਡੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਕੀ ਹਾਲ ਚਾਲ ਹੈ ਜੀ? ਸਭ ਦੇ ਹਾਲ ਚਾਲ ਸਭ ਦੇ ਦਰੁਸਤ ਨੇ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਕੁਲਦੀਪ ਬਹੁਤ ਵਧੀਆ ਹਾਲ ਦੇ ਵਿੱਚ ਹੋਵੋਗੇ। ਪ੍ਰੋਗਰਾਮ ਕਹਿੰਦੇ ਬਹੁਤ ਖੂਬ ਚੱਲ ਰਿਹਾ ਜੀ ਤੇ ਬਹੁਤ ਹੀ ਜ਼ਿਆਦਾ ਜਾਣਕਾਰੀ ਭਰਪੂਰ ਚੱਲ ਰਿਹਾ। ਜਗਤਾਰ ਗਿੱਲ ਟੂ ਡੀਕੇ ਹੋਣਾ ਵਾਲਾ ਕਹਿੰਦੇ ਵਿਚਾਰ ਫਿਰ ਤੋਂ ਦੱਸਿਓ, ਬਹੁਤ ਵਧੀਆ। ਜ਼ਰੂਰ ਜੀ, ਆਪਾਂ ਉਹਨਾਂ ਦਾ ਵਿਚਾਰ ਤੁਹਾਡੇ ਨਾਲ ਦੁਬਾਰਾ ਸਾਂਝਾ ਕਰ ਦਿੰਦੇ ਹਾਂ। ਝੁੰਡੀਕੇ ਸਾਹਿਬ ਦਾ ਵਿਚਾਰ ਸੀ ਜੀ ਕਿ ਤਾਕਤ ਦੀ ਲੋੜ ਇਨਸਾਨ ਨੂੰ ਉਦੋਂ ਪੈਂਦੀ ਹੈ ਜਦੋਂ ਇਨਸਾਨ ਨੇ ਕਿਸੇ ਦਾ ਨੁਕਸਾਨ ਕਰਨਾ ਹੋਵੇ, ਨਹੀਂ ਤਾਂ ਜ਼ਿੰਦਗੀ ਪਿਆਰ ਦੇ ਨਾਲ ਹੀ ਬਹੁਤ ਵਧੀਆ ਗੁਜ਼ਰ ਸਕਦੀ ਹੈ। ਸੋ ਇਹ ਵਿਚਾਰ ਉਹਨਾਂ ਨੇ ਅੱਜ ਸਾਡੇ ਨਾਲ ਸਾਂਝਾ ਕੀਤਾ ਸੀਗਾ ਕੁਲਦੀਪ ਜੀ, ਔਰ ਉਮੀਦ ਕਰਦੀ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਣਾ, ਬਾਕੀ ਪ੍ਰੋਗਰਾਮ ਪਸੰਦ ਕਰ ਰਹੇ ਨੇ। ਤੁਸੀਂ ਸਾਡੇ ਨਾਲ ਬਣੇ ਰਹੋ, ਤੁਹਾਡਾ ਆਡੀਓ ਮੈਸੇਜ ਜਿਹੜਾ ਜੀ ਉਹ ਜ਼ਰੂਰ ਆਪਾਂ ਸ਼ਾਮਲ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਦੋਸਤੋ ਜਾਣਾ ਕਿਤੇ ਨਹੀਂ ਆ, ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ, ਜਿਵੇਂ ਅਸੀਂ ਵਿਸ਼ਾ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕੀਤਾ, ਤੁਸੀਂ ਜ਼ਰੂਰ ਆਪਣੇ ਕੀਮਤੀ ਵਿਚਾਰ ਦਿਓ ਕਿ ਜਿਹੜੀ ਇਹ ਪਰਿਵਾਰਕ ਉਲਝ ਰਹੀ ਤਾਣੀ ਆ, ਹਨਾ, ਗੁੰਝਲਾਂ ਜਿਹੜੀਆਂ ਪੈ ਰਹੀਆਂ, ਇਸ ਗੁੰਝਲਦਾਰ ਤਾਣੇ ਬਾਣੇ ਚੋਂ ਬਾਹਰ ਆਉਣ ਦਾ ਜਿਹੜਾ ਰਸਤਾ ਉਹ ਕੀ ਹੋ ਸਕਦਾ, ਤੁਸੀਂ ਆਪਣੇ ਇਸ ਫੇਜ਼ ਦੇ ਵਿੱਚ ਜ਼ਿੰਦਗੀ ਦੇ ਇਸ ਦੌਰ ਨੂੰ ਕਿਸ ਤਰ੍ਹਾਂ ਬਿਤਾਇਆ ਔਰ ਕਿਸ ਤਰ੍ਹਾਂ ਉਸ ਨੂੰ ਹੋਰ ਸੁਖਾਲਾ ਕੀਤਾ ਜਾ ਸਕਦਾ, ਕਿਉਂਕਿ ਬਹੁਤ ਸਾਰੀਆਂ ਕਹਾਣੀਆਂ ਇਹੋ ਜਿਹੀਆਂ ਸਾਡੇ ਭਾਈਚਾਰੇ ਦੇ ਵਿੱਚ ਪਰਿਵਾਰਾਂ ਦੀਆਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਕਿ ਬਹੁਤ ਲੰਬੇ ਸੰਘਰਸ਼ ਦੇ ਕਾਰਨ, ਬਹੁਤ ਸਖਤ ਮਿਹਨਤ ਦੇ ਕਾਰਨ ਉਹਨਾਂ ਦੀ ਜਿਹੜੀ ਪਰਿਵਾਰਕ ਜ਼ਿੰਦਗੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੁੰਝਲਦਾਰ ਜਿਹੜਾ ਜਾਂ ਬਹੁਤ ਜ਼ਿਆਦਾ ਪੇਚੀਦਾ ਜੀਵਨ ਜਿਹੜਾ ਆ ਉਹ ਹੋ ਰਿਹਾ। ਸੋ ਇਹ ਗੁੰਝਲਾਂ ਭਰੀ ਜਿਹੜੀ ਤਾਣੀ ਆ ਇਸ ਨੂੰ ਕਿਸ ਤਰ੍ਹਾਂ ਸੁਲਝਾਇਆ ਜਾ ਸਕਦਾ ਇਹਦੇ ਬਾਰੇ ਚ ਆਪਾਂ ਤੁਹਾਡੀ ਰਾਏ ਜ਼ਰੂਰ ਲਵਾਂਗੇ। ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਆਪਣੇ ਵਿਚਾਰਾਂ ਦੀ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-85-99-2811 ਸਾਡਾ ਫੋਨ ਨੰਬਰ ਹੈ। ਤੁਸੀਂ ਸਾਨੂੰ ਕਾਲ ਕਰਕੇ ਆਪਣੇ ਜਿਹੜੇ ਵਿਚਾਰ ਆ ਉਹ ਭੇਜ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਤੇ ਅਗਲਾ ਸਿਲਸਿਲਾ ਜਿਹੜਾ ਅਸੀਂ ਲੈ ਕੇ ਆ ਰਹੇ ਹਾਂ ਵਿਚਾਰ ਚਰਚਾ ਦਾ, ਜਿਹਦੇ ਵਿੱਚ ਮੇਰਾ ਸਾਥ ਦੇਣਗੇ ਦਲਜੀਤ ਸਿੰਘ ਢਿੱਲੋਂ ਹੋਰੀ। ਸੋ ਬਹੁਤ ਜਲਦੀ ਅਸੀਂ ਹਾਜ਼ਰ ਹੁੰਦੇ ਹਾਂ, ਪਰ ਫਿਲਹਾਲ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਵਾਪਸ।
ਸਭ ਘੁਰ ਗਈਆਂ ਸਦਰਾਂ ਨੇ ਲਵੀਆਂ, ਸਭ ਘੁਰ ਗਈਆਂ ਸਦਰਾਂ ਨੇ ਲਵੀਆਂ।
ਚੜੇ ਕਰਦੇ ਉਤਾਰ ਦੇ ਮਰ ਗਏ, ਕਾਟੇ ਪਿੰਡਿਆਂ ਤੇ ਮਾਰੇ ਨਿਸ਼ਾਨ ਪਈ, ਜਿੱਥੇ ਮੱਛਰ ਨੇ ਖਲ ਸਾਡੇ ਨਰ ਮੇ, ਆਹੇ ਦੇ ਆਰ ਸੇ ਆ ਕਿਸਾਨ ਲਈ, ਚਿੱਟੇ ਮੱਛਰ ਨੇ ਖਾਲ ਸਾਡੇ ਨਰ ਮੇ, ਬਾਹੇ ਦੇ ਆ ਰਸਤੇ ਆ ਕਿਸਾਨ ਬਈ, ਬਾਹੇ ਦੇ ਆ ਰਸਤੇ ਆ ਕਿਸਾਨ ਬਈ।
ਫੇਰ ਬੁੱਲਾਂ ਉੱਤੇ ਲਿਟਰ ਟਿਕਾਈਦਾ,
ਜਿਵੇਂ ਕਹਿੰਦੀਏ ਦਵਾਈ ਸਾਰੀ ਨਕਲੀ, ਕੱਟ ਕੱਟ ਦੀ ਗਰੀਬੜੇ ਦੀ ਜਾਨ ਬਈ,
ਚਿੱਟੇ ਮੱਛਰ ਨੇ ਖਾਲ ਸਾਡੇ ਨਰ ਮੇ, ਸਾਹੇ ਦੇ ਆ ਰਸਤੇ ਆ ਕਿਸਾਨ ਬਈ, ਚਿੱਟੇ ਮੱਛਰ ਨੇ ਖਾਲ ਸਾਡੇ ਨਰ ਮੇ, ਸਾਹੇ ਦੇ ਆ ਰਸਤੇ ਆ ਕਿਸਾਨ ਬਈ,
ਸਾਹੇ ਦੇ ਆ ਰਸਤੇ ਆ ਕਿਸਾਨ ਬਈ।
ਛਾਪੇ ਅਖਬਾਰ ਸਾਡੀ ਲਾਸ਼ ਨੂੰ, ਤਾਹੀ ਛਾਪੇ ਅਖਬਾਰ ਸਾਡੀ ਲਾਸ਼ ਨੂੰ,
ਪਹਿਲੇ ਪੰਨੇ ਹੋ ਗਏ ਸਾਡੇ ਲਈ ਰਾਖਵੇ, ਅੰਨਦਾਤਿਆਂ ਦੀ ਨਵੀਂ ਪਹਿਚਾਣ ਬਈ,
ਚਿੱਟੇ ਮੱਛਰ ਨੇ ਖਾਲ ਸਾਡੇ ਨਰ ਨੇ, ਬਾਹੇ ਦੇ ਯਾਰ ਤੇ ਆ ਕਿਸਾਨ ਬਈ, ਚਿੱਟੇ ਮੱਛਰ ਨੇ ਖਾਲ ਸਾਡੇ ਨਰ ਮੇ, ਬਾਹੇ ਦੇ ਯਾਰ ਤੇ ਆ ਕਿਸਾਨ ਬਈ,
ਬਾਹੇ ਦੇ ਯਾਰ ਤੇ ਆ ਕਿਸਾਨ ਬਈ। ਬਈ ਵਿਕਾ ਵਿਕਾ ਕਰ ਵਿਕ ਗਈ ਜ਼ਮੀਨ ਬਈ,
शायद न्यू अट दाल दी स्कीम बई शायद न्यू अट दाल दी स्कीम बई
गिल्लारों ते तेरा चुने तेरे नेता सी गली बाकी बड़ी जानते आ महान बई
चिट्टे मच्छर ने खाले साडे नर में आहे दे आरसे आके सान बई चिट्टे मच्छर ने खाले साडे नर में आहे दे आरसे आके सान बई आहे दे आरसे आके सान बई आहे दे आरसे आके सान बई
जी दोस्तों मनमोहन वारिस ते कमल हीर दी आवाजां दे विच तुसी एह गीत सुन रहे सी ते गीत उम्मीद करते हैं जी पसंद आया होना पर आज आपां एक खास गल बात जड़ी करनी है जी क्योंकि जिंदगी जड़ी है जे तां उहनूं आपां सौखे ढंग दे नाल लईए तां सौखी लगदी है ना पर जेकर एक तो बाद एक तो बाद एक मुसीबतां समस्यावां जिहड़ियां आ उह जिंदगी दे विच शामिल हुंदियां जांदियां तां फिर किते ना किते जरूर यह सोचना बनदा कि जिंदगी जिहड़ी आ उह साडे लई बोझ बनदी जा रही है जां फिर असी जिंदगी नूं एक बोझ दी तरह लैणा शुरू कर दिता है ना पर जिस तरह दा अजकल दौर चल रहा चाहे असी भारत दे विच रहण वाले परिवारां दी गल करिए चाहे असी विदेशां दे विच जड़े प्रवास कर रहे इस वेले परिवार है ना और जड़े PR लैण दे लई इत्थों दे सिटीजन बनन दे लई अपना जोर लगा रहे हैं और बहुत सारे उन्हां दे उत्ते जड़े बोझ ने बहुत तरह के जिवें फाइनैशियल भी बोझ ने क्योंकि बहुत सारे जड़े स्टूडेंट आ उह इत्थे जदों पहुंचते आ पिछों कर्जा लैके पहुंचते आ है ना बहुत भारी जड़ी फीस आ उह इत्थे अदा करनी पैंदी आ उन्हां दे कोर्सेज दे लई और जड़े लोग व्याह करा के इत्थे स्टूडेंट वीजे ते आउंदे आ उन्हां दे लई जड़ियां मुश्किलां आ उह होर भी ज्यादा हो जांदियां क्योंकि जड़ा कपल आउंदा आ उह कपल दे लई मतलब एक परिवार वाला जड़ा खर्चा आ उह इत्थे चुकना पैंदा उहनां नूं अपने जेकर उह बच्चे दे नाल आउंदे आ तां फिर उहनां दे लई होर भी ज्यादा जड़ियां मुसीबतां आ उह ਵੱਧ ਜਾਂਦੀਆਂ ਹਨਾ ਔਰ ਉਹ ਸਾਰੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਉਹ ਦਿਨ ਰਾਤ ਦੀਆਂ ਜਿਹੜੀਆਂ ਸ਼ਿਫਟਾਂ ਆ ਉਹ ਲਗਾਉਂਦੇ ਆ ਉਹਨਾਂ ਦੇ ਕੋਲ ਆਪਸੀ ਸਮਝ ਦੇ ਲਈ ਇੱਕ ਦੂਸਰੇ ਨੂੰ ਸਮਝਣ ਦੇ ਲਈ ਜਿਹੜਾ ਸਮਾਂ ਆ ਉਹ ਨਹੀਂ ਬਚਦਾ ਤੇ ਇਹਦੇ ਕਾਰਨ ਜਿਹੜਾ ਆਪਸ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਤਾਨੇ ਮਿਹਣੇ ਜਿਹੜੇ ਆ ਉਹ ਸ਼ੁਰੂ ਹੁੰਦੇ ਆ ਔਰ ਉਸ ਤੋਂ ਬਾਅਦ ਉਹ ਛੋਟੇ ਛੋਟੇ ਤਾਨੇ ਮਿਹਣੇ ਜਿਹੜੇ ਆ ਉਹ ਕਿਸੇ ਵੱਡੇ ਵਿਵਾਦ ਦਾ ਕਾਰਨ ਬਣ ਜਾਂਦੇ ਆ ਔਰ ਉਹ ਵਿਵਾਦ ਜਿਹੜਾ ਆ ਉਸ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੇ ਵਿੱਚ ਕਈ ਵਾਰ ਦੋਨਾਂ ਤਰਫਾਂ ਤੋਂ ਜਿਹੜੇ ਪਰਿਵਾਰਾਂ ਦਾ ਜਿਹੜੇ ਦੀ ਭੂਮਿਕਾ ਜਿਹੜੀ ਆ ਉਹ ਬਹੁਤ ਅਹਿਮ ਹੋ ਜਾਂਦੀ ਆ ਸੋ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ ਪਰ ਫਿਲਹਾਲ ਸਾਡੇ ਨਾਲ ਦਲਜੀਤ ਸਿੰਘ ਢਿੱਲੋਂਹਰੀ ਵੀ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਦੇ ਲਈ ਸ਼ਾਮਲ ਹੋ ਰਹੇ ਅਸੀਂ ਉਹਨਾਂ ਨੂੰ ਵੀ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ ਜੀ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਤੇ ਭਾਜੀ ਸਰਬਜੀਤ ਜਿਹੜੇ ਬੈਕਗ੍ਰਾਉਂਡ ਤੇ ਸਾਡੇ ਸਪੋਰਟ ਕਰ ਰਹੇ ਆ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਸੋ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਵੇਂ ਅਸੀਂ ਸਰੋਤਿਆਂ ਨੂੰ ਦੱਸਦੇ ਆ ਰਹੇ ਹਾਂ ਕਿ ਅੱਜ ਇਸ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨਾ ਚਾਹਾਂਗੇ ਔਰ ਇਹ ਖਾਸ ਵਿਸ਼ਾ ਅਸੀਂ ਇਸ ਕਰਕੇ ਚੁਣਿਆ ਕਿਉਂਕਿ ਤੁਸੀਂ ਵੀ ਮੈਨੂੰ ਲੱਗਦਾ ਲਗਭਗ ਦੂਸਰੀ ਜਾਂ ਤੀਸਰੀ ਵਾਰ ਆਸਟ੍ਰੇਲੀਆ ਦੇ ਵਿੱਚ ਆਏ ਹੋ ਔਰ ਬਹੁਤ ਸਾਰੇ ਜਿਹੜੇ ਇੱਥੇ ਵਿਦਿਆਰਥੀ ਵੀਜ਼ੇ ਦੇ ਉੱਤੇ ਸਟੂਡੈਂਟ ਵੀਜ਼ੇ ਦੇ ਉੱਤੇ ਜਿਹੜੇ ਪਰਿਵਾਰ ਰਹਿ ਰਹੇ ਆ ਉਹਨਾਂ ਦੇ ਲਈ ਜਿਹੜੀਆਂ ਮੁਸ਼ਕਲਾਂ ਆ ਕਈ ਵਾਰ ਬਹੁਤ ਜ਼ਿਆਦਾ ਹੁੰਦੀਆਂ ਆ ਜ਼ਿੰਦਗੀ ਜਿਹੜੀ ਉਹਨਾਂ ਦੇ ਲਈ ਇੰਨੀ ਸੁਖਾਲੀ ਨਹੀਂ ਆ ਜਿੰਨੀ ਸੁਖਾਲੀ ਉਹ ਸੋਚ ਕੇ ਉਧਰੋਂ ਆਏ ਹੁੰਦੇ ਆ ਜਦੋਂ ਉਹ ਇੰਡੀਆ ਹੁੰਦੇ ਆ ਜਦੋਂ ਉਹ ਪੰਜਾਬ ਹੁੰਦੇ ਆ ਕਿਉਂਕਿ ਉਦੋਂ ਸਿਰਫ ਬਾਹਰ ਪਹੁੰਚਣ ਦੀ ਇੱਕ ਜਿਹੜੀ ਇੱਛਾ ਆ ਜਾਂ ਲਾਲਸਾ ਆ ਉਹ ਉਹਨਾਂ ਦੇ ਅੰਦਰ ਹੁੰਦੀ ਆ ਪਰ ਜਿਹੜੀਆਂ ਇੱਥੋਂ ਦੀਆਂ ਜ਼ਮੀਨੀ ਹਕੀਕਤਾਂ ਆ ਜਦੋਂ ਉਹ ਉਹਨਾਂ ਦੇ ਸਾਹਮਣੇ ਆਉਂਦੀਆਂ ਤਾਂ ਕਈ ਵਾਰ ਫਿਰ ਉਹ ਜਿਹੜੇ ਉਹਨਾਂ ਦੇ ਕਈ ਵਾਰ ਉਹਨਾਂ ਦੇ ਸੁਪਨੇ ਆ ਉਹ ਜ਼ਰੂਰ ਉਹਨਾਂ ਦੇ ਢਹਿ ਢੇਰੀ ਹੁੰਦੇ ਦਿਖਾਈ ਦਿੰਦੇ ਆ ਔਰ ਜਿਹੜੇ ਲੋਕ ਪਰਿਵਾਰਾਂ ਸਮੇਤ ਇੱਥੇ ਵਿਦਿਆਰਥੀ ਵੀਜ਼ੇ ਦੇ ਉੱਤੇ ਆਉਂਦੇ ਆ ਉਹਨਾਂ ਦੇ ਲਈ ਜਿਹੜੀਆਂ ਮੁਸ਼ਕਿਲਾਂ ਆ ਉਹ ਹੋਰ ਵੀ ਜ਼ਿਆਦਾ ਹੁੰਦੀਆਂ ਔਰ ਇਸ ਕਰਕੇ ਪਰਿਵਾਰਾਂ ਦੇ ਵਿੱਚ ਇੱਕ ਤਰ੍ਹਾਂ ਦੀ ਖਿੱਚੋ ਤਾਣ ਪਰਿਵਾਰਾਂ ਦੇ ਵਿੱਚ ਆਪਸੀ ਖਿਚਾਅ ਆਪਸੀ ਤਣਾਅ ਜਿਹੜਾ ਆ ਉਹ ਹੋਰ ਜ਼ਿਆਦਾ ਵੱਧਦਾ ਰਹਿੰਦਾ ਆ। ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਾਂਗੇ। ਤੁਹਾਡਾ ਵੀ ਇੱਕ ਲੰਬਾ ਤਜਰਬਾ ਜ਼ਿੰਦਗੀ ਨੂੰ ਲੈ ਕੇ ਔਰ ਅਸੀਂ ਚਾਹਾਂਗੇ ਕਿ ਸਾਡੇ ਦੋਸਤ ਜਿਹੜੇ ਆ ਉਹ ਵੀ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਾਂਝੇ ਕਰਨ ਤਾਂ ਕਿ ਇਸ ਚੀਜ਼ ਨੂੰ ਸੁਲਝਾਉਣ ਦੇ ਵਿੱਚ ਜਾਂ ਮਤਲਬ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਈ ਵਾਰ ਮਤਲਬ ਇਹ ਮਸਲੇ ਜਿਹੜੇ ਉਹ ਗੁੰਝਲਦਾਰ ਹੁੰਦੇ ਜਾਂਦੇ ਆ ਹਨਾ ਔਰ ਅਸੀਂ ਉਹਨਾਂ ਗੁੰਝਲਾਂ ਨੂੰ ਉਲਝਾਉਣ ਦੀ ਬਜਾਏ ਸੁਲਝਾਉਣ ਦੇ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਇਸ ਗੱਲ ਦੇ ਲਈ ਅਸੀਂ ਅੱਜ ਵਿਚਾਰ ਜਾਨਣਾ ਚਾਹਾਂਗੇ। ਜੀ ਸਭ ਤੋਂ ਪਹਿਲਾਂ ਤਾਂ ਢਿੱਲੋਂ ਸਾਹਿਬ ਤੁਸੀਂ ਜ਼ਰੂਰ ਇਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਦੱਸੋ।
ਜੀ ਜਿਵੇਂ ਤੁਸੀਂ ਗੱਲ ਕੀਤੀ ਆ ਜਿਹੜੇ ਨੌਜਵਾਨ ਸਾਡੇ ਆ ਰਹੇ ਨੇ ਪੰਜਾਬ ਤੋਂ ਜਾਂ ਹੋਰ ਇੰਡੀਆ ਤੋਂ ਜਾਂ ਕਿਤੇ ਵੀ ਆ ਰਹੇ ਨੇ ਪਾਕਿਸਤਾਨ ਤੋਂ ਵੀ ਸਾਨੂੰ ਪੰਜਾਬੀ ਸੁਣਦੇ ਨੇ ਉਹਨਾਂ ਦਾ ਰੁਝਾਨ ਇੱਧਰ ਆਉਣ ਦਾ ਦੂਸਰੇ ਵਿਦੇਸ਼ਾਂ ਵਿੱਚ ਆਉਣ ਦਾ ਰੁਝਾਨ ਬਣਦਾ ਤਾਂ ਹੈ ਇੱਥੋਂ ਦੀ ਜੋ ਚਮਕ ਦਮਕ ਆ ਇੱਥੋਂ ਦਾ ਜੋ ਰਹਿਣ ਸਹਿਣ ਹੈ ਪਰ ਇੱਕ ਭੁਲੇਖਾ ਵੀ ਉਹ ਨਾਲ ਲੈ ਕੇ ਆਉਂਦੇ ਨੇ ਕਿ ਪਤਾ ਨੀ ਜਾਂਦਿਆਂ ਹੀ ਅਸੀਂ ਡਾਲਰਾਂ ਦੇ ਨਾਲ ਸਾਡੀ ਪੈਸੇ ਲੱਗ ਜਾਣੀਆਂ ਡਾਲਰ ਸਾਡੇ ਕੋਲ ਬਹੁਤ ਸਾਰੇ ਹੋ ਜਾਣੇ ਆ ਤੇ ਸਾਰੀ ਅਸੁਰੱਖਿਅਤ ਹੋਣੀ ਆ ਪਰ ਮੇਰੇ ਖਿਆਲ ਵਿੱਚ ਜਿਹੜੀ ਪਹਿਲੀ ਕੋਈ ਵੀ ਪੀੜ੍ਹੀ ਆਉਂਦੀ ਹੈ ਨਾ ਉਹਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ ਜਿਹਦੇ ਵਿੱਚ ਪੀ ਆਰ ਸਿਟੀਜ਼ਨ ਇਹ ਤਾਂ ਇੱਕ ਵੱਖਰੀ ਲਾਈਨ ਆ ਨਾ ਤੇ ਜਦੋਂ ਉਹ ਨੌਜਵਾਨ ਕਈ ਸਪਾਊਸ ਬੇਸ ਤੇ ਜਿਵੇਂ ਤੁਸੀਂ ਗੱਲ ਕੀਤੀ ਆਉਂਦੇ ਨੇ ਤੇ ਉਹਨਾਂ ਲਈ ਤਾਂ ਹੋਰ ਵੀ ਇਹ ਸੰਘਰਸ਼ਮਈ ਜੀਵਨ ਹੋ ਜਾਂਦਾ ਤੇ ਇਸ ਜੀਵਨ ਨੂੰ ਅੱਗੇ ਤੋਰਨ ਲਈ ਜ਼ਰੂਰੀ ਆ ਕਿ ਉਹਨਾਂ ਨੂੰ ਇਧਰੋਂ ਉਧਰੋਂ ਹੱਥ ਮਾਰ ਕੇ ਮਾਇਆ ਇਕੱਠੀ ਕਰਨੀ ਪੈਂਦੀ ਆ ਡਾਲਰ ਇਕੱਠੇ ਕਰਨੇ ਪੈਂਦੇ ਆ ਤੇ ਜਾਂ ਫਿਰ ਇਲੀਗਲ ਤਰੀਕੇ ਨਾਲ ਵੀ ਕਈ ਵਾਰੀ ਕੰਮ ਕਰਨੇ ਪੈਂਦੇ ਆ ਪਰ ਬਹੁਤਾ ਇਹ ਹੁੰਦਾ ਕਿ ਸਮਾਂ ਨਹੀਂ ਦੇ ਸਕਦੇ ਪਰਿਵਾਰਾਂ ਨੂੰ ਸਮਾਂ ਨਾ ਦੇਣਾ ਅਸਲ ਵਿੱਚ ਮੈਨੂੰ ਜਾਪਦਾ ਕਿ ਮੁੱਢ ਵੱਜਦਾ ਹੈ ਸਾਡੇ ਜਿਹੜੀ ਘਰੇਲੂ ਹਿੰਸਾ ਇਹਦਾ। ਜੀ ਅਮਰਦੀਪ
ਜੀ 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 ਬਿਲਕੁਲ ਔਰ ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਹੁਣ ਇੱਥੇ ਮੁੱਦਾ ਬਣਦਾ ਜਾ ਰਿਹਾ ਜੇ ਆਸਟ੍ਰੇਲੀਆ ਦੇ ਵਿੱਚ ਵੀ ਗੱਲ ਕਰੀਏ ਤਾਂ ਪਰਿਵਾਰਾਂ ਦੇ ਵਿੱਚ ਰਿਸ਼ਤਿਆਂ ਦੀ ਜਿਹੜੀ ਟੁੱਟ ਭੱਜ ਆ ਉਹ ਦੇਖਣ ਨੂੰ ਮਿਲ ਰਹੀ ਆ ਜਿਹੜਾ ਉਹਦਾ ਕਾਰਨ ਉਹ ਇਹੀ ਆ ਕਿ ਜਿਹੜੇ ਹਸਬੈਂਡ ਵਾਈਫ ਆ ਦੋਵੇਂ ਹੀ ਬਹੁਤ ਲੰਬੀਆਂ ਲੰਬੀਆਂ ਸ਼ਿਫਟਾਂ ਕਰਦੇ ਆ ਬੱਚਿਆਂ ਨੂੰ ਵੀ ਉਹ ਆਫਟਰ ਕੇਅਰ ਦੇ ਵਿੱਚ ਛੱਡਦੇ ਆ ਹਨਾ ਤੇ ਆਫਟਰ ਕੇਅਰ ਦੇ ਵਿੱਚ ਛੱਡਣ ਦੇ ਨਾਲ ਬੱਚਿਆਂ ਨੂੰ ਵੀ ਉਹ ਸਮਾਂ ਨਹੀਂ ਦੇ ਪਾ ਰਹੇ ਆਪਸ ਦੇ ਵਿੱਚ ਵੀ ਜਿਹੜੀਆਂ ਜ਼ਿੰਮੇਵਾਰੀਆਂ ਦੀ ਵੰਡ ਨੂੰ ਲੈ ਕੇ ਵੀ ਉਹਨਾਂ ਦੇ ਉੱਤੇ ਹਮੇਸ਼ਾ ਜਿਹੜਾ ਇੱਕ ਸਟ੍ਰੈਸ ਆ ਬਣਿਆ ਰਹਿੰਦਾ ਤੇ ਜਿਹੜਾ ਦੂਸਰਾ ਕਾਰਨ ਆ ਢਿੱਲੋਂ ਸਾਹਿਬ ਉਹ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਇੰਡੀਆ ਤੋਂ ਪਰਿਵਾਰਾਂ ਦਾ ਵੀ ਜਿਹੜਾ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਰਹਿੰਦਾ ਆ ਦੋਵਾਂ ਦੇ ਉੱਤੇ ਜਿਹੜੇ ਖਾਸ ਤੌਰ ਤੇ ਜਿਹੜੇ ਜੋੜੇ ਵਿਆਹ ਕਰਾ ਕੇ ਇੱਥੇ ਆਏ ਹੁੰਦੇ ਆ ਹਨਾ ਜਿਹੜੇ ਮੁੰਡੇ ਵਾਲੇ ਪਾਸਿਓਂ ਵੀ ਜਿਹੜੇ ਮੁੰਡੇ ਦੇ ਪਰਿਵਾਰ ਦਾ ਜਿਹੜਾ ਪ੍ਰੈਸ਼ਰ ਆ ਉਹ ਇਸ ਹੱਦ ਤੱਕ ਹੁੰਦਾ ਕਿ ਜੇ ਪਤਨੀ ਜਿਹੜੀ ਆ ਜੇ ਉਹਦੀ ਵਾਈਫ ਜਿਹੜੀ ਆ ਉਹ ਕੰਮ ਕਰਦੀ ਆ ਤੇ ਉਸ ਕੰਮ ਕਰਨ ਦੌਰਾਨ ਜਿਹੜਾ ਮੁੰਡੇ ਦੇ ਪਰਿਵਾਰ ਵਾਲੇ ਆ ਜੇਕਰ ਮੁੰਡਾ ਉਸ ਵੇਲੇ ਘਰ ਆ ਤੇ ਫਿਰ ਉਹ ਉਸ ਟਾਈਮ ਫੋਨ ਕਰਦੇ ਆ ਸਾਰੀ ਸਿਚੁਏਸ਼ਨ ਜਿਹੜੀ ਆ ਪੁੱਛਦੇ ਆ ਕਿ ਮਤਲਬ ਕਿਸ ਤਰ੍ਹਾਂ ਤੇਰੀ ਮਦਦ ਕਰ ਰਹੀ ਆ ਜਾਂ ਫਿਰ ਉਹ ਚੀਜ਼ਾਂ ਜਿਹੜੀਆਂ ਕੀ ਹੁੰਦੀਆਂ ਕਿ ਆਪਸ ਦੇ ਵਿੱਚ ਕਮਿਊਨੀਕੇਸ਼ਨ ਜਿਹੜੀ ਆ ਉਹ ਪਤੀ ਪਤਨੀ ਦੇ ਵਿੱਚ ਘੱਟ ਹੁੰਦੀ ਆ ਪਰ ਪਤੀ ਦੀ ਆਪਣੇ ਪੇਰੈਂਟਸ ਦੇ ਨਾਲ ਤੇ ਪਤਨੀ ਦੀ ਆਪਣੇ ਪੇਰੈਂਟਸ ਦੇ ਨਾਲ ਜਿਹੜੀ ਕਮਿਊਨੀਕੇਸ਼ਨ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਔਰ ਉਹਦਾ ਪ੍ਰੈਸ਼ਰ ਇੰਨਾ ਕੁ ਜ਼ਿਆਦਾ ਹੋ ਜਾਂਦਾ ਕਿ ਉਹ ਆਪਸ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਸ਼ੇਅਰ ਨਹੀਂ ਕਰਦੇ ਕਿ ਪਤੀ ਦੇ ਪੇਰੈਂਟਸ ਵੱਲੋਂ ਕੀ ਚੱਲ ਰਿਹਾ ਔਰ ਪਤਨੀ ਦੇ ਪੇਰੈਂਟਸ ਵੱਲੋਂ ਕੀ ਚੱਲ ਰਿਹਾ ਹਨਾ ਦੋਵੇਂ ਹੀ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਸਰੇ ਦੀਆਂ ਇਹਨਾਂ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹ ਪਹਿਲਾਂ ਤੋਂ ਹੀ ਬਹੁਤ ਹਾਰਡ ਟਾਈਮ ਦੇ ਵਿੱਚੋਂ ਨਿਕਲ ਰਹੇ ਹੁੰਦੇ ਆ ਪਰ ਮੈਨੂੰ ਜੋ ਲੱਗਦਾ ਕਿ ਇੱਥੇ ਪਰਿਵਾਰਾਂ ਵੱਲੋਂ ਜਿਹੜਾ ਸਹਿਯੋਗ ਆ ਉਹ ਕਰਨਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਕਿਉਂਕਿ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਜਿਹੜੇ ਅਸੀਂ ਪੰਜਾਬ ਤੋਂ ਆਉਣ ਵਾਲੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਬਹੁਤੇ ਜਿਹੜੇ ਪੰਜਾਬੀ ਪਰਿਵਾਰ ਆ ਉਹ ਸਿਰਫ ਬਾਹਰ ਨੂੰ ਜਾਂ ਫੋਰਨ ਕੰਟਰੀਜ਼ ਨੂੰ ਸਿਰਫ ਇੱਕ ਡਾਲਰਾਂ ਦਾ ਹੀ ਇੱਕ ਪ੍ਰੋਗਰਾਮ ਖਿਆਲ ਕਰਦੇ ਆ ਵੀ ਜੇਕਰ ਮੁੰਡਾ ਜਾਂ ਕੁੜੀ ਉੱਥੇ ਪਹੁੰਚ ਗਏ ਆ ਹਨਾ ਤਾਂ ਉਹ ਪਤਾ ਨਹੀਂ ਮਤਲਬ ਕਿੰਨੇ ਕੁ ਡਾਲਰ ਜਿਹੜੇ ਆ ਉੱਥੇ ਕਮਾ ਰਹੇ ਆ ਔਰ ਜਦੋਂ ਅਸੀਂ ਇੱਥੋਂ ਫੋਟੋਆਂ ਵੀ ਖਿੱਚ ਕੇ ਗੱਡੀਆਂ ਦੇ ਨਾਲ ਖੜੇ ਹੋ ਕੇ ਉੱਥੇ ਭੇਜਦੇ ਆ ਵਾਪਸ ਤਾਂ ਉੱਥੇ ਵਾਲਿਆਂ ਦੇ ਲਈ ਇਹ ਚੀਜ਼ਾਂ ਜਿਹੜੀਆਂ ਹੋਰ ਉਕਸਾਊ ਹੋ ਜਾਂਦੀਆਂ ਉਹਨਾਂ ਨੂੰ ਲੱਗਦਾ ਕਿ ਵਾਕਈ ਹਨਾ ਵੀ ਉੱਥੇ ਜਾਂਦੇ ਆ ਗੱਡੀ ਲੈ ਲਈ, ਪਰ ਗੱਡੀ ਜਿਹੜੀ ਆ ਉਹ ਇੱਥੇ ਲੈਣੀ ਕਿੰਨੀ ਜ਼ਿਆਦਾ ਜ਼ਰੂਰੀ ਆ ਇੱਥੋਂ ਦੇ ਹਾਲਾਤਾਂ ਦੇ ਮੁਤਾਬਕ, ਹਨਾ। ਉਹ ਚੀਜ਼ ਉਹ ਨਹੀਂ ਸਮਝ ਸਕਦੇ ਹੁੰਦੇ, ਪਰ ਉਹਨਾਂ ਨੂੰ ਸਿਰਫ ਦੂਸਰੀ ਹਕੀਕਤ ਜਿਹੜੀ ਉਹ ਦੇਖਦੀ ਹੁੰਦੀ ਆ ਵੀ ਜਾਂਦੇ ਆ ਉਹਨਾਂ ਨੇ ਗੱਡੀ ਵੀ ਲੈ ਲਈ ਆ, ਹਨਾ, ਕਿਰਾਏ ਤੇ ਘਰ ਵੀ ਮਿਲ ਗਿਆ ਉਹਨਾਂ ਨੂੰ, ਔਰ ਹੁਣ ਬਸ ਉਹਨਾਂ ਦੇ ਸਾਰੇ ਜਿਹੜੇ ਸੁਪਨੇ ਆ ਉਹ ਸੱਚ ਹੋ ਜਾਣੇ ਆ। ਪਰ ਇਹੀ ਚੀਜ਼ ਜਿਹੜੀ ਉਹ ਅੱਗੇ ਤੋਂ ਅੱਗੇ ਪ੍ਰੈਸ਼ਰ ਬਣਾਉਂਦੇ ਜਾਂਦੇ ਆ, ਜਦੋਂ ਕੰਮ ਮਿਲ ਜਾਂਦਾ ਤੇ ਉਸ ਤੋਂ ਬਾਅਦ ਹੀ ਮੰਗਾਂ ਜਿਹੜੀਆਂ ਆ ਉਹ ਸ਼ੁਰੂ ਹੋ ਜਾਂਦੀਆਂ ਮੁੰਡੇ ਦੇ ਪਰਿਵਾਰ ਵੱਲੋਂ ਵੀ, ਹਨਾ, ਵੀ ਤੇਰੇ ਮਤਲਬ ਇੰਨੇ ਜਿਹੜੇ ਪੈਸੇ ਆ ਉਹ ਫਲਾਨੇ ਦੇ ਦੇਣੇ ਆ, ਇੰਨੇ ਧਮਕਾਨੇ ਦੇ ਦੇਣੇ ਆ, ਜਾਂ ਫਿਰ ਨਿੱਕੀਆਂ ਨਿੱਕੀਆਂ ਹੋਰ ਲੋੜਾਂ ਜਿਹੜੀਆਂ ਉਹ ਸੀਰੀਅਲ ਵਾਈਜ਼ ਗਣਾਉਣੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਦੂਜੇ ਪਾਸੇ ਜਿਹੜਾ ਸਾਡਾ ਜਿਹੜਾ ਪਰਿਵਾਰਕ ਇੱਕ ਤਾਣਾ ਬਾਣਾ ਆ, ਇੱਕ ਜਿਹੜਾ ਭਾਈਚਾਰਕ ਤਾਣਾ ਬਾਣਾ ਆ, ਉਹਦੇ ਵਿੱਚ ਅਸੀਂ ਉਸ ਮਾਹੌਲ ਤੋਂ ਉੱਪਰ ਉੱਠ ਨਹੀਂ ਪਾਉਂਦੇ, ਹਨਾ। ਜਿਹੜਾ ਇੱਕ ਕੁੜੀ ਵਾਲੇ ਜਾਂ ਮੁੰਡੇ ਵਾਲਿਆਂ ਦਾ ਜਿਹੜਾ ਆਪਸੀ ਗੈਪ ਆ, ਕਿਉਂਕਿ ਕਈ ਵਾਰ ਕਈ ਥਾਵਾਂ ਦੇ ਉੱਤੇ ਉਹ ਬਰਦਾਸ਼ਤ ਨਹੀਂ ਕੀਤਾ ਜਾਂਦਾ ਵੀ ਜੇਕਰ ਕੁੜੀ ਉਹੋ ਜਿਹਾ ਡਿਸੀਜਨ ਲੈਂਦੀ ਆ, ਜੇਕਰ ਕੁੜੀ ਆਪਣੇ ਪੇਰੈਂਟਸ ਨੂੰ ਭੇਜਣ ਦੀ ਕੋਸ਼ਿਸ਼ ਕਰਦੀ ਆ ਕੁਛ, ਤਾਂ ਉੱਥੇ ਫਿਰ ਵਿਰੋਧ ਹੁੰਦਾ ਆ, ਉੱਥੇ ਫਿਰ ਆਪਸ ਦੇ ਵਿੱਚ ਫਿਰ ਖਿੱਚੋਤਾਣ ਜਿਹੜੀ ਆ ਹੋਰ ਵੱਧ ਜਾਂਦੀ ਆ। ਬਹੁਤ ਸਾਰੀਆਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਤੋਂ ਬਹੁਤ ਵੱਡੇ ਵੱਡੇ ਜਿਹੜੇ ਵਿਵਾਦ ਆ ਉਹ ਫਿਰ ਸ਼ੁਰੂ ਹੋ ਜਾਂਦੇ ਆ। ਸੋ ਇੱਥੇ ਉਹਨਾਂ ਦੇ ਪਰਿਵਾਰਾਂ ਦੀ ਭੂਮਿਕਾ ਦੇ ਬਾਰੇ ਢਿੱਲੋਂ ਸਾਹਿਬ ਤੁਸੀਂ ਕੀ ਕਹੋਗੇ?
ਜੀ, ਮੈਂ ਇਹੋ ਹੀ ਗੱਲ ਧੰਨਾ ਤਾਂ ਜੀ ਕਰਨਾ ਚਾਹੁੰਦਾ ਸੀ। ਆਪਾਂ ਗੱਲ ਵੀ ਸ਼ੁਰੂ ਇੱਥੋਂ ਕੀਤੀ ਸੀ ਕਿ ਸੁਪਨੇ ਸੰਜੋਏ ਆ, ਜਿੱਥੇ ਉਹਨੇ ਨੌਜਵਾਨ ਜੋੜੇ ਨੇ ਸੰਜੋਏ ਆ, ਉੱਥੇ ਪਰਿਵਾਰ ਨੇ ਉਹਨਾਂ ਤੋਂ ਵੀ ਜ਼ਿਆਦਾ ਸੰਜੋਏ ਆ ਕਿ ਬਸ ਹੁਣ ਸਾਡਾ ਲੜਕਾ ਜਾਂ ਸਾਡੀ ਲੜਕੀ ਉੱਥੇ ਚੱਲ ਗਏ ਆ, ਪਿੱਛੋਂ ਪਰਿਵਾਰ ਸੌਖਾ ਹੋ ਜਾਣਾ, ਸਾਡੇ ਕਰਜ਼ੇ ਲੱਥ ਜਾਣੇ, ਅਸੀਂ ਸਾਡੀ ਕੋਠੀ ਵੱਡੀ ਹੋ ਜਾਣੀ ਆ, ਸਾਡਾ ਆਹ ਘਰ ਜ਼ਮੀਨ ਖਰੀਦ ਲੈਣੀ ਆ, ਇਸ ਤਰ੍ਹਾਂ ਦੇ ਸੁਪਨੇ ਉਹ ਲੈ ਕੇ ਉਹਨਾਂ ਨੂੰ ਤੋਰਦੇ ਆ ਆਪਣੇ ਬੱਚਿਆਂ ਨੂੰ। ਪਰ ਬੱਚੇ ਜਦੋਂ ਇੱਥੇ ਆਉਂਦੇ ਆ ਨਾ, ਸਟੱਡੀ ਵੀ ਪੂਰੀ ਕਰ ਲੈਂਦੇ ਆ, ਸਭ ਕੁਛ ਠੀਕ ਹੋ ਜਾਂਦਾ, ਚਲੋ ਆਪਾਂ ਕਹਿ ਸਕਦੇ ਉਹਨਾਂ ਦੀ ਮਿਹਨਤ ਰੰਗ ਲਿਆਉਂਦੀ ਆ, ਪਰ ਉਸ ਤੋਂ ਬਾਅਦ PR ਪਾਉਣ ਲਈ ਆਈਲੈਟਸ ਦਾ ਖਰਚਾ, ਬੱਚਿਆਂ ਉਦੋਂ ਬੱਚੇ ਵੀ ਹੋ ਜਾਂਦੇ, ਬੱਚਿਆਂ ਦੀਆਂ ਫੀਸਾਂ ਉਹ ਤੁਸੀਂ ਜਾਣਦੇ ਹੋ, ਜਿਹੜੇ ਨੌਵੇਂ ਇੱਥੋਂ ਦੇ ਸਿਟੀਜ਼ਨ ਆ ਉਹਨਾਂ ਨੂੰ ਬੱਚਿਆਂ ਦੀ ਕਿੰਨੀ ਕਿੰਨੀ ਫੀਸ ਅਦਾ ਕਰਨੀ ਪੈਂਦੀ ਆ, ਭਾਵੇਂ ਉਹ ਛੋਟਾ ਜਿਹਾ ਕਰਾਚੀ ਹੋਵੇ, ਉੱਥੇ ਵੀ ਬਹੁਤ ਸਾਰੀ $100 ਇੱਕ ਬੱਚੇ ਦੀ ਫੀਸ ਜਾ ਰਹੀ ਆ, ਵਕੀਲਾਂ ਦੀਆਂ ਫੀਸਾਂ ਫਿਰ ਦੇਣੀਆਂ ਪੈਂਦੀਆਂ, ਕਾਰ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਉਹਨੇ ਇੱਥੇ ਮੇਰੇ ਖਿਆਲ ਅਡਲਟ ਨਹੀਂ ਹੋਣੇ ਜਿੰਨੀਆਂ ਆਸਟ੍ਰੇਲੀਆ ਵਿੱਚ ਕਾਰਾਂ ਨੇ, ਹਰ ਇੱਕ ਬੰਦੇ ਨੂੰ ਕਾਰ ਦੀ ਜ਼ਰੂਰਤ ਆ, ਔਰ ਕਾਰ ਤੋਂ ਬਗੈਰ ਸਰਦਾ ਵੀ ਨਹੀਂ ਆ, ਫਿਰ ਰਹਿਣ ਲਈ ਜਿਹੜਾ ਰੈਂਟ ਦਾ ਖਰਚਾ ਪੈ ਗਿਆ, ਹਰ ਇੱਕ ਚੀਜ਼ ਤੇ ਟੈਕਸ ਪੈ ਰਿਹਾ, ਪਰ ਉਹ ਜਿਹੜੇ ਪੇਰੈਂਟਸ ਆ ਉਹ ਪਿੱਛੇ ਇਹ ਨਹੀਂ ਸੋਚਦੇ ਕਿ ਇਹਨਾਂ ਬੱਚਿਆਂ ਦਾ ਤਾਂ ਆਪਣਾ ਖਰਚਾ ਨਹੀਂ ਪੂਰਾ ਹੋ ਰਿਹਾ। ਅਮਰਦੀਪ, ਮੈਂ ਆਪਣੀ ਮਿਸਾਲ ਦਿੰਦਾ, ਮੇਰਾ ਬੇਟਾ ਇੱਥੇ ਆਇਆ ਸਟੱਡੀ ਲਈ, ਤੇ ਸਟੱਡੀ ਚਲੋ ਟਾਫ ਆ ਉਹਦੀ, ਮਕੈਨੀਕਲ ਦੀ ਡਿਗਰੀ ਕਰ ਰਿਹਾ, ਤੇ ਮੈਨੂੰ ਇਉਂ ਜਾਪਦਾ ਰਹਿੰਦਾ ਕਿ ਉਹਨੂੰ ਦਿਨ ਰਾਤ ਇਹੋ ਲੱਗੀ ਰਹਿੰਦੀ ਆ ਕਿ ਮੈਂ ਆਪਣੀ ਫੀਸ ਕੱਢਾਂ, ਪਰ ਮੈਂ ਉਹਨੂੰ ਰੋਕਦਾ ਕਿ ਚਲੋ ਅਸੀਂ ਰਿਟਾਇਰ ਹੋ ਗਏ ਆ, ਅਸੀਂ ਤੇਰੀ ਜਿੰਨੀ ਕੁ ਫੀਸ ਦੇ ਸਕਦੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਦੇਵਾਂਗੇ, ਮੁੜ ਕੇ ਤੂੰ ਨਾ ਕਰੀ ਕੁਛ ਵੀ, ਆਪਣੀ ਮਰਜ਼ੀ ਨਾਲ ਜੋ ਕਰਨਾ ਕਰੀ, ਪਰ ਅਜੇ ਪੜ੍ਹ। ਪਰ ਬੱਚਿਆਂ ਨੂੰ ਆਪ ਹੀ ਟੈਨਸ਼ਨ ਹੋ ਜਾਂਦੀ ਆ ਕਿ ਅਸੀਂ ਆਪਣੇ ਮਾਪਿਆਂ ਦੇ ਹੁਣ ਬੋਝ ਨਾ ਬਣੀਏ, ਉਹਨਾਂ ਕਰਜ਼ਾ ਲੈ ਕੇ ਜਾਂ ਉਹਨਾਂ ਕਿਵੇਂ ਸਾਨੂੰ ਭੇਜਿਆ, ਪਰ ਮਾਪਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਵੀ ਨਾ ਉਹਨਾਂ ਬੱਚਿਆਂ ਤੇ ਅਜੇ ਬੋਝ ਬਣੀਏ, ਅਜੇ ਬਹੁਤ ਸਮਾਂ ਉਹਨਾਂ ਨੂੰ ਲੱਗੇਗਾ ਸੈਟਲ ਹੋਣ ਵਿੱਚ, ਤੇ ਉਹ ਜਿਹੜੀ ਸੈਟਲਮੈਂਟ ਤੱਕ ਜਿੰਨਾ ਚਿਰ ਅਸੀਂ ਆਪਣੀ ਜ਼ਿੰਦਗੀ ਨੂੰ ਉਹਨਾਂ ਨੂੰ ਥੋੜਾ ਜਿਹਾ ਰਿਲੀਫ ਨਹੀਂ ਦਿੰਦੇ, ਉਹਨਾਂ ਚਿਰ ਮੇਰੇ ਖਿਆਲ ਚ ਮਾਪੇ ਵੀ ਕਸੂਰਵਾਰ ਨੇ, ਤੇ ਬੱਚੇ ਤਾਂ ਆ ਕੇ ਮਿਹਨਤ ਕਰਦੇ ਹੀ ਨੇ। ਮੈਂ ਨੀ ਦੇਖਿਆ ਕੋਈ ਬੱਚਾ ਇਹੋ ਜਿਹਾ ਹੋਏਗਾ, ਕੋਈ 100 ਚੋਂ ਇੱਕ ਹੋ ਸਕਦਾ, ਕੋਈ ਨਹੀਂ ਉਹਦੀ ਸੁਸਾਇਟੀ ਮਾੜੀ ਹੋਵੇ, ਨਹੀਂ ਤਾਂ ਇੱਥੇ ਆ ਕੇ ਬੱਚੇ ਬਹੁਤ ਮਿਹਨਤ ਕਰਦੇ ਨੇ, ਇਹ ਤਾਂ ਆਪਾਂ ਦੇਖਣ ਵਾਲੀ ਗੱਲ ਹੈ। ਜੀ ਅਮਰਦੀਪ,
ਜੀ ਜੀ ਬਿਲਕੁਲ। ਸੋ ਜਿਵੇਂ ਤੁਸੀਂ ਦੱਸਿਆ, ਤੁਸੀਂ ਆਪਣੇ ਬੇਟੇ ਦੀ ਐਗਜ਼ਾਮਪਲ ਦਿੱਤੀ ਹੈ, ਬਹੁਤ ਸਾਰੇ ਇਸ ਤਰ੍ਹਾਂ ਨੌਜਵਾਨ ਜਿਹੜੇ ਆ ਮੁੰਡੇ ਕੁੜੀਆਂ ਉਹ ਇੱਥੇ ਆਉਂਦੇ ਨੇ। ਔਰ ਜੇ ਅਸੀਂ ਇਕੱਲੇ ਮੁੰਡੇ ਕੁੜੀਆਂ ਦੀ ਗੱਲ ਕਰੀਏ ਢਿੱਲੋਂ ਸਾਹਿਬ, ਤਾਂ ਉਹ ਥੋੜਾ ਜਿਹਾ ਉਹਨਾਂ ਦੇ ਲਈ ਇਸ ਕਰਕੇ ਸੌਖਾ ਹੁੰਦਾ ਕਿਉਂਕਿ ਉਹ ਸਾਰੇ ਜੇਕਰ ਇਕੱਲੇ ਆਏ ਆ ਤੇ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇੱਕ ਘਰ ਦੇ ਵਿੱਚ ਆਪਣਾ ਜਿਹੜਾ ਕਿਰਾਇਆ ਆ ਉਹ ਵੰਡ ਕੇ ਰਹਿੰਦੇ ਆ, ਹਨਾ। ਇਸੇ ਤਰ੍ਹਾਂ ਜੇਕਰ ਲੜਕੀ ਇਕੱਲੀ ਆਉਂਦੀ ਆ ਉਹ ਵੀ ਕੁਛ ਇਹੋ ਜਿਹਾ ਜਿਹੜਾ ਟਿਕਾਣਾ ਆ ਉਹ ਲੱਭ ਲੈਂਦੀ ਆ, ਹਨਾ। ਔਰ ਜਦੋਂ ਤੱਕ ਉਹ ਇਕੱਲੇ ਹੁੰਦੇ ਆ ਉਦੋਂ ਤੱਕ, ਹਾਂ, ਜਦੋਂ ਇਸ ਚੀਜ਼ ਤੋਂ ਜ਼ਰੂਰ ਜਾਣੂ ਹੁੰਦੇ ਆ ਕਿ ਸਾਡੇ ਫੀਸਾਂ ਦਾ ਜਿਹੜਾ ਖਰਚਾ ਉਹ ਅਸੀਂ ਖੁਦ ਭਰਨਾ ਆ ਔਰ ਉਹਦੇ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈਗੀ ਆ, ਹਨਾ, ਉਦੋਂ ਤੱਕ ਜਿਹੜੇ ਹਾਲਾਤ ਆ ਫਿਰ ਵੀ ਮੈਨੂੰ ਲੱਗਦਾ ਕਿ ਉਹ ਟੋਲਰੇਬਲ ਹੁੰਦੇ ਆ, ਹਨਾ, ਉਦੋਂ ਤੱਕ। ਪਰ ਜਦੋਂ ਕਈ ਵਾਰ ਕੀ ਹੁੰਦਾ ਕਿ ਪਰਿਵਾਰਕ ਪ੍ਰੈਸ਼ਰ ਕਰਕੇ ਉਹ ਹਲੇ ਪੀ ਆਰ ਨੀ ਹੋਏ ਹੁੰਦੇ ਔਰ ਪਿੱਛੋਂ ਉਹਨਾਂ ਦੇ ਉੱਤੇ ਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਕਿ ਨਹੀਂ ਹੁਣ ਤੇਰੀ ਉਮਰ ਜਿਹੜੀ ਉਹ ਵਿਆਹ ਦੀ ਹੋ ਗਈ ਆ ਹਨਾ ਤੂੰ ਵਿਆਹ ਕਰਾ ਕੋਈ ਗੱਲ ਨੀ ਪੀ ਆਰ ਆ ਜੂਗੀ ਹਨਾ ਔਰ ਫਿਰ ਉਹ ਵਿਆਹ ਵਿਚਾਰੇ ਕਰਾ ਲੈਂਦੇ ਆ ਪਰਿਵਾਰਕ ਪ੍ਰੈਸ਼ਰ ਦੇ ਵਿੱਚ ਆ ਕੇ ਫਿਰ ਉਸ ਤੋਂ ਬਾਅਦ ਪਰਿਵਾਰ ਦਾ ਪ੍ਰੈਸ਼ਰ ਜਿਹੜਾ ਆ ਉਹ ਬੱਚੇ ਦੇ ਲਈ ਸ਼ੁਰੂ ਹੋ ਜਾਂਦਾ ਹਨਾ ਕਿ ਤੁਹਾਡੀ ਹੁਣ ਉਮਰ ਹੈ ਤੁਹਾਨੂੰ ਆਪਣੀ ਜਿਹੜੀ ਫੈਮਿਲੀ ਆ ਉਹਨੂੰ ਵਧਾਉਣਾ ਚਾਹੀਦਾ ਆ ਹਨਾ ਜੇਕਰ ਹੁਣ ਨਹੀਂ ਵਧਾਓਗੇ ਤਾਂ ਤੁਹਾਡਾ ਜਿਹੜਾ ਸਮਾਂ ਆ ਉਹ ਅੱਗੇ ਹੋਰ ਲੇਟ ਹੋ ਜਾਣਾ ਉਸ ਪ੍ਰੈਸ਼ਰ ਦੇ ਵਿੱਚ ਫਿਰ ਜਿਹੜੀਆਂ ਹੋਰ ਮੁਸ਼ਕਲਾਂ ਜਿਹੜੀਆਂ ਆ ਉਹ ਵੱਧਦੀਆਂ ਜਾਂਦੀਆਂ ਹਨਾ ਕਿਉਂਕਿ ਇੱਥੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਲਈ ਬਹੁਤ ਸੌਖੇ ਰਸਤੇ ਨਹੀਂ ਆ ਜੇ ਅਸੀਂ ਦੇਖੀਏ ਤਾਂ ਸੁਵਿਧਾਵਾਂ ਜਿਹੜੀਆਂ ਮੈਡੀਕਲ ਦੀਆਂ ਉਹ ਵੀ ਉਹਨਾਂ ਦੇ ਲਈ ਇੱਥੇ ਮਹਿੰਗੀਆਂ ਜੇ ਅਸੀਂ ਬੱਚਿਆਂ ਦੀ ਕੇਅਰ ਨੂੰ ਲੈ ਕੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇੱਥੇ ਜੇ ਆਫਟਰ ਕੇਅਰ ਜਾਂ ਬਿਫੋਰ ਕੇਅਰ ਜਾਂ ਫਿਰ ਜਿਹੜਾ ਫੁੱਲ ਟਾਈਮ ਜਿਹੜੇ ਡੇ ਕੇਅਰ ਆ ਉਹ ਵੀ ਬਹੁਤ ਜ਼ਿਆਦਾ ਮਹਿੰਗੇ ਆ ਹਨਾ ਇਵਨ ਜਿਹੜੇ ਪ੍ਰਾਈਵੇਟ ਨੇ ਜੀ ਉਹ ਤਾਂ 100 to 125 ਤੱਕ ਡਾਲਰ ਜਿਹੜਾ ਆ ਉਹ ਪੂਰੇ ਦਿਨ ਦਾ ਲੈਂਦੇ ਆ ਇਵਨ ਘੰਟਿਆਂ ਦੇ ਹਿਸਾਬ ਦੇ ਨਾਲ ਉਹ ਇਸ ਤੋਂ ਵੀ ਜ਼ਿਆਦਾ ਜਿਹੜੀ ਰਾਸ਼ੀ ਆ ਉਹ ਬਣ ਜਾਂਦੀ ਆ ਹਨਾ ਤੇ ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਆ ਕਿ ਜਿਹੜੇ ਬੱਚੇ ਜਦੋਂ ਥੋੜੇ ਜੇ ਜਿਨ੍ਹਾਂ ਦੇ ਵੱਡੇ ਹੁੰਦੇ ਆ ਜਾਂ ਫਿਰ ਜਿਹੜੇ ਉੱਥੋਂ ਹੀ ਵਿਆਹੇ ਆਉਂਦੇ ਆ ਇੱਥੇ ਵਿਦਿਆਰਥੀ ਵੀਜ਼ੇ ਦੇ ਉੱਤੇ ਉਹਨਾਂ ਦੇ ਲਈ ਮੁਸ਼ਕਲਾਂ ਹੋਰ ਜ਼ਿਆਦਾ ਹੁੰਦੀਆਂ ਕਿਉਂਕਿ ਇੱਕ ਤਾਂ ਢਿੱਲੋ ਸਾਹਿਬ ਉਹਨਾਂ ਨੇ ਆਪਣੀਆਂ ਫੀਸਾਂ ਵੀ ਕੱਢਣੀਆਂ ਹੁੰਦੀਆਂ ਦੂਜਾ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਫੀਸਾਂ ਵੀ ਕਿਉਂਕਿ ਇੱਥੇ ਉਹਨਾਂ ਦੇ ਲਈ ਪਬਲਿਕ ਸਕੂਲਾਂ ਦੇ ਵਿੱਚ ਕੋਈ ਰਿਆਇਤ ਨਹੀਂ ਆ ਇਸ ਕਰਕੇ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵੀ ਵੱਧ ਜਿਹੜਾ ਖਰਚਾ ਆ ਉਹ ਇੱਥੇ ਆਪਣੇ ਬੱਚਿਆਂ ਦੇ ਲਈ ਦੇਣਾ ਪੈਂਦਾ ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਹੋਰ ਜ਼ਿਆਦਾ ਉਹਨਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਥੋੜਾ ਜਿਹਾ ਔਖਾ ਬਣਾ ਦਿੰਦੀਆਂ ਆ ਹਨਾ ਤੇ ਉਹ ਜਿਹੜੀ ਔਖਿਆਈ ਤਾਂ ਉਹ ਝੱਲ ਹੀ ਰਹੇ ਹੁੰਦੇ ਆ ਦੂਜੇ ਪਾਸਿਓਂ ਫਿਰ ਜਿਹੜਾ ਇੱਕ ਦੂਸਰੇ ਦੇ ਨਾਲ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਜਿਵੇਂ ਮੈਂ ਕੁਛ ਜਿਹੜੇ ਲੋਕਾਂ ਨੂੰ ਸੁਣਿਆ ਜਿਹੜੀਆਂ ਭੈਣਾਂ ਨੂੰ ਸੁਣਿਆ ਉਹਨਾਂ ਦੇ ਵਿੱਚ ਉਹ ਕਹਿੰਦੇ ਕਿ ਬਹੁਤ ਛੋਟੀਆਂ ਛੋਟੀਆਂ ਗੱਲਾਂ ਤੋਂ ਤਣਾਅ ਜਿਹੜਾ ਆ ਉਹ ਸ਼ੁਰੂ ਹੁੰਦਾ ਆ ਹਨਾ ਤਣਾਅ ਕਿੱਥੋਂ ਸ਼ੁਰੂ ਹੁੰਦਾ ਕਿ ਤੂੰ ਆਪਣੀ ਮੰਮੀ ਦੇ ਨਾਲ ਇੰਨੇ ਘੰਟੇ ਗੱਲ ਕਰਦੀ ਰਹਿੰਦੀ ਆ ਤੂੰ ਮਤਲਬ ਜਿਹੜੀ ਪਤਨੀ ਆ ਉਹਨੂੰ ਲੱਗਦਾ ਕਿ ਤੂੰ ਆਪਣੇ ਪੇਰੈਂਟਸ ਦੇ ਨਾਲ ਇੰਨੇ ਘੰਟੇ ਗੱਲ ਕਰਦਾ ਪਰ ਉਹਨਾਂ ਦੇ ਕੋਲ ਆਪਸ ਦੇ ਵਿੱਚ ਗੱਲ ਕਰਨ ਦਾ ਜਿਹੜਾ ਟਾਈਮ ਆ ਉਹ ਨਹੀਂ ਆ ਕਿਉਂਕਿ ਉਹ ਗੱਲ ਜਿਹੜੀ ਆ ਫੋਨਸ ਦੇ ਉੱਤੇ ਹੁੰਦੀ ਆ ਕਈ ਵਾਰ ਉਹ ਆਉਂਦੇ ਹੋਏ ਗੱਡੀ ਦੇ ਵਿੱਚ ਫੋਨ ਲਗਾਉਂਦੇ ਆ ਤੇ ਉਹ ਜੇ ਕਿਤੇ ਇਕੱਠੇ ਵੀ ਜਾ ਰਹੇ ਆ ਤੇ ਉਹ ਸਮਾਂ ਜਿਹੜਾ ਆ ਉਹ ਸਿਰਫ ਉਧਰ ਇੰਡੀਆ ਫੋਨ ਕਰਨ ਦੇ ਉੱਤੇ ਲਗਾ ਦਿੰਦੇ ਆ ਪਰ ਆਪਸ ਦੇ ਵਿੱਚ ਫਿਰ ਉਹਨਾਂ ਦੇ ਕੋਲ ਟਾਈਮ ਨਹੀਂ ਹੁੰਦਾ ਔਰ ਆਪਸ ਦੇ ਵਿੱਚ ਸਿਰਫ ਤਾਨੇ ਮਿਹਣਿਆਂ ਦਾ ਜਿਹੜਾ ਸਮਾਂ ਆ ਉਹ ਬਚਦਾ ਆ ਸੋ ਇਸ ਗੱਲ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ
ਹਾਂ ਬਿਲਕੁਲ ਇਹ ਗੱਲ ਦੇ ਨਾਲ ਨਾਲ ਇੱਕ ਗੱਲ ਇਹ ਵੀ ਐਡ ਹੁੰਦੀ ਆ ਕਿ ਜਦੋਂ ਉਹ ਦੋਵਾਂ ਧਿਰਾਂ ਚ ਇੱਕ ਓਵਰ ਪੋਜੈਸਿਵ ਹੁੰਦਾ ਨਾ ਉਦੋਂ ਜਿਆਦਾ ਇਹ ਚੱਕਰ ਬਣਦਾ ਓਵਰ ਪੋਜੈਸਿਵ ਸੁਣੀ ਹੋ ਤੁਸੀਂ ਜਦੋਂ ਗੁੱਸਾ ਇੱਕ ਧਿਰ ਨੂੰ ਜਦੋਂ ਜਿਆਦਾ ਗੁੱਸਾ ਹੁੰਦਾ ਜੀ
ਜੀ ਢਿੱਲੋਂ ਸਾਹਿਬ ਸਾਡੇ ਨਾਲ ਇੱਕ ਲਿਸਨਰ ਜੁੜ ਰਹੇ ਨੇ ਇੰਦਰਜੀਤ ਕੈਲੀਫੋਰਨੀਆ ਤੋਂ ਜੀ ਅਸੀਂ ਉਹਨਾਂ ਨੂੰ
ਪਹਿਲਾਂ ਲਓ ਜੀ
ਸ਼ਾਮਲ ਕਰਦੇ ਹਾਂ ਜੀ ਜੀ ਜੀ
ਜੀ
ਜੀ ਇੰਦਰਜੀਤ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਸਾਡੇ ਨਾਲ ਜੀ ਇੰਦਰਜੀਤ ਜੀ ਤੁਸੀਂ ਆਵਾਜ਼ ਸੁਣ ਪਾ ਰਹੇ ਹੋ ਮੇਰੀ ਹੈਲੋ ਸਾਡੇ ਨਾਲ ਇੰਦਰਜੀਤ ਕੈਲੀਫੋਰਨੀਆ ਵਾਲੇ ਮੈਨੂੰ ਲੱਗਦਾ ਇਸ ਵੇਲੇ ਉਹਨਾਂ ਦੀ ਕਾਲ ਜਿਹੜੀ ਉਹ ਸਾਡੇ ਨਾਲ ਜੁੜੀ ਹੋਈ ਹੈ ਪਰ ਉਹਨਾਂ ਦੀ ਆਵਾਜ਼ ਜਿਹੜੀ ਉਹ ਸਾਡੇ ਤੱਕ ਨਹੀਂ ਪਹੁੰਚ ਰਹੀ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਨੂੰ ਔਨ ਏਅਰ ਕਰ ਸਕੀਏ ਹੈਲੋ ਹੈਲੋ ਜੀ ਮੈਨੂੰ ਲੱਗਦਾ ਕਿ ਉਹਨਾਂ ਦੀ ਆਵਾਜ਼ ਜਿਹੜੀ ਉਹ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਮੇਰੇ ਕੋਲ ਜਿਹੜੀ ਕਾਲ ਹੈ ਜੀ ਉਹ ਰਿਸੀਵ ਹੋ ਰਹੀ ਹੈ ਇੱਧਰੋਂ ਪਰ ਮੈਨੂੰ ਲੱਗਦਾ ਕਿ ਥੋੜੀ ਜਿਹੀ ਕੋਈ ਤਕਨੀਕੀ ਇਹਦੇ ਵਿੱਚ ਦਿੱਕਤ ਆ ਰਹੀ ਹੈ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਇਸ ਦਿੱਕਤ ਨੂੰ ਅਸੀਂ ਜਲਦੀ ਦੂਰ ਕਰੀਏ ਤੇ ਇੱਕ ਬ੍ਰੇਕ ਲੈਂਦੇ ਹਾਂ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਤੇ ਫੇਰ ਹਾਜ਼ਰ ਹੁੰਦੇ ਹਾਂ ਜਿਹੜਾ ਵਿਸ਼ਾ ਸਾਡਾ ਚੱਲ ਰਿਹਾ ਉਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਪਰ ਫਿਲਹਾਲ ਇੱਕ ਬ੍ਰੇਕ ਬਹੁਤ ਜਲਦੀ ਆਉਂਦੇ ਹਾਂ ਵਾਪਸ
ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਗੀਤ ਤੁਸੀਂ ਸੁਣਿਆ ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਸਾਡੇ ਸੁਣਨ ਵਾਲਿਆਂ ਦਾ, ਕਿਉਂਕਿ ਸਾਨੂੰ ਕਾਲਸ ਜਿਹੜੀਆਂ ਜੀ ਉਹ ਆ ਰਹੀਆਂ ਨੇ ਪਰ ਕੋਈ ਤਕਨੀਕੀ ਦਿੱਕਤ ਕਾਰਨ ਮੈਨੂੰ ਲੱਗਦਾ ਕਿ ਜਿਹੜਾ ਇੰਟਰਨੈਟ ਆ ਜਾਂ ਤਾਂ ਉਹਦੀ ਸਪੀਡ ਜਿਹੜੀ ਆ ਸਲੋ ਹੋਣ ਕਾਰਨ ਮੈਂ ਜਿਹੜੀਆਂ ਇਹ ਕਾਲਸ ਆ ਉਹ ਲੈ ਨਹੀਂ ਪਾ ਰਹੀ ਸਾਡੇ ਨਾਲ। ਇੰਦਰਜੀਤ ਕੈਲੋਨੀਆ ਵਾਲੇ ਉਹ ਟਰਾਈ ਕਰ ਰਹੇ ਸੀਗੇ ਕਾਲ ਪਰ ਉਹਨਾਂ ਦੀ ਕਾਲ ਲੱਗੀ ਨਹੀਂ ਆ। ਇੰਦਰਜੀਤ ਜੀ ਤੁਸੀਂ ਪਲੀਜ਼ ਆਪਣਾ ਜਿਹੜਾ ਮੈਸੇਜ ਆ ਉਹ ਲਿਖ ਕੇ ਭੇਜ ਦਿਓ ਸਾਨੂੰ ਜਾਂ ਟੈਲੀਗ੍ਰਾਮ ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ। ਮਾਫੀ ਚਾਹੁੰਦੇ ਹਾਂ ਕਿ ਅੱਜ ਜਿਹੜੀ ਕਾਲ ਹੈ ਉਹ ਅਸੀਂ ਲੈ ਨਹੀਂ ਪਾਵਾਂਗੇ ਔਰ ਪਹਿਲਾਂ ਅਸੀਂ ਕੋਸ਼ਿਸ਼ ਕਰ ਚੁੱਕੇ ਹਾਂ ਪਰ ਕਾਲ ਦੀ ਜਿਹੜੀ ਥੋੜੀ ਜਿਹੀ ਸਮੱਸਿਆ ਆ ਰਹੀ ਹੈ ਸਾਨੂੰ, ਪਰ ਅਸੀਂ ਗੱਲਬਾਤ ਜਿਹੜੀ ਆ ਵਿਸ਼ਾ ਜਿਹੜਾ ਆ ਉਹ ਜ਼ਰੂਰ ਚੱਲਦਾ ਰੱਖਾਂਗੇ ਔਰ ਉਹਦੇ ਤੇ ਤੁਹਾਡੇ ਵਿਚਾਰ ਜ਼ਰੂਰ ਜਾਨਣਾ ਚਾਹਾਂਗੇ। ਢਿੱਲੋਂ ਸਾਹਿਬ ਦਲਜੀਤ ਸਿੰਘ ਢਿੱਲੋਂ ਜੀ ਸਾਡੇ ਨਾਲ ਇਸ ਵੇਲੇ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਔਰ ਢਿੱਲੋਂ ਸਾਹਿਬ ਸਾਡੇ ਨਾਲ ਕੁਝ ਸਰੋਤੇ ਜਿਹੜੇ ਆ ਉਹ ਜੁੜ ਰਹੇ ਨੇ ਮੈਸੇਜਿਸ ਦੇ ਜ਼ਰੀਏ। ਪਰਮਜੀਤ ਸਿੰਘ ਧਾਲੀਵਾਲ ਹੁਰੀ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਢਿੱਲੋਂ ਸਾਹਿਬ ਨੂੰ ਵੀ। ਪ੍ਰੋਗਰਾਮ ਬਹੁਤ ਵਧੀਆ ਜੀ ਤੇ ਜਿਹੜਾ ਵਿਸ਼ਾ ਚੁਣਿਆ ਕਹਿੰਦੇ ਉਹ ਵੀ ਸੀਰੀਅਸ ਹੈ
ਜੀ
ਜੀ। ਸੋ ਬਿਲਕੁਲ ਜੀ ਕਈ ਵਾਰ ਜ਼ਰੂਰੀ ਹੋ ਜਾਂਦਾ ਜੀ
ਜੀ ਅਮਰ ਜੀ, ਹੋਰ ਵੀ ਮੈਸੇਜ ਹੈ ਤਾਂ ਨਾਲ ਰੀਡ ਕਰ ਲੋ ਤੇ ਫਿਰ ਆਪਾਂ ਇਕੱਠੀ ਗੱਲ ਕਰਦੇ ਹਾਂ।
ਜੀ ਸਾਡੇ ਨਾਲ ਅੱਗੇ ਕੁਲਦੀਪ ਕੌਰ ਹੋਰੀ ਜਿਹੜੇ ਆ ਉਹਨਾਂ ਨੇ ਨਾ ਸਾਨੂੰ ਇੱਕ ਆਡੀਓ ਮੈਸੇਜ ਭੇਜਿਆ ਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਜਾਂ ਤਾਂ ਫਿਰ ਜਿਹੜਾ ਸਾਡੇ ਇੰਟਰਨੈਟ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਿ ਜਿਹੜਾ ਮੈਸੇਜ ਆ ਉਹ ਵੀ ਡਾਊਨਲੋਡ ਨਹੀਂ ਮੇਰੇ ਕੋਲੋਂ ਹੋ ਪਾ ਰਿਹਾ ਔਰ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਜਿਹੜਾ ਮੈਸੇਜ ਆ ਉਹ ਜਲਦੀ ਅਸੀਂ ਪਲੇ ਕਰ ਸਕੀਏ ਔਰ ਜਾਣ ਸਕੀਏ। ਜੀ ਸਰਬਜੀਤ ਸਿੰਘ ਹੋਰੀ ਕੋਸ਼ਿਸ਼ ਕਰ ਰਹੇ ਨੇ ਜੀ ਉਹਨਾਂ ਦਾ ਮੈਸੇਜ ਜਿਹੜਾ ਹੈ ਉਹ ਅਸੀਂ ਪਲੇ ਕਰੀਏ ਔਰ ਸੁਣੀਏ। ਜੀ
ਜੀ ਜਲੰਧਰ ਦੂਰਦਰਸ਼ਨ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦੀਆਂ ਖਾਸ ਖਬਰਾਂ। ਠੰਡ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਗੁੱਡ ਮਾਰਨਿੰਗ ਦਾ ਸਮਾਂ ਦੁਪਹਿਰ 12:30 ਤੱਕ ਰਹੇਗਾ ਅਤੇ ਸਵੇਰੇ ਪਾਣੀ ਪਾ ਕੇ ਰਜਾਈ ਖਿੱਚ ਕੇ ਉੱਠਣ ਵਾਲਾ ਅੱਤਵਾਦੀ ਹਮਲੇ ਦੇ ਬਰਾਬਰ ਮੰਨਿਆ ਜਾਵੇਗਾ ਅਤੇ ਕਿਸੇ ਦੀ ਰਜਾਈ ਚ ਵੜ ਕੇ ਠੰਡੇ ਪੈਰ ਲਾਉਣੇ ਛੇੜਛਾੜ ਦਾ ਮਾਮਲਾ ਮੰਨਿਆ ਜਾਵੇਗਾ ਅਤੇ ਘਰ ਆਏ ਨੂੰ ਚਾਹ ਨਾ ਪੁੱਛਣ ਤੇ ਦੇਸ਼ਧਰੋਹ ਦੇ ਬਰਾਬਰ ਕੇਸ ਦਰਜ ਕੀਤਾ ਜਾਵੇਗਾ ਅਤੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਨਹਾ ਕੇ ਆਏ ਨੂੰ ਹੱਥ ਲਾਉਣ ਵਾਲਾ ਵੀ ਨਹਾਤਾ ਹੀ ਮੰਨਿਆ ਜਾਵੇਗਾ। ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਸੋ ਮਿਲਦੇ ਹਾਂ ਥੋੜੀ ਦੇਰ ਬਾਅਦ। ਧੰਨਵਾਦ
ਜੀ, ਬਹੁਤ ਵਧੀਆ ਜੀ। ਗੰਭੀਰ ਗੱਲਬਾਤ ਜਿਹੜੀ ਸੀ ਚੱਲ ਰਹੀ ਸੀ, ਪਰ ਕਈ ਵਾਰ ਹੁੰਦਾ ਕਿ ਕਈ ਵਾਰ ਜ਼ਿਆਦਾ ਗੰਭੀਰ ਹੋਣ ਤੋਂ ਬਾਅਦ ਥੋੜਾ ਜਿਹਾ ਉਹਦੇ ਵਿੱਚ ਹਲਕਾ ਪਨ ਜਿਹੜਾ ਆ ਉਹ ਆਉਣਾ ਬਹੁਤ ਜ਼ਰੂਰੀ ਹੁੰਦਾ ਔਰ ਇਸ ਮੈਸੇਜ ਦੇ ਰਾਹੀਂ ਸਾਨੂੰ ਥੋੜਾ ਜਿਹਾ ਰਾਹਤ ਜਿਹੜੀ ਆ ਉਹ ਮਿਲੀ ਆ ਉਸ ਗੰਭੀਰਤਾ ਤੋਂ ਬਾਹਰ ਆਉਣ ਦੇ ਲਈ। ਪਰ ਅਸੀਂ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਜ਼ਿਆਦਾ ਜਾਰੀ ਰੱਖਾਂਗੇ ਕਿਉਂਕਿ ਕੁਲਦੀਪ ਹੋਰਾਂ ਨੇ ਇਸ ਵਿਸ਼ੇ ਦੇ ਉੱਤੇ ਵੀ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਆ ਢਿੱਲੋਂ ਸਾਹਿਬ, ਔਰ ਉਹ ਕਹਿੰਦੇ ਆ ਜੀ ਕਿ ਵਿਸ਼ਾ ਜਿਹੜਾ ਬਹੁਤ ਜ਼ਿਆਦਾ ਗੁੰਝਲਦਾਰ ਵੀ ਲੱਗਦਾ ਤੇ ਬਹੁਤ ਆਸਾਨ ਵੀ ਆ। ਆਪਾਂ ਸਾਰੇ ਆਪਣਾ ਦੇਸ਼, ਮਾਪੇ, ਭੈਣ ਭਰਾ, ਰਿਸ਼ਤੇ ਨਾਤੇ, ਦੋਸਤ ਬੇਲੀ ਤੇ ਕਹਿੰਦੇ ਸਭ ਤੋਂ ਵੱਡੀ ਗੱਲ ਕਿ ਉਹ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਆਉਂਦੇ ਆ ਜਿਹੜੀ ਮਿੱਟੀ ਸਾਡੇ ਮਹਾਂਪੁਰਸ਼ਾਂ ਦੀ ਛੋਹ ਜਿਹਨੂੰ ਪ੍ਰਾਪਤ ਹੈ ਤੇ ਉਹ ਵਿਰਸਾ, ਉਹ ਵਿਰਾਸਤ ਤੇ ਉਹ ਦੁੱਖ ਸੁੱਖ ਦੇ ਸਾਥੀ, ਸਾਡੇ ਖੇਤ, ਪਿੰਡ ਦੀਆਂ ਗਲੀਆਂ, ਬਹੁਤ ਸਾਰੇ ਬਜ਼ੁਰਗਾਂ ਦੀਆਂ ਅਸੀਸਾਂ। ਕਹਿੰਦੇ ਮੈਨੂੰ ਅੱਜ ਤੱਕ ਉਹ ਕੋਈ ਵੀ ਨਹੀਂ ਮਿਲਿਆ ਜੋ ਇਹ ਕਹੇ ਕਿ ਅਸੀਂ ਸ਼ੌਕ ਨੂੰ ਆਏ ਹਾਂ ਜਾਂ ਕੋਈ ਇਹ ਕਹੇ ਕਿ ਉਹ ਇੱਥੇ ਆ ਕੇ ਜਾਂ ਕਿਸੇ ਵੀ ਹੋਰ ਮੁਲਕ 'ਚ ਜਾ ਕੇ ਦਿਲੋਂ ਖੁਸ਼ ਹੈ। ਆਪਣੇ ਆਪਣੇ ਅੰਦਰ ਝਾਤ ਮਾਰੀਏ ਤੇ ਸਾਰੇ ਹੀ ਕਈ ਕਈ ਪੰਡਾਂ ਬੰਨੀ ਫਿਰਦੇ ਨੇ ਜੋ ਪੰਜਾਬ ਨਾਲ ਜਾਂ ਉਹਨਾਂ ਦੀ ਜਨਮ ਭੂਮੀ ਨਾਲ ਜੁੜੀਆਂ ਨੇ। ਕੋਈ ਵੀ ਹੋਵੇ, ਆਪਣਾ ਘਰ ਛੱਡ ਨਾਲ ਦੇ ਸ਼ਹਿਰ ਹੀ ਜਾਣਾ ਹੋਵੇ ਤਾਂ ਉੱਥੇ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਤਾਂ ਫਿਰ ਵੀ ਬੇਗਾਨਾ ਮੁਲਕ ਹੈ। ਇੱਥੋਂ ਦਾ ਰਹਿਣ ਸਹਿਣ ਤੇ ਤੌਰ ਤਰੀਕੇ ਬਹੁਤ ਵਾਰ ਭਾਰੀ ਮਾਤਰਾ 'ਚ ਸਾਡੇ ਨਿੱਜੀ ਵਰਤਾਰੇ ਤੇ ਅਸਰ ਕਰਦੀਆਂ ਨੇ। ਪੈਸਾ ਸਾਰਾ ਕੁਝ ਨਹੀਂ ਹੁੰਦਾ ਪਰ ਬਹੁਤ ਕੁਝ ਜ਼ਰੂਰ ਹੁੰਦਾ ਜਾ ਰਿਹਾ। ਬਾਕੀ ਜੀ ਕਹਿੰਦੇ ਸਾਡੇ ਆਪਣਿਆਂ ਦੀਆਂ ਕੀਤੀਆਂ ਗਲਤੀਆਂ ਕਈ ਵਾਰ ਉਹਨਾਂ ਨੂੰ ਭੁਗਤਣੀਆਂ ਪੈਂਦੀਆਂ ਨੇ ਜੋ ਬਿਲਕੁਲ ਸਹੀ ਚੱਲ ਰਹੇ ਹੁੰਦੇ ਨੇ ਜਿਹਦੇ ਕਰਕੇ PR 'ਚ ਮੁਸ਼ਕਲਾਂ ਆਉਣੀਆਂ ਸੁਭਾਵਿਕ ਨੇ, ਜਿਵੇਂ ਪੈਸੇ ਲੈ ਕੇ PR ਲੈਣੀ ਜਾਂ ਬਾਕੀ। ਕਹਿੰਦੇ ਆਪਣੇ ਨਿੱਜੀ ਅਨੁਭਵ 'ਚੋਂ ਮੈਂ ਇਹ ਸਾਰਾ ਕੁਝ ਦੱਸ ਰਹੀ ਹਾਂ ਜੀ। ਢਿੱਲੋਂ ਸਾਹਿਬ
ਜੀ, ਜੀ ਬਹੁਤ ਸੋਹਣਾ ਦੱਸਿਆ ਕੁਲਦੀਪ ਨੇ। ਮੇਰੇ ਕਹਿਣ ਦਾ ਮਤਲਬ ਸੀ, ਮੈਂ ਗੱਲ ਫੇਰ ਉੱਥੋਂ ਹੀ ਸ਼ੁਰੂ ਕਰਨ ਲੱਗਾ ਕਿ ਜਦੋਂ ਇਹ ਝਗੜੇ ਹੁੰਦੇ ਨਾ, ਇਹਨਾਂ ਦਾ ਕਾਰਨ ਮੇਨ ਹੁੰਦਾ ਓਵਰ ਪੋਜੈਸਿਵ ਹੋਣਾ। ਉਹ ਵੀ ਕੋਈ ਐਵੇਂ ਨਹੀਂ ਹੁੰਦਾ, ਗੁੱਸਾ ਕਿਸੇ ਨੂੰ ਹਰ ਇੱਕ ਗੱਲ ਤੇ ਨਹੀਂ ਆ ਜਾਂਦਾ। ਉਹਦੇ ਵਿੱਚ ਖਾਸ ਕਰਕੇ ਲੇਡੀਜ਼ ਜਿਹੜੀਆਂ ਵਿਮਨ ਆ, ਉਹਨਾਂ ਨੂੰ ਤੇ ਬੱਚੇ ਦੀ ਸਾਂਭ ਸੰਭਾਲ, ਰੋਟੀ ਪਾਣੀ, ਇਹ ਘਰ ਦੀ ਸਫਾਈ, ਕੱਪੜੇ ਧੋਣੇ, ਸਾਰਾ ਆਰ ਪਾਰ ਕਰਨਾ ਪੈਂਦਾ। ਪਰ ਨਾਲ ਨਾਲ ਜੌਬ ਵੀ ਕਰਨੀ ਪੈਂਦੀ, ਕਈ ਵਾਰੀ ਸਟੱਡੀ ਵੀ ਕਰਨੀ ਪੈਂਦੀ ਆ। ਤੇ ਉਹ ਜਦੋਂ ਉਹਨਾਂ ਕੋਈ ਮਿੰਟ ਵੀ ਇਸ ਤਰ੍ਹਾਂ ਕਹਿ ਲਓ ਵੀ ਉਹਨਾਂ ਨੂੰ ਨਹੀਂ ਮਿਲਦਾ ਤੇ ਓਵਰ ਪੋਜੈਸਿਵ ਹੋ ਜਾਂਦੀਆਂ, ਫਿਰ ਝਗੜੇ ਦਾ ਕਾਰਨ ਬਣਦਾ। ਕੁਝ ਕੁ ਹੋਰ ਵੀ ਕਾਰਨ ਨੇ ਜਿਨ੍ਹਾਂ ਵਿੱਚ ਕਈ ਵਾਰ ਹੁੰਦਾ ਅਮਰਦੀਪ, ਅਸੀਂ ਕੁਝ ਮੈਰਿਜ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਅਰੇਂਜ ਮੈਰਿਜ ਨਹੀਂ ਹੁੰਦੀਆਂ ਤੇ ਉਹਨਾਂ ਦਾ ਧਾਰਮਿਕ ਵਿਸ਼ਵਾਸ ਅਲੱਗ ਅਲੱਗ ਹੋਣਾ, ਉਹ ਵੀ ਲੜਾਈ ਝਗੜੇ ਦਾ ਕਾਰਨ ਬਣਦਾ ਬਾਅਦ ਵਿੱਚ। ਕਈ ਵਾਰ ਹੁੰਦਾ ਕਿ ਸਾਡੇ ਨੌਜਵਾਨ ਇੱਥੇ ਆ ਕੇ ਕਿਸੇ ਗੋਰੀ ਨਾਲ ਵਿਆਹ ਕਰਾ ਲੈਂਦੇ, ਉਹ ਫਿਰ ਸਮੋਕਿੰਗ ਕਰਦੀ ਜਾਂ ਡਰਿੰਕ ਕਰਦੀ, ਫਿਰ ਉਹਨੂੰ ਬਰਦਾਸ਼ਤ ਨਹੀਂ ਕਰਦੇ। ਪਰ ਉਹ ਲੋਕ ਇੱਥੋਂ ਦੇ ਕਾਨੂੰਨ ਅਨੁਸਾਰ ਫਿਰ ਉਹਨਾਂ ਝੱਟ ਹੀ ਤਲਾਕ ਤੱਕ ਨੌਬਤ ਆ ਜਾਂਦੀ, ਲੜਾਈ ਝਗੜੇ ਵੱਧ ਜਾਂਦੇ ਆ, ਵੱਡੇ ਵੱਡੇ ਖਰਚੇ ਪੈ ਜਾਂਦੇ ਉਹਨਾਂ ਦੇ ਬੱਚਿਆਂ ਦੇ, ਉਹ ਹੀ ਨਹੀਂ ਪੂਰੀ ਉਮਰ ਫਿਰ ਉਹਨਾਂ ਕੋਲ ਉਤਾਰੇ ਜਾਂਦੇ। ਇਹ ਸਾਰੇ ਕਾਰਨ ਜਿਹੜੇ ਆ ਖਾਸ ਕਰਕੇ ਬੱਚਿਆਂ ਦੇ ਰਿਲੇਟਡ ਜਿੰਨੇ, ਉਹ ਸਾਡੇ ਇਸ ਕਹਿ ਲੋ ਇਸ ਵਰਤਾਰੇ ਦਾ ਕਾਰਨ ਬਣਦੇ ਆ। ਜੀ ਅਮਰਦੀਪ
ਜੀ, ਜੀ ਬਿਲਕੁਲ ਜੀ। ਔਰ ਇਸ ਵਰਤਾਰੇ ਦੇ ਵਿੱਚੋਂ ਨਿਕਲਣ ਦੇ ਲਈ ਜੇ ਅਸੀਂ ਗੱਲ ਕਰੀਏ ਤਾਂ ਜਿਵੇਂ ਕੁਲਦੀਪ ਹੋਰਾਂ ਨੇ ਬਹੁਤ ਸੋਹਣਾ ਲਿਖਿਆ ਵੀ ਬਹੁਤ ਸਾਰੀਆਂ ਮਜਬੂਰੀਆਂ ਨੇ ਹਨਾ ਜਿਹੜਾ ਵੀ ਕੋਈ ਪ੍ਰਵਾਸ ਕਰਦਾ ਕਿਉਂਕਿ ਪ੍ਰਵਾਸ ਜਿਹੜਾ ਬਹੁਤਾ ਸੁਖਦ ਅਨੁਭਵ ਨਹੀਂ ਹੁੰਦਾ ਕਿਸੇ ਦੇ ਲਈ ਵੀ ਹਨਾ ਚਲੋ ਜੇਕਰ ਕਈ ਲੋਕ ਆ ਜਿਹੜੇ ਉਹ ਸੁਪਨੇ ਸਜਾ ਕੇ ਆਏ ਹੁੰਦੇ ਆ ਕੁਛ ਲੋਕ ਜਿਹੜੇ ਉਹ ਮਜਬੂਰੀ ਦੇ ਮਾਰੇ ਆਏ ਹੁੰਦੇ ਆ ਹਨਾ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹਨਾਂ ਦੇ ਵਿੱਚ ਬੈਲੈਂਸ ਕਿਸ ਢੰਗ ਦੇ ਨਾਲ ਰੱਖਿਆ ਜਾ ਸਕਦਾ ਜਿਵੇਂ ਅਸੀਂ ਜਿਹੜੀਆਂ ਸਟੋਰੀਜ਼ ਸੁਣਦੇ ਆ ਉਹਨਾਂ ਦੇ ਵਿੱਚ ਪਤਾ ਲੱਗਦਾ ਕਿ ਜਿਵੇਂ ਇੱਕ ਧਿਰ ਗਿਆ ਦੂਜੀ ਧਿਰ ਤੇ ਦੋਸ਼ ਮੰਨਦੀ ਆ ਦੂਜੀ ਧਿਰ ਪਹਿਲੀ ਧਿਰ ਤੇ ਦੋਸ਼ ਮੰਨਦੀ ਆ ਉਹ ਜਿਹੜੇ ਦੋਸ਼ਾਂ ਦਾ ਹੀ ਜਿਹੜਾ ਸਿਲਸਿਲਾ ਆ ਉਹ ਇੰਨਾ ਜ਼ਿਆਦਾ ਹਾਵੀ ਹੋ ਜਾਂਦਾ ਇੱਕ ਦੂਜੇ ਦੇ ਲਈ ਹਨਾ ਤੇ ਫਿਰ ਉਹ ਜਿਹੜਾ ਉਹਦਾ ਨਤੀਜਾ ਆ ਉਹ ਫਿਰ ਇਸੇ ਤਰ੍ਹਾਂ ਸੈਪਰੇਸ਼ਨ ਜਾਂ ਤਲਾਕ ਦੇ ਰੂਪ ਦੇ ਵਿੱਚ ਨਿਕਲਦਾ ਤੇ ਜਿਹਦਾ ਸਭ ਤੋਂ ਜ਼ਿਆਦਾ ਬੁਰਾ ਅਸਰ ਹੁੰਦਾ ਆ ਉਹ ਬੱਚਿਆਂ ਦੇ ਉੱਤੇ ਹੁੰਦਾ ਹਨਾ ਕਿਉਂਕਿ ਪਰਿਵਾਰਕ ਝਗੜੇ ਜਿਹੜੇ ਆ ਉਹ ਇਸ ਏਦਾਂ ਦੀ ਨੌਬਤ ਜਿਹੜੀ ਆ ਵੱਧ ਜਾਂਦੀ ਆ ਪਰਿਵਾਰਕ ਝਗੜੇ ਦੇ ਨਾਲ ਕਿ ਉੱਥੇ ਫਿਰ ਅੱਡ ਅੱਡ ਹੋ ਕੇ ਰਹਿਣਾ ਜਿਹੜਾ ਆ ਉਹੀ ਇੱਕ ਹੱਲ ਉਹਨਾਂ ਨੂੰ ਉੱਥੇ ਉਸ ਵੇਲੇ ਲੱਗਦਾ ਪਰ ਜੇ ਅਸੀਂ ਆਪਣੇ ਭਾਈਚਾਰੇ ਦੀ ਬਣਤਰ ਦੀ ਗੱਲ ਕਰੀਏ ਤਾਂ ਉਸ ਬਣਤਰ ਦੇ ਵਿੱਚ ਅਸੀਂ ਜੇ ਆਪਣੇ ਪਹਿਲੇ ਬਜ਼ੁਰਗਾਂ ਦੀ ਗੱਲ ਕਰੀਏ ਆਪਣੇ ਦਾਦੇ ਦਾਦੀਆਂ ਦੇ ਜ਼ਮਾਨੇ ਦੀ ਗੱਲ ਕਰੀਏ ਜਾਂ ਆਪਣੇ ਪੇਰੈਂਟਸ ਦੇ ਜ਼ਮਾਨੇ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਸਾਡੀ ਜਿਹੜੀ ਬਰਦਾਸ਼ਤ ਸ਼ਕਤੀ ਸੀ ਉਹ ਅੱਜ ਨਾਲੋਂ ਕਿਤੇ ਜ਼ਿਆਦਾ ਸੀ ਮੈਂ ਕਈ ਵਾਰ ਇਹ ਵੀ ਸੋਚਦੀ ਹੁੰਦੀ ਹਾਂ ਕਿ 10 ਸਾਲਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਤਰੱਕੀ ਪਿਛਲੇ 10 ਸਾਲਾਂ ਦੇ ਵਿੱਚ ਜਿੰਨੀ ਤੇਜ਼ੀ ਦੇ ਨਾਲ ਕੀਤੀ ਹੈ ਓਨੀ ਤੇਜ਼ੀ ਦੇ ਨਾਲ ਕਿਤੇ ਨਾ ਕਿਤੇ ਅਸੀਂ ਬਰਦਾਸ਼ਤ ਸ਼ਕਤੀ ਜਿਹੜੀ ਹੈ ਨਾ ਉਹ ਵੀ ਗਵਾ ਲਈ ਆ ਓਨੀ ਤੇਜ਼ੀ ਦੇ ਨਾਲ ਹੀ ਗਵਾਈ ਆ ਔਰ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਸ਼ੱਕ ਨਹੀਂ ਆ ਔਰ ਬਰਦਾਸ਼ਤ ਸ਼ਕਤੀ ਦਾ ਜਿਹੜਾ ਮਾਦਾ ਆ ਉਹ ਚਾਹੇ ਪਤੀ ਦੇ ਵਿੱਚ ਚਾਹੇ ਪਤਨੀ ਦੇ ਵਿੱਚ ਦੋਵਾਂ ਚ ਘਟਿਆ ਪਰ ਜੇ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਔਰਤ ਸੀਗੀ ਉਹਦੇ ਵਿੱਚ ਬਰਦਾਸ਼ਤ ਸ਼ਕਤੀ ਜ਼ਿਆਦਾ ਹੁੰਦੀ ਸੀ ਮਰਦ ਜਿਹੜਾ ਆ ਉਹਦਾ ਸੁਭਾਅ ਜਿਹੜਾ ਸੀ ਉਹ ਕਰੜਾ ਮੰਨਿਆ ਜਾਂਦਾ ਸੀ ਪਹਿਲਾਂ ਤੋਂ ਹਨਾ ਪਰ ਹੁਣ ਜੇ ਅਸੀਂ ਗੱਲ ਕਰੀਏ ਤਾਂ ਅੱਜ ਦੇ ਦੌਰ ਦੇ ਵਿੱਚ ਜਿਹੜੀ ਔਰਤ ਆ ਜੀ ਉਹ ਜਾਗਰੂਕ ਹੋ ਚੁੱਕੀ ਆ ਆਪਣੇ ਹੱਕਾਂ ਦੇ ਪ੍ਰਤੀ ਹਨਾ ਔਰ ਜਦੋਂ ਉਹ ਬਰਾਬਰ ਜਿਹੜਾ ਵਿੱਤੀ ਬੋਝ ਆ ਪਰਿਵਾਰ ਦਾ ਉਹ ਚੱਲਦੀ ਆ ਤਾਂ ਉੱਥੇ ਉਹਨੂੰ ਲੱਗਦਾ ਫਿਰ ਉਹਦੇ ਤੋਂ ਲੁਕੋ ਰੱਖ ਕੇ ਪਰਿਵਾਰ ਦੇ ਵਿੱਚ ਜੇਕਰ ਕੁਛ ਹੁੰਦਾ ਤਾਂ ਉਹ ਫਿਰ ਉਹ ਬਰਦਾਸ਼ਤ ਨਹੀਂ ਕਰਦੀ ਔਰ ਜਦੋਂ ਉਸ ਚੀਜ਼ ਨੂੰ ਉਹ ਪਰਿਵਾਰ ਦੇ ਵਿੱਚ ਸਾਂਝਿਆ ਪੁੱਛਣਾ ਚਾਹੁੰਦੀ ਆ ਜਾਂ ਫਿਰ ਪਰਿਵਾਰ ਦੇ ਵਿੱਚ ਉਸ ਤੋਂ ਲੁਕੋ ਕੇ ਹੋਣ ਵਾਲੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਉੱਤੇ ਉਹ ਕਿੰਤੂ ਪ੍ਰੰਤੂ ਕਰਦੀ ਆ ਤਾਂ ਫਿਰ ਉੱਥੇ ਵੀ ਜਿਹੜੇ ਇਹੋ ਜਿਹੇ ਝਗੜੇ ਵੱਧਦੇ ਆ ਸੋ ਢਿੱਲੋਂ ਸਾਹਿਬ ਤੁਸੀਂ ਕੀ ਇਸ ਦੇ ਬਾਰੇ ਸੋਚਦੇ ਹੋ ਵੀ ਅੱਜ ਦਾ ਜਾਂ ਪੁਰਾਣਾ ਜਿਹੜਾ ਸਮਾਂ ਆ ਉਹਦੇ ਵਿੱਚ ਜੇਕਰ ਅਸੀਂ ਕਹੀਏ ਵੀ ਜਿਹੜੀਆਂ ਪਰਿਵਾਰਕ ਸਮੱਸਿਆਵਾਂ ਜਿਹੜੀਆਂ ਉਹ ਪੁਰਾਣੇ ਸਮਿਆਂ ਦੇ ਵਿੱਚ ਵੀ ਹੋ ਸਕਦਾ ਆਉਂਦੀਆਂ ਹੋਣਗੀਆਂ ਪਰ ਗਿਣਤੀ ਘੱਟ ਹੋਣੀਆਂ ਅੱਜ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਧ ਰਹੀਆਂ ਦਿਨੋਂ ਦਿਨ ਵੱਧ ਰਹੀਆਂ ਬਹੁਤ ਵੱਡੇ ਜਿਹੜੇ ਮੁੱਦੇ ਆ ਉਹ ਅਸੀਂ ਪ੍ਰਵਾਸੀ ਜਿਹੜੇ ਪਰਿਵਾਰ ਆ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਇੱਥੇ ਗੱਲ ਕਰ ਰਹੇ ਹਾਂ ਔਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਬਾਰੇ
ਜੀ ਜੀ ਅਮਰਦੀਪ ਮੈਨੂੰ ਜਾਪਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਆ ਪੁਰਾਤਨ ਸਮੇਂ ਦੀ ਵਾਕਈ ਹੁਣ ਤੱਕ ਸਾਡਾ ਜਿੱਥੋਂ ਆਪਾਂ ਆਏ ਹਾਂ ਜਿਸ ਵਿਰਸੇ ਚੋਂ ਕਹਿ ਲਓ ਜਿਸ ਸਮਾਜ ਚੋਂ ਆਏ ਹਾਂ ਉਹ ਮਰਦ ਪ੍ਰਧਾਨ ਹੀ ਰਿਹਾ ਜ਼ਿਆਦਾ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਮਰਦ ਦਾ ਜਿਵੇਂ ਤੁਸੀਂ ਦੱਸਿਆ ਕਿ ਘਰ ਵਿੱਚ ਰੋਹਬ ਹੁੰਦਾ ਸੀ ਤੇ ਔਰਤਾਂ ਨੂੰ ਉਹਨਾਂ ਦੇ ਜਿਹੜੇ ਹੱਕਾਂ ਤੋਂ ਵੀ ਵਾਂਝਾ ਰੱਖਿਆ ਜਾਂਦਾ ਸੀ ਤੇ ਹੁਣ ਜੇ ਔਰਤਾਂ ਹੱਕਾਂ ਦੇ ਲਈ ਜਾਗਰੂਕ ਹੋਈਆਂ ਤੇ ਉਹ ਨਾਲ ਨਾਲ ਉਹਦਾ ਕੁਛ ਗਲਤ ਪ੍ਰਭਾਵ ਵੀ ਪਿਆ ਉਹ ਹੱਕ ਲੈਣ ਲਈ ਵੀ ਕਈ ਵਾਰੀ ਗਲਤ ਹਰਬੇ ਵਰਤੇ ਜਾਂਦੇ ਜਿਵੇਂ ਮੈਂ ਹੁਣੇ ਹੀ ਗੱਲ ਕਰਕੇ ਹਟਿਆ ਕਿ ਜਿਵੇਂ ਕੋਈ ਹੋਰ ਕਿਸੇ ਸਮਾਜ ਚੋਂ ਮਰਦ ਦੂਸਰੇ ਸਮਾਜ ਦੀ ਔਰਤ ਨਾਲ ਮੈਰਿਜ ਕਰਦਾ ਜਾਂ ਆਪਣੇ ਸਮਾਜ ਵਿੱਚੋਂ ਕਈ ਵਾਰੀ ਅਣਬਣ ਹੋ ਜਾਂਦੀ ਆ ਤਲਾਕ ਹੋ ਜਾਂਦਾ ਨੌਬਤ ਆ ਜਾਂਦੀ ਆ ਫਿਰ ਔਰਤ ਆਪਣੇ ਹੱਕ ਲੈਣ ਲਈ ਬੜੇ ਗਲਤ ਹਰਬੇ ਵਰਤਦੀ ਆ ਗਲਤ ਤਰੀਕਿਆਂ ਨਾਲ ਕੋਰਟ ਕੇਸ ਜਾਂ ਹੋਰ ਅਦਾਲਤੀ ਕਾਰਵਾਈਆਂ ਪੁਲਿਸ ਦੀਆਂ ਕਾਰਵਾਈਆਂ ਜਿਹਦੇ ਨਾਲ ਮਰਦ ਦੀ ਆਮਦਨ ਤੋਂ ਅਸਰ ਪੈਣਾ ਹੀ ਆ ਨਾਲ ਉਹ ਖਰਚੇ ਵੀ ਉਹਨੂੰ ਹੋਰ ਦੇਣੇ ਪੈਂਦੇ ਆ ਤੇ ਇਹ ਕਾਰ ਐਕਚੁਲੀ ਮਰਦ ਪ੍ਰਧਾਨ ਹੋਣ ਕਰਕੇ ਹੀ ਇਹ ਸਾਰਾ ਕੁਛ ਹੁੰਦਾ ਤੇ ਦੂਸਰੇ ਪਾਸੇ ਬਰਦਾਸ਼ਤ ਦੀ ਸ਼ਕਤੀ ਘੱਟ ਹੋਣ ਕਰਕੇ ਹੁੰਦੀ ਆ ਪੁਰਾਤਨ ਜਿਹੜੇ ਲੋਕ ਸੀ ਉਹ ਗੱਲ ਸੁਣਦੇ ਵੀ ਸੀ ਤੇ ਸੁਣ ਕੇ ਕਈ ਵਾਰ ਇੱਕ ਦੂਸਰੇ ਦੀ ਗੱਲ ਮੰਨ ਵੀ ਲੈਂਦੇ ਸੀ ਇਹ ਵੀ ਨਹੀਂ ਕੋਈ ਗੱਲ ਹੈਗੀ ਸੀ ਮੰਨਦੇ ਨੂੰ ਹੁਣ ਤਾਂ ਮਤਲਬ ਇਹ ਆ ਕਿ ਮੈਂ ਜੋ ਕਹਿ ਰਿਹਾ ਜਾਂ ਜੋ ਮੈਂ ਕਹਿ ਰਹੀ ਹਾਂ ਉਹ ਗੱਲ ਮੰਨੀ ਜਾਣੀ ਚਾਹੀਦੀ ਆ ਇਹ ਜ਼ਿਆਦਾ ਸਾਡੇ ਸਮਾਜ ਵਿੱਚ ਆ ਗਿਆ ਖਾਸ ਕਰਕੇ ਇਹਨਾਂ ਵਿਦੇਸ਼ਾਂ ਵਿੱਚ ਆ ਕੇ ਜਦੋਂ ਜਦੋਂ ਸਾਨੂੰ ਪਤਾ ਲੱਗਦਾ ਕਿ ਇੱਥੇ ਲੋਕ ਦੋਵੇਂ ਧਿਰਾਂ ਜਿਹੜੇ ਮੇਲ ਫੀਮੇਲ ਦੋਨੋਂ ਆਪਣੇ ਆਪਣੇ ਹੱਕਾਂ ਲਈ ਜਾਗਰੂਕ ਨੇ, ਇਹ ਚੰਗੀ ਗੱਲ ਆ। ਜਾਗਰੂਕ ਹੋਣਾ ਕੋਈ ਮਾੜੀ ਗੱਲ ਨਹੀਂ ਆ, ਪਰ ਉਸ ਨੂੰ ਇੱਕ ਹੋਮੇ ਈਗੋ ਬਣਾ ਲੈਣਾ, ਇਹ ਸਭ ਤੋਂ ਵੱਡਾ ਇੱਕ ਇਹ ਵੀ ਕਾਰਨ ਆ ਲੜਾਈ ਝਗੜੇ ਦਾ, ਘਰੇਲੂ ਝਗੜਿਆਂ ਦਾ।
ਜੀ ਜੀ ਬਿਲਕੁਲ, ਜਿਹੜੀ ਈਗੋ ਹਰਟ ਹੋ ਜਾਂਦੀ ਮੈਨੂੰ ਲੱਗਦਾ ਉਹ ਬਹੁਤ ਛੇਤੀ ਹੁੰਦੀ ਆ, ਅੱਜ ਕੱਲ ਬਹੁਤ ਛੋਟੀ ਜਿਹੀ ਗੱਲ ਤੇ ਉੱਤੇ ਹੀ ਹੋ ਜਾਂਦੀ ਆ। ਜਿਵੇਂ ਤੁਸੀਂ ਕਿਹਾ ਕਿ ਗੱਲ ਮੰਨਣ ਵਾਲੀ ਜਿਹੜੀ ਗੱਲ ਆ ਉਹ ਪਰਿਵਾਰਾਂ ਦੇ ਵਿੱਚ ਘਟਦੀ ਜਾ ਰਹੀ ਆ, ਹਨਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜੀ ਜੀ ਬਿਲਕੁਲ ਜੀ ਬਿਲਕੁਲ ਇੱਕ ਦੂਸਰੇ ਦੀ ਗੱਲ ਜੀ ਇੱਕ ਦੂਸਰੇ ਦੀ ਗੱਲ ਮੰਨਣ ਦੀ ਜਿਹੜੀ ਪ੍ਰਕਿਰਿਆ ਆ ਉਹ ਪਰਿਵਾਰਾਂ ਦੇ ਵਿੱਚ ਜ਼ਰੂਰ ਅਲੋਪ ਹੋ ਰਹੀ ਆ, ਔਰ ਇਸੇ ਕਾਰਨ ਜਿੱਥੇ ਕਈ ਵਾਰ ਈਗੋ ਜਿਹੜੀ ਆ ਉਹ ਸਾਡੇ ਤੇ ਹਾਵੀ ਹੋ ਜਾਂਦੀ, ਹਉਮੈ ਜਿਹੜੀ ਆ ਉਹ ਸਾਡੇ ਤੇ ਹਾਵੀ ਹੋ ਜਾਂਦੀ ਆ, ਤੇ ਉਹ ਪਰਿਵਾਰਕ ਝਗੜਿਆਂ ਦਾ ਤਾਂ ਕਾਰਨ ਬਣਦੀ ਬਣਦੀ ਆ, ਪਰਿਵਾਰਾਂ ਨੂੰ ਤੋੜਨ ਦਾ ਕਾਰਨ ਵੀ ਬਣਦੀ ਆ। ਔਰ ਇੱਥੇ ਹੁਣ ਮੈਨੂੰ ਲੱਗਦਾ ਹੁੰਦਾ ਕਿ ਜੇ ਘਰ ਪਰਿਵਾਰ ਦੇ ਵਿੱਚ ਲੱਗ ਰਿਹਾ ਵੀ ਕਿਸੇ ਛੋਟੇ ਜਿਹੇ ਮੁੱਦੇ ਨੂੰ, ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਉਹ ਝਗੜਾ ਜਿਹੜਾ ਆ ਉਹ ਵੱਧ ਰਿਹਾ, ਤਾਂ ਇੱਥੇ ਥੋੜਾ ਜਿਹਾ ਮੈਨੂੰ ਲੱਗਦਾ ਹੁੰਦਾ ਢਿੱਲੋਂ ਸਾਹਿਬ, ਜੇ ਅਸੀਂ ਆਪਣੇ ਜਿਹੜੇ ਧਾਰਮਿਕ ਅਕੀਦੇ ਆ, ਜਿਹੜੀਆਂ ਸਾਡੀਆਂ ਧਾਰਮਿਕ ਪਰੰਪਰਾਵਾਂ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਤੁਸੀਂ ਮਨ ਨੂੰ ਜੋੜ ਕੇ ਦੇਖੋ, ਥੋੜਾ ਜਿਹਾ ਜੇਕਰ ਤੁਸੀਂ ਅਸ਼ਾਂਤ ਆ ਤੁਹਾਡਾ ਮਨ, ਤੁਸੀਂ ਗੁਰਬਾਣੀ ਦੇ ਨਾਲ ਜੁੜਨ ਦੀ ਉਸ ਵੇਲੇ ਕੋਸ਼ਿਸ਼ ਕਰੋ, ਹਨਾ। ਔਰ ਜੇਕਰ ਤੁਸੀਂ ਵਿਸ਼ਵਾਸ ਰੱਖਦੇ ਹੋ, ਜੇਕਰ ਤੁਹਾਡਾ ਵਿਸ਼ਵਾਸ ਜਿਹੜਾ ਆ ਉਹ ਧਰਮ ਦੇ ਵਿੱਚ ਹੈਗਾ, ਤਾਂ ਕਿਤੇ ਨਾ ਕਿਤੇ ਧਰਮ ਤੋਂ ਸੇਧ ਲੈ ਕੇ ਤੁਸੀਂ ਵਾਕਈ ਜ਼ਿੰਦਗੀ ਜਿਹੜੀ ਆ ਉਹਨੂੰ ਵਧੀਆ ਬਣਾ ਸਕਦੇ ਹੋ ਜੇ ਤੁਸੀਂ ਵਿਸ਼ਵਾਸ ਰੱਖਦੇ ਹੋ ਤਾਂ, ਹਨਾ। ਕਿਉਂਕਿ ਜੇ ਅਸੀਂ ਗੁਰਬਾਣੀ ਤੋਂ ਸੇਧ ਲਈਏ, ਗੁਰਬਾਣੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ, ਤਾਂ ਤੁਹਾਡਾ ਜਿਹੜਾ ਅਸ਼ਾਂਤ ਮਨ ਆ ਉਹਨੂੰ ਸ਼ਾਂਤ ਕਰਨ ਦੇ ਵਿੱਚ ਬਹੁਤ ਵਧੀਆ ਤਰ੍ਹਾਂ ਮਦਦ ਜਿਹੜੀ ਆ ਉਹ ਮਿਲਦੀ ਆ। ਪਰ ਦੂਜੇ ਪਾਸੇ ਕਈ ਵਾਰ ਇਹ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਤੁਸੀਂ ਇਹੋ ਜਿਹੇ ਕਲਾ ਕਲੇਸ਼ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਆ, ਤਾਂ ਕਈ ਵਾਰ ਆਪਸ ਦੇ ਵਿੱਚ ਗੱਲਬਾਤ ਕਰਦੇ ਆ, ਕਈਆਂ ਭੈਣਾਂ ਦੇ ਨਾਲ ਗੱਲ ਹੁੰਦੀ ਹੈ, ਤਾਂ ਉਹ ਕਹਿੰਦੇ ਕਿ ਜਦੋਂ ਇਸ ਤਰ੍ਹਾਂ ਦੇ ਅਸੀਂ ਦੌਰ ਦੇ ਵਿੱਚੋਂ ਨਿਕਲਦੇ ਆ, ਇਸ ਤਰ੍ਹਾਂ ਦਾ ਮਾਹੌਲ ਜਿਹੜਾ ਘਰ ਦੇ ਵਿੱਚ ਬਣਿਆ ਹੁੰਦਾ, ਤਾਂ ਉਹਦੇ ਵਿੱਚ ਹੋਰ ਚੀਜ਼ਾਂ ਸਾਨੂੰ ਸੋਚਦੀਆਂ ਹੀ ਨਹੀਂ। ਜਦੋਂ ਕਈ ਵਾਰ ਅਸੀਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਬੁੱਕਸ ਰੀਡ ਕਰਨ ਦੀ ਕੋਸ਼ਿਸ਼ ਕਰੋ, ਉਸ ਚੀਜ਼ ਤੋਂ ਉਸ ਜਿਹੜੇ ਮੁੱਦੇ ਤੋਂ ਆਪਣਾ ਧਿਆਨ ਜਿਹੜਾ ਆ ਉਹ ਬਾਹਰ ਕੱਢੋ, ਹਨਾ। ਕਿਉਂਕਿ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਜਿੰਨਾ ਜ਼ਿਆਦਾ ਤੁਸੀਂ ਕੁਰੇਦੋਗੇ, ਜਿੰਨਾ ਜ਼ਿਆਦਾ ਖਿੱਚੋਗੇ, ਉਹ ਹੋਰ ਜ਼ਿਆਦਾ ਵੱਡੀਆਂ ਹੁੰਦੀਆਂ ਜਾਂਦੀਆਂ। ਜਿੱਦਾਂ ਆਪਾਂ ਕਹਿੰਦੇ ਹਾਂ ਤੇ ਲੱਸੀ ਤੇ ਲੜਾਈ, ਹਨਾ, ਉਹਨੂੰ ਜਿੰਨਾ ਮਰਜ਼ੀ ਤੁਸੀਂ ਵਧਾ ਲਓ ਉਹ ਵੱਧਦੀ ਹੋਈ ਰਹਿੰਦੀ ਆ, ਪਰ ਅਸੀਂ ਉਹਨੂੰ ਘਟਾਉਣਾ ਕਿਸ ਤਰ੍ਹਾਂ ਆ, ਕੰਮ ਇਸ ਚੀਜ਼ ਦੇ ਉੱਤੇ ਕਰਨ ਦੀ ਲੋੜ ਹੈ ਸਾਨੂੰ। ਅਸੀਂ ਇਹ ਜਿਹੜੇ ਆਪਸੀ ਝਗੜੇ ਆ, ਇਹ ਜਿਹੜੀਆਂ ਆਪਸੀ ਦੁਵਿਧਾਵਾਂ ਆ, ਅਸਲ ਦੇ ਵਿੱਚ ਹੈਗੀਆਂ ਦੁਵਿਧਾਵਾਂ ਹੀ ਆ ਇੱਕ ਦੂਜੇ ਪ੍ਰਤੀ, ਕਿਉਂਕਿ ਵਿਸ਼ਵਾਸ ਜਿਹੜਾ ਆ ਉਹ ਘਟਦਾ ਜਾ ਰਿਹਾ, ਹਨਾ। ਵਿਸ਼ਵਾਸ ਘਟਦਾ ਜਾ ਰਿਹਾ ਆ, ਇੱਕ ਦੂਸਰੇ ਪ੍ਰਤੀ ਸਤਿਕਾਰ ਘਟਦਾ ਜਾ ਰਿਹਾ ਆ, ਹਨਾ। ਹੋਮੇ ਜਿਹੜੀ ਆ ਉਹਦੇ ਵਿੱਚ ਅਸੀਂ ਗ੍ਰਸਤ ਹੋ ਗਏ ਆ, ਹੋਮੇ ਚ ਗ੍ਰਸਤ ਹੋਣ ਤੋਂ ਬਾਅਦ ਜਿਹੜੀਆਂ ਹੋਰ ਜਿਹੜੀਆਂ ਵੱਡੀਆਂ ਸਮੱਸਿਆਵਾਂ ਆ ਉਹ ਖੜੀਆਂ ਹੋ ਰਹੀਆਂ। ਅਸੀਂ ਨਾ ਅੱਜ ਜਦੋਂ ਆਸਟ੍ਰੇਲੀਅਨ ਲੋਕਾਂ ਨੂੰ ਦੇਖਦੇ ਹਾਂ, ਅਸੀਂ ਇਹਨਾਂ ਦੀ ਜ਼ਿੰਦਗੀ ਦੇਖਦੇ ਹਾਂ, ਤਾਂ ਬਹੁਤ ਸਾਰੇ ਜਿਹੜੇ ਟੀਨਏਜਰਸ ਆ, ਅਸੀਂ ਕਹਿੰਦੇ ਹਾਂ ਜੀ ਵੀ ਇਹਨਾਂ ਦੇ ਵਿੱਚ ਜਿਹੜੇ ਟੀਨਏਜਰਸ ਆ ਇਹ ਉਹ ਲੋਕ ਆ ਜਿਨ੍ਹਾਂ ਦੇ ਪਰਿਵਾਰ ਜਿਹੜੇ ਆ ਉਹ ਟੁੱਟੇ ਹੋਏ ਆ, ਹਨਾ। ਜਿਹੜੇ ਮਤਲਬ ਫਸਟ ਫੈਮਿਲੀ, ਸੈਕਿੰਡ ਫੈਮਿਲੀ, ਥਰਡ ਫੈਮਿਲੀ, ਹਨਾ, ਉਹਨਾਂ ਦੇ ਵਿੱਚੋਂ ਪੈਦਾ ਹੋਏ ਇਹ ਬੱਚੇ ਜਿਹੜੇ ਆ ਉਹ ਅਸਲ ਦੇ ਵਿੱਚ ਡਰੱਗਸ ਵੱਲ ਨੂੰ ਪਹੁੰਚਦੇ ਆ, ਉਹ ਕ੍ਰਾਈਮ ਵੱਲ ਨੂੰ ਤੁਰਦੇ ਆ, ਹਨਾ। ਅਸੀਂ ਉਹਨਾਂ ਨੂੰ ਅੱਜ ਇੱਦਾਂ ਕਰਕੇ ਦੇਖਦੇ ਆ, ਪਰ ਜਦੋਂ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਭਾਈਚਾਰੇ ਦੇ ਪਰਿਵਾਰਾਂ ਦੇ ਵਿੱਚ ਇਹ ਕੁਝ ਹੁੰਦਾ ਦੇਖਾਂਗੇ, ਪਰਿਵਾਰ ਟੁੱਟ ਰਹੇ ਆ, ਉਹਨਾਂ ਦੇ ਬੱਚਿਆਂ ਦੇ ਉੱਤੇ ਇਹਦਾ ਜਿਹੜਾ ਸਿੱਧਾ ਅਸਰ ਹੋ ਰਿਹਾ, ਉਹ ਬੱਚੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਦੋਂ ਪਲਣਗੇ, ਤਾਂ ਉਹ ਵੀ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਜਿੱਦਾਂ ਅਸੀਂ ਨਸ਼ੇ ਦਾ ਕਹਿ ਲਈਏ ਜਾਂ ਫਿਰ ਜਿਹੜੀਆਂ ਇਹੋ ਜਿਹੀਆਂ ਬੁਰਾਈਆਂ ਆ, ਸਮਾਜਿਕ ਬੁਰਾਈਆਂ ਜਿਹੜੀਆਂ ਆ, ਉਹ ਵੀ ਮੈਨੂੰ ਲੱਗਦਾ ਕਿ ਫਿਰ ਉਹ ਰਸਤਾ ਜਿਹੜਾ ਫੜਨ ਦੇ ਵਿੱਚ ਦੇਰੀ ਨਹੀਂ ਲਾਉਣਗੇ। ਔਰ ਬਹੁਤ ਕੁਛ ਜਿਹੜਾ ਮੈਨੂੰ ਲੱਗਦਾ ਜੇਕਰ ਅਸੀਂ ਸੋਚਦੇ ਹਾਂ ਅੱਜ ਵੀ, ਜੇ ਅਸੀਂ ਕਹਿੰਦੇ ਹਾਂ ਨਾ ਵੀ ਹਾਂ ਅਸੀਂ ਅੱਜ ਵੀ ਆਪਣੀ ਪੰਜਾਬੀਅਤ ਦੇ ਨਾਲ ਜੁੜੇ ਹੋਏ ਹਾਂ, ਅੱਜ ਵੀ ਅਸੀਂ ਆਪਣੀਆਂ ਪਰੰਪਰਾਵਾਂ ਦੀ ਇੱਜ਼ਤ ਕਰਦੇ ਹਾਂ, ਤਾਂ ਫਿਰ ਮੈਨੂੰ ਲੱਗਦਾ ਕਿ ਇੱਥੇ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹਾ ਮਾਹੌਲ ਜਿਹੜਾ ਆ ਉਹ ਨਾ ਦੇਈਏ। ਉਹਦੇ ਲਈ ਸਾਨੂੰ ਦੋਵਾਂ ਨੂੰ ਇੱਕ ਦੂਸਰੇ ਨੂੰ ਸਮਝਣ ਦੀ ਲੋੜ ਆ, ਇੱਕ ਦੂਸਰੇ ਨੂੰ ਸਮਾਂ ਦੇਣ ਦੀ ਲੋੜ ਆ ਔਰ ਜਿੱਥੇ ਜਿਹੜੀਆਂ ਵੀ ਸਾਡੇ ਅੰਦਰ ਕਮੀਆਂ ਹੈਗੀਆਂ ਹਨਾ ਜੇਕਰ ਜਿਹੜਾ ਪਤੀ ਆ ਉਹ ਇਸ ਕਰਕੇ ਦਬਾਅ ਦੇ ਵਿੱਚ ਆ ਕਿ ਉਹਦਾ ਪਰਿਵਾਰ ਜਿਹੜਾ ਆ ਉਹ ਜੋ ਚਾਹੁੰਦਾ ਆ ਉਹ ਉਸ ਤਰ੍ਹਾਂ ਹੀ ਕਰੂਗਾ ਕਿਉਂਕਿ ਉਹ ਉਹਨਾਂ ਦੇ ਨਾਲ ਬੱਝਿਆ ਹੋਇਆ ਹਨਾ ਤੇ ਜਿਹੜੀ ਪਤਨੀ ਆ ਹਨਾ ਜਿਹੜੀ ਮੀਆਂ ਬੀਬੀ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਵਿਸ਼ਵਾਸ ਦਾ ਹੀ ਅਸਲ ਦੇ ਵਿੱਚ ਸਿਲਸਿਲਾ ਸਭ ਤੋਂ ਵੱਡਾ ਹੁੰਦਾ ਪਰ ਜੇਕਰ ਪਤਨੀ ਜਿਹੜੀ ਆ ਉਹਦੇ ਜਿਹੜੇ ਪੇਰੈਂਟਸ ਆ ਉਹ ਇਸ ਕਰਕੇ ਉਹ ਰੋਵ ਜਿਹੜਾ ਆ ਉਹ ਰੱਖਣਾ ਚਾਹੁੰਦੇ ਆ ਕਿ ਉਹ ਆਇਲਟਸ ਕਰਕੇ ਆਈ ਆ ਤਾਂ ਉਹਨਾਂ ਦਾ ਮੁੰਡਾ ਜਿਹੜਾ ਉਹ ਇੱਥੇ ਆਇਆ ਨਹੀਂ ਤਾਂ ਉਹ ਤਾਂ ਇੱਥੇ ਆਉਣ ਜੋਗਾ ਹੀ ਨਹੀਂ ਸੀਗਾ ਹਨਾ ਪਰਿਵਾਰਾਂ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਆ ਜੀ ਉਹ ਬਣਿਆ ਹੋਇਆ ਔਰ ਇਹ ਜਿਹੜਾ ਮੁੱਦਾ ਆ ਇਹ ਹੋਰ ਜ਼ਿਆਦਾ ਉਲਝਾ ਰਿਹਾ ਜ਼ਿੰਦਗੀ ਨੂੰ ਜੀ
ਜੀ ਜੀ ਮੈਂ ਤੁਹਾਡੀ ਗੱਲ ਨੂੰ ਹੋਰ ਇਹਦੇ ਚ ਐਡ ਕਰਨੀ ਚਾਹੁੰਦਾ ਤੁਸੀਂ ਗੁਰਬਾਣੀ ਦੀ ਗੱਲ ਕੀਤੀ ਆ ਗੁਰਬਾਣੀ ਤਾਂ ਮੈਂ ਬੜੀ ਦੂਰ ਦੀ ਗੱਲ ਆ ਮੈਡੀਟੇਸ਼ਨ ਲਈ ਬਹੁਤ ਵਧੀਆ ਢੰਗ ਆ ਇਹਦੇ ਨਾਲੋਂ ਵੀ ਇਹ ਢੰਗ ਆ ਕਿ ਜੇ ਤੁਹਾਨੂੰ ਕਦੇ ਮੌਕੇ ਤੇ ਗੁੱਸਾ ਆਉਂਦਾ ਤੇ ਪਾਣੀ ਦੇ ਇੱਕ ਗਲਾਸ ਤੇ ਦੋ ਗਲਾਸ ਪੀ ਲਓ ਤੇ ਗੁੱਸਾ ਉਦੋਂ ਹੀ ਸ਼ਾਂਤ ਹੋ ਜਾਂਦਾ ਪਹਿਲਾਂ ਪਾਣੀ ਇਹੋ ਜਿਹਾ ਸਾਡੇ ਲਈ ਤੱਤ ਹੈਗਾ ਤੇ ਪਰ ਅਸੀਂ ਗੁੱਸਾ ਕੱਢਣਾ ਹੁੰਦਾ ਅਸੀਂ ਗੁੱਸੇ ਨੂੰ ਕੰਟਰੋਲ ਨਹੀਂ ਕਰਨਾ ਹੁੰਦਾ ਇਹੋ ਸਾਡੀ ਹੁੰਦਾ ਹੀ ਆ ਤੇ ਰਹੀ ਗੱਲ ਪਰਿਵਾਰਾਂ ਦੇ ਟੁੱਟਣ ਦੀ ਵੈਸੇ ਜੇ ਅਸੂਲਨ ਤੌਰ ਤੇ ਤੁਸੀਂ ਕਦੇ ਵੀ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਜੇ ਉਹਨਾਂ ਦਾ ਵੀ ਵਿਚਾਰ ਹੋਏ ਤਾਂ ਸਾਡੇ ਨਾਲ ਸਾਂਝਾ ਕਰਨ ਅਸੂਲਨ ਤੌਰ ਤੇ ਸਿੱਖ ਧਰਮ ਵਿੱਚ ਤਲਾਕ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਕਿਤੇ ਵੀ ਇਹ ਲਫ਼ਜ਼ ਨਹੀਂ ਆਉਂਦਾ ਆਨੰਦ ਕਾਰਜ ਹੈਗਾ ਵਿਆਹ ਹੈਗਾ ਪਰ ਤਲਾਕ ਨਾਂ ਦੀ ਕੋਈ ਚੀਜ਼ ਨਹੀਂ ਪਰ ਜਦੋਂ ਸਿੱਖ ਤਲਾਕ ਲੈ ਲੈਂਦਾ ਤੇ ਉਹ ਇੱਕ ਸਭ ਤੋਂ ਸ਼ਰਮਨਾਕ ਘਟਨਾ ਸਾਡੇ ਜੀਵਨ ਦੀ ਇਹ ਗੱਲ ਹੁੰਦੀ ਹੈ ਤੇ ਤਲਾਕ ਤੱਕ ਨੌਬਤ ਕਿਉਂ ਹੁੰਦੀ ਹੈ ਉਹ ਜਿਵੇਂ ਤੁਸੀਂ ਦੱਸਿਆ ਸਾਡੀ ਹਉਮੈ ਸਾਡਾ ਇੱਕ ਦੂਸਰੇ ਪ੍ਰਤੀ ਵਿਸ਼ਵਾਸ ਘੱਟ ਹੋਣਾ ਉਹ ਤਲਾਕ ਦੇ ਕਾਰਨ ਬਣਦੇ ਨੇ ਤੇ ਗੱਲ ਕਰ ਰਹੇ ਸੀ ਆਪਾਂ ਬੱਚਿਆਂ ਤੇ ਅਸਰ ਪੈਣ ਦੀ ਬੱਚਿਆਂ ਦੇ ਅਸਰ ਉਮਰ ਦੀ ਨੈਚੁਰਲੀ ਪੈਣਾ ਹੁੰਦਾ ਬੱਚਾ ਜੋ ਦੇਖਦਾ ਹੈ ਨਾ ਉਹੋ ਹੀ ਉਹ ਹੈਂਡਲ ਕਰਦਾ ਉਸੇ ਚੀਜ਼ ਨੂੰ ਉਹ ਆਪਣੇ ਦਿਮਾਗ ਚ ਵਿਸਾ ਲੈਂਦਾ ਜੇ ਮਾਪੇ ਲੜ ਰਹੇ ਨੇ ਉਹ ਲੜਾਈ ਬੱਚਿਆਂ ਦੇ ਮਨ ਵਿੱਚ ਵਸੀ ਹੁੰਦੀ ਹੈ ਜੇ ਮਾਪੇ ਖੁਸ਼ੀ ਨਾਲ ਇੱਕ ਦੂਸਰੇ ਨਾਲ ਮਿਲ ਰਹੇ ਨੇ ਬੱਚੇ ਦੇ ਮਨ ਵਿੱਚ ਪਿਆਰ ਵਸਦਾ ਹੈ ਬੱਚੇ ਦੇ ਮਨ ਵਿੱਚ ਉਹ ਵਸਦਾ ਜੇ ਬੱਚੇ ਮਾਪੇ ਆਪ ਕੰਪਿਊਟਰ ਜਾਂ ਇਹਦੇ ਤੇ ਫੇਸਬੁੱਕ ਤੇ ਜੁੜੇ ਹੋਏ ਨੇ ਤਾਂ ਬੱਚੇ ਤੇ ਵੀ ਕੁਦਰਤੀ ਉਹਦਾ ਅਸਰ ਹੋਣਾ ਬੱਚਾ ਆਪਣੇ ਤੌਰ ਤੇ ਉਹ ਵੀਡੀਓ ਗੇਮਸ ਵੱਲ ਲੱਗ ਜਾਂਦਾ ਬੱਚੇ ਉੱਤੇ ਉਹ ਅਸਰ ਹੋ ਰਿਹਾ ਹੈ ਜੋ ਮਾਪੇ ਕਰ ਰਹੇ ਨੇ ਇਹ ਗੱਲ ਸਾਡੇ ਨੋਟਿਸ ਚ ਜ਼ਰੂਰ ਆਉਣੀ ਚਾਹੀਦੀ ਹੈ ਜੀ ਅਮਰਦੀਪ
ਜੀ ਬਿਲਕੁਲ ਢਿੱਲੋਂ ਸਾਹਿਬ ਸਾਡੇ ਨਾਲ ਨਾ ਜਗਤਾਰ ਗਿੱਲ ਟੁੱਡੀਕੇ ਉਹ ਵੀ ਜੁੜੇ ਨੇ ਔਰ ਇਸ ਮਸਲੇ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਸਤਿ ਸ੍ਰੀ ਅਕਾਲ ਬੁਲਾਈਏ ਜੀ ਪਹਿਲਾਂ ਤਾਂ ਕਹਿੰਦੇ ਅਮਰਪ੍ਰੀਤ ਤੇ ਦਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਔਰ ਕਹਿੰਦੇ ਤੁਹਾਡਾ ਅੱਜ ਦਾ ਮਸਲੇ ਤੇ ਮੇਰਾ ਮੰਨਣਾ ਹੈ ਕਿ ਜ਼ਿਆਦਾਤਰ ਮੁਸ਼ਕਲਾਂ ਉਹਨਾਂ ਪਰਿਵਾਰਾਂ ਚ ਆਉਂਦੀਆਂ ਨੇ ਜੋ ਭਾਵਨਾਤਮਕ ਤੌਰ ਤੇ ਇੱਕ ਦੂਸਰੇ ਨਾਲ ਨਹੀਂ ਜੁੜੇ ਹੁੰਦੇ ਉਹ ਸਿਰਫ ਸਮਝੌਤੇ ਹੁੰਦੇ ਆ ਚਾਹੇ ਉਹ ਕਿਸੇ ਪਾਸਿਓਂ ਵੀ ਹੋਵੇ ਦੂਸਰਾ ਇੱਕ ਭਰੇ ਹੋਏ ਭਾਂਡੇ ਚ ਕੁਝ ਹੋਰ ਪਾਉਣਾ ਹੋਵੇ ਵਿਚਲਾ ਸਮਾਨ ਬਾਹਰ ਕੱਢਣਾ ਜ਼ਰੂਰੀ ਹੈ ਜਿੱਥੇ ਸਾਨੂੰ ਹੱਕਾਂ ਦੀ ਬਰਾਬਰੀ ਗਿਆਨ ਹੋਇਆ ਉੱਥੇ ਅਸੀਂ ਸਹਿਣਸ਼ੀਲਤਾ ਨੂੰ ਗਵਾਇਆ ਹੈ ਲੋੜ ਇੱਕ ਦੂਸਰੇ ਨੂੰ ਸਮਝਣ ਦੀ ਹੈ ਔਰ ਜ਼ਿਆਦਾ ਗਿਆਨ ਵੀ ਤੁਹਾਡੇ ਚ ਭਰਮ ਪਾਲ ਦਿੰਦਾ ਹੈ ਜ਼ਿੰਦਗੀ ਚ ਸੰਤੁਲਨ ਬਣਾਉਣ ਦੀ ਲੋੜ ਹੈ ਕਿਆ ਬਾਤ ਹੈ ਬਹੁਤ ਵਧੀਆ ਮੈਨੂੰ ਲੱਗਦਾ ਕਿ ਢੁੱਡੀਕੇ ਸਾਹਿਬ ਨੇ ਜੀ ਇਹ ਵਿਚਾਰ ਜਿਹੜਾ ਦਿੱਤਾ ਔਰ ਮੈਨੂੰ ਲੱਗਦਾ ਕਿ ਇਹ ਵੀ ਸਾਡੀ ਜ਼ਿੰਦਗੀ ਦਾ ਅਸਲ ਦੇ ਵਿੱਚ ਨਿਚੋੜ ਹੁੰਦੇ ਆ ਕਿਉਂਕਿ ਜਿਹੜਾ ਤਜਰਬਾ ਜ਼ਿੰਦਗੀ ਜਿਉਂਦੇ ਆ ਤੁਸੀਂ ਹੰਢਾਇਆ ਹੁੰਦਾ ਢਿੱਲੋਂ ਸਾਹਿਬ ਜੇ ਤੁਹਾਡੀ ਗੱਲ ਕਰਾਂ ਤੁਸੀਂ ਵੀ ਜ਼ਿੰਦਗੀ ਦੇ ਉਸ ਦੌਰ ਦੇ ਵਿੱਚ ਇਸ ਵੇਲੇ ਗੁਜ਼ਰ ਰਹੇ ਹੋ ਜਦੋਂ ਫਲੈਸ਼ਬੈਕ ਦੇ ਵਿੱਚ ਜਾ ਕੇ ਦੇਖਦੇ ਹੋਵੋਗੇ ਤਾਂ ਬਹੁਤ ਸਾਰੇ ਸੁਖਦ ਅਨੁਭਵ ਜਿਹੜੇ ਆ ਜ਼ਰੂਰ ਤੁਹਾਨੂੰ ਹੁੰਦੇ ਹੋਣਗੇ ਔਰ ਇਸੇ ਤਰ੍ਹਾਂ ਢੁੱਡੀਕੇ ਸਾਹਿਬ ਦੀ ਜ਼ਿੰਦਗੀ ਜਿਹੜੀ ਆ ਉਹਨਾਂ ਨੇ ਵੀ ਇੱਕ ਲੰਬਾ ਤਜਰਬਾ ਜਿਹੜਾ ਆ ਉਹ ਜ਼ਿੰਦਗੀ ਨੂੰ ਲੈ ਕੇ ਹੰਢਾਇਆ ਹਨਾ ਔਰ ਅਕਸਰ ਉਹ ਸਾਡੇ ਨਾਲ ਆਪਣੇ ਨਿੱਜੀ ਤਜਰਬੇ ਜਿਹੜੇ ਉਹ ਸਾਂਝੇ ਕਰਦੇ ਰਹਿੰਦੇ ਆ ਜਿਵੇਂ ਅੱਜ ਦੇ ਇਸ ਵਿਸ਼ੇ ਦੇ ਉੱਤੇ ਉਹਨਾਂ ਨੇ ਬਹੁਤ ਸਹੀ ਗੱਲ ਕਹੀ ਹੈ ਕਿ ਜਦੋਂ ਤੱਕ ਅਸੀਂ ਭਾਵਨਾਤਮਕ ਤੌਰ ਤੇ ਨਹੀਂ ਨਾ ਜੁੜਦੇ ਅਸੀਂ ਕਦਰ ਕਰਨਾ ਨਹੀਂ ਜਾਣਦੇ ਫਿਰ ਇੱਕ ਦੂਸਰੇ ਦੀ ਜਦੋਂ ਸਿਰਫ ਲੋੜਾਂ ਕਰਕੇ ਅਸੀਂ ਜੁੜੇ ਹੁੰਦੇ ਹਾਂ ਉੱਥੇ ਫਿਰ ਇਹੋ ਜਿਹੀਆਂ ਜਿਹੜੀਆਂ ਪਰੇਸ਼ਾਨੀਆਂ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਜ਼ਰੂਰ ਆਉਂਦੀਆਂ ਬਾਕੀ ਸਹਿਣਸ਼ੀਲਤਾ ਵਾਲੀ ਜਿਹੜੀ ਗੱਲ ਆ ਉਹ ਬਹੁਤ ਉਮਦਾ ਦਰਜੇ ਦੀ ਗੱਲ ਹੈ ਜੀ ਵੀ ਜਿੱਥੇ ਉਹਨਾਂ ਨੇ ਕਿਹਾ ਵੀ ਜਿੱਥੇ ਭਾਂਡਾ ਜਦੋਂ ਅਸੀਂ ਕੁਛ ਹੋਰ ਪਾਉਣਾ ਤੇ ਉਹਦੇ ਵਿੱਚੋਂ ਉਹਦਾ ਪਹਿਲਾ ਸਮਾਨ ਜ਼ਰੂਰ ਬਾਹਰ ਕੱਢਣਾ ਜ਼ਰੂਰੀ ਹੁੰਦਾ ਵੀ ਹੱਕਾਂ ਦੀ ਬਰਾਬਰੀ ਦਾ ਜੇ ਗਿਆਨ ਹੋਇਆ ਤੇ ਅਸੀਂ ਸਹਿਣਸ਼ੀਲਤਾ ਨੂੰ ਕਹਿੰਦੇ ਉਧਰੋਂ ਗਵਾ ਲਿਆ ਹਨਾ, ਤੇ ਉਹ ਉੱਥੇ ਉਹ ਨੁਕਸਾਨ ਦਾਇਕ ਸਾਡੇ ਲਈ ਜ਼ਰੂਰ ਸਾਬਤ ਹੋ ਰਹੀ ਹੈ ਕਿਤੇ ਨਾ ਕਿਤੇ। ਜੀ ਢਿੱਲੋਂ ਸਾਹਿਬ
ਜੀ, ਜੀ 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 ਬਿਲਕੁਲ, ਬਜ਼ੁਰਗਾਂ ਦੇ ਤਜਰਬੇ ਦੀ ਗੱਲ ਕੀਤੀ ਆ ਢਿੱਲੋਂ ਸਾਹਿਬ ਨੇ। ਮੈਂ ਇੱਕ ਗੱਲ ਆਮ ਕਰਕੇ ਆਪਣੇ ਕਦੇ ਵੀ ਕਿਸੇ ਨਾਲ ਗੱਲਬਾਤ ਚੱਲੇ ਤਾਂ ਇਹ ਕਰਦਾ ਹੁੰਦਾ ਕਿ ਤੁਹਾਡੀ ਵਿਦਿਆ ਹੋ ਸਕਦੀ ਬੱਚਿਆਂ ਦੀ ਸਾਡੇ ਨਾਲ ਜ਼ਿਆਦਾ ਹੋਵੇ, ਤੁਸੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀਤੀ ਹੋਏ, ਅਸੀਂ ਪਲੱਸ ਟੂ ਤੱਕ ਰਹਿ ਗਏ ਹੋ ਜਾਂ ਡਿਪਲੋਮਿਆਂ ਤੱਕ ਰਹਿ ਗਏ ਹੋਈਏ, ਪਰ ਸਾਡਾ ਇੱਕ ਤਜਰਬਾ ਹੈ ਜ਼ਿੰਦਗੀ ਦਾ, 60 ਸਾਲ ਦਾ ਤਜਰਬਾ ਹੈ, ਮੇਰਾ ਹੀ ਨਹੀਂ ਬਜ਼ੁਰਗਾਂ ਦੇ 90-90 ਸਾਲ ਦੇ ਤਜਰਬੇ ਨੇ, ਉਹਨਾਂ ਤੋਂ ਜ਼ਰੂਰ ਸੇਧ ਲੈਣੀ ਚਾਹੀਦੀ, ਆਪਣੀ ਵਿਦਿਆ ਪਲੱਸ ਕਰਕੇ ਬਜ਼ੁਰਗਾਂ ਦਾ ਤਜਰਬਾ, ਇਹ ਜਦੋਂ ਦੋਵੇਂ ਚੀਜ਼ਾਂ ਤੁਸੀਂ ਐਡ ਕਰਕੇ ਚੱਲੋਗੇ ਨਾ ਤਾਂ ਦੁਨੀਆਂ ਵਿੱਚ ਰਹਿੰਦਿਆਂ ਗ੍ਰਿਸਤੀ ਧਰਮ ਵਿੱਚ ਰਹਿੰਦਿਆਂ ਕਦੇ ਧੋਖਾ ਨਹੀਂ ਖਾਓਗੇ, ਤੇ ਧੋਖੇ ਤਾਂ ਹੀ ਹੁੰਦੇ ਆ ਕਿ ਅਸੀਂ ਆਪਣੀ ਗੱਲ ਜਿਹੜੀ ਆਪਣੀ ਵਿਦਿਆ ਨੂੰ ਹੀ ਪ੍ਰਮੁੱਖ ਰੱਖ ਲਿਆ, ਆਪਣੇ ਗਿਆਨ ਨੂੰ ਹੀ ਪ੍ਰਮੁੱਖ ਰੱਖ ਲਿਆ ਕਿ ਮੈਨੂੰ ਤਾਂ ਆਹ ਨੌਲੇਜ ਆ, ਮੈਂ ਉਹ ਕਰ ਦੂ, ਮੈਂ ਇਹ ਕਰ ਦੂ, ਬਸ ਇਸੇ ਗੱਲ ਵਿੱਚ ਉਹ ਲੜਾਈ ਝਗੜਾ ਵੱਧ ਜਾਂਦਾ ਹੈ। ਤੇ ਜਿਹਦੇ ਬਾਅਦ ਵਿੱਚ ਮੈਂ ਕੱਲ ਪਰਸੋਂ ਇੱਕ ਆਰਟੀਕਲ ਪੜ੍ਹ ਲਿਆ ਸੀ ਕਿ ਆਸਟ੍ਰੇਲੀਆ ਵਿੱਚ ਕਰੀਬ 10 ਪਰਿਵਾਰਾਂ ਨੇ 2013 ਤੋਂ ਲੈ ਕੇ ਤੇ 10 ਪਰਿਵਾਰ ਜਿਹੜੇ ਆ ਉਹਨਾਂ ਚੋਂ ਸੁਸਾਈਡ ਦੀਆਂ ਘਟਨਾਵਾਂ ਕੈਜੁਅਲਟੀ ਵਾਪਰੀਆਂ, ਜਿਹਨਾਂ ਚ ਇੱਕ ਲੜਕੀ ਦਾ ਨਾਮ ਨੂੰ ਯਾਦ ਆਉਣ ਡਿਆ ਪਰਵਿੰਦਰ ਕੌਰ, 2013 ਵਿੱਚ ਉਹਨੇ ਸ਼ਾਇਦ ਆਪਣੇ ਉਹਦੀ ਮੌਤ ਹੋਈ ਸੀ ਸੁਸਾਈਡ ਜਾਂ ਕੋਈ, ਮੇਰੇ ਖਿਆਲ ਚ ਉਹਦੇ ਪਤੀ ਨੇ ਉਹਦਾ ਕੋਈ ਨੁਕਸਾਨ ਕੀਤਾ ਸੀ ਇਸ ਸਰੀਰਕ ਰੂਪ ਵਿੱਚ। ਇਹ ਘਟਨਾਵਾਂ ਤਾਂ ਹੀ ਵਾਪਰਦੀਆਂ, ਜ਼ਿੰਦਗੀ ਬੜੀ ਵਡਮੁੱਲੀ ਹੈ, ਗੁਰਬਾਣੀ ਤੋਂ ਕਦੇ ਪੁੱਛ ਕੇ ਵੇਖੀਏ ਤੇ ਜ਼ਿੰਦਗੀ ਬੜੀ ਮੁਸ਼ਕਲ ਨਾਲ ਮਿਲੀ ਆ, ਭਈ ਪ੍ਰਾਪਤ ਮਾਨਕ ਦੇ ਹੋਈ ਆ, ਬੜੀ ਮੁਸ਼ਕਲ ਨਾਲ ਮਿਲੀ ਆ, ਤੇ ਇਹਨੂੰ ਐਵੇਂ ਨੀ ਗਵਾਉਣਾ ਚਾਹੀਦਾ। ਤੇ ਗ੍ਰਿਸਤ ਧਰਮ ਦੀ ਮੈਂ ਜਿਵੇਂ ਅਮਰਦੀਪ ਆਪਾਂ ਅੱਗੇ ਵੀ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ ਗ੍ਰਿਸਤ ਧਰਮ ਤੇ ਸਾਡਾ ਅਧਿਆਤਮਕਵਾਦ ਇਹ ਦੋਵੇਂ ਆਪਸ ਜੁੜੇ ਹੋਏ ਆ, ਇਹਨਾਂ ਦੋਵਾਂ ਦੀ ਆਪਸ ਚ ਬੜਾ ਮੇਲ ਆ, ਗ੍ਰਿਸਤ ਤੋਂ ਸੇਧ ਮਿਲਦੀ ਆ ਅਧਿਆਤਮਕ ਦੀ, ਜੇ ਗ੍ਰਿਸਤ ਵਿੱਚ ਸੌਖੇ ਹੋ ਤੇ ਤੁਸੀਂ ਇੱਕ ਚੰਗੇ ਭਗਤ ਵੀ ਹੋ ਸਕਦੇ ਹੋ, ਇੱਕ ਚੰਗੇ ਪ੍ਰਚਾਰਕ ਵੀ ਹੋ ਸਕਦੇ ਹੋ, ਇੱਕ ਚੰਗੇ ਗੁਰਸਿੱਖ ਵੀ ਹੋ ਸਕਦੇ ਹੋ, ਪਰ ਜੇ ਗ੍ਰਿਸਤ ਵਿੱਚ ਫੇਲ ਹੋ ਤਾਂ ਤੁਸੀਂ ਸਮਝੋ ਫੇਲ ਹੋ। ਜੀ
ਜੀ ਜੀ ਬਿਲਕੁਲ, ਸੋ ਵਾਕਿਆ ਜੀ ਸੇਧ ਜਿਹੜੀ ਆ ਉਹ ਲੈਣੀ ਬਹੁਤ ਜ਼ਰੂਰੀ ਆ ਅਸਲ ਦੇ ਵਿੱਚ, ਪਰ ਸੇਧ ਅਸੀਂ ਲੈਣਾ ਚਾਹੁੰਦੇ ਨਹੀਂ ਆ ਕਿਉਂਕਿ ਉਹੀ ਗੱਲ ਆ ਜਾਂਦੀ ਹੈ ਕਿ ਵਿਸ਼ਵਾਸ ਦੀ ਜਾਂ ਫਿਰ ਭਾਵਨਾਤਮਕ ਜਿਹੜਾ ਜੋੜ ਆ ਉਹਦੀ ਕਿਤੇ ਨਾ ਕਿਤੇ ਜ਼ਰੂਰ ਕਮੀ ਆ ਹਨਾ। ਸਾਡੇ ਨਾਲ ਕੁਲਦੀਪ ਕੌਰ ਜੁੜੇ ਨੇ, ਉਹਨਾਂ ਨੇ ਵੀ ਇਸ ਵਿਸ਼ੇ ਦੇ ਉੱਤੇ ਆਪਣੇ ਹੋਰ ਵਿਚਾਰ ਦਿੱਤੇ ਨੇ। ਕਹਿੰਦੇ ਛੋਟੀ ਉਮਰੇ ਹੋਏ ਵਿਆਹ ਤੇ ਵਿਆਹ ਵਿੱਚ ਹੋ ਰਹੇ ਸਮਝੌਤੇ ਵੀ ਕਹਿੰਦੇ ਬਹੁਤੇ ਕਾਰਨ ਹੁੰਦੇ। ਬਿਲਕੁਲ ਜੀ, ਲੋੜਾਂ ਜਾਂ ਸਮਝੌਤੇ ਇਸ ਦੇ ਵਿੱਚ ਜਿਹੜੇ ਆ ਨਾ ਉਹ ਵੀ ਕਿਤੇ ਨਾ ਕਿਤੇ ਆੜੇ ਆ ਰਹੇ ਆ ਪਰਿਵਾਰਾਂ ਨੂੰ ਤੋੜਨ ਦੇ ਵਿੱਚ। ਬਾਕੀ ਕਹਿੰਦੇ ਮੇਰਾ ਮੰਨਣਾ ਹੈ ਕਿ ਬਾਹਰ ਆਉਣ ਦੇ ਚੱਕਰ 'ਚ ਛੋਟੀ ਉਮਰੇ ਹੋਏ ਵਿਆਹ ਬਹੁਤ ਵਾਰ ਨੁਕਸਾਨਦਾਇਕ ਹੁੰਦੇ ਨੇ। ਇਹ ਵੀਰਾਂ ਭੈਣਾਂ 'ਚ ਆਏ ਤਣਾਅ ਹਿੰਸਾ ਦਾ ਰੂਪ ਧਾਰਨ ਕਰਦੇ ਨੇ। ਵੱਡਿਆਂ ਦਾ ਸਿਰ ਤੇ ਨਾ ਹੋਣਾ ਤੇ ਆਪਣੀ ਛੋਟੀ ਮੱਤ ਨਾਲ ਲਏ ਫੈਸਲੇ ਜਿਹੜੇ ਆ ਉਹ ਬਹੁਤ ਹਿੱਸੇਦਾਰ ਨੇ। ਆਪਣੇ ਆਪ ਲਈ ਸਮਾਂ ਨਹੀਂ ਰਹਿੰਦਾ ਜਦੋਂ ਦੌੜ ਪੈਸੇ ਦੀ ਆ ਜਾਂਦੀ ਆ। ਬਾਕੀ ਜੀ ਕਹਿੰਦੇ ਲਿਖਣ ਬੈਠਾ ਤਾਂ ਬਹੁਤ ਕੁਝ ਆਪਣੀ ਜ਼ਿੰਦਗੀ 'ਚ ਆਈਆਂ ਮੁਸ਼ਕਲਾਂ ਦੱਸਾਂ ਤੇ ਸਾਰਾ ਦਿਨ ਹੀ ਲਿਖੀ ਜਾਵਾਂ, ਪਰ ਇਹ ਕਹੂੰਗੀ ਕਿ ਸੰਭਲ ਕੇ ਚੱਲਣਾ ਤੇ ਗੁਰੂ ਜੀ ਦੀ ਓਟ ਮਾਲ ਬੰਦਾ ਮੌਤ ਦੇ ਗੁਰੂ ਜੀ ਦੀ ਓਟ ਨਾਲ ਬੰਦਾ ਮੌਤ ਦੇ ਮੂੰਹ 'ਚੋਂ ਵੀ ਬਾਹਰ ਆ ਜਾਂਦਾ ਹੈ, ਤੇ ਇਹ ਮੇਰਾ ਆਪਣਾ ਨਿੱਜੀ ਅਨੁਭਵ ਹੈ। ਬਿਲਕੁਲ ਜਿਵੇਂ ਢਿੱਲੋਂ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਅਸਲ ਦੇ ਵਿੱਚ ਧਰਮ ਨੂੰ ਹਨਾ ਅਸਲ ਦੇ ਵਿੱਚ ਸਾਹਮਣੇ ਰੱਖ ਕੇ ਜਿਹੜਾ ਉਹ ਮਾਡਲ ਆ ਗ੍ਰਹਿਸਥ ਦਾ, ਉਹ ਗ੍ਰਹਿਸਥ ਮਾਡਲ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਉਸ ਮਾਡਲ ਨੂੰ ਸਾਹਮਣੇ ਰੱਖ ਕੇ ਜੇ ਅਸੀਂ ਜ਼ਿੰਦਗੀ ਨੂੰ ਚਲਾਈਏ ਤਾਂ ਮੈਨੂੰ ਲੱਗਦਾ ਬਹੁਤ ਸਾਰੀਆਂ ਜਿਹੜੀਆਂ ਮੁਸੀਬਤਾਂ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਤੋਂ ਅਸੀਂ ਬਚ ਸਕਦੇ ਹਾਂ। ਜੀ ਢਿੱਲੋਂ ਸਾਹਿਬ
ਜੀ ਬਿਲਕੁਲ ਜਿਵੇਂ ਕੁਲਦੀਪ ਭੈਣ ਨੇ ਕਿਹਾ ਕਿ ਜੋ ਉਹਨਾਂ ਵਿਚਾਰ ਦਿੱਤੇ ਆ, ਸਮੇਂ ਦੀ ਗੱਲ ਮੈਂ ਕਰਾਂ ਤਾਂ ਹਰ ਇੱਕ ਚੀਜ਼ ਜਿਹੜੀ ਹੈ ਨਾ ਉਹ ਸਮੇਂ ਨਾਲ ਸੋਭਦੀ ਆ, ਚਾਹੇ ਉਹ ਸਾਡਾ ਵਿਆਹ ਕਾਰਜ ਹੋਵੇ, ਚਾਹੇ ਪੜ੍ਹਾਈ ਹੋਵੇ, ਚਾਹੇ ਸਾਡੀ ਸੈਟਲਮੈਂਟ ਹੋਵੇ, ਜੇ ਅਸੀਂ ਹੈਲੋ ਜੀ ਜੇ ਅਸੀਂ ਆਪਣੀ ਸੈਟਲਮੈਂਟ ਕਰਨੀ ਆ ਤੇ ਉਹ ਸਮੇਂ ਦੇ ਨਾਲ ਹੀ ਹੋਣੀ ਆ। ਜੇ ਅਸੀਂ ਵਿਦੇਸ਼ਾਂ ਵਿੱਚ ਆਉਣਾ ਨਾ, ਕਈ ਵਾਰੀ ਹੁੰਦਾ ਕਿ ਉਹ ਕਈ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਕਿ ਬੱਚਿਆਂ ਨੂੰ ਚਲੋ ਜੀ ਵਿਆਹ ਕੇ ਉੱਥੇ ਭੇਜ ਦਿਓ ਤੇ ਦੋਵੇਂ ਸੈੱਟ ਹੋ ਜਾਣਗੇ। ਇਹ ਵੀ ਨਹੀਂ ਕੋਈ ਜ਼ਰੂਰੀ ਕਿ ਉੱਥੇ ਜਾ ਕੇ ਸੈਟਲਮੈਂਟ ਹੋਣੀ ਆ। ਸੈਟਲਮੈਂਟ ਕਰਨ ਲਈ ਸਮਾਂ ਜ਼ਰੂਰੀ ਆ ਤੇ ਸਮੇਂ ਨਾਲ ਹੀ ਸਾਰੀਆਂ ਚੀਜ਼ਾਂ ਸੋਭਦੀਆਂ ਨੇ। ਜਿੰਨਾ ਜਿੰਨਾ ਸਮਾਜ ਨੇ ਮਿਥਿਆ ਜਾਂ ਸਾਡੇ ਅਧਿਆਤਮਕਵਾਦ ਨੇ ਮਿਥਿਆ ਸਮਾਂ, ਉਸੇ ਹਿਸਾਬ ਨਾਲ ਹੀ ਮਨੁੱਖ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਉਹ ਸਮਾਂ ਬਿਲਕੁਲ ਠੀਕ ਨੀਅਤ ਕੀਤਾ ਹੋਇਆ, ਜੇ ਉਹਦੇ ਅਨੁਸਾਰ ਸਾਰੇ ਕਾਰਜ ਕਰਾਂਗੇ ਮੇਰੇ ਖਿਆਲ ਚ ਕੋਈ ਉਨਤਾਈ ਜਾਂ ਕੋਈ ਲੜਾਈ ਝਗੜਾ ਨਹੀਂ ਆਉਂਦਾ। ਜੀ
ਜੀ ਬਿਲਕੁਲ ਜੀ, ਜਿਹੜਾ ਉਹ ਸਮਾਂ ਆ ਉਹ ਤਾਂ ਕਈ ਵਾਰ ਹੁਣ ਅਸੀਂ ਇਹ ਵੀ ਕਹਿੰਦੇ ਹਾਂ ਕਿ ਅਸਲ ਦੇ ਵਿੱਚ ਬਹੁਤ ਕੁਛ ਜਿਹੜਾ ਉਹ ਸਾਡੇ ਆਪਣੇ ਹੱਥ ਨਹੀਂ ਆ, ਹਨਾ, ਬਹੁਤ ਕੁਛ ਜਿਹੜਾ ਉਸ ਅਕਾਲ ਪੁਰਖ ਦੇ ਹੱਥ ਆ, ਉਸ ਮਾਲਕ ਦੇ ਹੱਥ ਆ, ਔਰ ਜੋ ਜਿਸ ਸਮੇਂ ਸਾਡੇ ਲਈ ਉਹਦੇ ਦੁਆਰਾ ਮਿੱਥਿਆ ਗਿਆ ਉਹ ਉਸੇ ਸਮੇਂ ਹੋ ਕੇ ਰਹਿਣਾ। ਪਰ ਜਿਹੜੀ ਸਮੱਸਿਆ ਜਿਹੜੀਆਂ ਅਸੀਂ ਅੱਜ ਜਿਹੜੇ ਮੁੱਦਿਆਂ ਦੀ ਗੱਲ ਅਸੀਂ ਅੱਜ ਕਰ ਰਹੇ ਹਾਂ ਉਹ ਇਹੀ ਆ ਕਿ ਆਪਸੀ ਜਿਹੜੇ ਤਣਾਓ ਵੱਧ ਰਹੇ ਆ ਪਰਿਵਾਰਾਂ ਦੇ ਵਿੱਚ, ਖਾਸ ਤੌਰ ਤੇ ਵਿਦਿਆਰਥੀ ਵੀਜ਼ੇ ਤੇ ਆਉਣ ਵਾਲੇ ਪਰਿਵਾਰਾਂ ਦੇ ਵਿੱਚ ਜਦੋਂ PR ਨੂੰ ਉਡੀਕਦੇ ਆ ਜਿਹੜਾ ਸਮਾਂ ਆ ਉਹ ਜ਼ਿਆਦਾ ਲੰਬਾ ਹੋ ਜਾਂਦਾ, ਜਾਂ ਫਿਰ PR ਲੈਣ ਦੇ ਲਈ ਬਹੁਤ ਸਾਰੇ ਜਿਹੜੇ ਦਾਅ ਪੇਚ ਆ ਉਹਨਾਂ ਦੇ ਲਈ ਫੇਲ ਹੁੰਦੇ ਨਜ਼ਰ ਆਉਂਦੇ ਆ, ਔਰ ਆਪਸ ਦੇ ਵਿੱਚ ਫਿਰ ਫਰਸਟ੍ਰੇਸ਼ਨ ਜਿਹੜੀ ਉਹ ਵੱਧ ਜਾਂਦੀ, ਇੱਕ ਦੂਜੇ ਦੇ ਲਈ ਸਮਾਂ ਨਹੀਂ ਅਸੀਂ ਦੇ ਪਾਉਂਦੇ, ਔਰ ਜੇਕਰ ਸਭ ਤੋਂ ਵੱਡੀ ਗੱਲ ਆ ਵੀ ਗੱਲ ਉੱਥੇ ਆ ਜਾਂਦੀ ਹੈ ਵੀ ਜੇਕਰ ਉਹ ਸਮਝੌਤੇ ਜਾਂ ਲੋੜਾਂ ਦੇ ਕਰਕੇ ਸਾਡੇ ਜਿਹੜੇ ਰਿਸ਼ਤੇ ਆ ਉਹ ਸਿਰਫ ਬਣੇ ਹੋਏ ਆ ਤਾਂ ਉਹਨਾਂ ਦੇ ਵਿੱਚ ਬਹੁਤ ਛੇਤੀ ਤਰੇੜਾਂ ਜਿਹੜੀਆਂ ਉਹ ਆ ਜਾਂਦੀਆਂ, ਬਹੁਤ ਛੇਤੀ ਉਹਨਾਂ ਦੇ ਵਿੱਚ ਜਿਹੜਾ ਨਤੀਜਾ ਆ ਉਹ ਨੈਗੇਟਿਵ ਜਿਹੜਾ ਆ ਉਹ ਆ ਜਾਂਦਾ, ਹਨਾ। ਇਸ ਕਰਕੇ ਇਹ ਜ਼ਰੂਰੀ ਆ ਕਿ ਜਦੋਂ ਉੱਥੋਂ ਵੀ ਜਿਹੜੇ ਸਮਝੌਤੇ ਦੇ ਨਾਲ ਜੁੜਨ ਵਾਲੇ ਪਰਿਵਾਰ ਆ ਉਹ ਇਸ ਤਰ੍ਹਾਂ ਮਤਲਬ ਨਾ ਸੋਚ ਕੇ ਚੱਲਣ ਕਿ ਜਦੋਂ ਉਹਨਾਂ ਦਾ ਰਿਸ਼ਤਾ ਵਿਆਹ ਤੋਂ ਬਾਅਦ ਜੁੜ ਗਿਆ, ਹਨਾ, ਜਦੋਂ ਅਸੀਂ ਉੱਥੋਂ ਲਾਵਾਂ ਲੈ ਕੇ ਇੱਥੇ ਪਹੁੰਚਦੇ ਆ ਉਹ ਜੋੜੇ ਜਿਹੜੇ ਆ ਕਪਲਸ ਜਿਹੜੇ ਆ ਜਦੋਂ ਹਾਜ਼ਰ ਨਾਜ਼ਰ ਉਸ ਗੁਰੂ ਸਾਹਿਬ ਦੇ ਅੱਗੇ ਹਾਜ਼ਰ ਨਾਜ਼ਰ ਹੋ ਕੇ ਉੱਥੇ ਲਾਵਾਂ ਲੈਂਦੇ ਆ ਤੇ ਫਿਰ ਉਹ ਬੰਧਨ ਜਿਹੜਾ ਆ ਉਹ ਬਿਲਕੁਲ ਜੀ ਫਿਰ ਭਾਵਨਾਵਾਂ ਤੇ ਹੀ ਆਧਾਰਿਤ ਹੋਣਾ ਚਾਹੀਦਾ ਆ, ਫਿਰ ਤੂੰ ਤੂੰ ਮੈਂ ਵਾਲੀ ਜਿਹੜੀ ਗੱਲ ਆ ਫਿਰ ਉੱਥੇ ਹੀ ਛੱਡ ਕੇ ਆ ਜਾਣਾ ਚਾਹੀਦਾ ਸਾਨੂੰ। ਔਰ ਜਿਵੇਂ ਉਹੀ ਆ ਵੀ ਆਇਲਟਸ ਦਾ ਜਿਹੜਾ ਰੋਗ ਆ ਉਹ ਲੜਕੀ ਵੱਲੋਂ ਜਾਂ ਫਿਰ ਪੈਸਿਆਂ ਦਾ ਰੋਗ ਜਿਹੜਾ ਆ ਉਹ ਲੜਕੇ ਵੱਲੋਂ ਉਹ ਨਹੀਂ ਹੋਣਾ ਚਾਹੀਦਾ। ਇਹ ਚੀਜ਼ ਜਿਹੜੀ ਆ ਇਹ ਜਦੋਂ ਤੱਕ ਤੁਸੀਂ ਤਿਆਗੋਗੇ ਨਹੀਂ, ਜਦੋਂ ਤੱਕ ਇਹ ਲੋੜਾਂ ਜਾਂ ਜਿਹੜੇ ਸਮਝੌਤੇ ਆ ਉਹਨਾਂ ਦਾ ਜਿਹੜਾ ਵਿੱਚ ਰੋਲ ਰਹੇਗਾ, ਜਦੋਂ ਤੱਕ ਉਹ ਆੜੇ ਆਉਂਦੇ ਰਹਿਣਗੇ ਉਦੋਂ ਤੱਕ ਫਿਰ ਇਹ ਦੁਵਿਧਾਵਾਂ ਜਿਹੜੀਆਂ ਆ ਨਾ ਉਹ ਵੱਧਦੀਆਂ ਹੀ ਰਹਿਣਗੀਆਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਆ ਕਿ ਇਹਨਾਂ ਚੀਜ਼ਾਂ ਤੋਂ ਬਾਹਰ ਹੋ ਕੇ ਤੁਸੀਂ ਜਿਹੜਾ ਅਸਲ ਦੇ ਵਿੱਚ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਆ ਜਿਹੜਾ ਵਿਸ਼ਵਾਸ ਦੇ ਉੱਤੇ ਟਿਕਿਆ ਆ, ਜਿਹੜਾ ਭਾਵਨਾਵਾਂ ਦੇ ਉੱਤੇ ਟਿਕਿਆ ਆ, ਹਨਾ, ਇਮੋਸ਼ਨਸ ਦੇ ਉੱਤੇ ਟਿਕਿਆ ਆ, ਜਜ਼ਬਾਤਾਂ ਦੇ ਉੱਤੇ ਟਿਕਿਆ ਆ, ਉਸ ਰਿਸ਼ਤੇ ਨੂੰ ਨਿਭਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਦੋਵਾਂ ਪਾਸਿਆਂ ਤੋਂ ਹੋਣੀ ਚਾਹੀਦੀ ਆ, ਚਾਹੇ ਉਹ ਪਤੀ ਆ ਚਾਹੇ ਉਹ ਪਤਨੀ ਆ, ਕਿਉਂਕਿ ਜੇਕਰ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਪਰਿਵਾਰ ਆ ਉਹ ਸੁਖਦ ਅਹਿਸਾਸਾਂ ਨੂੰ ਮਾਨਣ ਤਾਂ ਉਹਦੇ ਲਈ ਸਾਡੀ ਆਪਣੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਜਿਹੜਾ ਲੜਕਾ ਆ ਉਹ ਜੇਕਰ ਪਰਿਵਾਰਕ ਪ੍ਰੈਸ਼ਰ ਜਿਹੜਾ ਫੈਮਿਲੀ ਪ੍ਰੈਸ਼ਰ ਪਿੱਛੇ ਵੱਧ ਰਿਹਾ ਤਾਂ ਉਹ ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰੂਗਾ। ਕਿਉਂਕਿ ਕਈ ਵਾਰ ਕੀ ਹੁੰਦਾ ਢਿੱਲੋਂ ਸਾਹਿਬ, ਜਦੋਂ ਨਾ ਪਰਿਵਾਰਕ ਪ੍ਰੈਸ਼ਰ ਵੱਧ ਰਿਹਾ ਹੁੰਦਾ, ਜਿਹੜਾ ਮੁੰਡਾ ਆ ਉਹ ਆਪਣੇ ਦੋਸਤਾਂ ਦੇ ਨਾਲ ਵੀ ਗੱਲ ਕਰਦਾ, ਮੁੰਡਾ ਕਹਿੰਦਾ ਕਿ ਮੇਰੇ ਪੇਰੈਂਟਸ ਇੱਦਾਂ ਕਹਿੰਦੇ ਆ, ਮੇਰੀ ਘਰ ਵਾਲੀ ਜਿਹੜੀ ਉਹ ਇੱਦਾਂ ਨਹੀਂ ਮੰਨਦੀ, ਤੇ ਜਿਹੜੇ ਦੋਸਤ ਹੁੰਦੇ ਆ ਉਹ ਕਹਿੰਦੇ ਵੀ ਤੂੰ ਘਰ ਵਾਲੀ ਨੂੰ ਤੇਰੇ ਤੂੰ ਕੀ ਸਮਝਦਾ ਆ, ਉਹ ਤੂੰ ਉਹਦੇ ਨਾਲ ਆਇਆ ਤੁਸੀਂ ਪੈਸਾ ਲੈ, ਮਤਲਬ ਕਈ ਵਾਰ ਦੋਸਤ ਜਿਹੜੇ ਆ ਉਹ ਵੀ ਕਈ ਵਾਰ ਗਲਤ ਭੂਮਿਕਾ ਨਿਭਾਉਂਦੇ ਆ। ਇੱਥੇ ਸਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਉਹ ਸਿਚੁਏਸ਼ਨ ਜਿਹੜੀ ਉਹ ਕਿੱਦਾਂ ਹੈਂਡਲ ਕਰਨੀ ਆ। ਇਸੇ ਤਰ੍ਹਾਂ ਬਿਲਕੁਲ ਪਤਨੀ ਵਾਲੀ ਸਾਈਡ ਹੁੰਦੀ ਆ, ਪਤਨੀ ਵਾਲੀ ਸਾਈਡ ਚ ਵੀ ਕੀ ਹੁੰਦਾ ਆ ਕਿ ਜਿਹੜੀ ਪਤਨੀ ਆ ਉਹ ਆਪਣੇ ਘਰ ਵਾਲੇ ਦੇ ਇੱਦਾਂ ਦੇ ਬਿਹੇਵੀਅਰ ਦੀ ਗੱਲ ਜਦੋਂ ਆਪਣੀਆਂ ਸਹੇਲੀਆਂ ਦੇ ਵਿੱਚ ਕਰਦੀ ਆ ਤਾਂ ਫਿਰ ਉਹਦੀਆਂ ਜਿਹੜੀਆਂ ਸਹੇਲੀਆਂ ਕਈ ਵਾਰ ਉਹਨੂੰ ਭੜਕਾਉਣਾ ਵੀ ਸ਼ੁਰੂ ਕਰ ਦਿੰਦੀਆਂ, ਹਨਾ, ਵੀ ਤੂੰ ਆਪਣੀ ਜੌਬ ਕਰਦੀ ਆ, ਤੂੰ ਇੰਡੀਪੈਂਡੈਂਟ ਆ, ਤੂੰ ਆਪਣੇ ਵੱਲੋਂ ਤੂੰ ਆਪਣਾ ਪੂਰਾ ਰੋਹਬ ਰੱਖ, ਤੇਰੇ ਪਰਿਵਾਰ ਦੇ ਵਿੱਚ ਤੇਰਾ ਵੀ ਓਨਾ ਹੀ। ਹਾਂ ਇਹ ਕਿਉਂਕਿ ਦੇਖੋ ਬਰਾਬਰੀ ਜਿਹੜੀ ਆ ਪਰਿਵਾਰ ਦੇ ਵਿੱਚ ਹੋਣੀ ਦੋਵਾਂ ਦੀ ਜ਼ਰੂਰੀ ਆ, ਕਿਉਂਕਿ ਦੋਵਾਂ ਦੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਆ ਉਹ ਪਰਿਵਾਰਕ ਆ, ਜ਼ਿੰਮੇਵਾਰੀਆਂ ਜਿਹੜੀਆਂ ਦੋਨਾਂ ਨੇ ਬਰਾਬਰ ਹੰਢਾਉਣੀਆਂ ਆ, ਚੁੱਕਣੀਆਂ ਆ, ਹਨਾ। ਪਰ ਜਿੱਥੇ ਕਿਤੇ ਅਸੀਂ ਦੂਸਰਿਆਂ ਦੇ ਚਲਾਏ ਹੋਏ ਚੱਲਦੇ ਆ ਉੱਥੇ ਵੀ ਇਹ ਜਿਹੜੀਆਂ ਸਮੱਸਿਆਵਾਂ ਆਉਂਦੀਆਂ। ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਪਰਿਵਾਰਾਂ ਦਾ ਜਿਹੜਾ ਪ੍ਰੈਸ਼ਰ ਜਾਂ ਫਿਰ ਪੀਅਰ ਪ੍ਰੈਸ਼ਰ ਜਾਂ ਦੋਸਤਾਂ ਦਾ ਜਿਹੜਾ ਪ੍ਰੈਸ਼ਰ ਆ ਉਹਨਾਂ ਤੋਂ ਉੱਪਰ ਉੱਠ ਕੇ ਤੁਸੀਂ ਸਿਚੁਏਸ਼ਨ ਜਿਹੜੀ ਆ ਜੇਕਰ ਤੁਸੀਂ ਰਿਸ਼ਤਾ ਲੰਬਾ ਨਿਭਾਉਣਾ ਆ ਤਾਂ ਆਪ ਹੈਂਡਲ ਕਰਨੀ ਸਿੱਖੀਏ। ਪਰ ਜੇਕਰ ਤੁਹਾਨੂੰ ਲੱਗਦਾ ਆ ਕਿ ਹਾਂ ਹੁਣ ਜਿਹੜਾ ਗੁਜ਼ਾਰਾ ਆ ਉਹ ਲੱਗਦਾ ਕਿ ਔਖਾ ਆ, ਹਾਂ ਫਿਰ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਉਹ ਇੱਥੇ ਇਹੋ ਜਿਹੀ ਵਾਇਲੈਂਸ, ਕਿਉਂਕਿ ਜੇਕਰ ਵਾਇਲੈਂਸ ਤੱਕ ਪਹੁੰਚ ਜਾਂਦੀ ਆ ਨਾ ਗੱਲ, ਫਿਰ ਉੱਥੇ ਜਿਹੜੀ ਅੱਗੇ ਨਿਭਣ ਵਾਲੀ ਜਿਹੜੀ ਗੱਲ ਆ ਉਹ ਨਹੀਂ ਰਹਿੰਦੀ। ਤੇ ਫੇਰ ਕੋਈ ਨਾ ਕੋਈ ਜਿਹੜਾ ਸਟੈਪ ਬੈਕ ਆ ਉਹ ਕਰਨਾ ਪੈਂਦਾ ਚਾਹੇ ਲੜਕੀ ਨੂੰ ਚਾਹੇ ਲੜਕੇ ਨੂੰ ਤੇ ਉੱਥੇ ਫੇਰ ਤੁਹਾਨੂੰ ਜਿਹੜੀ ਰਾਏ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਤੁਸੀਂ ਕਿਸੇ ਨਾਲ ਕੰਸਲਟ ਕਰੋ ਤੁਹਾਡਾ ਜਿਹੜਾ ਕੇਸ ਆ ਕਿ ਕਿਸ ਕਰਕੇ ਤੁਹਾਡੀਆਂ ਇਹ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਜੇਕਰ ਤੁਹਾਨੂੰ ਕੋਈ ਪੋਜ਼ਿਟਿਵ ਉਹਦੇ ਵਿੱਚੋਂ ਕੰਸਲਟੇਸ਼ਨ ਤੋਂ ਬਾਅਦ ਕੋਈ ਨੁਕਤਾ ਜਾਂ ਪੋਜ਼ਿਟਿਵ ਨਜ਼ਰ ਆਉਂਦਾ ਤਾਂ ਫੇਰ ਤੁਹਾਨੂੰ ਦੁਬਾਰਾ ਉਹਨਾਂ ਚੀਜ਼ਾਂ ਦੇ ਉੱਤੇ ਵਰਕ ਕਰਨ ਦੀ ਲੋੜ ਹੁੰਦੀ ਆ ਤੁਸੀਂ ਦੁਬਾਰਾ ਉਸ ਦੁਵਿਧਾ ਦੇ ਵਿੱਚ ਜਾਂ ਜਿਸ ਜਿਹੜੀ ਗੁੰਝਲਦਾਰ ਤਾਣੀ ਆ ਉਹਨੂੰ ਸੁਲਝਾਉਣ ਦੇ ਵਿੱਚ ਕਈ ਵਾਰ ਤੁਸੀਂ ਮਦਦ ਲੈ ਸਕਦੇ ਹੋ ਸੋ ਕੰਸਲਟੇਸ਼ਨ ਜਿਹੜੀ ਆ ਉਹ ਜ਼ਰੂਰ ਕਰੋ ਹਨਾ ਤੇ ਸਾਡੇ ਨਾਲ ਅੱਗੇ ਕੁਲਦੀਪ ਕੌਰ ਹੋਰਾਂ ਨੇ ਵੀ ਸਾਂਝ ਪਾਈ ਸੀ ਉਸ ਤੋਂ ਪਹਿਲਾਂ ਸਾਡੇ ਨਾਲ ਕਰਮਜੀਤ ਕੌਰ ਮਾਨ ਹੋਰੀ ਜੁੜੇ ਸੀਗੇ ਔਰ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੁਹਾਨੂੰ ਵੀ ਢਿੱਲੋਂ ਸਾਹਿਬ ਤੇ ਮੈਨੂੰ ਵੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ
ਸਤਿ ਸ੍ਰੀ ਅਕਾਲ ਜੀ
ਔਰ ਜੀ ਕਹਿੰਦੇ ਜੀ ਵੈਰੀ ਨਾਈਸ ਪ੍ਰੋਗਰਾਮ ਥੈਂਕਸ ਪ੍ਰੋਗਰਾਮ ਇਹਨਾਂ ਨੇ ਪਸੰਦ ਕੀਤਾ ਬਹੁਤ ਬਹੁਤ ਧੰਨਵਾਦ ਕਰਮਜੀਤ ਜੀ ਤੁਹਾਡਾ ਅੱਜ ਅਸੀਂ ਕਾਲ ਨਹੀਂ ਲੈ ਪਾਏ ਇਹਦੇ ਲਈ ਅਸੀਂ ਇੱਕ ਵਾਰ ਫੇਰ ਮਾਫ਼ੀ ਵੀ ਚਾਹਾਂਗੇ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਕਾਲ ਦੇ ਰਾਹੀਂ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਹੁੰਦੇ ਆ ਸੰਦੀਪ ਰਾਏ ਜੀ ਅਕਸਰ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਣੀ ਰਾਏ ਜਿਹੜੀ ਆ ਜ਼ਰੂਰ ਦਿੰਦੇ ਨੇ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਦੋਸਤ ਕਰਮਜੀਤ ਕੌਰ ਹੁਰੀ ਵੀ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜਦੇ ਹੁੰਦੇ ਆ ਅਮਰਜੀਤ ਕੌਰ ਹੁਰੀ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜਦੇ ਹੁੰਦੇ ਆ ਔਰ ਆਪਣੇ ਤਜਰਬੇ ਜਿਹੜੇ ਆ ਨਿੱਜੀ ਤਜਰਬੇ ਜਿਹੜੇ ਉਹ ਸਾਡੇ ਨਾਲ ਸਾਂਝੇ ਕਰਦੇ ਹੁੰਦੇ ਆ ਔਰ ਅੱਜ ਇਹਨਾਂ ਤਜਰਬਿਆਂ ਦੀ ਘਾਟ ਜਿਹੜੀ ਆ ਉਹ ਅਸੀਂ ਜ਼ਰੂਰ ਮਹਿਸੂਸ ਕਰਾਂਗੇ ਤੁਹਾਡੀਆਂ ਫੋਨ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਪਾਏ ਅੱਜ ਪਰ ਅਸੀਂ ਇਸ ਸਾਰੀ ਵਿਸ਼ੇ ਨੂੰ ਜਿੱਦਾਂ ਆਪਸ ਦੇ ਵਿੱਚ ਸਾਂਝਾ ਕਰਨ ਤੋਂ ਬਾਅਦ ਜਾਂ ਫਿਰ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਤੋਂ ਬਾਅਦ ਢਿੱਲੋਂ ਸਾਹਿਬ ਇਹੀ ਮੈਨੂੰ ਲੱਗਦਾ ਕਿ ਇਹਦਾ ਨਿਚੋੜ ਜਿਹੜਾ ਉਹ ਇਹੀ ਨਿਕਲੇਗਾ ਕਿ ਅਸੀਂ ਖੁਦ ਬ ਖੁਦ ਸਿਚੁਏਸ਼ਨ ਜਿਹੜੀਆਂ ਇਹੋ ਜਿਹੀਆਂ ਉਹਨਾਂ ਨੂੰ ਹੈਂਡਲ ਕਰਨਾ ਸਿੱਖੀਏ ਬਜਾਏ ਕਿ ਅਸੀਂ ਦੂਸਰਿਆਂ ਦਾ ਪ੍ਰੈਸ਼ਰ ਲੈ ਕੇ ਆਪਣੇ ਘਰ ਦੇ ਵਿੱਚ ਜਿਹੜੀ ਕੰਡੀਸ਼ਨ ਆ ਸਿਚੁਏਸ਼ਨ ਆ ਉਹਨੂੰ ਹੋਰ ਜ਼ਿਆਦਾ ਬਦਤਰ ਬਣਾ ਲਈਏ ਉਹਨੂੰ ਕੋਸ਼ਿਸ਼ ਕਰੀਏ ਅਸੀਂ ਬਿਹਤਰ ਬਣਾਉਣ ਦੀ
ਜੀ ਜੀ ਬਿਲਕੁਲ ਅਮਰਦੀਪ ਸਭ ਤੋਂ ਚੰਗੇ ਦੋਸਤ ਜਿਹੜੇ ਆ ਨਾ ਉਹ ਪਤੀ ਪਤਨੀ ਹੁੰਦੇ ਆ ਜਿਹਨਾਂ ਨੂੰ ਹਰ ਇੱਕ ਦੂਸਰਾ ਭੇਦ ਹੁੰਦਾ ਮਤਲਬ ਹਰ ਗੱਲ ਦਾ ਭੇਦ ਉਹਨਾਂ ਨੂੰ ਇੱਕ ਦੂਸਰੇ ਕਿਉਂਕਿ ਦੋਸਤ ਉਹੀ ਹੁੰਦਾ ਜਿਹਨੂੰ ਆਪਾਂ ਦਿਲ ਦੀ ਗੱਲ ਦੱਸੀਏ ਤੇ ਜੇ ਪਤੀ ਪਤਨੀ ਦੋਸਤ ਆ ਤੇ ਉਹਨਾਂ ਨੂੰ ਬਾਹਰੀ ਤੌਰ ਤੇ ਬਹੁਤੀ ਲੋੜ ਨਹੀਂ ਪੈਂਦੀ ਆਪਣੇ ਝਗੜਿਆਂ ਚ ਮੇਲਿਆਂ ਚ ਕਿਸੇ ਨੂੰ ਕਿਸੇ ਦੀ ਦਖਲ ਅੰਦਾਜ਼ੀ ਕਰਾਉਣ ਦੀ ਇਹ ਕਹਿ ਲਓ ਕਿ ਉਹਨਾਂ ਨੂੰ ਆਪ ਬੈਠ ਕੇ ਜੇ ਕਿਤੇ ਵਾਕਿਆ ਕੋਈ ਗੱਲ ਇੱਕ ਦੂਸਰੇ ਦੇ ਵਿਰੁੱਧ ਕੋਈ ਸ਼ੱਕੀ ਆ ਕੋਈ ਗੱਲ ਆ ਕੋਈ ਖਰਚਾ ਵੱਧ ਗਿਆ ਕਰਦਾ ਕੋਈ ਗੱਲ ਆ ਤੇ ਉਸ ਮਸਲੇ ਨੂੰ ਬੈਠ ਕੇ ਹੱਲ ਕਰ ਲੈਣਾ ਚਾਹੀਦਾ 10-20 ਮਿੰਟ ਲੱਗਦੇ ਆ ਕੋਈ ਗੱਲ ਕਰਦਿਆਂ ਮੰਨ ਲਓ ਸਾਡੇ ਘਰ ਦਾ ਖਰਚਾ ਹੀ ਜ਼ਿਆਦਾ ਉਸ ਖਰਚੇ ਨੂੰ ਕੰਟਰੋਲ ਕਰਨ ਲਈ ਆਪਾਂ ਦੋਵੇਂ ਧਿਰਾਂ ਦਾ ਥੋੜਾ ਜਿਹਾ ਕੰਟਰੋਲ ਵੇਖ ਲਈਏ ਕਿ ਕਿੱਥੋਂ ਕਿੱਥੋਂ ਜਿਹੜੀ ਬਚਤ ਹੋ ਸਕਦੀ ਆ ਖਾਸ ਕਰਕੇ ਪੈਸੇ ਤੋਂ ਹੀ ਜ਼ਿਆਦਾ ਝਗੜਾ ਹੁੰਦਾ ਕਿ ਹੁਣ ਪੈਸੇ ਘੱਟ ਆ ਰਹੇ ਆ ਘਰ ਦਾ ਖਰਚਾ ਕਿਵੇਂ ਚੱਲੇ ਤੇ ਕਹਿ ਦੋ ਕਿ ਦੋਵਾਂ ਜੀਆਂ ਦੇ ਵਿੱਚ ਗੱਲ ਰਹਿ ਜਾਏਗੀ ਬਾਹਰ ਨਹੀਂ ਜਾਏਗੀ ਬਾਹਰ ਗਈ ਗੱਲ ਤੇ ਗਲੈਣ ਕਹਿੰਦੇ ਬਣ ਜਾਂਦੀ ਆ ਨਾ ਚੱਚ ਦੋਸਤਾਂ ਮਿੱਤਰਾਂ ਵਿੱਚ ਜਾਂ ਸਹੇਲੀਆਂ ਚ ਜਾ ਕੇ ਤੇ ਜੇ ਆਪਸ ਵਿੱਚ ਹੀ ਉਹਨੂੰ ਨਿਪਟਾ ਲਈਏ ਤੇ ਮੇਰੇ ਖਿਆਲ ਚ ਇਸ ਤੋਂ ਚੰਗੀ ਕੋਈ ਗੱਲ ਨਹੀਂ ਗੁਰਬਾਣੀ ਦਾ ਵੀ ਇੱਕ ਵਿਚਾਰ ਆ ਕਿ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ ਭਈ ਹੈ ਤੇ ਗੁਰਬਾਣੀ ਪਰਮਾਤਮਾ ਨਾਲ ਜੋੜਦੀ ਪਰ ਗ੍ਰਿਸਤ ਦੀ ਮਿਸਾਲ ਦਿੰਦੀ ਆ ਧੰਨ ਫਿਰ ਦਾ ਭਾਵ ਪਤੀ ਪਤਨੀ ਕਹਿੰਦੇ ਪਤੀ ਪਤਨੀ ਉਹੋ ਹੀ ਆ ਕਿ ਹੋਣ ਭਾਵੇਂ ਦੋ ਹੀ ਪਰ ਇੱਕ ਦਿਸਣ ਉਹਨਾਂ ਦੀ ਅੰਦਰਲੀ ਜਿਹੜੀ ਗੱਲ ਹੈ ਦਿਲ ਦੀ ਗੱਲ ਜਿਹੜੀ ਆ ਉਹ ਇੱਕ ਹੋਣੀ ਚਾਹੀਦੀ ਆ ਤਾਂ ਹੀ ਇਹ ਘਰ ਗ੍ਰਿਸਤ ਦੀ ਗੱਡੀ ਜਿਹੜੀ ਆ ਲੀਹ ਤੇ ਚੱਲ ਸਕਦੀ ਹੈ ਤਾਂ ਹੀ ਅਸੀਂ ਅਸਲ ਵਿੱਚ ਅਸਲ ਪੰਜਾਬੀ ਜਾਂ ਅਸਲ ਸਿੱਖ ਅਖਵਾ ਸਕਦੇ ਹਾਂ ਜੇ ਅਸੀਂ ਆਪਣੇ ਆਪ ਨੂੰ ਸਮਾਜ ਦੇ ਵਿੱਚ ਵੀ ਰੱਖੀਏ ਤੇ ਗੁਰਬਾਣੀ ਦੇ ਸਿਧਾਂਤਾਂ ਤੇ ਵੀ ਰਹੀਏ ਤੇ ਸਮਾਜ ਚ ਰਹਿੰਦਿਆਂ ਜਿਹੜੀ ਗ੍ਰਿਸਤ ਧਰਮ ਦੀ ਗੱਡੀ ਆ ਉਹਨੂੰ ਬਰਾਬਰ ਪਹੀਆਂ ਦੇ ਨਾਲ ਚਲਾਉਂਦੇ ਰਹੀਏ ਜੀ ਅਮਰਦੀਪ
ਜੀ ਬਿਲਕੁਲ ਔਰ ਬਹੁਤ ਸੋਹਣੀ ਤੁਸੀਂ ਉਦਾਹਰਨ ਦਿੱਤੀ ਹੈ ਗੁਰਬਾਣੀ ਦੇ ਵਿੱਚ ਔਰ ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਇਸ ਚੀਜ਼ ਵੱਲ ਸੰਕੇਤ ਕੀਤਾ ਗਿਆ ਗ੍ਰਹਿਸਥ ਦਾ ਬਹੁਤ ਸੋਹਣਾ ਮਾਡਲ ਮੈਂ ਜਿਵੇਂ ਤੁਸੀਂ ਕਿਹਾ ਕਿ ਉਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਅਸੀਂ ਉਸ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਝਗੜੇ ਝੇੜੇ ਆ ਨਾ ਜਿਹੜੇ ਉਹ ਆਪਣੇ ਆਪ ਖਤਮ ਹੋ ਜਾਣਗੇ ਪਰ ਗੱਲ ਉਹੀ ਆ ਜਾਂਦੀ ਹੈ ਕਿ ਅਸੀਂ ਅਜੇ ਆਪਣੇ ਆਪ ਨੂੰ ਸਮਝਣਾ ਨਹੀਂ ਸ਼ੁਰੂ ਕੀਤਾ ਜਿਹਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਦੇ ਸ਼ਿਕਾਰ ਅਸੀਂ ਹੋ ਰਹੇ ਹਾਂ ਲਗਾਤਾਰ ਅੱਗੇ ਸੰਦੀਪ ਰਾਏ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਪਰ ਕਹਿੰਦੇ ਹਸਬੈਂਡ ਦੀ ਫੈਮਿਲੀ ਤੇ ਵਾਈਫ ਦੀ ਫੈਮਿਲੀ ਵੀ ਰਿਸਪੋਂਸੀਬਲ ਹੁੰਦੀ ਹੈ ਜੀ ਸਮ ਟਾਈਮ ਇਹੋ ਜਿਹੇ ਝਗੜਿਆਂ ਦੇ ਲਈ ਜਾਂ ਇਹੋ ਜਿਹੇ ਪਰਿਵਾਰਕ ਤਣਾਅ ਦੇ ਲਈ।
ਉਹ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ, ਡਿਸਕਸ ਕਰ ਚੁੱਕੇ ਹਾਂ, ਇਹ ਗੱਲ ਹੋਈ ਹੈ ਜੀ। ਜੀ
ਬਿਲਕੁਲ ਜੀ ਬਿਲਕੁਲ। ਔਰ ਪਾਲਾ ਬੈਂਸ ਕੋਬਰਮ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਆ। ਸਤਿ ਸ਼੍ਰੀ ਅਕਾਲ ਦਲਜੀਤ ਭਾਜੀ, ਕਹਿੰਦੇ ਮਿੰਟੂ ਭਾਜੀ ਦੀਆਂ ਗੱਲਾਂ ਨੂੰ ਫਾਲੋ ਕਰਦੇ ਆ ਜੀ ਤੇ ਖੁਸ਼ੀ ਖੁਸ਼ੀ ਲਾਈਫ ਜੀ ਰਹੇ ਆ, ਕਹਿੰਦੇ ਥੈਂਕ ਯੂ।
ਵਾਜਿਆ
ਜੀ,
ਅਸੀਂ ਵੀ ਉਹਨਾਂ ਦੀਆਂ ਗੱਲਾਂ ਨੂੰ ਫਾਲੋ ਕਰਦੇ ਆ ਜੀ, ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਆ ਜੀ।
ਜੀ ਵਾਕਿਆ ਹੀ ਅਸੀਂ ਇੱਕ ਦੂਸਰੇ ਤੋਂ ਕਈ ਵਾਰ ਕਹਿੰਦੇ ਹੁੰਦੇ ਆ ਵੀ ਜਿਹੜੇ ਵੀ ਇਨਸਾਨ ਦੇ ਵਿੱਚ ਜੋ ਵੀ ਚੰਗੀਆਂ ਚੀਜ਼ਾਂ ਆ ਨਾ, ਜੇਕਰ ਤੁਸੀਂ ਉਹ ਚੰਗੀਆਂ ਚੀਜ਼ਾਂ ਨੂੰ ਹੀ ਫਾਲੋ ਕਰ ਲਓ, ਜੇਕਰ ਉਹਨਾਂ ਚੰਗੀਆਂ ਚੀਜ਼ਾਂ ਨੂੰ ਹੀ ਅਪਣਾ ਲਓ ਤਾਂ ਕੁਛ ਨਾ ਕੁਛ ਚੰਗਾ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਹੋਣਾ ਸ਼ੁਰੂ ਹੋ ਜਾਂਦਾ। ਸੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਵੀ ਆਪਾਂ ਇੱਕ ਦੂਜੇ ਦੇ ਤਜਰਬਿਆਂ ਤੋਂ ਕੁਛ ਨਾ ਕੁਛ ਸਿੱਖਦੇ ਰਹੀਏ। ਔਰ ਢਿੱਲੋਂ ਸਾਹਿਬ, ਜਿਵੇਂ ਇੱਕ ਸਿੱਖ ਦਾ ਤਾਂ ਧਰਮ ਹੀ ਸਿੱਖਣਾ ਆ, ਹਨਾ। ਔਰ ਜੇ ਅਸੀਂ ਸਿੱਖ ਕੇ ਜ਼ਿੰਦਗੀ ਨੂੰ ਜੀਏ ਤਾਂ ਮੈਨੂੰ ਲੱਗਦਾ ਕਿ ਵਾਕਈ ਸੌਖੀ ਵੀ ਹੁੰਦੀ ਆ ਤੇ ਖੁਸ਼ੀ ਖੁਸ਼ੀ ਜਿਹੜੀ ਲੰਘਣੀ ਉਹ ਵੀ ਸਾਡੇ ਲਈ ਸੌਖੀ ਹੋ ਜਾਂਦੀ ਆ। ਔਰ ਬਹੁਤ ਬਹੁਤ ਧੰਨਵਾਦ ਪਾਲਾ ਜੀ, ਤੁਸੀਂ ਸਾਡੇ ਨਾਲ ਹਾਜ਼ਰੀ ਲਗਵਾਈ। ਔਰ ਵਾਕਈ ਅਸੀਂ ਵੀ ਤੁਹਾਡੇ ਸਾਰਿਆਂ ਤੋਂ ਬਹੁਤ ਕੁਛ ਸਿੱਖਦੇ ਹਾਂ। ਔਰ ਹਰ ਜਿਹੜਾ ਸਰੋਤਾ ਆ ਜੀ ਉਹ ਆਪਣੇ ਢੰਗ ਦੇ ਨਾਲ ਯੋਗਦਾਨ ਪਾਉਂਦਾ ਆ ਇਹੋ ਜਿਹੇ ਮੁੱਦਿਆਂ ਦੇ ਉੱਤੇ ਜਦੋਂ ਗੱਲਬਾਤ ਹੁੰਦੀ, ਆਪਣੇ ਨਿੱਜੀ ਤਜਰਬਿਆਂ ਨੂੰ ਸਾਡੇ ਨਾਲ ਸਾਂਝਾ ਕਰਦਾ ਔਰ ਉਹਨਾਂ ਤਜਰਬਿਆਂ ਤੋਂ ਸਾਨੂੰ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ। ਸੋ ਹੁਣ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਇਹ ਵਿਚਾਰ ਚਰਚਾ ਦਾ ਜਿਹੜਾ ਵਿਸ਼ਾ ਆ ਉਹ ਅਸੀਂ ਇੱਥੇ ਹੀ ਇਹਨੂੰ ਸਮੇਟਾਂਗੇ, ਕਿਉਂਕਿ ਅੱਜ ਅਸੀਂ ਕਾਲਸ ਨਹੀਂ ਲੈ ਪਾ ਰਹੇ ਔਰ ਜਿਹੜੇ ਸਾਡੇ ਤੱਕ ਮੈਸੇਜ ਪਹੁੰਚ ਰਹੇ ਨੇ ਤਕਰੀਬਨ ਬਹੁਤ ਸਾਰੇ ਦੋਸਤਾਂ ਨੇ ਸਾਡੇ ਨਾਲ ਅੱਜ ਵਿਚਾਰਾਂ ਦੀ ਸਾਂਝ ਪਾਈ ਆ। ਔਰ ਜਾਣ ਤੋਂ ਪਹਿਲਾਂ ਢਿੱਲੋਂ ਸਾਹਿਬ, ਅੱਜ ਦੇ ਵਿਸ਼ੇ ਦਾ ਜਿਹੜਾ ਆਖਰੀ ਵਿਚਾਰ ਤੁਸੀਂ ਆਪਣੇ ਵੱਲੋਂ ਕੀ ਦੇਣਾ ਚਾਹੋਗੇ?
ਦੇਖੋ, ਆਖਰੀ ਵਿਚਾਰ ਕੋਈ ਨਹੀਂ ਹੁੰਦਾ ਜ਼ਿੰਦਗੀ ਚ, ਸਦਾ ਹੀ ਵਿਚਾਰ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ ਆ। ਪਰ ਜੇ ਆਪਾਂ ਇਸ ਗੱਲ ਨੂੰ ਸਮੇਟਣਾ ਹੋਏ ਨਾ ਤੇ ਇੱਕ ਗੱਲ ਕਹਿ ਲਈਏ, ਸਾਫ਼ ਲਫ਼ਜ਼ਾਂ ਵਿੱਚ ਇੱਕ ਗੱਲ ਹੋ ਕੇ ਨਿਬੜਦੀ ਆ ਕਿ ਸਮਾਂ ਸਮਰੱਥ ਹੈ। ਜਦੋਂ ਤੁਸੀਂ ਸਮੇਂ ਚ ਥੋੜਾ ਜਿਹਾ ਵੇਟ ਕਰ ਲੋਗੇ ਨਾ ਤੇ ਹਰ ਗੱਲ ਦਾ ਹੱਲ ਨਿਕਲ ਆਉਂਦਾ। ਹੱਲ ਕਰਨ ਤੋਂ ਪਹਿਲਾਂ ਕਦੇ ਵੀ ਕਾਹਲੀ ਨਾ ਕਰੀਏ, ਪੋਜੈਸਿਵ ਨਾ ਹੋਈਏ, ਗੁੱਸੇ ਚ ਨਾ ਆਈਏ। ਸਗੋਂ ਜੇ ਕੋਈ ਗੱਲ ਨਿਕਲਦੀ ਆ ਤਾਂ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰੀਏ, ਨਾ ਕਿ ਉਹਨੂੰ ਗੁੰਝਲ ਬਣਾਈਏ। ਜੇ ਇਹ ਗੱਲ ਅਸੀਂ ਮੰਨ ਕੇ ਚੱਲਾਂਗੇ ਤੇ ਮੇਰੇ ਖਿਆਲ ਜ਼ਿੰਦਗੀ ਵਿੱਚ ਸਾਰੀਆਂ ਗੁੰਝਲਾਂ ਦਾ ਇੱਕੋ ਹੀ ਹੱਲ ਆ, ਉਹ ਇਹ ਆ ਕਿ ਮਿਲ ਬੈਠਣ ਦੋਵੇਂ ਜੀ, ਤੇ ਜੇ ਕੋਈ ਗੱਲ ਹੁੰਦੀ ਵੀ ਆ ਤੇ ਉਹਦਾ ਹੱਲ ਜ਼ਰੂਰ ਕੱਢਣ। ਜੀ ਅਮਰ ਜੀ,
ਸੋ ਬਿਲਕੁਲ ਜੀ, ਆਪਣੇ ਆਪ ਮਿਲ ਬੈਠਣ ਦੇ ਲਈ ਸਮਾਂ ਜ਼ਰੂਰ ਕੱਢੋ, ਇੱਕ ਦੂਸਰੇ ਨੂੰ ਸਮਝੋ ਉਸ ਸਮੇਂ ਦੌਰਾਨ, ਔਰ ਆਪਣੇ ਲੈਵਲ ਤੇ ਹੀ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਸਿੱਖੋ ਤਾਂ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਸੁਖਾਲੀ ਹੋ ਜਾਵੇ। ਔਰ ਸਮੱਸਿਆਵਾਂ, ਮੁਸ਼ਕਲਾਂ ਜਾਂ ਜਿਹੜੀਆਂ ਦੁਸ਼ਵਾਰੀਆਂ ਜੀ, ਇਹ ਹਰ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਦੌਰ ਦੇ ਵਿੱਚ ਜ਼ਰੂਰ ਆਉਂਦੀਆਂ ਨੇ, ਪਰ ਇਹਨਾਂ ਨੂੰ ਅਸੀਂ ਖੁਦ ਨਜਿੱਠੀਏ, ਇਹਨਾਂ ਦੇ ਨਾਲ ਖੁਦ ਅਸੀਂ ਸਾਹਮਣਾ ਕਰਕੇ ਬਾਹਰ ਆਉਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਵਧੀਆ ਰਹਿੰਦਾ ਹੈ, ਔਰ ਜਿਹੜਾ ਇਹਦਾ ਹੱਲ ਹੈ ਉਹ ਛੇਤੀ ਲੱਭਿਆ ਜਾ ਸਕਦਾ। ਬਾਕੀ ਢਿੱਲੋਂ ਸਾਹਿਬ, ਢੁੱਡੀ ਕੇ ਸਾਹਿਬ ਜਿਹੜੇ ਉਹ ਜਾਂਦੇ ਜਾਂਦੇ ਕਹਿ ਰਹੇ ਆ, ਕਹਿੰਦੇ ਜੇ ਸੁਣਨਾ ਸਿੱਖ ਲਈਏ ਮੇਰਾ ਮੰਨਣਾ ਹੈ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣ। ਬਿਲਕੁਲ ਜੀ, ਅੱਜ ਕੱਲ੍ਹ ਸੁਣਨਾ ਘੱਟ ਗਿਆ, ਸੁਣਾਉਣਾ ਵੱਧ ਗਿਆ, ਇਸੇ ਕਰਕੇ ਸਮੱਸਿਆਵਾਂ ਵੀ ਵੱਧ ਗਈਆਂ। ਢੁੱਡੀ ਕੇ ਸਾਹਿਬ, ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ ਹੈ, ਤੇ ਇਸ ਵਿਸ਼ੇ ਉੱਤੇ ਗੱਲਬਾਤ ਜਿਹੜੀ ਹੁਣ ਅਸੀਂ ਖਤਮ ਕਰਦੇ ਹਾਂ, ਪਰ ਜਾਣ ਤੋਂ ਪਹਿਲਾਂ ਕੁਛ ਕੁ ਸੂਚਨਾਵਾਂ ਜਿਹੜੀਆਂ ਜ਼ਰੂਰ ਅਸੀਂ ਦਿੰਦੇ ਜਾਈਏ। ਸਾਡੇ ਨਾਲ ਇੰਦਰਪਾਲ ਸਿੰਘ ਹੋਰਾਂ ਨੇ ਅੱਜ ਇੱਕ ਖਾਸ ਮੈਸੇਜ ਜਿਹੜਾ ਸਾਂਝਾ ਕੀਤਾ ਜੀ ਕਿ ਮੈਲਬਨ ਸ਼ਹਿਰ ਚ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦੇ ਹੱਕ ਵਿੱਚ ਆਵਾਜ਼ ਉਠਾਉਣ ਲਈ ਭਾਰਤੀ ਕੌਂਸਲੇਟ ਅੱਗੇ ਰੋਸ ਮੁਜ਼ਾਹਰਾ ਅੱਜ ਕੀਤਾ ਜਾਣਾ ਜੀ 11 ਵਜੇ 344 ਸੇਂਟ ਕਿਲਡਾ ਰੋਡ ਮੈਲਬਨ ਵਿਖੇ। ਔਰ ਜੇਕਰ ਤੁਸੀਂ ਨੇੜੇ ਤੇੜੇ ਹੋ ਤਾਂ ਜ਼ਰੂਰ ਉੱਥੇ ਪਹੁੰਚੋ, ਔਰ ਜੇਕਰ ਤੁਸੀਂ ਇਸ ਵੇਲੇ ਸੁਣ ਰਹੇ ਹੋ ਤਾਂ ਤੁਸੀਂ 11 ਵਜੇ ਪਹੁੰਚ ਸਕਦੇ ਹੋ ਜੀ 344 ਸੇਂਟ ਕਿਲਡਾ ਰੋਡ ਮੈਲਬਨ, ਇੰਡੀਅਨ ਕੌਂਸਲੇਟ ਦੇ ਅੱਗੇ ਜਿਹੜਾ ਮੁਜ਼ਾਹਰਾ ਕੀਤਾ ਜਾਣਾ। ਤੇ ਇਸ ਤੋਂ ਇਲਾਵਾ ਇੱਕ ਭੰਗੜਾ ਬੇਸਮੈਂਟ ਬੈਟਲ ਜਿਹੜੀ ਆ ਜੀ ਉਹ ਹੋਣ ਜਾ ਰਹੀ ਹੈ 26 ਤਰੀਕ ਨੂੰ, ਉਹਨਾਂ ਦਾ ਇੱਕ ਪੇਜ ਬਣਿਆ ਹੋਇਆ ਫੇਸਬੁੱਕ ਪੇਜ, ਉਹਦੇ ਉੱਤੇ ਇਸ ਬਾਬਤ ਤੁਸੀਂ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। ਬੇਸਮੈਂਟ ਭੰਗੜਾ ਬੈਟਲ, ਇਹਦੇ ਬਾਬਤ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋਵੋ ਤਾਂ ਤੁਸੀਂ ਅਜੀਤ ਚੌਹਾਨ ਨੂੰ ਫੋਨ ਕਰ ਸਕਦੇ ਹੋ ਉਹਨਾਂ ਦਾ ਫੋਨ ਨੰਬਰ ਹੈ ਜੀ 0433-782-546। ਸੋ ਇਹਨਾਂ ਜਾਣਕਾਰੀਆਂ ਦੇ ਨਾਲ ਹੀ ਅੱਜ ਦਾ ਇਹ ਲਹਿਰਾਂ ਪ੍ਰੋਗਰਾਮ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੌਰਾਨ ਹੋਈਆਂ ਗਲਤੀਆਂ ਦੇ ਲਈ ਮਾਫੀ ਚਾਹਾਂਗੇ ਔਰ ਤੁਹਾਡੀ ਫੀਡਬੈਕ ਦੇ ਲਈ ਹਮੇਸ਼ਾ ਸਾਨੂੰ ਉਡੀਕ ਰਹਿੰਦੀ ਹੈ। ਜੇਕਰ ਸਾਡੇ ਪ੍ਰੋਗਰਾਮਾਂ ਦੌਰਾਨ ਕੋਈ ਵੀ ਕਮੀਆਂ ਤੁਸੀਂ ਮਹਿਸੂਸ ਕਰਦੇ ਹੋਵੋ, ਜ਼ਰੂਰ ਸਾਨੂੰ ਆਗਾਹ ਕਰਾਓ ਤਾਂ ਕਿ ਅਸੀਂ ਉਹਨਾਂ ਕਮੀਆਂ ਪੇਸ਼ੀਆਂ ਨੂੰ ਦੂਰ ਕਰੀਏ। ਜੇਕਰ ਕੁਛ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਵੱਲੋਂ ਸਾਡੇ ਪ੍ਰੋਗਰਾਮਾਂ ਚ ਐਡ ਕਰਵਾਉਣੀਆਂ ਚਾਹੁੰਦੇ ਹੋਵੋ, ਉਹਦੇ ਲਈ ਫੀਡਬੈਕ ਜ਼ਰੂਰ ਦਿਓ ਔਰ ਜੋ ਚੰਗਾ ਲੱਗਿਆ ਉਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸੋ। ਸਾਡੀ ਫੀਡਬੈਕ ਜਿਹੜੀ ਹੈ ਤੁਸੀਂ ਭੇਜ ਸਕਦੇ ਹੋ feedback@harmanradio.com ਤੇ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਲਈ ਹੁਣ ਇੰਨਾ ਹੀ, ਜਾਂਦੇ ਜਾਂਦੇ ਇੱਕ ਖੂਬਸੂਰਤ ਗੀਤ ਦੇ ਨਾਲ ਤੁਹਾਡੀ ਸਾਂਝ ਪਾਵਾਂਗੇ ਤੇ ਜਾਣ ਤੋਂ ਪਹਿਲਾਂ ਮੈਲਬਨ ਤੋਂ ਮੇਰੇ ਵੱਲੋਂ ਅਤੇ ਸਰਦਾਰ ਦਲਜੀਤ ਸਿੰਘ ਢਿੱਲੋਂ ਹੋਰਾਂ ਵੱਲੋਂ ਔਰ ਪਟਿਆਲਾ ਤੋਂ ਸਰਬਜੀਤ ਸਿੰਘ ਹੋਰਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ।
ਸਭ ਸਖੀਆਂ ਇੱਥੇ ਪਾਣੀ ਨੂੰ ਆਈਆਂ, ਸਭ ਸਖੀਆਂ ਇੱਥੇ ਪਾਣੀ ਨੂੰ ਆਈਆਂ। ਕੋਈ ਕੋਈ ਮੁੜ ਸੀ ਭਰ ਕੇ ਜਿਨ੍ਹਾਂ ਨੇ ਭਰ ਕੇ ਸਿਰ ਤੇ ਤਰਿਆ ਪੈਰ ਤਰਨ ਡਰ ਡਰ ਕੇ। ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ, ਤੇਰਾ ਪੈਰ ਤਿਲਕ ਨਾ ਜਾਵੇ, ਤੇਰੀ ਗਾਗਰ ਝਲਕ ਨਾ ਜਾਵੇ। ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ। ਹੋਰੀ ਵੀਰੀ ਵਿੱਚ ਬੰਗਾਂ ਦਾ ਸੰਗੀਤ ਨੀ, ਤੇਰੀ ਜ਼ੁਲਫਾਂ ਤੇ ਬਣਦੇ ਨੇ ਗੀਤ ਨੀ, ਤੇਰੀ ਜ਼ੁਲਫਾਂ ਤੇ ਬਣਦੇ ਨੇ ਗੀਤ ਨੀ। ਹੋਰੀ ਵੀਰੀ ਵਿੱਚ ਬੰਗਾਂ ਦਾ ਸੰਗੀਤ ਨੀ, ਤੇਰੀ ਜ਼ੁਲਫਾਂ ਤੇ ਬਣਦੇ ਨੇ ਗੀਤ ਨੀ, ਤੇਰੀ ਜ਼ੁਲਫਾਂ ਤੇ ਬਣਦੇ ਨੇ ਗੀਤ ਨੀ। ਪੁੱਤ ਮੇਲ ਦੀ ਚੁਨੀ ਦੇ ਵਿੱਚ ਜਾਵੇ, ਪੁੱਤ ਮੇਲ ਦੀ